ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
भुलिए की चेते रखिए की सुनिए सुनाइए आओ रल मिले इस मिट्टी ते एक पंजाब वसाइए।
इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां।
लो जी रात दे हनेरे नूं चीरदे आ 3 अक्टूबर 2018 दी सवेर ने आस्ट्रेलिया दे वेड़े पैर पा ले ने। सो आओ जी रल के इस सज्जरी सवेर दा बाहां खोल के स्वागत करिए ते नाल ही मैं स्वागत करदी आं जी तुहाडा सारयां दा जो हरमन रेडियो दे वेड़े जुड़ बैठे ने इस वेले। सो वादे मुताबिक जी मैं सुखप्रीत एडिलेड स्टूडियो तो हाजिर हां तुहाडा हरमन प्यारा प्रोग्राम लहरां लैके। सो मेरी आवाज नूं तुहाडे सारयां तक पहुंचाउण दे लई पटियाला स्टूडियो तो सरबजीत भाजी सवेरे सवेरे उठ के हंबला मारदे आ जी तां ही मेरी आवाज जिहड़ी आ तुहाडे तक पहुंचदी है। सो उहनां दा वी बहुत बहुत धन्नवाद। सो उम्मीद करदी आ जी राजी खुशी होवोगे सारे अपने घर परिवार दे विच। लो मैं सत श्री अकाल बुलाउणा ते भुल ही गई अज। सो मेरे वालों प्यार भरी सत श्री अकाल जी तुहानूं सारयां नूं ते उम्मीद करदी आ कि जिंदगी दियां पैड़ां ते पुलांगा पुटदे आ ए जिहड़े पिछले महीने आ सारे वधिया निकल गए हुणे आ ते हुण कोई मैनूं लगदा इस साल दे विच आ 3 महीने बचे आ। सो ये 3 महीने वी असीं इदां ही हसदे खेडदे उस परमात्मा दी रजा दे विच कढ लैणे आ जी। टाइम दा पता ही नहीं लगदा पिया है ना दौड़ा ही जांदा हर टाइम एदा ही दौड़ा जांदा जदों तो बचपन तो असीं होश संभाली आ। सो इस ए वी पता लग गया कि टाइम ने एदा ही दौड़ना आ। सो एदे नाल नाल अपनी मस्त चाल होके तुरदे रहिए और जिंदगी नूं जीउंदे रहिए। सो खुश रहिए जी ते खुशियां खेड़े वंडदे रहिए। सो समय दी गल करां जी ते इस वेले 7:33 एडिलेड दीआं घड़ियां ते हो गए ते सिडनी समय मुताबिक आस्ट्रेलिया दे विच इस वेले 8:03 हो गए। बहुत ही प्यारी जी सवेर एडिलेड दे विच चढ़ी है जी। राती चंगा बदल गरजिया और चंगी बिजली लिशकी ਉਹ ਤੇ ਮੀਂਹ ਜਿਹੜਾ ਚੰਗਾ ਪੈ ਗਿਆ ਰਾਤੀ ਪਰ ਹੁਣ ਸਵੇਰੇ ਜਦੋਂ ਉੱਠੇ ਆ ਤੇ ਫਿਰ ਹਲਕੇ ਹਲਕੇ ਬੱਦਲ ਵੀ ਆ ਤੇ ਨਾਲ ਕਿਤੇ ਧੁੱਪ ਵੀ ਆ ਤੇ ਕਿਤੇ ਛਾਂ ਵੀ ਆ। ਸੋ ਬਹੁਤ ਹੀ ਪਿਆਰੀ ਜਿਹੀ ਸਵੇਰ ਤੁਸੀਂ ਕਿਹੋ ਜਿਹੇ ਸਮੇਂ ਨੂੰ ਕਿਹੋ ਜਿਹੀ ਸਵੇਰ ਨੂੰ ਕਿਹੋ ਜਿਹੀ ਰੁੱਤ ਨੂੰ ਮਾਣ ਰਹੇ ਹੋ ਮੈਨੂੰ ਤੁਸੀਂ ਜ਼ਰੂਰ ਦੱਸਣਾ ਹੈ ਜੀ। ਸੋ ਮੈਨੂੰ ਚਿੱਠੀਆਂ ਤੁਸੀਂ ਪਾਉਣੀਆਂ ਤੇ ਸਰਨਾਵਾਂ ਤੁਹਾਨੂੰ ਪਤਾ ਹੀ ਹੈ ਜੀ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਈਮੇਲ ਰਾਹੀਂ ਜਾਂ ਫਿਰ ਐਟ ਹਰਮਨ ਰੇਡੀਓ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਂਝ ਬਣਾ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਬਰਾੜ ਸਾਹਿਬ ਵੀ ਆਉਣਗੇ ਤੇ ਉਹਨਾਂ ਨਾਲ ਕੁਝ ਖਬਰਾਂ ਤੇ ਬਾਕੀ ਵਿਚਾਰ ਚਰਚਾ ਕਰਾਂਗੇ। ਸੋ ਜੇ ਤੁਹਾਡੇ ਦਿਲ ਵਿੱਚ ਕੋਈ ਖਬਰ ਕੋਈ ਮੁੱਦਾ ਹੈ ਤੇ ਤੁਸੀਂ ਮੈਨੂੰ ਜਲਦੀ ਤੋਂ ਜਲਦੀ ਲਿਖ ਭੇਜੋ ਤਾਂ ਕਿ ਮੈਂ ਬਰਾੜ ਸਾਹਿਬ ਦੇ ਨਾਲ ਉਹ ਸਾਂਝਾ ਕਰ ਸਕਾਂ ਤੇ ਉਸ ਤੋਂ ਬਾਅਦ ਬਿਲਕੁਲ ਜੀ ਯਾਦਾਂ ਦੀ ਸਾਂਝ ਤੇ ਜਿਹੜੀ ਪਾਉਣੀ ਹੈ। ਸੋ ਯਾਦਾਂ ਅੱਜ ਬੜੀਆਂ ਪਿਆਰੀਆਂ ਜਿਹੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਮੈਂ ਵੈਸੇ ਤੇ ਯਾਦਾਂ ਸਾਰੀਆਂ ਪਿਆਰੀਆਂ ਹੀ ਹੁੰਦੀਆਂ ਆਲਮੋਸਟ ਹੈ ਨਾ ਜਿਹੜੀਆਂ ਯਾਦਾਂ ਬਚਪਨ ਨਾਲ ਜੁੜੀਆਂ ਹੋਣ। ਸੋ ਅੱਜ ਕਿਹੜੀਆਂ ਯਾਦਾਂ ਦੀ ਪੰਡ ਖੋਲਣੀ ਹੈ ਤੁਹਾਡੇ ਨਾਲ ਕੋਈ ਨੀ ਸਬਰ ਰੱਖੋ ਦੱਸਦੀ ਹਾਂ ਜੀ ਮੈਂ ਤੁਹਾਨੂੰ। ਸੋ ਬਚਪਨ ਚ ਲੈ ਕੇ ਜਾਣਾ ਜੀ ਤੁਹਾਨੂੰ ਮੈਂ ਫੇਰ ਅੱਜ ਆਪਣੇ ਨਾਲ ਤੇ 1 ਘੰਟਾ ਜਿਹੜਾ ਪ੍ਰੋਗਰਾਮ ਦੇ ਅਗਲੇਰਾ ਹਿੱਸਾ ਹੋਣਾ ਉਹਦੇ ਵਿੱਚ ਅਸੀਂ ਆਪਣੇ ਬਿਲਕੁਲ ਪਿੰਡ ਚ ਘੁੰਮ ਕੇ ਆਉਣਾ ਅੱਜ ਫੇਰ। ਸੋ ਉਸ ਤੋਂ ਇਲਾਵਾ ਮੈਂ ਪਹਿਲਾਂ ਹੀ ਮਾਫ਼ੀ ਮੰਗ ਲਾ ਜੀ ਮੈਨੂੰ ਜੁਕਾਮ ਹੋਇਆ ਥੋੜਾ ਬਸ ਪਤਾ ਹੀ ਆ ਆਸਟ੍ਰੇਲੀਆ ਦੇ ਵਿੱਚ ਹੇ ਫੀਵਰ ਜਿਹੜਾ ਚੱਲ ਰਿਹਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਨੂੰ ਮੇਰੀ ਆ ਸੂੰ ਜਿਹੜੀ ਆ ਉਹ ਵੀ ਸੁਣਨੀ ਪੈਣੀ ਆ ਉਹ ਬਰਦਾਸ਼ਤ ਕਰਨੀ ਪੈਣੀ ਆ ਉਹਦੇ ਲਈ ਮੈਂ ਪਹਿਲਾਂ ਤੋਂ ਹੀ ਮਾਫ਼ੀ ਮੰਗ ਲੈਂਦੀ ਹਾਂ। ਤੇ ਉਸ ਤੋਂ ਇਲਾਵਾ ਗੀਤ ਸੰਗੀਤ ਵੀ ਹੋਣਾ ਜੀ। ਸੋ ਕੋਈ ਗੀਤ, ਕੋਈ ਨਜ਼ਮ, ਕੋਈ ਗਜ਼ਲ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਲਿਖ ਭੇਜੋ, ਜਾਂ ਕਿਸੇ ਨੂੰ ਸੁਣਾਉਣਾ ਵੀ ਚਾਹੁੰਦੇ ਹੋ ਤੇ ਉਹਦਾ ਨਾਮ ਲਿਖ ਕੇ ਲਿਖ ਭੇਜੋ ਤੇ ਜ਼ਰੂਰ ਹੀ ਜੀ ਉਹ ਅਸੀਂ ਗੀਤ ਜਿਹੜਾ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ। ਸੋ ਕੁਝ ਤੁਹਾਡੀਆਂ ਸੁਣਨੀਆਂ ਤੇ ਕੁਝ ਮੈਂ ਆਪਣੀਆਂ ਸੁਣਾਉਣੀਆਂ ਤੇ ਬਾਕੀ ਅਸੀਂ ਬਰਾੜ ਸਾਹਿਬ ਦੀਆਂ ਗੱਲਾਂ ਵੀ ਪ੍ਰੋਗਰਾਮ ਦੇ ਵਿੱਚ ਸੁਣਨੀਆਂ। ਇਹੀ ਤਾਂ ਲਹਿਰਾ ਪ੍ਰੋਗਰਾਮ ਹੁੰਦਾ ਹੈ ਜੀ। ਸੋ ਬਿਲਕੁਲ ਜੀ ਆਓ ਪਾਈਏ ਸਾਂਝ ਤੇ ਪ੍ਰੋਗਰਾਮ ਦਾ ਪਹਿਲਾ ਗੀਤ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਅਜੇ ਗੁਰਫਤਿਹ ਵੀ ਸਾਂਝੀ ਕਰਨੀ ਹੈ। ਸੋ ਚਲੋ ਜੀ ਲੈ ਆਓ ਚਿਹਰੇ ਤੇ ਇੱਕ ਵੱਡੀ ਵਾਲੀ ਸਮਾਈਲ ਤੇ ਦਿਲ ਵਿੱਚ ਉਸ ਪਰਮਾਤਮਾ ਦੇ ਸ਼ੁਕਰਾਨੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੇ ਰਾਜੀ ਖੁਸ਼ੀ ਰਹੋ ਜੀ, ਹੱਸਦੇ ਹਸਾਉਂਦੇ ਰਹੋ, ਹੱਸ ਦੋ ਇੱਕ ਵਾਰੀ, ਲੈ ਆਓ ਚਿਹਰੇ ਤੇ ਮੁਸਕਰਾਹਟ, ਵਧੀਆ ਲੱਗਦਾ ਹੈ ਨਾ। ਦੇਖੋ ਹੁਣ ਇੱਕੋ ਵੇਲੇ ਅਸੀਂ ਕਿੰਨੇ ਚਿਹਰਿਆਂ ਨੇ ਮੁਸਕਰਾ ਕੇ ਇਸ ਸਵੇਰ ਦਾ ਜਾਂ ਜਿਸ ਵੀ ਸਮੇਂ ਨੂੰ ਤੁਸੀਂ ਮਾਣ ਰਹੇ ਹੋ ਉਹਦਾ ਸ਼ੁਕਰਾਨਾ ਕੀਤਾ। ਸੋ ਬਿਲਕੁਲ ਜੀ ਤੁਹਾਡੀਆਂ ਜਿਹੜੀਆਂ ਦੁਆਵਾਂ ਆ, ਤੁਹਾਡੇ ਜਿਹੜੇ ਜਿਹੜੀ ਐਨਰਜੀ ਆ, ਜਿਹੜੇ ਤੁਹਾਡੇ ਚਿਹਰੇ ਦੀ ਸਮਾਈਲ ਆ, ਉਹ ਬਿਲਕੁਲ ਅਸਰ ਕਰਦੀ ਹੈ ਜੀ ਇਸ ਯੂਨੀਵਰਸ ਦੇ ਵਿੱਚ। ਸੋ ਹੱਸਦੇ ਰਿਹਾ ਕਰੋ, ਚੰਗਾ ਸੋਚਿਆ ਕਰੋ, ਚੰਗਾ ਸੁਣਿਆ ਕਰੋ ਤੇ ਚੰਗਾ ਬੋਲਿਆ ਕਰੋ। ਸੋ ਸੁਣਦੇ ਹਾਂ ਜੀ ਇੱਕ ਗੀਤ ਕਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਹਾਜ਼ਰ ਹੁੰਨੀ ਆ ਜੀ ਤੁਹਾਡੇ ਸੁਨੇਹਿਆਂ ਦੇ ਨਾਲ ਤੇ ਦੇਖਦੀ ਆ ਬਰਾੜ ਸਾਹਿਬ ਵੀ ਤਿਆਰ ਆ ਜੇ ਤੇ ਮੈਂ ਉਹਨਾਂ ਨੂੰ ਵੀ ਲੈ ਆਉਣੀ ਆ। ਸੋ ਸੁਣਦੇ ਹਾਂ ਜੀ ਇਹ ਗੀਤ ਕਵਰ ਗਰੇਵਾਲ ਦੀ ਆਵਾਜ਼ ਦੇ ਵਿੱਚ।
ਡਿੱਗ ਡਿੱਗ ਉੱਠਦੇ ਜਵਾਰ ਨਹੀਂ ਮੰਨਦੇ, ਭੀੜ ਵਿੱਚ ਉੱਠ ਕੇ ਸਟਾਰਿਓ ਨੇ ਬਣਦੇ, ਡਿੱਗ ਡਿੱਗ ਉੱਠਦੇ ਜਵਾਰ ਨਹੀਂ ਮੰਨਦੇ, ਭੀੜ ਵਿੱਚ ਉੱਠ ਕੇ ਸਟਾਰਿਓ ਨੇ ਬਣਦੇ, ਜਦੋਂ ਬਾਤਾਂ ਵਾਲੀ ਪੈਂਦੀ ਅੱਜ ਅੱਗ ਬਾਲਣੀ, ਲਾਗ ਮੱਛਣੀ ਕਿ ਜਿੰਨਾ ਚ ਬਰੂਦ ਨਹੀਂ ਹੁੰਦਾ, ਹੋਰ ਵੀ
ਲੋ ਜੀ, ਸੁਣ ਰਹੇ ਸੀ ਕਮਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ। ਹੋਰ ਸੁਣਾਓ ਜੀ, ਕੀ ਹਾਲ ਚਾਲ ਹੈ, ਕੀ ਕਰ ਰਹੇ ਹੋ ਅੱਜ, ਕੀ ਇਰਾਦੇ ਨੇ ਅੱਜ ਦੇ? ਔਰ ਵੈਸੇ ਤੇ ਹਫਤੇ ਦਾ ਵਿਚਕਾਰਲਾ ਦਿਨ ਹੁੰਦਾ ਜੀ ਬੁੱਧਵਾਰ, ਸੋ ਸਾਰੇ ਤੁਸੀਂ ਬੜੇ ਬਿਜ਼ੀ ਹੁੰਦੇ ਹੋਣੇ, ਵਿਅਸਤ ਹੁੰਦੇ ਹੋਣੇ ਆਪਣੇ ਕੰਮਾਂ ਕਾਰਾਂ ਦੇ ਵਿੱਚ, ਪਰ ਫਿਰ ਵੀ ਉਸ ਬਿਜ਼ੀ ਲਾਈਫ ਦੇ ਵਿੱਚੋਂ ਟਾਈਮ ਕੱਢ ਕੇ ਜਿਹੜਾ ਪ੍ਰੋਗਰਾਮ ਦੇ ਨਾਲ ਸਾਂਝ ਤੁਸੀਂ ਬਣਾਉਂਦੇ ਹੋ, ਬਹੁਤ ਵਧੀਆ ਲੱਗਦਾ ਹੈ ਜੀ। ਔਰ ਬਿਲਕੁਲ ਇਹ ਦਿਨ ਮੈਂ ਸਪੈਸ਼ਲ ਖਾਸ ਕਰਕੇ ਮੋਰਨਿੰਗ ਜਿਹੜੀ ਹੈ ਉਹ ਮੈਂ ਵੀ ਫ੍ਰੀ ਰੱਖੀ ਹੁੰਦੀ ਹੈ ਤੁਹਾਡੇ ਸਾਰਿਆਂ ਦੇ ਲਈ, ਔਰ ਵਧੀਆ ਲੱਗਦਾ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਕੇ, ਆਪਣੀਆਂ ਯਾਦਾਂ ਜਿਹੜੀਆਂ ਉਹ ਸਾਂਝੀਆਂ ਕਰਕੇ। ਸੋ ਅੱਜ ਸੋਚਿਆ ਭਈ ਕਿਹੜੀਆਂ ਯਾਦਾਂ ਸਾਂਝੀਆਂ ਕਰੀਏ, ਤੇ ਯਾਦ ਆ ਗਿਆ ਮੈਨੂੰ ਬਚਪਨ ਆਪਣਾ, ਹਨਾ, ਉਹ ਨਿਸ਼ੰਗ ਹੋ ਕੇ ਜਿਹੜੇ ਅਸੀਂ ਗਲੀਆਂ ਚ ਦੜੰਗੇ ਲਾਈਦੇ ਹੁੰਦੇ ਸੀ, ਕਦੀ ਕੋਠਿਆਂ ਦੇ ਬਨੇਰੇ ਟੱਪ ਕੇ ਉਪਰੋਂ ਉਪਰੀ ਪਤਾ ਨੀ ਕਿੱਥੋਂ ਕਿਹਦੇ ਘਰ ਜਾ ਵੜੀਦਾ ਹੁੰਦਾ ਸੀਗਾ, ਲੁੱਕੜ ਮੀਟੀਆਂ ਖੇਡਦੇ ਖੇਡਦੇ, ਹਨਾ, ਫੇਰ ਕਦੀ ਛੂਹਣ ਛਪਾਈ ਖੇਡੀ ਦੀ ਹੁੰਦੀ ਸੀ, ਕਦੀ ਲੰਗੜੀ ਲੱਤ ਖੇਡੀ ਦੀ ਹੁੰਦੀ ਸੀ। ਉਹ ਸ਼ਾਮ ਉਹ ਸਕੂਲ ਦਾ ਅੱਧੀ ਛੁੱਟੀ ਉਹ ਵਾਲੇ ਜਿਹੜੇ ਸੀਨ ਆ ਮੇਰੀਆਂ ਅੱਖਾਂ ਅੱਗੇ ਆ ਗਏ। ਸੋ ਮੈਂ ਸੋਚਿਆ ਭੀ ਅੱਜ ਗੱਲ ਕਰਦੇ ਆ ਜੀ ਅਸੀਂ ਬਚਪਨ ਦੀਆਂ ਖੇਡਾਂ ਦੀ। ਸਾਰਿਆਂ ਦੇ ਚਿਹਰੇ ਤੇ ਸਮਾਈਲ ਆ ਗਈ ਨਾ ਨਾਲ ਹੀ। ਸੋ ਬਿਲਕੁਲ ਜੀ, ਉਹ ਜਿਹੜੀਆਂ ਬਚਪਨ ਦੀਆਂ ਖੇਡਾਂ ਸੀਗੀਆਂ ਨਾ, ਉਹ ਤੇ ਸਾਡੀਆਂ ਯਾਦਾਂ ਚ ਬਹੁਤ ਹੀ ਡੂੰਘੀਆਂ ਧੱਸੀਆਂ ਹੋਈਆਂ, ਹਨਾ, ਕਦੀ ਨੀ ਨਿਕਲ ਸਕਦੀਆਂ। ਸੋ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਜੀ ਅੱਜ ਅਸੀਂ ਆਪਣੇ ਬਚਪਨ ਚ ਖੇਡੀਆਂ ਖੇਡਾਂ ਦੀ ਜਿਹੜੀ ਯਾਦ ਹੈ ਉਹ ਸਾਂਝੀ ਕਰਨੀ ਹੈ। ਸੋ ਤੁਸੀਂ ਸੋਚੋ ਤੇ ਯਾਦ ਕਰੋ ਭੀ ਕਿਹੜੀ ਕਿਹੜੀ ਖੇਡ ਬਚਪਨ ਚ ਖੇਡਦੇ ਹੁੰਦੇ ਸੀ, ਉਹ ਕਿਹੜੀ ਤੁਹਾਡੀ ਸਭ ਤੋਂ ਫੇਵਰੇਟ ਖੇਡ ਹੁੰਦੀ ਸੀ, ਜਿਹੜੀ ਖੇਡ ਕੇ ਬਹੁਤ ਮਜ਼ਾ ਆਉਂਦਾ ਸੀ, ਜਿਹੜੀ ਰੋਜ਼ ਹੀ ਕਹਿੰਦੇ ਹੁੰਦੇ ਸੀ ਭੀ ਚਲੋ ਖੇਡੀਏ। ਔਰ ਬਹੁਤ ਸਾਰੀਆਂ ਖੇਡਾਂ ਖੇਡੀਆਂ ਸੀਗੀਆਂ ਇੱਕ ਦਿਨ ਦੇ ਵਿੱਚ, ਕਿੰਨਾ ਕਿੰਨਾ ਕੁਛ ਖੇਡ ਲਈਦਾ ਸੀਗਾ, ਔਰ ਫਿਰ ਤੁਸੀਂ ਕਹਿਣਾ ਉੱਥੇ ਹੀ ਆ ਜਾਂਦੀ ਆ। ਔਰ ਅੱਜ ਜਦੋਂ ਬੱਚਿਆਂ ਨੂੰ ਦੇਖਦੇ ਆ ਤੇ ਬੜਾ ਔਖਾ ਲੱਗਦਾ ਕਿ ਫੋਨਾਂ ਟੀਵੀਆਂ ਤੋਂ ਅੱਗੇ ਉੱਠਦੇ ਹੀ ਨਹੀਂ, ਉਹ ਉਹਨਾਂ ਦੇ ਲਈ ਜ਼ਿੰਦਗੀ ਬਸ ਉਹ ਹੀ ਰਹਿ ਗਈ ਹੈ। ਸੋ ਔਖਾ ਲੱਗਦਾ ਹੈ ਜੀ, ਪਤਾ ਨੀ ਕਿੱਦਾਂ ਦੀ ਜਵਾਨੀ ਆਉਣੀ ਆ ਇਹਨਾਂ ਦੇ ਉੱਤੇ, ਕਿਹੋ ਜਿਹੀਆਂ ਇਹਨਾਂ ਦੀ ਫਿਜ਼ੀਕਲ ਸਟਰੈਂਥ ਰਹਿਣੀ ਆ, ਜਾਂ ਮੈਂਟਲੀ ਜਾਂ ਇਮੋਸ਼ਨਲੀ ਕਿੱਦਾਂ ਦੇ ਹੁੰਦੇ ਆ। ਸੋ ਫਰਜ਼ ਬਣਦਾ ਜੀ ਸਾਡਾ ਹੁਣ ਤੋਂ ਹੀ ਉਹਨਾਂ ਬੱਚਿਆਂ ਨੂੰ ਇਸ ਕੁਦਰਤ ਦੇ ਨਾਲ, ਇਸ ਧਰਤੀ ਦੇ ਨਾਲ, ਬਾਹਰ ਇਸ ਜਿਹੜਾ ਅਸੀਂ ਆਊਟਡੋਰ ਇਨਵਾਇਰਮੈਂਟ ਜਿਹਨੂੰ ਕਹਿੰਦੇ ਆ, ਉਹਦੇ ਨਾਲ ਜੋੜ ਕੇ ਰੱਖਣ ਦੀ ਬਹੁਤ ਜ਼ਰੂਰਤ ਹੈ। ਸੋ ਘਰ ਦੇ ਕਮਰਿਆਂ ਚੋਂ ਕੱਢੋ ਇਹਨਾਂ ਨੂੰ ਬਾਹਰ, ਤਾਂ ਕਿ ਬਾਹਰ ਆਪਣਾ ਦਿਨ ਬਿਤਾ ਸਕਣ। ਅਸੀਂ ਤਾਂ ਸੌਣ ਹੀ ਰਾਤ ਨੂੰ ਅਸੀਂ ਮੁਸ਼ਕਲ ਨਾਲ ਕਮਰੇ ਚ ਵੜੀਦਾ ਹੁੰਦਾ ਸੀ, ਉਹ ਵੀ ਬਾਹਰ ਹੀ ਮੰਜੇ ਡਾਲ ਲਈਦੇ ਸੀ ਨਾ, ਵਿਹੜਿਆਂ ਕੋਠਿਆਂ ਦੇ ਉੱਤੇ। ਸੋ ਚਾਹੇ ਸੂਰਜ ਦੀ ਰੋਸ਼ਨੀ ਹੋਵੇ ਜਾਂ ਚੰਦ ਦੀ ਚਾਨਣੀ ਹੋਵੇ, ਹਰ ਇੱਕ ਚੀਜ਼ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਮਾਣਿਆ ਹੋਇਆ ਹੈ। ਔਰ ਬਿਲਕੁਲ ਜੀ, ਇਹ ਜਿਹੜਾ ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦੇਣੀਆਂ ਚਾਹੀਦੀਆਂ। ਸੋ ਤੁਸੀਂ ਯਾਦ ਕਰਨੀਆਂ ਜੀ ਕਿਹੜੀਆਂ ਕਿਹੜੀਆਂ ਖੇਡਾਂ ਬਚਪਨ ਚ ਖੇਡਦੇ ਹੁੰਦੇ ਸੀਗੇ, ਤੁਸੀਂ ਉਹਨਾਂ ਦੀ ਸਾਂਝ ਅੱਜ ਪ੍ਰੋਗਰਾਮ ਦੇ ਵਿੱਚ ਬਣਾਉਣੀ ਹੈ। ਪ੍ਰੋਗਰਾਮ ਦੇ ਅਗਲੇਰੇ ਹਿੱਸੇ ਦੇ ਵਿੱਚ ਤੁਸੀਂ ਫੋਨ ਵੀ ਕਰ ਸਕਦੇ ਹੋ 02-85-99-28-11 ਤੇ। ਇਸ ਤੋਂ ਇਲਾਵਾ ਮੈਸੇਜਿਸ, ਫੋਟੋ ਮੈਸੇਜਿਸ ਤੇ ਆਪਣੇ ਵੋਇਸ ਮੈਸੇਜਿਸ ਵੀ ਈਮੇਲ ਰਾਹੀਂ ਜਾਂ ਟੈਲੀਗ੍ਰਾਮ ਰਾਹੀਂ ਪਹੁੰਚਾ ਸਕਦੇ ਹੋ ਹਰਮਨ ਰੇਡੀਓ ਤੱਕ। ਸੋ ਦਲਜੀਤ ਸਿੰਘ ਢਿੱਲੋਂ ਹੁਣਾਂ ਨੇ ਮਹਿਤਾ ਚੌਂਕ ਤੋਂ ਜੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਹੈ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਸਾਰਿਆਂ ਵੱਲੋਂ। ਔਰ ਬਿਲਕੁਲ ਤੁਹਾਡਾ ਜਿਹੜਾ ਸੁਨੇਹਾ ਹੁੰਦਾ ਹੈ ਨਾ, ਸਾਡੇ ਲਈ ਏਦਾਂ ਹੁੰਦਾ ਭੀ ਸਾਡੇ ਪਿੰਡਾਂ ਤੋਂ ਠੰਡੀ ਹਵਾ ਦਾ ਬੁੱਲਾ ਆ ਗਿਆ। ਸੋ ਸਵੇਰੇ ਸਵੇਰੇ ਜਿਹੜੀਆਂ ਇਹ ਸ਼ੁਭ ਇੱਛਾਵਾਂ ਤੁਸੀਂ ਸਾਨੂੰ ਪੰਜਾਬ ਤੋਂ ਭੇਜਦੇ ਹੋ ਨਾ, ਬਿਲਕੁਲ ਹੀ ਸਾਡੇ ਦਿਨ ਸਾਰੇ ਦਿਨ ਦੇ ਵਿੱਚ ਸਾਡੇ ਨਾਲ ਚੱਲਦੀਆਂ ਨੇ। ਸੋ ਅੱਜ ਵੀ ਜਿਹੜਾ ਜਿਹੜੀ ਇਹਨਾਂ ਨੇ ਸਾਂਝ ਪਾਈ ਹੈ ਜਿਸ ਵਿਚਾਰ ਦੀ, ਬਹੁਤ ਹੀ ਖੂਬਸੂਰਤ ਹੈ ਜੀ, ਔਰ ਸਾਡੇ ਹਰ ਕਿਸੇ ਦੇ ਲਈ ਬਹੁਤ ਜ਼ਰੂਰੀ ਹੈ। ਇਹ ਲਿਖਿਆ ਜੀ ਕਿ ਐਵਰੀ ਮੋਰਨਿੰਗ ਇਜ਼ ਅ ਸਿੰਬਲ ਆਫ ਰੀਬਰਥ ਆਫ ਆਰ ਲਾਈਫ, ਸੋ ਫੋਰਗੇਟ ਆਲ ਯਸਟਰਡੇਜ਼ ਬੈਡ ਮੋਮੈਂਟਸ ਐਂਡ ਮੇਕ ਟੂਡੇ ਦ ਮੋਸਟ ਬਿਊਟੀਫੁਲ ਡੇ ਆਫ ਯੋਰ ਲਾਈਫ, ਗੁੱਡ ਮੋਰਨਿੰਗ। ਬਹੁਤ ਹੀ ਪਿਆਰਾ ਜਿਹਾ ਮੈਸੇਜ ਜੀ, ਬਿਲਕੁਲ ਕੋਸ਼ਿਸ਼ ਕਰੀਏ ਕਿ ਪਿਛਲੀਆਂ ਜਿਹੜੇ ਮਾੜੇ ਤਜਰਬੇ ਆ ਜਾਂ ਮਾੜੀਆਂ ਯਾਦਾਂ ਉਹਨਾਂ ਨੂੰ ਭੁੱਲ ਕੇ ਅੱਜ ਦਾ ਜਿਹੜਾ ਦਿਨ ਹੈ ਇਹਨੂੰ ਜੀਏ, ਜੀ ਭਰ ਕੇ, ਔਰ ਸਭ ਤੋਂ ਪਿਆਰਾ ਦਿਨ ਇਹਨੂੰ ਬਣਾ ਲਈਏ। ਮੁਸ਼ਕਿਲ ਹੁੰਦਾ ਹੈ ਜੀ ਪੁਰਾਣੀਆਂ ਚੰਗੀਆਂ ਯਾਦਾਂ ਨੂੰ ਛੱਡਣਾ ਵੀ, ਔਰ ਮਾੜੀਆਂ ਜਿਹੜੇ ਐਕਸਪੀਰੀਅੰਸ ਉਹਨਾਂ ਨੂੰ ਛੱਡਣਾ ਵੀ, ਪਰ ਕਿਤੇ ਕਿਤੇ ਛੱਡ ਵੀ, ਕਿਤੇ ਕਿਤੇ ਨਹੀਂ, ਹਮੇਸ਼ਾ ਹੀ ਜਿਹੜੇ ਮਾੜੇ ਐਕਸਪੀਰੀਅੰਸਿਸ ਉਹਨਾਂ ਤੋਂ ਸਿੱਖਣਾ ਚਾਹੀਦਾ, ਉਹਨਾਂ ਨੂੰ ਨਾਲ ਲੈ ਕੇ ਤੁਰਨਾ ਨਹੀਂ ਚਾਹੀਦਾ, ਉਹਨਾਂ ਨੂੰ ਛੱਡ ਦੇਣਾ ਚਾਹੀਦਾ, ਤਾਂ ਹੀ ਜਿਹੜਾ ਅੱਜ ਦਾ ਦਿਨ ਖੂਬਸੂਰਤ ਬਣ ਸਕਦਾ। ਕੋਸ਼ਿਸ਼ ਕਰਾਂਗੇ ਜੀ ਜ਼ਰੂਰ ਇਸ ਵਿਚਾਰ ਦੇ ਉੱਤੇ ਖਰਾ ਉਤਰਨ ਦੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਲਈ ਹੈ। ਆ ਜਾਓ ਸੋਹੀ ਸਾਹਿਬ, ਲੰਘਿਆ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਜੀ। ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸੁਖਪ੍ਰੀਤ ਐਂਡ ਬਰਾੜ ਸਾਹਿਬ, ਤੇ ਬਰਾੜ ਮਿੰਟੂ ਭਾਜੀ ਤੇ ਅਜੇ ਆਏ ਨੀ, ਪਰ ਤੁਹਾਡੀ ਸਤਿ ਸ਼੍ਰੀ ਅਕਾਲ ਮੈਂ ਪਹੁੰਚਾ ਦਾਂਗੀ ਜੀ ਉਹਨਾਂ ਤੱਕ। ਤੇ ਫਤਿਹ ਸਾਂਝੀ ਕੀਤੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਇਹਨਾਂ ਨੇ ਗੁਲਾਬ ਦੇ ਫੁੱਲ ਭੇਜਿਆ ਸਾਨੂੰ, ਤੇ ਲਿਖਿਆ ਹੈ ਖੁਸ਼ ਰਹੋ ਜੀ ਹਰ ਪਲ ਹਰ ਦਿਨ ਇਸ ਗੁਲਾਬ ਦੀ ਤਰ੍ਹਾਂ। ਬਿਲਕੁਲ ਜੀ, ਗੁਲਾਬ ਵਰਗੇ ਤਾਂ ਸਾਡੇ ਸਾਰੇ ਸਰੋਤੇ ਹੀ, ਔਰ ਉਹਨਾਂ ਦੀਆਂ ਜਦੋਂ ਜਿਹੜੀ ਮਾਰਨਿੰਗ ਵਿਸ਼ਿਸ ਆ ਜਾਂਦੀਆਂ ਤੇ ਦਿਲ ਆਪਣੇ ਆਪ ਖੇਡ ਉੱਠਦਾ ਜੀ ਇਸ ਗੁਲਾਬ ਦੀ ਤਰ੍ਹਾਂ ਹੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਹੱਸਦੇ ਰਹੋ ਇਸੇ ਤਰ੍ਹਾਂ ਔਰ ਖੁਸ਼ੀਆਂ ਵੰਡਦੇ ਰਹੋ ਜੀ। ਤੇ ਜੋਧਾ ਸਿੰਘ ਧਾਰੀਵਾਲ ਹੁਣਾਂ ਨੇ ਮਿਲਡੂ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ ਹੈ। ਤੇ ਨਾਲ ਹੀ ਇਹਨਾਂ ਨੇ ਇੱਕ ਕਵਿਤਾ ਜਿਹੜੀ ਹੈ ਉਹ ਸਾਂਝੀ ਕੀਤੀ ਹੈ, ਬਹੁਤ ਹੀ ਪਿਆਰੀ ਹੈ ਜੀ, ਸਹੀ ਗੱਲ ਹੈ। ਲਿਖਿਆ ਜੀ, ਕਾਸ਼ ਕਿਤੇ ਜੇ ਬਚਪਨ ਵਾਪਿਸ ਆ ਜਾਏ, ਖੇਡਾਂ ਰੱਜ ਕੇ ਯਾਰਾਂ ਨਾਲ ਦੁਬਾਰਾ ਮੈਂ। ਅੱਜ ਵੀ ਚੇਤੇ ਬਚਪਨ ਕਿੰਨਾ ਪਿਆਰਾ ਸੀ, ਫੋੜ ਲੱਕੜ ਦਾ ਮੂੰਹ ਦੇ ਨਾਲ ਫੁਕਾਰਾ ਸੀ। ਮਿੱਟੀ ਦੇ ਨਾਲ ਘਰ ਬਣਾਏ ਚੇਤੇ ਨੇ, ਦੂਜੀ ਮੰਜ਼ਿਲ ਪਾਉਂਦਾ ਰਿਹਾ ਚੁਬਾਰਾ ਮੈਂ। ਬਾਂਦਰ ਕਿੱਲਾ ਗੁੱਲੀ ਡੰਡਾ ਖੇਡਾਂ ਸੀ, ਬੋਲੀ ਕੌਡੀ ਦੇ ਵਿੱਚ ਪਾਉਂਦੇ ਰੇਡਾਂ ਸੀ। ਬਿਲਕੁਲ ਜੀ ਬਿਲਕੁਲ, ਤੜਕੇ ਆਪਣੇ ਯਾਰਾਂ ਦੇ ਨਾਲ ਤੁਰ ਜਾਣਾ, ਵੜਦਾ ਘਰਨਾ ਉਦੋਂ ਸੀ ਦਿਨ ਸਾਰਾ ਮੈਂ। ਨਾ ਕੋਈ ਟੈਨਸ਼ਨ ਨਾ ਫਿਕਰ ਨਾ ਫਾਕੇ ਸੀ, ਸ਼ਾਮ ਨੂੰ ਮੁੜਦੇ ਨਹਿਰਾਂ ਦੇ ਵਿੱਚ ਨਹਾ ਕੇ ਸੀ। ਰਾਤ ਨੂੰ ਬਾਤਾਂ ਸੁਣਨੀਆਂ ਦਾਦੇ ਦਾਦੀ ਤੋਂ, ਸੌ ਜਾਂਦਾ ਸੀ ਭਰਦਾ ਫੇਰ ਹੁੰਗਾਰਾ ਮੈਂ। ਬਹੁਤ ਹੀ ਪਿਆਰੀ ਜੀ। ਉਦੋਂ ਕਿਹੜਾ ਲੈਪਟਾਪ ਕੰਪਿਊਟਰ ਸੀ, ਕੈਂਚੀ ਸਾਈਕਲ ਸਾਡੇ ਲਈ ਸਕੂਟਰ ਸੀ। ਚੋਰ ਸਿਪਾਹੀ ਖੇਡਿਆ ਸਾਰੇ ਪਿੰਡ ਵਿੱਚ ਸੀ, ਦੋਸਤ ਦੇ ਘਰ ਪੜ੍ਹਨ ਦਾ ਲਾ ਕੇ ਲਾਰਾ ਮੈਂ। ਬਿਲਕੁਲ, ਜਦੋਂ ਆਈ ਜਵਾਨੀ ਫਿਕਰਾਂ ਵਿੱਚ ਪੈ ਗਏ, ਦਿਨ ਬਚਪਨ ਦੇ ਬਸ ਹੁਣ ਯਾਦਾਂ ਬਣ ਰਹਿ ਗਏ। ਸੈਦੋ ਵਾਲਾ ਆ ਗਿਆ ਜਦ ਆਸਟ੍ਰੇਲੀਆ ਦੇ, ਹੁਣ ਨਹੀਂ ਵੇਖਿਆ ਕਦੇ ਵੀ ਟੁੱਟਦਾ ਤਾਰਾ ਮੈਂ। ਬਹੁਤ ਹੀ ਖੂਬਸੂਰਤ, ਬਹੁਤ ਹੀ ਪਿਆਰੀ ਜੋਧਾ ਸਿੰਘ ਧਾਰੀਵਾਲ ਜੀ। ਔਰ ਇਹ ਜਿਹੜੀਆਂ ਕਵਿਤਾਵਾਂ ਹੁੰਦੀਆਂ ਜੀ, ਇਹ ਲਾਈਨਾਂ, ਇਹ ਸ਼ਬਦ ਨਹੀਂ ਹੁੰਦੇ, ਇਹ ਹੁੰਦੇ ਜੀ ਜਜ਼ਬਾਤ। ਬਸ ਜਿਹੜੇ ਤੁਸੀਂ ਉਹਨਾਂ ਸ਼ਬਦਾਂ ਦੇ ਵਿੱਚ, ਅੱਖਰਾਂ ਦੇ ਵਿੱਚ ਪਰੋ ਕੇ ਬਿਆਨ ਕਰ ਦਿੰਦੇ ਹੋ, ਔਰ ਬਿਲਕੁਲ ਹਰ ਇੱਕ ਗੱਲ ਬਿਲਕੁਲ ਸੱਚੀ ਔਰ ਸਾਂਝੀ, ਕਿਉਂਕਿ ਸਾਡੇ ਸਭ ਦੇ ਬਚਪਨ ਇੱਕੋ ਜਿਹੀ ਸਾਂਝੇ ਜਿਹੀ ਸੀਗੇ। ਸੋ ਇੱਕ ਗੱਲ ਕਰਦਾ ਤੇ ਦੂਜੇ ਨੂੰ ਉਹ ਆਪਣੀ ਲੱਗਦੀ ਹੈ, ਇਹੀ ਗੱਲ ਹੈ ਜੀ। ਸੋ ਗੁਰਦਾਸ ਮਾਨ ਦਾ ਸੌਂਗ ਮੁੜ ਜਾ ਤੂੰ ਮੁੜ ਜਾ ਬੀਬਾ ਸੁਣਨ ਦੀ ਫਰਮਾਇਸ਼ ਕੀਤੀ ਹੈ, ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ ਜੀ। ਪਰ ਕਿੱਥੇ ਮੁੜਿਆ ਜਾਂਦਾ, ਪਰ ਕੋਈ ਨੀ ਜੀ, ਤੁਹਾਡੇ ਸਾਰਿਆਂ ਨਾਲ ਬੈਠ ਕੇ ਜਦੋਂ ਅਸੀਂ ਗੱਲਾਂ ਕਰ ਲੈਂਦੇ ਹਾਂ, ਉਸ ਪੰਜਾਬ ਦੀਆਂ ਚੇਤੇ ਕਰ ਲੈਂਦੇ ਹਾਂ ਆਪਣੇ ਬਚਪਨ ਦੇ ਦਿਨਾਂ ਨੂੰ, ਤੇ ਇੱਕ ਵਾਰ ਫੇਰ ਤੋਂ ਜੀ ਲੈਂਦੇ ਹਾਂ ਉਹ ਜ਼ਿੰਦਗੀ, ਹੈ ਨਾ। ਸੋ ਚਲੋ ਜੀ, ਉਹ ਜਿਹੜੀਆਂ ਖੇਡਾਂ ਖੇਡੀਆਂ ਅਸੀਂ ਉਹ ਤਾਂ ਦੁਬਾਰਾ ਨਹੀਂ ਖੇਡ ਸਕਦੇ ਅਸੀਂ ਰੇਡੀਓ ਦੇ ਇਸ ਪਲੇਟਫਾਰਮ ਤੇ, ਪਰ ਉਹਨਾਂ ਨੂੰ ਯਾਦ ਕਰਕੇ ਜ਼ਰੂਰ ਹੀ ਇੱਕ ਵਾਰ ਫੇਰ ਤੋਂ ਅਸੀਂ ਆਪਣਾ ਬਚਪਨ ਜਿਹੜਾ ਹੈ ਤਾਜ਼ਾ ਕਰ ਲੈਣਾ। ਲਓ ਜੀ, ਮੇਰੀ ਕੁਲਦੀਪ ਭੈਣ ਵੀ ਆ ਗਈ ਹੈ। ਸੋ ਫਤਿਹ ਸਾਂਝੀ ਕਰ ਰਹੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ, ਤੇ ਕਹਿੰਦੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ ਬਹੁਤ ਖੂਬ ਚੱਲ ਰਿਹਾ ਪ੍ਰੋਗਰਾਮ ਜੀ, ਬਹੁਤ ਬਹੁਤ ਵਧਾਈਆਂ ਜੀ। ਇੱਕ ਵਾਰ ਫੇਰ ਕਹਿੰਦੇ ਸਫਲਤਾ ਪੂਰਵਕ ਵਿਰਸਾ ਨਾਈਟ ਸੰਪੰਨ ਹੋਣ ਦੀਆਂ। ਅੱਜ ਦੱਸੋ ਆਪਣੇ ਤਜਰਬੇ, ਤੁਸੀਂ ਕੀ ਕੀਤਾ। ਉਹ ਸ਼ਾਲ ਮੈਨੂੰ ਦੇ ਦਿਓ, ਮੈਨੂੰ ਵੀ ਬਹੁਤ ਪਸੰਦ ਆਇਆ। ਬਹੁਤ ਬਹੁਤ ਧੰਨਵਾਦ ਕੁਲਦੀਪ। ਬਿਲਕੁਲ ਜੀ, ਵਿਰਸਾ ਨਾਈਟ ਬਹੁਤ ਹੀ ਵਧੀਆ ਗਿਆ, ਬਹੁਤ ਹੀ ਪਿਆਰ ਲੋਕਾਂ ਤੋਂ ਮਿਲਿਆ ਔਰ ਵਧੀਆ ਲੱਗਦਾ ਹੈ। ਮੈਂ ਇਹਨੂੰ ਕੋਈ ਵੱਡੀ ਸਕਸੈਸ ਨਹੀਂ ਮੰਨਦੀ, ਪਰ ਜਦੋਂ ਲੋਕ ਤਾਰੀਫ ਕਰਦੇ ਆ, ਲੋਕ ਖੁਸ਼ ਹੁੰਦੇ ਆ, ਤਾਂ ਮੈਨੂੰ ਇਹ ਜ਼ਰੂਰ ਲੱਗਦਾ ਕਿ ਚਲੋ ਕੀਤੀ ਕੋਸ਼ਿਸ਼ ਕਾਮਯਾਬ ਹੋ ਗਈ। ਜਿਹੜੀ ਗੱਲ ਕਰੋ ਜੇ ਉਹ ਕਿਸੇ ਦੇ ਦਿਲ ਤੱਕ ਪਹੁੰਚ ਸਕੇ, ਤੇ ਇਸ ਤੋਂ ਵੱਡੀ ਕਾਮਯਾਬੀ ਮੈਂ ਹੋਰ ਕਿਸੇ ਨੂੰ ਨਹੀਂ ਮੰਗਦੀ। ਸੋ ਰਿਸ਼ਤਿਆਂ ਦੀ ਗੱਲ ਨਾਲ ਗੱਲ ਕੀਤੀ ਸੀ ਵਿਰਸਾ ਨਾਈਟ ਦੇ ਵਿੱਚ, ਇੱਕ ਕਹਾਣੀ ਲਿਖੀ ਸੀ ਜਿਹਦੇ ਵਿੱਚ ਗੁੰਦੇ ਸੀਗੇ ਆਪਣੇ ਪੰਜਾਬ ਦੇ ਲੋਕ ਨਾਚ ਜਿਹੜੇ ਸਾਰੇ ਸੀਗੇ, ਔਰ ਬੱਚਿਆਂ ਨੇ ਵੀ ਛੋਟੇ ਛੋਟੇ, ਯਾਨੀ ਇਸ ਪ੍ਰੋਗਰਾਮ ਦੇ ਵਿੱਚ 4 ਸਾਲ ਦੇ ਬੱਚੇ ਤੋਂ ਲੈ ਕੇ 69 ਸਾਲ ਤੱਕ ਦੇ ਜਿਹੜੇ ਬਜ਼ੁਰਗ ਹੈ ਉਹਨਾਂ ਨੇ ਪਾਰਟਿਸਿਪੇਟ ਕੀਤਾ ਸੀ, ਔਰ ਸਾਰਿਆਂ ਨੇ ਉਸ ਚੀਜ਼ ਨੂੰ ਬਹੁਤ ਇੰਜੋਏ ਕੀਤਾ। 2-3 ਦਿਨ ਹੋ ਗਏ ਆ ਜੀ ਮੁੱਕੇ ਨੂੰ, ਪਰ ਫੇਰ ਵੀ ਸਾਰਿਆਂ ਦੇ ਜਿਹੜੇ ਮੈਸੇਜਿਸ ਆ ਰਹੇ ਆ ਵੀ ਹੁਣ ਦਿਲ ਨਹੀਂ ਲੱਗਦਾ, ਹੁਣ ਕੀ ਕਰੀਏ। ਸੋ ਜਦੋਂ ਤੁਸੀਂ ਕਿਸੇ ਚੀਜ਼ ਨੂੰ ਇੰਨਾ ਖੁੱਭ ਕੇ ਇੰਨੇ ਪਿਆਰ ਨਾਲ ਕਰਦੇ ਹੋ ਤਾਂ ਪਰਮਾਤਮਾ ਜ਼ਰੂਰ ਸਫਲਤਾ ਬਖਸ਼ਦਾ ਹੈ ਜੀ। ਸੋ ਬਹੁਤ ਵਧੀਆ ਰਿਹਾ ਜੀ। ਕਹਾਣੀ ਸੀ ਇੱਕ ਪਰਿਵਾਰ ਦੀ ਜਿਹਦੇ ਵਿੱਚ ਸਾਰੇ 2 ਭਰਾ ਇੱਕ ਭੈਣ ਸੀ, ਔਰ ਉਹ ਕਿੱਦਾਂ ਇੱਕ ਦੂਜੇ ਦੇ ਵਿੱਚ ਉਹਨਾਂ ਦੀ ਡੀਪ ਬੌਂਡਿੰਗ ਸੀ, ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਚ ਉਤਾਰ ਚੜਾ ਆਏ, ਕਿੱਥੇ ਉਹਨਾਂ ਨੂੰ ਲੱਗਾ ਕਿ ਹੁਣ ਪਰਿਵਾਰ ਬਿਖਰ ਜਾਊਗਾ, ਪਰ ਕਿੱਦਾਂ ਉਹਨਾਂ ਰਿਸ਼ਤਿਆਂ ਨੇ ਉਹਨਾਂ ਨੂੰ ਸਮੇਟ ਕੇ ਸਹਿਜ ਕੇ ਰੱਖਿਆ, ਇਹੀ ਸੀ ਜੀ ਇਸ ਕਹਾਣੀ ਦੇ ਵਿੱਚ। ਤੇ ਉਸ ਤੋਂ ਬਾਅਦ ਸਿਡਨੀ ਤੋਂ ਦਰਸ਼ਨ ਜੋ ਸਾਡੇ ਹਰਮਨ ਰੇਡੀਓ ਨਾਲ ਵੀ ਜੁੜੇ ਹੋਏ ਆ, ਉਹਨਾਂ ਨੇ ਵੀ ਸਾਂਝ ਪਾਈ ਸੀ ਇਸ ਪ੍ਰੋਗਰਾਮ ਦੇ ਨਾਲ, ਵਿਰਸਾ ਨਾਈਟ ਦੇ ਨਾਲ। ਸੋ ਸਪੈਸ਼ਲ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਵੀ ਜ਼ਰੂਰ ਪਾਰਟਿਸਿਪੇਟ ਕਰਨਾ। ਸੋ ਉਹਨਾਂ ਨੇ ਜੀ ਜੀਜੇ ਦਾ ਜਿਹੜਾ ਰੋਲ ਹੈ ਉਹ ਨਿਭਾਇਆ ਸੀਗਾ, ਔਰ ਬਹੁਤ ਹੀ ਤਾਰੀਫ ਹੋਈ ਉਹਨਾਂ ਦੀ। ਮੈਨੂੰ ਅਜੇ ਵੀ ਫੋਨ ਆਉਂਦੇ ਆ ਵੀ ਜੀਜਾ ਤਾਂ ਵਾਹ ਜੀ ਵਾਹ ਕਮਾਲ ਦਾ ਸੀਗਾ। ਸੋ ਬਹੁਤ ਹੀ ਖੂਬਸੂਰਤ ਉਸੇ ਆਕੜ ਨਾਲ ਉਹਨਾਂ ਨੇ ਜਿਹੜਾ ਜੋ ਮੈਂ ਚਾਹੁੰਦੀ ਸੀ ਵੀ ਜਿੱਦਾਂ ਦਾ ਉਹ ਕਰੈਕਟਰ ਹੋਵੇ ਉਸੇ ਹਿਸਾਬ ਨਾਲ ਹੀ ਉਹਨਾਂ ਨੇ ਉਹ ਜਿਹੜਾ ਰੋਲ ਅਦਾ ਕੀਤਾ। ਸੋ ਬਿਲਕੁਲ ਜੀ, ਜਿੰਨੇ ਵੀ ਸਾਰੇ ਕਿਰਦਾਰ ਸੀ, ਜਿੰਨੇ ਕਲਾਕਾਰ ਸੀ, ਜਿਹੜੇ ਬੱਚਿਆਂ ਨੇ ਪਾਰਟੀਸਪੇਟ ਕੀਤਾ, ਸਾਰੇ ਵਿਧਾਈ ਦੇ ਹੱਕਦਾਰ ਹੈ। ਬਾਕੀ ਤੁਹਾਡੇ ਸਾਰਿਆਂ ਦਾ ਪਿਆਰ, ਤੁਹਾਡੇ ਸਾਰਿਆਂ ਦੀਆਂ ਅਰਦਾਸਾਂ, ਹੱਲਾ ਸ਼ੇਰੀਆਂ ਜਦੋਂ ਤੱਕ ਨਾਲ ਹੈ ਜੀ, ਬਸ ਏਦਾਂ ਹੀ ਕੁਛ ਨਾ ਕੁਛ ਕਰਦੀ ਰਹਿਣਾ ਮੈਂ। ਤੇ ਲਿਖਿਆ ਕਹਿੰਦੇ ਕੱਲ ਅੰਬ ਖਾ ਰਹੀ ਸੀ ਤੇ ਉਹਦਾ ਸਵਾਦ ਇੰਜ ਸੀ ਜਿਵੇਂ ਤੂੜੀ ਚ ਦੱਬ ਕੇ ਪਕਾਏ ਅੰਬ ਵਰਗਾ ਸੀ। ਸੋਚਿਆ ਪੁੱਛਾ ਕਿ ਹੋਰ ਕੌਣ ਕੌਣ ਇੰਜ ਕਰਦਾ ਸੀ। ਕੁਲਦੀਪ ਬਈ ਮੈਂ ਤੇ ਬਿਲਕੁਲ ਕਰਦੀ ਸੀ, ਅਸੀਂ ਤੇ ਤੂੜੀ ਚ ਦੱਬ ਕੇ ਬਹੁਤਾ ਅੰਬ ਪਕਾਈ ਦੇ ਸੀਗੇ ਹਨਾ। ਫੇਰ ਓਦਾਂ ਹੀ ਲੱਗਦਾ ਹੁੰਦਾ ਜਿੱਦਾਂ ਹੁਣ ਮੇਰਾ ਬੇਟਾ ਕਹੂਗਾ ਨਾ ਵੀ ਮੰਮਾ ਮੈਂ ਜੈਲੀ ਬਣਾਉਣੀ ਆ, ਉਹ ਜੈਲੀ ਬਣਾ ਕੇ ਫਰਿੱਜ ਚ ਰੱਖ ਦਊਗਾ ਤੇ ਉਹ ਤੋਂ ਸਬਰ ਨੀ ਹੁੰਦਾ, ਥੋੜੀ ਦੇਰ ਬਾਅਦ ਉਂਗਲ ਮਾਰ ਕੇ ਦੇਖੂਗਾ ਬਣ ਗਈ ਇਹ ਬਣ ਗਈ, ਮੈਂ ਕਹੂੰਗੀ ਨਹੀਂ ਅਜੇ ਨੀ ਬਣੀ, ਪਰ ਯਕੀਨ ਨੀ ਨਾ ਹੁੰਦਾ ਹੁੰਦਾ। ਅਸੀਂ ਵੀ ਐਂ ਕਰੀਦਾ ਸੀ, ਤੂੜੀ ਚ ਅੰਬ ਦੱਬ ਦੇਣੇ ਤੇ ਫਿਰ ਰਹਿ ਵੀ ਨੀ ਹੋਣਾ ਦੂਜੇ ਦਿਨ ਕੱਢ ਕੇ, ਹਾਏ ਪੱਕਿਆ ਨੀ ਅਜੇ ਤੱਕ, ਪੱਕਿਆ ਨੀ ਅਜੇ ਤੱਕ। ਸੋ ਸਵਾਦ ਜੀ ਹੁਣ ਬੇਸ਼ੱਕ ਚੱਖਣ ਨੀ ਚੱਖ ਨੀ ਸਕਦੇ, ਪਰ ਯਾਦਾਂ ਦੇ ਵਿੱਚ ਉਹਨਾਂ ਨੂੰ ਮਹਿਸੂਸ ਜ਼ਰੂਰ ਕਰ ਸਕਦੇ ਆ। ਤੇ ਬਿਲਕੁਲ ਜੀ, ਅੱਜ ਇਹ ਯਾਦਾਂ ਅਸੀਂ ਯਾਦ ਕਰਨੀਆਂ ਆ। ਤੇ ਜਗਤਾਰ ਗਿਲਬਾ ਜੀ ਹੁਣੀ ਵੀ ਆ ਗਏ ਆ ਜੀ, ਹਮੇਸ਼ਾ ਦੀ ਤਰ੍ਹਾਂ ਆਪਣੇ ਪਿਆਰੇ ਜਿਹੇ ਅੰਦਾਜ਼ ਦੇ ਵਿੱਚ ਉਹਨਾਂ ਨੇ ਅੱਜ ਦਾ ਜਿਹੜਾ ਸ਼ੁਭ ਸਵੇਰ ਕਹੀ ਆ ਸਾਨੂੰ, ਕਹਿੰਦੇ ਅੱਜ ਦੇ ਸਮੇਂ ਚ ਸਿਆਣਾ ਖਵਾਉਣਾ ਬਹੁਤ ਔਖਾ ਹੈ। ਮੰਨ ਲਵੋ ਤੁਸੀਂ ਕਿਸੇ ਟੀਮ ਚ ਗੋਲਕੀਪਰ ਖੇਡਦੇ ਹੋ, ਲੋਕ ਤੁਹਾਡੇ ਬਚਾਏ ਗੋਲਾਂ ਦੀ ਗੱਲ ਕਰਨ ਦੀ ਬਚਾਏ ਖਾਦੇ ਗੋਲਾਂ ਦੀਆਂ ਗੱਲਾਂ ਕਰਨਗੇ। ਜਗਤਾਰ ਭਾਜੀ ਆਹ ਗੱਲ ਤਾਂ ਤੁਸੀਂ ਬਿਲਕੁਲ ਹੀ ਸਹੀ ਕਹੀ, ਔਰ ਇਹ ਵੀ ਗੱਲ ਕਰਦੇ ਹਾਂ ਜੀ ਵੀ ਕਿੱਦਾਂ ਬਚਿਆ ਜਾਵੇ ਇਹਨਾਂ ਚੀਜ਼ਾਂ ਤੋਂ, ਹਨਾ। ਜਦੋਂ ਵੀ ਕੋਈ ਚੀਜ਼ ਇਹੋ ਜਿਹੀ ਹੁੰਦੀ ਹੈ ਤੇ ਜਿੱਥੇ ਇੰਨੀ ਪੋਜ਼ਿਟਿਵ ਐਨਰਜੀ ਤੁਹਾਡੇ ਵੱਲ ਆਉਂਦੀ ਹੈ ਉੱਥੇ ਨੈਗੇਟਿਵ ਵੀ ਬਹੁਤ ਆਉਂਦੀ ਹੈ। ਪਰ ਗੱਲ ਇਹ ਹੁੰਦਾ ਹੈ ਕਿ ਲੋਕ ਵੀ ਤੁਹਾਡੀਆਂ ਗੱਲਾਂ ਉਦੋਂ ਹੀ ਕਰਦੇ ਆ ਜਦੋਂ ਤੁਸੀਂ ਉੱਪਰ ਉੱਠਦੇ ਹੋ, ਹਨਾ। ਸੋ ਜਿੰਨੇ ਗੋਲਕੀਪਰ ਬਣਿਆ ਹੀ ਨਹੀਂ ਤੇ ਉਹਦੇ ਕੀਤੇ ਨਾ ਕੀਤੇ ਬਚਾਏ ਨਾ ਬਚਾਏ ਗੋਲਾਂ ਦੀਆਂ ਗੱਲਾਂ ਕਿਸੇ ਨੇ ਨਹੀਂ ਕਰਨੀਆਂ। ਸੋ ਜਦੋਂ ਵੀ ਤੁਸੀਂ ਕਿਸੇ ਕੰਮ ਵੱਲ ਤੁਰਦੇ ਹੋ, ਯਾਨੀ ਦੋਨੇ ਪਾਸੇ ਹੁੰਦਾ ਹੈ, ਤੁਹਾਨੂੰ ਨਿੰਦਣ ਵਾਲੇ ਵੀ ਬਹੁਤ ਹੁੰਦੇ ਆ, ਤੁਹਾਨੂੰ ਸਰਾਉਣ ਵਾਲੇ ਵੀ ਬਹੁਤ ਹੁੰਦੇ ਆ। ਔਖਾ ਹੁੰਦਾ ਹੈ ਜੋ ਨਿੰਦਦੇ ਆ ਉਹਨਾਂ ਤੋਂ ਅੱਖਾਂ ਪਰੇ ਕਰਕੇ ਤੁਰੀ ਜਾਓ ਤੁਸੀਂ, ਕਹਿਣਾ ਬਹੁਤ ਸੌਖਾ ਹੁੰਦਾ ਹੈ ਪਰ ਉਹ ਗੱਲਾਂ ਤੁਹਾਨੂੰ ਹਿੱਟ ਜ਼ਰੂਰ ਕਰਦੀਆਂ। ਪਰ ਫੇਰ ਵੀ ਜੀ, ਜਦੋਂ ਇੰਨੇ ਪਿਆਰ ਕਰਨ ਵਾਲੇ ਤੁਹਾਨੂੰ ਸਮਝਣ ਵਾਲੇ ਲੋਕ ਤੁਹਾਡੇ ਆਲੇ ਦੁਆਲੇ ਹੋਣ ਤੇ ਫੇਰ ਉਹ ਕੋਈ ਏਡਿਆ ਨਾਮੁਮਕਿਨ ਗੱਲ ਵੀ ਨਹੀਂ ਹੁੰਦੀ। ਤੁਸੀਂ ਆਪਣੇ ਰਾਹ ਤੇ ਤੁਰੇ ਜਾਓ ਜੀ, ਜ਼ਰੂਰੀ ਨਹੀਂ ਹਾਈਵੇ ਤੇ ਪੈਣਾ, ਛੋਟੀਆਂ ਛੋਟੀਆਂ ਪਗਡੰਡੀਆਂ ਤੇ ਤੁਰਨ ਦਾ ਆਪਣਾ ਹੀ ਸਵਾਦ ਹੁੰਦਾ। ਸੋ ਕੋਈ ਪਗਡੰਡੀ ਫੜ ਲਓ, ਨਹੀਂ ਹੈਗੀ ਤੇ ਰਸਤੇ ਬਣਾ ਲਓ, ਠੀਕ ਉਸੇ ਤਰ੍ਹਾਂ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਬਚਪਨ ਦੇ ਵਿੱਚ ਵਗੇ ਹੋਏ ਖੇਤਾਂ ਦੇ ਵਿੱਚ ਪੈਰਾਂ ਨਾਲ ਮੈਂ ਤੇ ਮੇਰੀ ਭੈਣ ਪਗਡੰਡੀਆਂ ਬਣਾਉਂਦੇ ਹੁੰਦੇ ਸੀ। ਸੋ ਉਹੀ ਪਗਡੰਡੀਆਂ ਮਹਿਸੂਸ ਕਰਦੀ ਆ ਜੀ ਅੱਜ ਕੋਈ ਵੀ ਕੰਮ ਕਰਦੀ ਆ ਤੇ, ਕਿ ਬਸ ਜ਼ਿੰਦਗੀ ਚ ਆਪਣੀਆਂ ਪਗਡੰਡੀਆਂ ਆਪ ਬਣਾਓ। ਬਹੁਤ ਵੱਡੀਆਂ ਸੜਕਾਂ ਨਾ ਵੀ ਸਹੀ, ਪਰ ਉਹਨਾਂ ਪਗਡੰਡੀਆਂ ਤੇ ਤੁਰਦਿਆਂ ਤੁਸੀਂ ਬਹੁਤ ਹੀ ਸਕੂਨ ਜਿਹੜਾ ਉਹ ਮਹਿਸੂਸ ਕਰੋਗੇ। ਲੋ ਜੀ, ਭਵਿੰਦਰ ਲਾਂਬਾ ਹੁਣੀ ਵੀ ਆ ਗਏ ਆ ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਲਾਂਬਾ ਸਾਹਿਬ। ਤੇ ਸ਼ੁਭ ਸਵੇਰ ਕਹੀ ਆ ਤੇ ਲਿਖਿਆ ਕਿ ਇੰਜੋਇੰਗ ਕਲਾਉਡੀ ਡੇ ਇਨ ਸਿਡਨੀ। ਲੋ ਜੀ, ਬੱਦਲਾਂ ਦੀ ਅੱਜ ਜਿਹੜੀ ਆ ਮੌਜ ਮਨਾ ਰਹੇ ਨੇ ਲਾਂਬਾ ਸਾਹਿਬ। ਸੋ ਬਿਲਕੁਲ ਜੀ, ਬੱਦਲ ਤੇ ਬੜੇ ਪਿਆਰੇ ਲੱਗਦੇ ਮੈਨੂੰ ਵੀ, ਪਰ ਇੱਕ ਗੱਲ ਮਿਸ ਕੀਤੀ ਆ ਮੈਂ ਇੱਥੇ, ਜਿੱਦਾਂ ਆਪਣੇ ਪੰਜਾਬ ਦੇ ਵਿੱਚ ਘਟਾਵਾਂ ਉੱਠ ਉੱਠ ਕੇ ਆਉਂਦੀਆਂ ਹੁੰਦੀਆਂ ਸੀਗੀਆਂ ਨਾ, ਬੜੀਆਂ ਭਾਰੀਆਂ ਭਾਰੀਆਂ ਜਿਹੀਆਂ, ਓਦਾਂ ਦੀਆਂ ਘਟਾਵਾਂ ਨੀ ਇੱਥੇ ਦਿਖਦੀਆਂ। ਇੱਥੇ ਘੁਲੇ ਘੁਲੇ ਜਿਹੇ ਬੱਦਲ ਹੁੰਦੇ ਆ, ਹਨਾ। ਕੀ ਕਹਿੰਦੇ ਹੋ, ਤੁਹਾਨੂੰ ਵੀ ਕਦੀ ਏਦਾਂ ਲੱਗਾ ਉਹ ਘਟਾਵਾਂ ਨੂੰ, ਕੀ ਤੁਸੀਂ ਵੀ ਕਦੀ ਮਿਸ ਕਰਦੇ ਹੋ ਇੱਥੇ? ਲਓ ਜੀ, ਦਰਸ਼ਨ ਹੁਣੀ ਵੀ ਆ ਗਏ ਆ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ। ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਸਰਬਜੀਤ ਤੇ ਵਿਰਾਟ ਭਾਜੀ। ਤੇ ਕਹਿੰਦੇ ਕਿਵੇਂ ਹੋ, ਕਹਿੰਦੇ ਸਾਰੇ ਠੀਕ ਠਾਕ ਆ। ਦਰਸ਼ਨ ਤੁਸੀਂ ਸੁਣਾਓ, ਰਾਜੀ ਖੁਸ਼ੀ ਪਹੁੰਚ ਗਏ ਦੁਬਾਰਾ ਸਿਡਨੀ, ਕੰਮਾਂ ਕਾਰਾਂ ਚ ਹੋ ਗਏ ਬਿਜ਼ੀ? ਸੋ ਕੁਲਦੀਪ ਕੌਰ ਹੁਣੀ ਕਹਿੰਦੇ ਆ, ਮੈਂ ਤੇ ਇਹ ਲੱਭਦੀ ਹੁੰਦੀ ਸੀ ਭੈਣੇ ਕਿ ਕਿੱਥੇ ਦੱਬੇ ਆ ਉਹਦੇ। ਕਹਿੰਦੇ ਲੱਭਦੇ ਖਾਣ ਦਾ ਬਹੁਤ ਹੋਰ ਜ਼ਿਆਦਾ ਸਵਾਦ ਆਉਂਦਾ ਸੀ। ਬਿਲਕੁਲ ਜੀ, ਇਹ ਤਾਂ ਤੁਸੀਂ ਬਿਲਕੁਲ ਠੀਕ ਆ। ਸੋ ਦੇਖਦੀ ਆ ਜੀ, ਬਰਾੜ ਸਾਹਿਬ ਅਜੇ ਤੱਕ ਪਹੁੰਚੇ ਨੀ, ਉਹਨਾਂ ਨੂੰ ਲੈ ਕੇ ਆਉਣੀ ਆ ਮੈਂ। ਦੇਖਾਂ ਭਾਜੀ ਕਿੱਥੇ ਰਹਿ ਗਏ ਅੱਜ, ਚਾਹ ਚੂ ਪੀਤੀ ਕਿ ਨਹੀਂ ਅਜੇ ਤੱਕ ਉਹਨਾਂ ਨੇ? ਤੇ ਲਓ ਧਨੀ ਸਾਹਿਬ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰੀ ਦੀਦੀ। ਓਏ ਹੋਏ ਹੋਏ ਹੋਏ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਧਨੀ ਸਾਹਿਬ। ਆ ਜਾਓ ਆ ਜਾਓ, ਅੱਜ ਰੌਣਕਾਂ ਲਾਉਣੀਆਂ ਤੇ ਯਾਦ ਕਰਨੀਆਂ ਸੀ ਕਿਹੜੀਆਂ ਕਿਹੜੀਆਂ ਖੇਡਾਂ ਬਚਪਨ ਚ ਖੇਡਦੇ ਹੁੰਦੇ ਸੀ, ਸੋ ਯਾਦ ਕਰਕੇ ਰੱਖੋ ਸਾਰੇ। ਅੱਛਾ ਤੇ ਜੋਗਾ ਸਾਹਿਬੋਂ ਕੇ ਮੈਲਬਰਨ ਆਸਟ੍ਰੇਲੀਆ ਤੋਂ ਵੀ ਪਹੁੰਚ ਗਿਆ, ਸਤਿ ਸ਼੍ਰੀ ਅਕਾਲ ਭੈਣ ਜੀ ਐਂਡ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਜਦੋਂ ਸਵੇਰੇ ਉੱਠੀ ਸੀ ਤੇ ਮੈਂ ਸੂੰ ਸੂੰ ਕਰਦੀ ਉੱਠੀ ਸੀ ਵੀ ਮੇਰੇ ਤੋਂ ਪ੍ਰੋਗਰਾਮ ਪਤਾ ਨੀ ਕਿੱਦਾਂ ਦਾ ਹੋਣਾ ਅੱਜ, ਮੈਨੂੰ ਜੁਕਾਮ ਹੋਇਆ। ਪਰ ਬਸ ਤੁਸੀਂ ਤੇ ਸਾਰੇ ਨਾ ਬਿਲਕੁਲ ਦਵਾਈਆਂ ਵਰਗਾ ਅਸਰ ਕਰਦੇ ਹੋ, ਬਿਨਾਂ ਚਾਹ ਪੀਤੇ ਬੈਠ ਗਏ ਪ੍ਰੋਗਰਾਮ ਕਰਨ, ਪਰ ਤੁਹਾਡੇ ਸਾਰਿਆਂ ਦੇ ਜਿਹੜੇ ਮੈਸੇਜਸ ਹੁੰਦੇ ਆ, ਪਿਆਰ ਹੁੰਦੇ ਆ ਜੀ, ਚਾਹ ਕੀ ਆ ਉਸ ਦੇ ਅੱਗੇ। ਤੇ ਲਓ ਜੀ, ਧਨੀ ਸਾਹਿਬ ਕਹਿ ਰਹੇ ਨੇ ਕਿ ਜਾਤ ਪਾਤ ਬਣਾਈ ਇਨਸਾਨਾਂ ਨੇ, ਕੋਈ ਸੈਣੀ ਤੇ ਕੋਈ ਜੱਟ, ਪਰ ਇਹ ਦੁਨੀਆਂ ਤੇ ਚੰਗੇ ਲੋਕ ਮਿਲਦੇ ਨੇ ਬਹੁਤ ਘੱਟ। ਹਨਾ ਜੀ, ਸਹੀ ਹੈ ਕਿ ਗਲਤ? ਬਿਲਕੁਲ ਸਹੀ ਜੀ, ਬਿਲਕੁਲ ਸਹੀ। ਇਸ ਤੋਂ ਸਹੀ ਗੱਲ ਕੀ ਹੋ ਸਕਦੀ ਹੈ, ਦੁਨੀਆਂ ਤੇ ਚੰਗੇ ਲੋਕ ਮਿਲਦੇ ਨੇ ਬਹੁਤ ਘੱਟ। ਪਰ ਮੈਨੂੰ ਇਹ ਲੱਗਦਾ ਹੁੰਦਾ ਧਨੀ, ਹਨਾ, ਚੰਗੇ ਮਾੜੇ ਦੀ ਵੀ ਹਰ ਕਿਸੇ ਦੀ ਆਪਣੀ ਇਕੁਏਸ਼ਨ ਆ। ਜੇ ਮੈਂ ਕਿਸੇ ਲਈ ਚੰਗੀ ਆ ਤਾਂ ਮੈਂ ਕਿਸੇ ਲਈ ਮਾੜੀ ਵੀ ਆ, ਜੇ ਕੋਈ ਕਿਸੇ ਲਈ ਚੰਗਾ ਕਿਸੇ ਲਈ ਮਾੜਾ ਵੀ ਆ, ਇਹਦਾ ਮਤਲਬ ਕਿ ਹਰ ਇਨਸਾਨ ਦੇ ਵਿੱਚ ਇੱਕ ਕੁਛ ਚੰਗਾ ਵੀ ਆ ਤੇ ਕੁਝ ਮਾੜਾ ਵੀ ਆ, ਹਨਾ। ਹਰ ਇਨਸਾਨ ਦੇ ਦੋ ਪਹਿਲੂ ਹੁੰਦੇ ਆ, ਸੋ ਉਹਨਾਂ ਦੋਨਾਂ ਨੂੰ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤੇ ਦੋਨੇ ਚੀਜ਼ਾਂ ਐਕਸੈਪਟ ਕਰਨੀਆਂ ਚਾਹੀਦੀਆਂ, ਪਰ ਇੱਕ ਨਜ਼ਰ ਦੂਸਰੇ ਤੇ ਰੱਖਣ ਦੀ ਬਜਾਏ ਸਾਨੂੰ ਆਪਣੇ ਆਪ ਤੇ ਵੀ ਰੱਖਣੀ ਚਾਹੀਦੀ ਹੈ। ਬਜ਼ੁਰਗ ਕਹਿੰਦੇ ਹੁੰਦੇ ਸੀ ਜੇ ਇੱਕ ਉਂਗਲ ਕਿਸੇ ਵੱਲ ਕਰੋ ਤੇ ਤਿੰਨ ਆਪਣੇ ਵੱਲ ਹੁੰਦੀਆਂ। ਉਹ ਚੀਜ਼ਾਂ ਹੁਣ ਸਮਝ ਆਉਂਦੀਆਂ ਜੀ, ਜੇ ਕਿਸੇ ਦੀਆਂ ਮਾੜੀਆਂ ਚੀਜ਼ਾਂ ਵੀ ਦੇਖਦੇ ਆ ਤੇ ਆਪਣੇ ਆਪ ਤੇ ਵੀ ਨਜ਼ਰ ਰੱਖੋ ਕਿ ਅਸੀਂ ਉਸ ਨੂੰ ਮਾੜਾ ਕਿਉਂ ਦੇਖ ਰਹੇ ਹਾਂ, ਕਿਉਂ ਮਾੜਾ ਲੱਗ ਰਿਹਾ ਉਹ ਮੈਨੂੰ। ਸੋ ਹਰ ਕਿਸੇ ਦੀ ਆਪਣੀ ਨਜ਼ਰ ਹੈ ਜੀ। ਤੇ ਰਮਿੰਦਰ ਸਿੰਘ ਸਿਡਨੀ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਸੋ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ। ਤੇ ਲਓ ਜੀ, ਦਰਸ਼ਨ ਹੁਣੀ ਕਹਿੰਦੇ ਔਨ ਰੋਡ ਆ, ਵਾਹ ਜੀ ਵਾਹ, ਆਪਣਾ ਟਰੱਕ ਖਿੱਚੀ ਜਾਂਦੇ ਆ, ਵਧੀਆ ਜੀ ਵਧੀਆ। ਕਹਿੰਦੇ ਕੋਈ ਗੱਲ ਨੀ ਦੀਦੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਕਹਿੰਦੇ ਬਾਕੀ ਅਸੀਂ ਨਾਲ ਹੀ ਹਾਂ ਜੀ, ਬਿਲਕੁਲ ਜੀ ਬਿਲਕੁਲ। ਤੁਸੀਂ ਫਿਜ਼ੀਕਲੀ ਬੇਸ਼ੱਕ ਨਾਲ ਨਹੀਂ ਹੁੰਦੇ ਇੱਥੇ ਮੇਰੇ, ਪਰ ਤੁਹਾਡੇ ਸਾਰਿਆਂ ਦੇ ਮੈਸੇਜਸ ਜਦੋਂ ਮੈਨੂੰ ਆਉਂਦੇ ਆ ਤੇ ਬਿਲਕੁਲ ਇਮੋਸ਼ਨਲੀ ਤੁਸੀਂ ਨਾਲ ਹੀ ਹੁੰਦੇ ਆ, ਤੇ ਮੈਨੂੰ ਏਦਾਂ ਹੀ ਲੱਗਦਾ ਹੁੰਦਾ ਵੀ ਬਸ ਮੈਂ ਵਿਹੜੇ ਚ ਹੀ ਬੈਠੀ ਆ ਤੇ ਹੁਣ ਅਸੀਂ ਗੱਲਾਂ ਬਾਤਾਂ ਜਿਹੜੀਆਂ ਸ਼ੁਰੂ ਕਰ ਲੈਣੀਆਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਬਾਜੀ।
ਸੋਰੀ ਮੈਂ ਲੇਟ ਹੋ ਗਿਆ।
ਬਸ ਠੀਕ ਆ ਭਾਜੀ, ਤੁਸੀਂ? ਨਾ ਨਾ ਕੋਈ ਗੱਲ ਨੀ, ਮੈਂ ਉਹੀ ਕਹਿ ਕੇ ਆਉਂਦੀ ਸੀ, ਮੈਂ ਕਿਹਾ ਭਾਜੀ ਦੀ ਚਾਹ ਰੁਕੀ ਅਜੇ ਤੱਕ
ਨਹੀਂ। ਮੈਂ ਨਾ ਕੁਝ ਸਮਾਨ ਬਦਲਾਉਣਾ ਸੀ ਬਨਿੰਗ ਤੋਂ, ਤੇ ਉਹਨਾਂ ਨਾਲ ਮੇਰੀ ਉੱਥੇ ਬਹਿਸ ਜੀ ਹੋ ਗਈ ਤੇ ਟਾਈਮ ਲੱਗ ਗਿਆ ਤੇ ਮੈਨੂੰ ਐਂ ਸੀ ਮੈਂ 8:15 ਵਿਹਲਾ ਹੋ ਜੂੰਗਾ, ਪਰ ਉਹਨਾਂ ਨੇ ਘੰਟਾ ਬਦਲ।
ਨਾ ਨਾ ਕੋਈ ਗੱਲ ਨੀ ਭਾਜੀ, ਠੀਕ ਆ ਠੀਕ ਆ, ਕੋਈ ਗੱਲ ਨੀ। ਹੋਰ ਸੁਣਾਓ ਕੀ ਹਾਲ ਚਾਲ ਆ?
ਹੋਰ ਠੀਕ ਆ, ਬਸ ਚੱਲੀ ਜਾਂਦਾ।
ਗਲਾ ਤੁਹਾਡਾ ਵੀ ਖਰਾਬ ਲੱਗਦਾ ਪਿਆ।
ਹਾਂ ਬਸ ਦਿਹਾੜੀ ਤੇ ਚੱਲੇ ਆ।
ਠੀਕ ਆ ਠੀਕ ਆ ਭਾਜੀ। ਹੋਰ, ਰਾਤੀ ਚੰਗਾ ਮੀਂਹ ਪੈ ਗਿਆ, ਬਿਜਲੀਆਂ ਲਿਸ਼ਕ ਲਿਸ਼ਕ ਕੇ, ਬੱਦਲ ਗਰਜ ਗਰਜ ਕੇ, ਬੜੀ ਦੇਰ ਬਾਅਦ ਇਹੋ ਜਿਹਾ ਮੀਂਹ ਪਿਆ ਨਹੀਂ ਆਪਣੇ ਐਂਡੀਲੇਟ ਚ?
ਅੱਛਾ, ਮੈਨੂੰ ਤਾਂ ਪਤਾ ਨਹੀਂ ਲੱਗਿਆ
ਭਾਜੀ, ਸੱਚੀ ਕਹੋ। ਅੱਛਾ,
ਸਾਡੇ ਕੋਲ ਨਹੀਂ ਇੰਨਾ ਸੀਗਾ, ਸਾਡੇ ਕੋਲ ਟਾਈਮ ਮਾੜਾ ਮੋਟਾ ਦੇਖਿਆ ਸੀਗਾ, ਇੱਕ ਰੇਸ਼ਨ ਕਾਰਟ ਆਇਆ, ਇੰਨਾ ਨਹੀਂ ਸੀ।
ਠੀਕ ਆ ਠੀਕ ਆ। ਨਾ ਹਾਂ, ਇੱਥੇ ਤੇ ਬਹੁਤ ਹੀ ਬੱਦਲ ਗਰਜਿਆ ਰਾਤੀ। ਸੋ ਸਾਡੇ ਨਾਲ ਕਾਫੀ ਲਿਸਨਰਸ ਜਿਹੜੇ ਜੁੜੇ ਹੋਏ ਆ ਜੀ, ਸਾਂਝ ਪਾਈ ਹੋਈ ਆ ਤੇ ਨਾਲ ਹੀ ਆ ਜੀ, ਸਾਡੇ ਤੁਹਾਡੀ ਉਡੀਕ ਕਰ ਰਹੇ ਸੀਗੇ ਸਾਰਿਆਂ ਦੇ ਨਾਲ। ਤੇ ਲਓ ਜੀ, ਘੁੰਮਣ ਸਾਹਿਬ ਵੀ ਆ ਗਏ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ ਸਾਰਿਆਂ ਨੂੰ। ਤੇ ਕਹਿੰਦੇ ਸੁਰਜੀਤ ਪਾਤਰ ਦੀਆਂ ਲਾਈਨਾਂ ਵਿੱਚ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਹਨ, ਤੇ ਕਹਿੰਦੇ ਸਭ ਠੀਕ ਠਾਕ ਹੋ ਜੀ। ਬਿਲਕੁਲ ਸਭ ਠੀਕ ਠਾਕ ਆ। ਸਮਰਾਟ ਸਾਹਿਬ, ਖਬਰਾਂ ਤੋਂ ਸ਼ੁਰੂ ਕਰੀਏ।
ਜੀ ਜੀ ਬਿਲਕੁਲ, ਤੇ ਮੈਂ ਮਾਫ਼ੀ ਵੀ ਮੰਗਦਾ, ਮੈਂ ਸੋਚਿਆ ਮੈਂ ਆਫ ਏਅਰ ਆ ਕਿਤੇ, ਹਲੇ ਤੁਸੀਂ ਦੱਸਿਆ ਨੀ ਮੈਨੂੰ ਮੈਂ ਆਨ ਏਅਰ ਆ, ਤੇ ਚਲੋ ਕੋਈ ਚੱਕਰ ਨੀ, ਬੰਦਾ ਫਾਰਮਲ ਜੀ ਗੱਲ ਕਰ ਰਿਹਾ ਹੁੰਦਾ, ਪਰ ਆਪਣਾ ਇਹੀ ਬੈਨੀਫਿਟ ਆ ਵੀ ਆਪਾਂ ਉਹ ਜੇ ਆਫ ਏਅਰ ਹੁੰਦੇ ਹਾਂ, ਉਹ ਜੇ ਆਨ ਏਅਰ ਹੁੰਦੇ ਹਾਂ, ਨਹੀਂ ਤਾਂ ਮੈਂ ਫਿਰ ਸਤਿ ਸ਼੍ਰੀ ਅਕਾਲ ਬੁਲਾਉਣੀ ਸੀ ਨਾ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ ਪਿੱਛੇ ਰਹਿ ਗਈ, ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਤੇ ਚਲੋ ਜੀ।
ਉਮੀਦ ਕਰਦੇ ਆ ਤੁਸੀਂ ਅੱਜ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਣੇ ਆ, ਇਹ ਨੀ ਕਿਹਾ ਭਾਜੀ ਅੱਜ?
ਬਿਲਕੁਲ
ਗੱਲ ਸਹੀ ਆ, ਤਰਜ ਭੁੱਲ ਗਏ ਹੈ ਨਾ। ਪਰ ਗੱਲ ਇਹ ਆ, ਤੁਸੀਂ ਠੀਕ ਕਿਹਾ ਕਿ ਇਹ ਹੀ ਇਸੇ ਲਈ ਹਰਮਨ ਪਰਿਵਾਰ ਆ ਜੀ, ਕਿ ਅਸੀਂ ਓਦਾਂ ਦੇ ਕਦੀ ਬਣ ਕੇ ਗੱਲ ਨਹੀਂ ਕਰੀ ਦੀ, ਜੋ ਹੁੰਦੇ ਆ ਉਹੀ ਗੱਲਾਂ ਕਰਦੀਆਂ, ਇਸ ਕਰਕੇ ਲੱਗਦਾ ਹੀ ਨਹੀਂ ਕਿ ਆਫ ਏਅਰ ਆ ਜਾਂ ਆਨ ਏਅਰ ਹੈਗੇ ਆ। ਸੋ ਸ਼ੁਰੂ ਕਰਦੇ ਆ ਜੀ ਭਾਜੀ, ਜਿਹੜੀ ਅੱਜ ਦਾ ਸਭ ਤੋਂ ਮੇਨ ਜਿਹੜੀ ਖਬਰ ਆ ਜਾਂ ਐਡਵਰਟਾਈਜ਼ਮੈਂਟ ਆ ਪਤਾ ਨਹੀਂ, ਪਰ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਆ ਉਹਨਾਂ ਨੂੰ ਜਿਹੜਾ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਦੇ ਅਧੀਨ ਜਿਹੜਾ ਪੁਰਸਕਾਰ ਮਿਲ ਰਿਹਾ ਆ।
ਬਿਲਕੁਲ ਜੀ,
ਸਵੱਛ ਭਾਰਤ
ਬਣਾਇਆ ਗਿਆ ਤੇ ਬੜਾ ਰਿਵਰਸ ਜਿਹੜਾ ਇੱਕ ਕਿਸਮ ਦਾ ਪੋਸਟਰ ਛਾਪਿਆ ਗਿਆ। ਹਾਲਾਂਕਿ ਸਾਰੇ ਅਖਬਾਰਾਂ ਦੇ ਫਰੰਟ ਪੇਜ ਤੇ ਜਿਹੜਾ ਪੋਸਟਰ ਆ ਉਹ ਸਰਕਾਰ ਦੇ ਪੈਸਿਆਂ ਨਾਲ ਲੱਗ ਰਿਹਾ, ਸਰਕਾਰ ਦਾ ਨੀ, ਟੈਕਸ ਪੇਜ ਦੇ ਪੈਸਿਆਂ ਨਾਲ ਜਾਂ ਆਮ ਲੋਕਾਂ ਦੇ ਪੈਸਿਆਂ ਨਾਲ ਹੀ ਉਹ ਲੱਗ ਰਿਹਾ ਗਾ ਪੋਸਟਰ, ਤੇ ਉਹ ਚ ਵਾਹ ਵਾਹ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਸਾਹਿਬ ਦੀ। ਤੇ ਅਸਲ ਚ ਨਾ ਕੁਝ ਕੁ ਗੱਲਾਂ ਇਹ ਹੁੰਦੀਆਂ ਵੀ ਕਿਸੇ ਦੇ ਸੂਤ ਆ ਜਾਂਦਾ ਕੜਾ, ਕਹਿਣ ਦੀ ਗੱਲ ਨਹੀਂ ਨਾ ਵੀ ਕੜਾ ਸੂਤ ਆ ਗਿਆ, ਇੱਕ ਬੰਦਾ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ, ਜਾਂ ਮੰਨ ਲਓ ਵੀ ਮੇਰੇ ਵਰਗੇ ਨੇ ਪੂਰੀ ਮਿਹਨਤ ਕਰਕੇ ਇੱਕ ਬੂਟਾ ਲਾ ਲਿਆ, ਅੰਬਾਂ ਦਾ ਬੂਟਾ ਲਾ ਲਿਆ, ਤੇ ਉਹ ਅੰਬਾਂ ਦੇ ਬੂਟੇ ਦਾ ਪਤਾ ਹੀ ਆ ਵੀ 3-4 ਸਾਲਾਂ ਨੂੰ ਫਲ ਦੇਊਗਾ ਜਾਂ 5 ਸਾਲਾਂ ਨੂੰ ਫਲ ਦੇਊਗਾ, ਤੇ ਉਹ ਫਲ ਖਾਣ ਵੇਲੇ ਨੂੰ ਜੇ ਕੋਈ ਹੋਰ ਆ ਗਿਆ ਮੂਹਰੇ ਤਾਂ ਉਦੋਂ ਨੂੰ ਫਿਰ ਉਹਨੇ ਕਹਿਣਾ ਵੀ ਦੇਖਿਆ ਸੀ ਤਾਂ ਐ ਲਾਈ ਦੇ ਅੰਬ, ਤੇ ਉਹ ਜਿਹੜੀ ਪਿੱਛੇ ਪਿਛਲੀ ਮਿਹਨਤ ਆ ਉਹ ਕਿਸੇ ਨੇ ਜਾਤ ਚੇਤੇ ਨੀ। ਸੋ ਅਸਲ ਦੇ ਵਿੱਚ ਨਾ ਇਹ ਸੁਧਾਰ ਚੱਲੇ ਸੀ ਨਰਸਿਮ ਰਾਓ ਵੇਲੇ, ਜਿਹੜੀ ਨੈਚੁਰਲ ਜਿਹੜੀ ਚੀਜ਼ਾਂ ਦੀ ਵਰਤੋਂ ਨਾਲ ਜਿਹੜੀ ਐਨਰਜੀ ਪੈਦਾ ਕਰਨੀ, ਇਹ ਨਰਸਿਮ ਰਾਓ ਵੇਲੇ ਪਹਿਲੀ ਵਾਰ ਹੋਇਆ ਸੀਗਾ ਇਹ, ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਜਾਂਦਾ ਜਾਂਦਾ ਵੀ ਉਹਦੇ ਰਿਜ਼ਲਟ ਹੋਣ ਲੱਗ ਗਏ, ਕਿਉਂਕਿ ਸਰਕਾਰਾਂ ਕੋਈ ਇਹੋ ਜਿਹਾ ਕੰਮ ਤਾਂ ਕਿਤੇ ਵੀ ਨੀ ਕਰਦੀਆਂ ਵੀ ਜਿਹੜਾ ਓਵਰਨਾਈਟ ਹੋ ਜੇ। ਸਰਕਾਰਾਂ ਦੇ ਕੰਮ ਤਾਂ ਘੱਟੋ ਘੱਟ 5 ਸਾਲ ਦੀਆਂ ਯੋਜਨਾਵਾਂ ਚ ਹੁੰਦੇ ਆ, ਤੇ 5 ਸਾਲ ਦੀ ਯੋਜਨਾ ਦਾ ਅਜੇ ਸਰਕਾਰ ਹੀ ਨੀ ਮੋਦੀ ਦੀ ਬਣੀ ਨੂੰ 5 ਸਾਲ ਹੋਏ। ਸੋ ਗੱਲ ਇਹ ਆ ਵੀ ਜਿਹੜਾ ਇਹ ਪਹਿਲੀ ਗੱਲ ਤਾਂ ਅਵਾਰਡ ਦੇਣ ਵਾਲਿਆਂ ਨੂੰ ਵੀ ਇਹ ਚਾਹੀਦਾ ਸੀ ਵੀ ਉਹ ਅਵਾਰਡ ਇੱਕ ਬੰਦੇ ਨੂੰ ਡੋਮੀਨੇਟ ਨਹੀਂ ਕਰਨਾ ਚਾਹੀਦਾ ਸੀਗਾ, ਉਹ ਅਵਾਰਡ ਆ ਉਹ ਮੁਲਕ ਨੂੰ ਕਰਨਾ ਚਾਹੀਦਾ ਸੀ, ਉਸ ਮੁਲਕ ਦੇ ਨਾਂ ਹੋਣਾ ਚਾਹੀਦਾ ਸੀ। ਹੁਣ ਸੋਲਰ ਐਨਰਜੀ ਦਾ ਜਿੰਨੀ ਆਬਾਦੀ ਵੱਧਦਾ ਜੇ ਕਿਸੇ ਵੀ ਮੁਲਕ ਦੇ ਵਿੱਚ, ਉਨੀ ਉਸ ਆਬਾਦੀ ਦੇ ਹਿਸਾਬ ਨਾਲ ਹੀ ਕੰਮ ਹੋਣੇ ਆ। ਹੁਣ ਅੱਜ ਅਸੀਂ ਸੋਲਰ ਵਾਲੇ ਪਾਸੇ ਚੱਲਿਆ, ਸਾਡਾ ਮੁਲਕ ਭਾਰਤ ਚੱਲਿਆ ਸੋਲਰ ਵਾਲੇ ਪਾਸੇ, ਤਾਂ ਉਹ ਸੋਲਰ ਦਾ ਜਦੋਂ ਦੁਨੀਆਂ ਨੇ ਬਾਹਲੀ ਦੁਨੀਆਂ ਤੇ ਉਹਦਾ ਜਿਹੜਾ ਰੇਸ਼ੋ ਤਾਂ ਵਧਣਾ ਹੀ ਸੀ, ਹੁਣ ਜਿਹੜਾ ਚਾਈਨਾ ਉਹਦੀ ਦੁਨੀਆਂ ਵੱਧਦਾ, ਪਰ ਉਹ ਆਲਰੇਡੀ ਐਡਵਾਂਸ ਆ ਤੇ ਉਹ ਪਹਿਲਾਂ ਹੀ ਇਹਨਾਂ ਨੂੰ ਯੂਜ਼ ਕਰ ਰਿਹਾ। ਅਸੀਂ ਹੁਣ ਕਰਨਾ ਸ਼ੁਰੂ ਕੀਤਾ, ਪਿਛਲੇ 10-15-20 ਸਾਲਾਂ ਦੇ ਵਿੱਚ ਪਲਾਨਿੰਗ ਹੋਈ ਆ, ਹੌਲੀ ਹੌਲੀ ਆਉਂਦੀ ਆਈ ਤੇ ਹੁਣ ਨਤੀਜੇ ਆਉਣ ਲੱਗੇ ਆ ਉਹਦੇ ਸੋਲਰ ਐਨਰਜੀ ਦੇ, ਤਾਂ ਉਹਦਾ ਜਿਹੜਾ ਕ੍ਰੈਡਿਟ ਆ ਉਹ ਕੱਲੇ ਦਾ ਕੱਲਾ ਨਰਿੰਦਰ ਮੋਦੀ ਨੂੰ ਦਿੱਤਾ ਜਾ ਰਿਹਾ, ਜਿਹੜਾ ਕਿ ਸਹੀ ਨਹੀਂ ਹੈ। ਨਰਿੰਦਰ ਮੋਦੀ ਨੇ ਜੇ ਕੋਈ ਸਕੀਮਾਂ ਚਲਾਈਆਂ ਜਾਂ ਲੈ ਕੇ ਆਇਆ ਜਿਹੜੀਆਂ ਉਹਨਾਂ ਦੇ ਲਈ ਵੀ ਜੇ ਕੋਈ ਉਹਦੇ ਕੋਲ ਦੇਸ਼ ਨੇ ਉਹਨੂੰ ਬਜਟ ਦਿੱਤਾ, ਉਹਨੂੰ ਟੈਕਸ ਪੇ ਨੇ ਟੈਕਸ ਪੇ ਕਰਕੇ ਦਿੱਤਾ, ਤਾਂ ਜਿਹੜੀਆਂ ਇਹ ਕ੍ਰੈਡਿਟ ਆ ਇਹ ਕ੍ਰੈਡਿਟ ਮਿਲਣੇ ਚਾਹੀਦੇ ਹੁੰਦੇ ਆ ਮੁਲਕ ਨੂੰ। ਪਰ ਇਹ ਕੀ ਕਰਦੇ ਆ ਵੀ ਪਰਸਨਲ ਬੰਦਾ ਲੈ ਰਿਹਾ, ਬਾਕੀ ਸਰਕਾਰ ਵੀ ਕਿਤੇ ਕਿੱਧਰ ਗਈ, ਬਾਕੀ ਮਿਨਿਸਟਰ ਕਿੱਧਰ ਗਏ। ਕੱਲ ਮੈਂ ਉਹ ਕੇ ਉਹਨਾਂ ਨੂੰ ਉਹਦੀ ਸ਼ਤਰੂਘਨ ਸਿਨਹਾ ਵੀ ਸੁਣ ਰਿਹਾ ਸੀ ਸਪੀਚ, ਤੇ ਸ਼ਤਰੂਘਨ ਸਿਨਹਾ ਕਹਿ ਰਿਹਾ ਸੀ, ਕਹਿੰਦਾ ਵੀ ਕਹਿੰਦਾ ਪਹਿਲੇ ਜੇ ਕਿਸੇ ਬੰਦੇ ਨੂੰ ਕਹੀਏ ਨਾ ਵੀ 5 ਮੰਤਰੀਆਂ ਦੇ ਨਾਂ ਲਓ, ਤਾਂ ਕਹਿੰਦਾ ਪਹਿਲਾਂ ਕਹੂ ਅਗਲਾ ਨਰਿੰਦਰ ਮੋਦੀ, ਨਰਿੰਦਰ ਮੋਦੀ ਕਹਿੰਦਾ ਉਹ ਮੰਤਰੀ ਹੈ ਹੀ ਨਹੀਂ, ਫਿਰ ਕਹੂਗਾ ਅਮਿਤ ਸ਼ਾਹ, ਫਿਰ ਅਮਿਤ ਸ਼ਾਹ ਕਹਿੰਦਾ ਭਾਜਪਾ ਦਾ ਪ੍ਰਧਾਨ ਆ ਉਹ ਕਿਹੜਾ ਮੰਤਰੀ ਆ, ਤੇ ਉਦੋਂ ਬਾਅਦ ਫਿਰ ਕਰਨ ਲੱਗ ਜਾਂਦੇ ਆ ਕਿਉਂਕਿ ਲੋਕਾਂ ਨੂੰ ਪਤਾ ਹੀ ਨੀ ਹੈ। ਜੇ ਕਹਿੰਦਾ ਕਿਸੇ ਬਾਰੇ ਪਤਾ ਤਾਂ ਕਹਿੰਦਾ ਫਿਰ ਉਹ ਹੁਣ ਜਕਾਮ ਕਾਨੀ ਉਹ ਕੰਮ ਨੀ ਕੋਈ ਕਰ ਸਕਦਾ ਗਾ ਵੀ ਆਹ ਮੰਤਰੀ ਆ, ਉਹਦੀ ਕੋਈ ਰੋਟੀ ਚੱਲਦੀ ਨੀ। ਸੋ ਕਹਿਣ ਦਾ ਭਾਵ ਹੈ ਨਾ ਵਨ ਮੈਨ ਸ਼ੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾ ਰਹੀ ਆ, ਤੇ ਇਹ ਤੇ ਡਿਕਟੇਟਰਸ਼ਿਪ ਚ ਕੀ ਫਰਕ ਰਹਿ ਗਿਆ, ਡਿਕਟੇਟਰਸ਼ਿਪ ਹੀ ਆ ਨਾ ਇੱਕ ਕਿਸਮ ਦੀ ਵੀ ਜੇ ਤੁਸੀਂ ਇਹ ਅਨਾਊਂਸ ਕਰਦੇ ਹੋ। ਅਖਬਾਰਾਂ ਦੇ ਵਿੱਚ ਵੀ ਬੜਾ ਰਿਵਰਸ ਕਰਕੇ ਲਾਇਆ, ਤੁਸੀਂ ਦੇਖੋ ਵੀ ਅਖਬਾਰਾਂ ਦੇ ਵਿੱਚ ਇਹ ਰਿਵਰਸ ਕਰਕੇ ਲਾਇਆ ਗਿਆ ਵੀ ਲਿਖਿਆ ਗਿਆ ਵੀ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦੇ ਹਾਂ, ਉਹਨੇ ਸਾਨੂੰ ਆਹ ਚੀਜ਼ ਜਿੱਤ ਕੇ ਦਿੱਤੀ ਮੋਦੀ ਨੂੰ, ਮੋਦੀ ਦੇ ਕਾਰਨ ਵੀ ਉਲਟਾ ਦਿਖਾਈ ਗਈ ਆ ਵੀ ਇਹ ਪੋਸਟਰ ਮੋਦੀ ਬੰਨੀ ਹੋਣੀ ਲੱਗਿਆ, ਸਰਕਾਰਾਂ ਮੈਨੂੰ ਨੀ ਲੱਗਿਆ ਵੀ ਇਹ ਪੋਸਟ ਲੋਕਾਂ ਨੇ ਲਵਾਇਆ, ਆਮ ਜਨਤਾ ਨੇ ਲਵਾਇਆ, ਫਰੰਟ ਪੇਜ ਸਰਕਾਰ ਨੇ ਖਰੀਦਿਆ। ਫਰੰਟ ਪੇਜ ਮੈਨੂੰ ਨੀ ਲੱਗਦਾ ਵੀ ਕਿਸੇ ਵੀ ਅਖਬਾਰ ਦਾ ਅੱਡੋ ਅੱਡ ਦਾਇਰੇ ਹੁੰਦੇ ਆ ਵੀ 5 ਲੱਖ ਤਾਂ ਮਿਨੀਮਮ, 5 ਲੱਖ ਰੁਪਏ ਦਾ ਤਾਂ ਮਿਨੀਮਮ ਹੈਗਾ ਆਮ ਅਖਬਾਰ ਦਾ ਜਿਹੜਾ ਛੋਟਾ ਅਖਬਾਰ ਆ। ਤੇ ਜਿਹੜੇ ਅਖਬਾਰ ਵੱਡੇ ਆ ਉਹ ਤਾਂ 25-25 ਲੱਖ ਦਾ ਫਰੰਟ ਪੇਜ ਆ ਉਹਨਾਂ ਦਾ। ਤੇ ਹੁਣ ਤੁਸੀਂ ਦੇਖੋ ਵੀ ਗਵਰਨਮੈਂਟ ਦਾ ਅੱਜ ਕਿਹ ਚੀਜ਼ ਦੱਸਣ ਲਈ, ਅਵਾਰਡ ਜਿੱਤਣ ਲਈ ਦੱਸਣ ਲਈ ਕਿੰਨੇ ਕਰੋੜਾਂ ਰੁਪਇਆ ਜਿਹੜਾ ਵੇਸਟ ਕੀਤਾ ਗਿਆ, ਕਿੰਨੇ ਕਰੋੜਾਂ ਰੁਪਇਆ ਜਿਹੜਾ ਅਖਬਾਰਾਂ ਨੂੰ ਚੜਾਇਆ ਗਿਆ। ਤੇ ਫਿਰ ਅਖਬਾਰ ਤਾਂ ਹੀ ਉਹਨਾਂ ਦੀ ਬੋਲੀ ਬੋਲਦੇ ਆ, ਜਦੋਂ ਉਹਨਾਂ ਨੂੰ ਅਖਬਾਰਾਂ ਨੂੰ ਇਹ ਜਿਹੇ ਇਸ਼ਤਿਹਾਰ ਮਿਲਦੇ ਆ ਤੇ ਅਖਬਾਰਾਂ ਨੇ ਉਹਨਾਂ ਦੀ ਬੋਲੀ ਤਾਂ ਬੋਲਣੀ ਹੋਈ। ਸੋ ਇਹ ਚੀਜ਼ਾਂ, ਬਹੁਤ ਸਾਰੀਆਂ ਚੀਜ਼ਾਂ ਨੂੰ ਸਾਨੂੰ ਸੋਚਣਾ ਪੈਣਾ ਤੇ ਸੋਚੇ ਤੋਂ ਹੀ ਇਹ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਕਿ ਇਹ ਕਿਤੇ ਨਾ ਕਿਤੇ ਜਿਹੜਾ ਮੋਦੀ ਬਾਦ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹਨੂੰ ਹੌਲੀ ਹੌਲੀ ਤਾਨਾ ਸ਼ਾਹ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਵਨ ਮੈਨ ਸ਼ੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜੋ ਕਿ ਨਹੀਂ ਹੈ, ਲੋਕਤੰਤਰ ਹੈ। ਤੇ ਜੇ ਚਲੋ ਦੂਜਾ ਪੱਖ ਇਹ ਵੀ ਹੈ, ਜੇ ਸਾਡਾ ਮੁਲਕ ਸੋਲਰ ਤੇ ਜਾ ਰਿਹਾ ਜਾਂ ਉਹ ਐਨਰਜੀ ਯੂਜ ਕਰ ਰਿਹਾ ਜਿਹੜੀ ਦੀ ਲੋੜ ਆ ਇਸ ਟਾਈਮ ਸਮੇਂ ਦੀ ਲੋੜ ਆ, ਚਲੋ ਉਸ ਦੇ ਲਈ ਸਾਨੂੰ ਖੁਸ਼ ਹੋਣਾ ਬਣਦਾ ਵੀ ਆ, ਅਸੀਂ ਵਧਾਈ ਦੇ ਪਾਤਰ ਵੀ ਹਾਂ। ਆਮ ਲੋਕਾਂ ਨੂੰ ਵੀ ਚਾਹੀਦਾ ਵੀ ਵੱਧ ਤੋਂ ਵੱਧ ਜਿਹੜੀਆਂ ਕੁਦਰਤੀ ਚੀਜ਼ਾਂ ਦੀ ਕਦਰ ਕਰਨ ਤੇ ਕੁਦਰਤੀ ਚੀਜ਼ਾਂ ਦੀ ਵਰਤੋਂ ਕਰਕੇ ਕੋਈ ਚੀਜ਼ਾਂ ਇਹੋ ਜਿਹੀਆਂ ਚੀਜ਼ਾਂ ਬਚਾ ਲੈਣ ਜਿਹੜੀਆਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਕਹਿ ਸਕੀਏ ਵੀ ਅਸੀਂ ਤੁਹਾਡੇ ਲਈ ਬਚਾ ਕੇ ਸਾਂਭ ਕੇ ਰੱਖੀਆਂ।
ਜੀ ਬਿਲਕੁਲ, ਨਾਲ ਹੀ ਖਬਰ ਇਹ ਵੀ ਇਮਰਾਨ ਸਾਹਿਬ ਕੇ 5 ਲੱਖ ਜਿਹੜੇ ਪਿੰਡ ਆ ਉਹਨਾਂ ਦੇ ਵਿੱਚ ਜਿਹੜੀਆਂ ਟੋਇਲਟ ਬਣ ਚੁੱਕੀਆਂ, ਸੋ ਖੁੱਲੇ ਦੇ ਵਿੱਚ ਨਹੀਂ ਜਾਂਦੇ ਹੁਣ ਜੰਗਲ ਪਾਣੀ ਵਗੈਰਾ। ਸੋ ਇਹ ਕਹਿੰਦੇ ਕਿ ਪਹਿਲਾਂ ਉਹਨਾਂ ਕਿਹਾ ਕਿ 4 ਸਾਲ ਪਹਿਲਾਂ ਇਹ ਜਿਹੜੀ ਸੀ ਆਬਾਦੀ ਉਹ 60% ਹਿੱਸਾ ਸੀ ਭਾਰਤ ਦੇ ਵਿੱਚ, ਪਰ ਅੱਜ ਉਹ 20% ਰਹਿ ਚੁੱਕਾ ਜੀ ਇਹਨਾਂ 4 ਸਾਲਾਂ ਦੇ ਵਿੱਚ। ਕਹਿੰਦੇ ਨਾ ਸਿਰਫ ਖਾਨੇ ਬਣੇ ਤੇ ਪਿੰਡ ਤੇ ਸ਼ਹਿਰ ਖੁੱਲੇ। ਜੀ
ਬਿਲਕੁਲ, ਦੇਖੋ ਜਿਹੜਾ ਸਿਸਟਮ ਇਹ ਹੁੰਦਾ ਸੁਖਪ੍ਰੀਤ ਵੀ, ਜੇ ਇਹਦਾ ਸਿੱਧੀ ਦੀ ਸਿੱਧੀ ਗੱਲ ਆ ਵੀ ਇਹ ਤਾਂ ਇੱਕ ਤਾਂ ਸਾਡਾ ਮੰਨਣਾ ਵੀ ਅਸੀਂ ਬਹੁਤ ਗੰਦ ਸੀਗੇ, ਗੰਦੇ ਸੀ ਤੇ ਗੰਦ ਪਾਇਆ ਹੋਇਆ ਸੀ ਤੇ ਉਸ ਗੰਦ ਦਾ ਅਸੀਂ ਸੁਧਾਰ ਕਰ ਰਹੇ ਹਾਂ ਜਾਂ ਕਰਨਾ। ਦੇਖੋ ਪਹਿਲੀ ਗੱਲ, ਹਾਲੇ ਤੱਕ ਇਹਦੀ ਟਿੱਪਣੀ ਪਖਾਨੇ ਬਣ ਰਹੇ ਆ, ਬਣਾਏ ਜਾ ਰਹੇ, ਚਾਹੀਦੇ ਆ, ਵਧੀਆ ਗੱਲ ਆ, ਪਰ ਜਿਹੜੇ ਪੱਧਰ ਤੇ ਉਹ ਪ੍ਰਚਾਰੇ ਜਾਂਦੇ ਆ ਜਾਂ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਉਹਦੇ ਤੇ ਬਹੁਤ ਸਾਰੇ ਸਕਿੱਟ ਬਣੇ ਆ। ਪਿੱਛੇ ਜੇ ਇੱਕ ਬੰਦੇ ਨੇ ਕੈਲਕੂਲੇਸ਼ਨ ਕਰਕੇ ਦਿਖਾਈ ਸੀ ਵੀ ਮੋਦੀ ਸਰਕਾਰ ਆਈ ਨੂੰ ਇੰਨਾ ਚਿਰ ਹੋਇਆ, ਇਹ ਇੰਨੇ ਪਖਾਨੇ ਬਣਾਉਣ ਦੇ ਦਾਅਵੇ ਕਰਦੇ ਆ, ਜੇ ਇੱਕ ਮਿੰਟ ਚ ਇੱਕ ਪਖਾਨਾ ਬਣੇ ਤਾਂ ਵੀ ਨਹੀਂ ਉਹ ਬਣਦੇ ਇੰਨੇ ਪਖਾਨੇ ਵੀ। ਉਹ ਇੱਕ ਕਹਿਣ ਦਾ ਭਾਵ ਇਹ ਸੀ ਵੀ ਥੋੜਾ ਜਿਹਾ ਨਾ ਜ਼ਿਆਦਾ ਵਧਾ ਚੜਾ ਕੇ ਗੱਲਾਂ ਕਰਦੇ ਆ। ਪਿੱਛੇ ਜੇ ਉਹ ਆਇਆ ਵੀ ਸੀ ਸਾਹਮਣੇ ਇੱਕ ਲੇਡੀ, ਉਹਨੇ ਬਾਅਦ ਚ ਦੱਸਤਾ ਸੀ ਵੀ ਮੈਨੂੰ ਤਾਂ ਕਹਿ ਕੇ ਬੁਲਾਇਆ ਸੀ ਮੋਦੀ ਨੇ, ਕਿਹਾ ਸੀਗਾ ਵੀ ਐ ਕਹਿਣਾ ਤੂੰ, ਮੈਂ ਤਾਂ ਮੈਨੂੰ ਤਾਂ ਪਤਾ ਨੀ ਸੀਗਾ ਭਾਜਪਾ ਦੇ ਕਾਰਕੁਨ ਆਏ ਸੀ, ਉਹਨਾਂ ਨੇ ਕਿਹਾ ਸੀ ਆਹ ਬੋਲਦੇ ਕੈਮਰੇ ਤੇ, ਮੈਂ ਬੋਲਦਾ ਕਹਿੰਦੀ ਮੈਨੂੰ ਤਾਂ ਪਤਾ ਵੀ ਨੀ ਸੀ ਗੱਲ ਦਾ। ਏਦਾਂ ਕਈ ਵਾਰੀ ਹੁੰਦਾ, ਪਰ ਕੁੱਲ ਮਿਲਾ ਕੇ ਜਿਹੜੀ ਇਹ ਕਹਾਣੀ ਆ ਇਹ ਉਦੋਂ ਜਾ ਕੇ ਪਤਾ ਲੱਗੂਗੀ ਜਦੋਂ ਕੋਈ ਸਾਡਾ ਮੀਡੀਆ ਦਾ ਬੰਦਾ ਜਾ ਕੇ ਆਪ ਕੈਮਰਾ ਫੜ ਕੇ ਜਾ ਕੇ ਦੇਖੂ ਵੀ ਪਖਾਨੇ ਨੂੰ ਬਣ ਗਏ ਤਾਂ ਕੀ ਉਹਨੂੰ ਯੂਜ਼ ਕਰਨ ਆ ਰਿਹਾ, ਲੋਕਾਂ ਨੂੰ ਯੂਜ਼ ਕਰ ਰਹੇ ਆ ਕਿ ਜਿਵੇਂ ਗੰਦ ਤੁਸੀਂ ਜਿੰਨੇ ਕੁ ਬਣੇ ਸੀ ਹੁਣ ਤੱਕ ਦੇ ਪਖਾਨੇ ਉਹਨਾਂ ਦੇ ਵਿੱਚ ਕੋਈ ਜਾ ਸਕਦਾ ਸੀ, ਉਹਨਾਂ ਦੇ ਕੋਲ ਦੀ ਲੰਘ ਸਕਦਾ ਸੀ ਕੋਈ ਵੀ, ਫੇਰ ਵੀ ਉਹੀ ਹਾਲ ਆ ਕਿ ਲੋਕਾਂ ਨੂੰ ਜਾਣਾ ਜਾਂ ਆਚਾਰ ਨੂੰ ਸਿਖਾਇਆ ਜਾਂ ਕੁਛ ਉਹਦਾ ਅਗਲਾ ਸਟੈਪ ਆਇਆ। ਕਈ ਵਾਰੀ ਕੋਈ ਚੀਜ਼ ਨਾ ਉਹੀ ਲਾਗੂ ਕਰਕੇ ਤੇ ਵਾਹ ਵਾਹ ਤਾਂ ਮਿਲ ਜਾਂਦੀ ਆ, ਪਰ ਉਹਦੇ ਨਤੀਜੇ ਵੀ ਦੇਖਣੇ ਪੈਂਦੇ ਆ।
ਬਿਲਕੁਲ ਵਿਰਾਟ ਸਾਹਿਬ, ਸੋ ਜੋ ਚੀਜ਼ ਦਿਖਾਈ ਜਾਂਦੀ ਹੈ ਉਹ ਅਸਲ ਚ ਹੈ ਜਾਂ ਨਹੀਂ ਇਹ ਨੀ ਪਤਾ ਹੁੰਦਾ ਜੀ, ਸਾਡੇ ਵਰਗੇ ਤਾਂ ਉਹੀ ਸੱਚ ਮੰਨ ਲੈਂਦੇ ਜੋ ਖਬਰਾਂ ਦੇ ਵਿੱਚ ਸੁਣਦੇ ਆ ਜਾਂ ਅਖਬਾਰਾਂ ਚ ਪੜ੍ਹਦੇ ਆ। ਤੇ ਜੱਗਾ ਸਾਹਿਦੋ ਕੇ ਮੈਲਬਰਨ ਤੋਂ ਇਹਨਾਂ ਨੇ ਭਾਜੀ ਕਿਹਾ ਕਿ ਸਾਰੇ ਲਿਸਨਰਸ ਨੂੰ ਦੱਸ ਦਿਓ ਪਲੀਜ਼ ਕਿ ਪੰਜਾਬੀ ਅਖਬਾਰ ਵੈਸਟ ਏਰੀਆ ਚ ਗੁਰਦੁਆਰਾ ਸਾਹਿਬ ਐਂਡ ਗਰੋਸਰੀ ਸਟੋਰਸ ਤੇ ਪਹੁੰਚ ਗਿਆ ਹੈ ਜੀ। ਸੋ ਬਿਲਕੁਲ ਜੀ, ਤੁਸੀਂ ਉੱਥੋਂ ਪੰਜਾਬੀ ਅਖਬਾਰ ਲੈ ਸਕਦੇ ਵੈਸਟ ਏਰੀਆ ਚ ਗੁਰਦੁਆਰਾ ਸਾਹਿਬ ਤੋਂ।
ਜੀ ਜੀ, ਸਾਡੇ ਸੱਜਣ ਮਿੱਤਰਾਂ ਜੀ ਜਿਹੜੇ ਸਹਿਯੋਗ ਕਰਦੇ ਆ ਇਹਨਾਂ ਦਾ ਅਸੀਂ ਧੰਨਵਾਦ ਦੀ ਆ। ਐਤਕੀ ਤੇਜੀ ਬਾਈ ਹੈ ਨੀ ਸੀ ਇੱਥੇ ਤੇ ਫਿਰ ਬਾਈ ਜੱਗੇ ਹੋਰਾਂ ਦੀ ਡਿਊਟੀ ਲੱਗੀ ਸੀ ਤੇ ਉਹਨਾਂ ਨੇ ਜਿਹੜਾ ਬੈਸਟ ਏਰੀਆ ਚ ਰੱਖਿਆ ਤੇ ਇੱਧਰ ਬਾਈ ਹਰਿਮੰਦਰ ਕੰਗ ਹੋਰਾਂ ਨੇ ਜਿਹੜਾ ਸਾਰਾ ਸਾਹਮਣੀ ਆ, ਕਿਉਂਕਿ ਅਵਤਾਰ ਭੁੱਲਰ ਵੀ ਨਹੀਂ ਸੀਗੇ ਇਸ ਵਾਰ ਤੇ ਹੁਣ ਉਹ ਮੈਨੂੰ ਲੱਗਦਾ ਵਾਪਸ ਆ ਜਾਣਗੇ, ਸਾਰੇ ਰਲ ਮਿਲ ਕੇ ਸਾਂਭ ਰਹੇ ਆ, ਸਾਰਿਆਂ ਦੇ ਧੰਨਵਾਦ ਦੀ ਆ ਜੀ। ਤੇ ਉਮੀਦ ਕਰਦੇ ਹਾਂ ਵੀ ਜੇ ਕਿਸੇ ਕੋਲ ਨਹੀਂ ਵੀ ਪਹੁੰਚਦਾ ਪੰਜਾਬੀ ਅਖਬਾਰ, ਪਲੀਜ਼ ਉਹ ਵੀ ਉਪਰਾਲਾ ਕਰਿਆ ਦੱਸਿਆ ਕਰੋ ਤਾਂ ਕਿ ਅਸੀਂ ਫਿਰ ਉੱਥੋਂ ਤੱਕ ਵੀ ਪਹੁੰਚਦਾ ਕਰੀਏ ਕਿਵੇਂ ਨਾ ਕਿਵੇਂ।
ਜੀ ਬਿਲਕੁਲ, ਤੇ ਡਾਕਟਰ ਸਾਹਿਬ ਖਬਰਾਂ ਦੇ ਵਿਚ ਅੱਗੇ ਕਿ ਜਿਹੜਾ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਜੀ ਦਿੱਲੀ ਦੇ ਵਿਚ, ਉਹਨਾਂ ਨੇ ਜੋ ਸ਼ਾਂਤੀਪੂਰਵਕ ਢੰਗ ਨਾਲ ਜੋ ਉਹ ਆਪਣੀਆਂ ਮੰਗਾਂ ਦੇ ਲਈ ਉਤਰੇ ਹੋਏ ਸੀ ਸੜਕਾਂ ਦੇ ਉੱਤੇ, ਤੇ ਉਹਦੇ ਉਹਨਾਂ ਦੇ ਉੱਤੇ ਜਿਹੜਾ ਲਾਠੀ ਚਾਰਜ ਕੀਤਾ ਗਿਆ, ਇਸ ਬਾਰੇ ਵੀ ਗੱਲਬਾਤ ਕਰਦੇ ਆ। ਕੀ ਉਹ ਮੰਗਾਂ ਸੀ ਉਹਨਾਂ ਦੀਆਂ ਜਿਹਨਾਂ ਨੂੰ ਲੈ ਕੇ ਉਹ ਸੜਕਾਂ ਤੇ ਆਏ, ਤੇ ਕਿਉਂ ਸਬੱਬ ਬਣਿਆ ਲਾਠੀ ਚਾਰਜ ਦਾ?
ਮੰਗਾਂ ਤਾਂ ਦੇਖੋ ਉਹਨਾਂ ਦੀਆਂ ਜੈਨੂਨ ਹੀ ਆ, ਜਿਹੜੀਆਂ ਕਿਸਾਨ ਜਦੋਂ ਦੀਆਂ ਮੰਗਾਂ ਮੰਨ ਰਿਹਾ ਉਹ ਜੈਨੂਨ ਹੀ ਆ, ਥੋੜੀਆਂ ਜਿਹੀਆਂ ਓਵਰ ਕਹਿ ਸਕਦੇ ਆ, ਉਹ ਓਵਰ ਆਇਆ ਵੀ ਮੇਰਾ ਮੰਨਣਾ ਵੀ ਓਵਰ, ਬੰਦਾ ਕਈ ਵਾਰੀ ਕੀ ਹੁੰਦਾ ਨਾ ਵੀ ਇੱਕ ਰੁਪਇਆ ਮੰਗਦਾ ਤਾਂ ਫਿਰ ਛਾਨੀ ਤਾਂ ਸ਼ਾਇਦ ਮਿਲ ਹੀ ਜਾਵੇ, ਇਸ ਢੰਗ ਨਾਲ ਜਿਹੜੀ ਮੇਰੇ ਹਿਸਾਬ ਨਾਲ ਉਹਨਾਂ ਦੀ ਹੋ ਸਕਦੀ ਆ ਜਿਹੜੀ ਜਿਹੜੀ ਉਹਨਾਂ ਦੀ ਸੋਚ ਆ ਉਹ ਇਸ ਢੰਗ ਨਾਲ ਹੋ ਸਕਦੀ ਆ। ਪਰ ਜਿਹੜੀ ਅਸਲੀ ਗੱਲ ਜੇ ਅਸੀਂ ਕਹੀਏ ਤਾਂ ਅਸਲੀ ਗੱਲ ਇਹ ਆ ਵੀ ਜਿਹੜਾ ਕਿਸਾਨਾਂ ਜਿਹੜਾ ਇੱਕ ਇਕੱਠ ਗਿਆ, ਮੰਨ ਲਓ ਇੱਕ ਇਕੱਠ ਜਾ ਰਿਹਾ, ਇੱਕ ਭੀੜ ਆ ਜਿਹੜੀ ਉਹ ਦਿੱਲੀ ਵੱਲ ਵੱਧ ਰਹੀ ਆ, ਉਹਨੂੰ ਸ਼ਾਂਤੀਪੂਰਵਕ ਰੱਖਣਾ ਤੇ ਸ਼ਾਂਤੀਪੂਰਵਕ ਰਹਿ ਕੇ ਅੱਗੇ ਵਧਣਾ ਐਡਾ ਸੌਖਾ ਨੀ, ਉਹਨੂੰ ਕੰਟਰੋਲ ਕਰਨਾ ਐਡਾ ਸੌਖਾ ਨੀ, ਕਿਉਂਕਿ ਸਿੰਪਲੀ ਕਿਹਾ ਜਾਂਦਾ ਵੀ ਭੀੜ ਦੇ ਦਿਮਾਗ ਨੀ ਹੁੰਦਾ ਗਾ, ਭੀੜ ਦੇ ਦਿਮਾਗ ਉਦੋਂ ਬਸ ਇੱਧਰ ਨੂੰ ਰੌਲਾ ਚੱਲ ਗਿਆ ਉਧਰ ਨੂੰ ਚੱਲ ਗਿਆ ਉਹ ਹੋ ਜਾਂਦਾ, ਏਡੀ ਏਡਾ ਕੋਈ ਵੀ ਬੰਦਾ ਨੀ ਹਾਲੇ ਤੱਕ ਆਇਆ ਪ੍ਰਭਾਵਿਤ ਕਰਨ ਵਾਲਾ ਜਿਹੜਾ ਕੱਲਾ ਬੰਦਾ ਇਹ ਕਹਿ ਦੇ ਵੀ ਭਾਈ ਚੱਲ ਤੂੰ ਜਿਹੜੀ ਐ ਨੀ ਕਰਨਾ ਜਾਂ ਤੁਸੀਂ ਏਦਾਂ ਨੀ ਕਰਨਾ ਤੇ ਉਹਦੀ ਉਹਦੀ ਗੱਲ ਦੇ ਉੱਤੇ ਫੁੱਲ ਚੜਾਉਣ ਲੋਕ। ਪ੍ਰੋਬਲਮ ਇਹ ਆਉਂਦੀ ਆ ਵੀ ਜਦੋਂ ਭੀੜ ਰਲਦੀ ਆ, ਭੀੜ ਜਿੰਨੀ ਮਰਜ਼ੀ ਸ਼ਾਂਤੀ ਨਾਲ ਅੱਗੇ ਵੱਧ ਰਹੀ ਸੀ ਪਰ ਉਹਨਾਂ ਨੂੰ ਜਦੋਂ ਪੁਲਿਸ ਨੇ ਰੋਕਿਆ, ਜੇ ਉਹ ਸ਼ਾਂਤੀ ਰੱਖ ਰਿਹਾ ਸੀ ਤਾਂ ਉਹ ਉੱਥੇ ਬਹਿ ਜਾਂਦੇ, ਪਰ ਉਹਨਾਂ ਨੇ ਟਰੈਕਟਰਾਂ ਨਾਲ ਬੈਰੀਕੇਡ ਤੋੜੇ। ਗੱਲ ਜਿਹੜੀ ਕਿਸਾਨਾਂ ਤੋਂ ਗਲਤੀ ਇਹ ਹੋਈ ਆ, ਜੇ ਉਹਨਾਂ ਨੇ ਟਰੈਕਟਰਾਂ ਨਾਲ ਜੇ ਤੁਸੀਂ ਦੇਖੋਗੇ ਸਿੱਧੇ ਬੈਰੀਕੇਡਾਂ ਦੇ ਉੱਤੇ ਚੜਾ ਚੜਾ ਕੇ ਉਹ ਤੋੜੇ ਆ, ਸੋ ਉਹਨੂੰ ਆਪਾਂ ਪਹਿਲਾਂ ਤਾਂ ਐਵੇਂ ਆਪਦਾ ਕਿਸਾਨ ਹੋਣ ਕਰਕੇ ਵੀ ਮੈਂ ਖੁਦ ਕਿਸਾਨ ਆ ਜਾਂ ਕਿਸਾਨਾਂ ਦੇ ਹੱਕ ਚ ਬੋਲਣ ਕਰਕੇ ਮੈਂ ਗਲਤ ਨੂੰ ਗਲਤ ਹੀ ਕਹੂੰਗਾ, ਸਹੀ ਨੀ ਕਹਿ ਸਕਦਾ, ਵੀ ਤੁਸੀਂ ਜੇ ਲਾਅ ਭੰਗ ਕਰ ਰਹੇ ਹੋ ਤਾਂ ਤੁਸੀਂ ਉਹਨੂੰ ਸ਼ਾਂਤੀ ਨਾ ਕਹੋ, ਫਿਰ ਉਹ ਸ਼ਾਂਤੀ ਨਹੀਂ ਸੀਗੀ ਤੇ ਨਾ ਹੀ ਭੀੜ ਸ਼ਾਂਤੀ ਰੱਖ ਸਕਦੀ ਹੈ, ਨਾ ਭੀੜ ਸ਼ਾਂਤੀ ਮੋਰਚੇ ਕੱਢ ਸਕਦੀ ਹੈ, ਇਹ ਤਾਂ ਇੱਕ ਐਵੇਂ ਗੱਲਾਂ ਹੁੰਦੀਆਂ। ਜੇ ਭੀੜ ਕੱਢ ਵੀ ਲਊਗੀ ਤਾਂ ਉਹ ਚ 5% ਲੋਕ ਵਿੱਚ ਸ਼ਰਾਰਤੀ ਤੱਤ ਹੁੰਦੇ ਹੁੰਦੇ ਆ, ਉਹ ਕੋਈ ਟਿੱਡਲਾ ਮਾਰ ਦਿੰਦੇ ਆ, ਕੋਈ ਚੀਜ਼ ਦੀ ਸਾੜ ਫੂਕ ਕਰ ਦਿੰਦੇ ਆ, ਤੇ ਜਿਹੜੀ ਬਣੀ ਬਣਾਈ 95% ਦੀ ਖੀਰ ਆ ਉਹਨੂੰ ਖਰਾਬ ਕਰ ਦਿੰਦੇ ਆ, ਸੋ ਇਸ ਕਰਕੇ ਸ਼ਾਂਤੀਪੂਰਵਕ ਮਾਰਚ ਦਾ ਨਹੀਂ ਰਿਹਾ ਸੀ ਜਦੋਂ ਦਿੱਲੀ ਚ ਪਹੁੰਚਿਆ ਸੀ। ਤੁਸੀਂ ਟਰੈਕਟਰ ਦੇਖੋਗੇ ਕਿਵੇਂ ਚੜ੍ਹਦੇ ਆ ਬੈਰੀਕੇਡਾਂ ਦੇ, ਤਾਂ ਫਿਰ ਉਦੋਂ ਜਿਹੜੀ ਕਾਨੂੰਨ ਵਿਵਸਥਾ ਬਣਾਉਣ ਵਾਸਤੇ ਪੁਲਿਸ ਨੂੰ ਐਕਸ਼ਨ ਲੈਣੇ ਹੀ ਪੈਂਦੇ ਆ ਜਿਹੜੇ ਲਏ ਆ। ਪਰ ਦੂਜੇ ਪਾਸੇ ਨਾਲ ਗੱਲ ਇਹ ਵੀ ਆ ਵੀ ਸਾਰੀ ਰਾਤ ਸਰਕਾਰ ਤ੍ਰਸ਼ਤ ਰਹੀ ਆ, ਸਰਕਾਰ ਜਦੋਂ ਉਹਨੂੰ ਪਤਾ ਸੀ ਵੀ 2 ਤਰੀਕ ਨੂੰ ਉੱਥੇ ਪਹੁੰਚਣਾ ਤਾਂ 1 ਤਰੀਕ ਵਾਲੀ ਜਿਹੜੀ ਰਾਤ ਸੀ ਉਸ ਰਾਤ ਨੂੰ ਰਾਤ ਦੇ 4 ਵਜੇ ਤੱਕ ਮੀਟਿੰਗਾਂ ਚੱਲੀਆਂ ਰਾਜਨਾਥ ਸਿੰਘ ਦੀ ਅਗਵਾਈ ਦੇ ਵਿੱਚ, ਗ੍ਰਹਿ ਮੰਤਰੀ ਦੀ, ਕ੍ਰਿਸ਼ੀ ਮੰਤਰੀ ਦੀ, ਤੇ ਉਹਨਾਂ ਮੀਟਿੰਗਾਂ ਦੇ ਵਿੱਚ ਉਹਨਾਂ ਦੇ ਕਹਿਣ ਮੁਤਾਬਕ ਕਿ ਉਹਨਾਂ ਨੇ ਕਾਫੀ ਨੇੜੇ ਲਾ ਲਈ ਸੀ ਗੱਲ, ਉਹਨਾਂ ਨੇ ਇਹਨਾਂ 7-8 ਮੰਗਾਂ ਨੂੰ ਮੰਨ ਲਿਆ ਸੀ ਕਿਸਮ ਦਾ, ਤੇ ਉਹਨਾਂ ਨੇ ਜਿਹੜੇ ਇਹਨਾਂ ਦੇ ਮੁਖੀ ਆ ਟਕੈਤ ਤੇ ਹੋਰ ਜਿਹੜੇ ਸੀਗੇ ਕਿਸਾਨ ਆਗੂ ਉਹਨਾਂ ਨੂੰ ਸੁਨੇਹਾ ਭੇਜਤਾ ਸੀਗਾ ਵੀ ਅਸੀਂ ਆਹ ਫੈਸਲੇ ਕਰ ਲਏ ਆ ਤੇ ਤੁਹਾਨੂੰ ਲੋੜ ਨੀ ਹੈਗੀ ਇਹ ਕਰਨ ਦੀ, ਤੁਸੀਂ ਸ਼ਾਂਤੀਪੂਰਵਕ ਮੁੜ ਸਕਦੇ ਹੋ ਤੇ ਤੁਸੀਂ ਅਸੀਂ ਸਵੇਰੇ ਤੜਕੇ ਅਨਾਊਂਸ ਕਰ ਦਿੰਦੇ ਹਾਂ ਇਹ ਚੀਜ਼ਾਂ
ਜੀ।
ਪਰ ਹੈਰਾਨੀ ਇਸ ਗੱਲ ਦੀ ਹੋਈ ਵੀ ਕਿਸਾਨਾਂ ਨੇ ਰਾਤ ਨੂੰ ਤਾਂ ਉਹ ਗੱਲਾਂ ਸਾਰੀਆਂ ਦੇ ਉੱਤੇ ਹਾਮੀ ਭਰੀ ਸੀਗੀ ਫੋਨ ਦੇ ਉੱਤੇ ਜਦੋਂ ਉਹਨਾਂ ਦੀ ਸਹਿਮਤੀ ਲਈ ਗਈ ਸੀ, ਪਰ ਦਿਨ ਚੜ੍ਹਦੇ ਦੇ ਨਾਲ ਉਹ ਮੁੱਕਰ ਗਏ ਇਹਨਾਂ ਗੱਲਾਂ ਤੋਂ, ਕਹਿੰਦੇ ਨਹੀਂ ਇਹ ਅਸੀਂ ਨੀ ਇਸ ਚੀਜ਼ ਤੇ ਸਮਝੌਤਾ ਕਰਨਾ, ਸਾਨੂੰ ਇਹ ਅਸੀਂ ਇਹਦੇ ਤੇ ਰਾਜ਼ੀ ਨੀ। ਉਹ ਹਾਲੇ ਤੱਕ ਉਹਦਾ ਕਲੀਅਰ ਹੋਇਆ ਨੀ ਵੀ ਕਿੰਨੀਆਂ ਮੰਗਾਂ ਛੱਡੀਆਂ ਸੀ, ਕਿੰਨੀਆਂ ਮੰਗੀਆਂ ਸੀ, ਉਹ ਆਉਣ ਵਾਲੇ ਦਿਨਾਂ ਚ ਆ ਜਾਊਗੀ ਗੱਲ। ਪਰ ਕਿਸਾਨਾਂ ਨੇ ਹੁਣ ਉਹਨੂੰ ਮੁਣਕਰ ਹੋ ਗਏ ਉਸ ਤੋਂ, ਤੇ ਉਹਦੇ ਨਹੀਂ ਅਸੀਂ ਤਾਂ ਚੜਾਈ ਕਰਨੀ ਕਰਨੀ ਆ। ਹੁਣ ਦੂਜੇ ਪਾਸੇ ਇਹ ਆ ਵੀ ਸਹੀ ਗਲਤ ਦਾ ਸਾਥ ਦੇਣ ਦੀ ਥਾਂ ਤੇ ਮੈਂ ਇਹ ਨੀ ਕਹਿੰਦਾ ਵੀ ਕਿਸਾਨ ਗਲਤ ਸੀ ਜਾਂ ਸਰਕਾਰ ਸਹੀ ਸੀ। ਦੇਖੋ ਕਿਸਾਨ ਆਪਦਾ ਹੱਕ ਮੰਗ ਰਹੇ ਆ, ਸਰਕਾਰ ਆਪਦੀ ਉਹਨੇ ਵੀ ਆਪਦਾ ਪੱਖ ਦੇਖਣਾ, ਪਰ ਜਿਹੜੇ ਵਿਰੋਧੀ ਲੋਕ ਆ ਉਹਨਾਂ ਨੇ ਆਪਦਾ ਡੱਬੂ ਵਾਲਾ ਕੰਮ ਬਹੁਤ ਖੂਬ ਢੰਗ ਨਾਲ ਨਿਭਾਇਆ। ਜਿਹੜੀ ਡੱਬੂ ਕੰਮ ਕਰਦਾ ਨਾ ਅੱਗ ਲਾ ਕੇ ਕੰਧ ਤੇ ਬੈਠ ਕੇ ਸਿੱਖਣ ਵਾਲਾ, ਉਹ ਤੁਸੀਂ ਹੈਰਾਨ ਰਹੇ ਹੋ ਕਿ ਕੱਲ ਹਰ ਪਾਰਟੀ ਚਾਹੇ ਉਹ ਅਖਿਲੇਸ਼ ਯਾਦਵ ਸੀ, ਚਾਹੇ ਉਹ ਕੇਜਰੀਵਾਲ ਸੀ, ਚਾਹੇ ਰਾਹੁਲ ਗਾਂਧੀ ਸੀ, ਉਹਨਾਂ ਨੇ ਕੱਲੀ ਕੱਲੀ ਗੱਲ ਨੂੰ ਬਣਾਇਆ। ਜੋ ਡੀਕੀ ਆਉਂਦੇ ਸੀ ਵੀ ਕਦੋਂ ਕਿਸਾਨ ਦੇ ਡਾਂਗ ਤੇ ਡਾਂਗ ਵੱਜੇ ਕਿੱਟਿਆਂ ਤੇ, ਤੇ ਕਦੋਂ ਫਿਰ ਅਸੀਂ ਉਹਦੇ ਤੇ ਸਿਮਤੀਆਂ ਜਤਾਈਏ ਤੇ ਧਰਸ ਦੀਆਂ ਉਹਨਾਂ ਨੂੰ ਬਿਆਨ ਦਈਏ ਤੇ ਉਹਨਾਂ ਦੇ ਹੱਕ ਚ ਖੜੀਏ, ਉਡੀਕ ਰਹੇ ਸੀ ਇਹ ਗੱਲ ਨੂੰ। ਪਰ ਕੁੱਲ ਮਿਲਾ ਕੇ ਦੇਖੋ ਜਿਹੜਾ ਕਿਸਾਨ ਹੈ, ਜੇ ਇੱਕ ਗੱਲ ਕਹੀਏ ਵੀ ਭਾਈ ਇੱਕ ਕਿਸਾਨ ਦੇ ਸਹਾਰੇ ਮੁਲਕ ਚੱਲਦਾ, ਖੇਤੀ ਪ੍ਰਧਾਨ ਮੁਲਕ ਦਾ, ਤਾਂ ਥੋੜਾ ਬਹੁਤ ਤਾਂ ਜ਼ਰੂਰ ਕਿਸਾਨ ਪ੍ਰਤੀ ਸੋਚਣਾ ਪਊਗਾ। ਕਿਸਾਨ ਉਹਦੇ ਇੱਕ ਤਾਂ ਪੈਨਸ਼ਨ ਦੀ ਮੰਗ ਕਰ ਰਿਹਾ ਸੀ ਕਿ ਜੇ ਅਸੀਂ 60 ਸਾਲ ਦੇ ਹੋ ਕੇ ਖੇਤੀ ਛੱਡਦੇ ਹਾਂ, ਜਵਾਕ ਸਾਡੇ ਤੋਂ ਖੇਤੀ ਲੈ ਲੈਂਦੇ ਆ, ਸਾਡੇ ਪੱਲੇ ਕੱਖ ਨੀ ਰਹਿੰਦਾ, ਅਸੀਂ ਕੁਛ ਨੀ ਕਰ ਸਕਦੇ, ਤਾਂ ਉਹ 5000 ਰੁਪਇਆ ਪੈਨਸ਼ਨ ਮੰਗ ਰਹੇ ਆ। ਦੇਖੋ ਜਦੋਂ MP MLA ਦੀਆਂ ਗੱਲਾਂ ਹੁੰਦੀਆਂ ਉਹ ਇੰਨੀਆਂ ਇੰਨੀਆਂ ਪੈਨਸ਼ਨਾਂ ਲੈਂਦੇ ਆ, ਜੇ ਦੇਸ਼ ਲਈ ਕੰਮ ਕੋਈ ਨੌਕਰੀ ਕਰਨ ਵਾਲਾ ਪੈਨਸ਼ਨਾਂ ਲੈਂਦਾ, ਤਾਂ ਅਸਿੱਧੇ ਰੂਪ ਚ ਤਾਂ ਕਿਸਾਨ ਵੀ ਕੰਮ ਕਰ ਰਿਹਾ, ਅਸਿੱਧੇ ਰੂਪ ਚ ਤਾਂ ਕਿਸਾਨ ਵੀ ਕਿ ਦੇਸ਼ ਲਈ ਕੰਮ ਕਰ ਰਿਹਾ, ਦੇਸ਼ ਦਾ ਢਿੱਡ ਭਰ ਰਿਹਾ। ਸੋ ਮੈਨੂੰ ਲੱਗਦਾ ਕੋਈ ਉਹ ਗਲਤ ਮੰਗ ਨੀ ਸੀ ਪੈਨਸ਼ਨ ਮੰਗਣ ਵਾਲੀ, ਜੇ ਬਜ਼ੁਰਗ ਨੂੰ ਪੈਨਸ਼ਨ ਆ ਰਹੀ ਆ ਕਿਸੇ ਕਿਸਾਨ ਨੂੰ, ਤਾਂ ਉਹਨੂੰ ਉਹਨੂੰ ਉਹ ਆਪਦੇ ਸਵੈ ਮਾਨ ਨਾਲ ਆਪਦਾ ਬੁਢਾਪਾ ਕੱਟ ਸਕਦਾ ਗਾ। ਸੋ ਇਹ ਚੀਜ਼ਾਂ ਮੰਗ ਦੇ ਵਿੱਚ ਸੀਗੀਆਂ। ਫਸਲਾਂ ਨੂੰ ਜਿਹੜਾ ਸਵਾਮੀਨਾਥਨ ਕਮਿਸ਼ਨ ਨਾਲ ਜੋੜਨ ਦੀ ਜਿਹੜੀ ਗੱਲ ਆ, ਉਹ ਹੁਣ ਜਾਂ ਤਾਂ ਉਦੋਂ ਕਮਿਸ਼ਨ ਬਿਠਾਉਂਦੇ ਨਾ, ਜੇ ਉਹ ਕਮਿਸ਼ਨ ਨੇ ਜਿਹੜੀਆਂ ਦਿੱਤਾ ਸਲਿਊਸ਼ਨ ਦਿੱਤੇ, ਜਾਂ ਫਿਰ ਉਹਨਾਂ ਨੂੰ ਲਾਗੂ ਕਰੋ। ਹੁਣ ਉਸ ਪਿੱਛੇ ਪਿਛਲੇ ਕਿੰਨੇ ਸਾਲ ਹੋ ਗਏ ਸਵਾਮੀਨਾਥਨ ਕਮਿਸ਼ਨ ਦਾ ਰੌਲਾ ਚੱਲੀ ਜਾਂਦਾ ਪਰ ਕੋਈ ਕਰਦਾ ਹੈ ਨੀ। ਸੋ ਕੁੱਲ ਮਿਲਾ ਕੇ ਇਹੀ ਹੈ ਜੀ, ਇੱਕ ਹੋਰ 5-10 ਦਿਨ ਦਾ ਬਸ ਇੱਕ ਖੇਡ ਡਰਾਮਾ ਰਹਿ ਜੋ, ਖਬਰਾਂ ਰਹਿ ਜਾਣਗੀਆਂ, ਉਦੋਂ ਬਾਅਦ ਫੇਰ ਉਹੀ ਕਹੀ ਉਹੀ ਕੁਹਾੜੀ ਬਸ।
ਠੀਕ ਹੈ ਜੀ, ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿੰਦੇ ਕਿ ਮੈਂ ਸੋਚਣਾ ਕਿ ਫੇਸਬੁੱਕ ਦਾ ਖਹਿੜਾ ਛੱਡ ਦਿੱਤਾ ਜਾਵੇ। ਕਹਿੰਦੇ ਕੱਲ ਮੇਰਾ ਬੇਟਾ ਕਹਿੰਦਾ ਕਿ ਤੁਹਾਨੂੰ ਇਹ ਨੀ ਲੱਗਦਾ ਕਿ ਖਾਲੀ ਫ੍ਰਿਜ ਤੇ ਫੇਸਬੁੱਕ ਇੱਕੋ ਜਿਹੇ ਨੇ? ਪਤਾ ਹੋਣ ਦੇ ਬਾਵਜੂਦ ਵੀ ਵਾਰ ਵਾਰ ਖੋਲ ਕੇ ਦੇਖਣਾ ਕਿ ਸਮੇਂ ਦੀ ਬਰਬਾਦੀ ਨਹੀਂ ਹੈ? ਸੋ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਰੈਲੀਆਂ ਦੀ ਗੱਲ ਚ ਚੱਲ ਰਹੀ ਹੈ, ਕਹਿੰਦੇ ਕਾਂਗਰਸ ਤੇ ਅਕਾਲੀਆਂ ਕੋਲ ਕੋਈ ਵਜ੍ਹਾ ਨਹੀਂ ਰੈਲੀਆਂ ਕਰਨ ਲਈ, ਅਗਰ ਫਿਰ ਵੀ ਲੋਕ ਇਹਨਾਂ ਦੀਆਂ ਰੈਲੀਆਂ ਚ ਜਾਂਦੇ ਹਨ, ਉਹਨਾਂ ਲੋਕਾਂ ਬਾਰੇ ਤੁਹਾਡਾ ਕੀ ਕਹਿਣਾ ਹੈ? ਦੂਸਰੇ ਖਹਿਰੇ ਧੜੇ ਕੋਲ ਕੋਈ ਵਜ੍ਹਾ ਤਾਂ ਹੈ ਰੋਸ? ਜੀ ਦੂਸਰਾ ਖਹਿਰੇ ਧੜੇ ਕੋਲ ਕੋਈ ਵਜ੍ਹਾ ਤਾਂ ਹੈ ਰੋਸ ਮਾਰਚ ਕਰਨ ਦੀ? ਕੀ ਦੂਸਰੀਆਂ ਰਵਾਇਤੀ ਪਾਰਟੀਆਂ ਇਸੇ ਮਾਰਚ ਨੂੰ ਫੇਲ ਕਰਨ ਦੀ ਕੋਸ਼ਿਸ਼ ਨੇ? ਤੇ ਢੀਂਡਸਾ ਸਾਹਿਬ, ਬਰਮਪੁਰਾ ਸਾਹਿਬ, ਸੇਖਵਾਂ ਸਾਹਿਬ ਤੇ ਹੋਰ ਟਕਸਾਲੀ ਲੀਡਰਾਂ ਦੀ ਆਵਾਜ਼ ਵਾਕਿਆ ਹੀ ਬਗਾਵਤ ਹੈ ਜਾਂ ਅਕਾਲੀ ਦਲ ਕੋਈ ਖੇਡ ਖੇਡ ਰਿਹਾ ਹੈ? ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
ਦੇਖੋ ਪਹਿਲੀ ਗੱਲ ਤਾਂ ਰੈਲੀਆਂ ਦੀ ਵਜ੍ਹਾ ਹੈਗੀ ਆ, ਕਿਉਂ ਨੀ ਹੈ ਵਜ੍ਹਾ? ਰੈਲੀਆਂ ਦੀ ਇਹ ਹੈ ਵੀ ਇੱਕ ਦੂਜੇ ਨੂੰ ਛੋਟਾ ਦਿਖਾਉਣਾ, ਇੱਕ ਦੂਜੇ ਨੂੰ ਜੇ ਛੋਟਾ ਦਿਖਾਉਣਗੇ ਤਾਂ ਫਿਰ ਆਪਦਾ ਰਾਜ ਕਾਇਮ ਰੱਖਣਗੇ। ਰੈਲੀਆਂ ਦੀ ਵਜ੍ਹਾ ਇਹ ਆ, ਬਿਨਾਂ ਵਜ੍ਹਾ ਕੋਈ ਕੰਮ ਨੀ ਹੁੰਦਾ ਹੁੰਦਾ, ਠੀਕ ਆ। ਆਮ ਲੋਕਾਂ ਦੇ ਕੋਈ ਬੈਨੀਫਿਟ ਦੀ ਨੀ, ਕੋਈ ਸਮਾਜ ਸੁਧਾਰ ਦੇ ਨੀ ਹੈਗਾ, ਜੀਵਨ ਉਤਲ ਫੁਤਲ ਹੋਊਗਾ, ਬਹੁਤ ਸਾਰੇ ਸੋਰਸ ਰਿਸੋਰਸ ਵਰਤੇ ਜਾਣਗੇ। ਜਿਹੜਾ 2 ਲੱਖ ਬੰਦਾ ਜੇ ਉਨੇ ਚਿਰ ਚ 8-8 ਘੰਟੇ ਜਿਹੜੇ ਗਾਲਣਗੇ, ਉਹ 8-8 ਘੰਟੇ ਕੰਮ ਕਰ ਲੈਂਦਾ, ਤਾਂ ਕਿੰਨੀ ਉਹਦੇ ਉਸ ਐਨਰਜੀ ਵੱਟੇ ਕਿੰਨੀ ਐਨਰਜੀ ਪੈਦਾ ਹੋਣੀ ਸੀਗੀ। ਉਹ ਚੀਜ਼ਾਂ ਨੂੰ ਦੇਖਦੇ ਹੋਏ ਤਾਂ ਬਹੁਤ ਕੁਛ ਹੈ ਇਹਨਾਂ ਨੂੰ, ਫੇਰ ਤਾਂ ਸਾਰਾ ਕੁਛ ਹੀ ਸਿਆਸਤ ਗਲਤ ਆ। ਦੂਜੇ ਪਾਸੇ ਜਿਹੜੇ ਖਹਿਰਾ ਦੇ ਵੀ, ਮੈਨੂੰ ਨੀ ਲੱਗਦਾ ਵੀ ਖਹਿਰਾ ਦੇ ਵੀ ਕੋਈ ਲੌਜਿਕ ਹੈਗੇ ਆ। ਖਹਿਰਾ ਦਾ ਵੀ ਜਿਹੜੇ ਜਿੰਨਾ ਕੁ ਕਰ ਰਹੇ ਆ, ਜਿਹੜੀਆਂ ਗੱਲਾਂ ਕਰ ਰਹੇ ਆ, ਉਹ ਸਿਰਫ ਤੇ ਸਿਰਫ ਆਪਦੀ ਹੋਂਦ ਦਰਸਾਉਣ ਲਈ ਤੇ ਆਪਦਿਆਂ ਪੈਰ ਜਮਾਉਣ ਲਈ ਹੋ ਰਿਹਾ। ਹਲੇ ਤੱਕ ਸਿਆਸਤ ਦੇ ਵਿੱਚ ਉਹ ਜਿਹਾ ਲੀਡਰ ਆਇਆ ਨੀ ਜਿਹੜਾ ਲੀਡਰ ਕਹੇ ਵੀ ਮੈਂ ਤਾਂ ਕੁਛ ਨੀ, ਜੇ ਅੰਨਾ ਹਜ਼ਾਰੇ ਆਇਆ ਸੀ ਤਾਂ ਅੰਨਾ ਹਜ਼ਾਰੇ ਨੇ ਕੁਛ ਕੀਤਾ ਸੀ, ਤਾਂ ਉਹਦੇ ਵਿੱਚੋਂ ਵੀ ਗਾਂਹ ਹੋਰ ਪਣਪ ਕੇ ਨਿਕਲ ਆਈਆਂ ਚੀਜ਼ਾਂ। ਹੁਣ ਫੇਰ ਅੰਨਾ ਹਜ਼ਾਰੇ ਕੱਲ ਬੈਠਣ ਲੱਗਿਆ ਸੀ, ਪਰ ਫੇਰ ਜਾਂ ਤਾਂ ਕੋਈ ਉਸ ਢੰਗ ਦਾ ਹੋਵੇ ਵੀ ਜਿਹੜਾ ਕਵੇ ਨੀ ਨਾ ਪਾਵਰ ਲੈਂਦੇ ਨੀ, ਮੈਨੂੰ ਮਤਲਬ ਵੀ ਨਾ ਮੈਨੂੰ ਕੁਰਸੀ ਦੀ ਲੋੜ ਆ, ਨਾ ਮੈਨੂੰ ਪਾਵਰ ਦੀ ਲੋੜ ਆ, ਮੈਂ ਤਾਂ ਸਿਰਫ ਸਮਾਜ ਸੇਵਾ ਦੇ ਲਈ, ਸਮਾਜ ਲਈ ਗੱਲ ਕਰ ਰਹੀ ਹਾਂ, ਸਮਾਜ ਲਈ ਖੜਨਾ। ਪਰ ਜਦੋਂ ਬੰਦਾ ਸਿਆਸਤ ਚ ਆ ਗਿਆ ਫਿਰ ਉਦੋਂ ਵਧੀਆ ਇੱਕ ਡਾਇਲੋਗ ਹੁੰਦਾ, ਇਹ ਜੀ ਇੱਕ ਚਿੱਕੜ, ਇਸ ਚਿੱਕੜ ਨੂੰ ਵਿੱਚ ਬੜੇ ਬਿਨਾਂ ਸਾਫ਼ ਨੀ ਹੁੰਦਾ, ਫਿਰ ਮੈਂ ਤਾਂ ਵਿੱਚ ਬੜਿਆ, ਇਸ ਕਰਕੇ ਮੈਨੂੰ ਲੋਕਾਂ ਨੇ ਕਿਹਾ ਵੀ ਇਸ ਚਿੱਕੜ ਚ ਵੜ ਕੇ ਇਹਨੂੰ ਸਾਫ਼ ਕਰ, ਫਿਰ ਮੈਂ ਵੜ ਗਿਆ ਇਸ ਚਿੱਕੜ ਚ, ਤੇ ਅਖੀਰ ਮੈਂ ਵੀ ਚਿੱਕੜ ਚਲੇ ਵੜ ਗਿਆ, ਅਖੀਰ ਇਹੀ ਗੱਲ ਹੁੰਦੀ ਆ। ਸੋ ਇਹ ਇਹ ਗੱਲਾਂ ਕਹਿਣੀਆਂ ਕਰਨੀਆਂ ਚ ਫਰਕ ਹੈ ਜੀ, ਅਸਲ ਦੇ ਵਿੱਚ ਕੁਛ ਨੀ, ਸਾਰੇ ਸਿਆਸੀ ਬੰਦੇ ਆ, ਸਾਰੇ ਕੁਰਸੀਆਂ ਦੀ ਭਾਲ ਚ, ਸਾਰੇ ਆਪਦੀ ਚੌਧਰ ਦੀ ਭੁੱਖ ਚ, ਜਿਹੜੀਆਂ ਸਾਨੂੰ ਲੱਗਦਾ ਨਾ ਵੀ ਚਮਤਕਾਰੀ ਆ, ਇਨਸਾਨ ਦਾ ਚਮਤਕਾਰ ਹੋਜੂਗਾ, ਕੋਈ ਇਹੋ ਜਿਹਾ ਚਮਤਕਾਰ ਨੀ ਹੁੰਦਾ। ਹਾਂ ਥੋੜੇ ਬਹੁਤ ਫਰਕ ਜ਼ਰੂਰ ਪੈਂਦਾ ਸੁਧਾਰ ਦਾ, ਹੁਣ ਜੇ ਆਮ ਆਦਮੀ ਪਾਰਟੀ ਆਈ, ਕੇਜਰੀਵਾਲ ਆਇਆ, ਉਹਦੇ ਨਾਲ ਦੂਜੀਆਂ ਪਾਰਟੀਆਂ ਤੇ ਪ੍ਰੈਸ਼ਰ ਬਣਿਆ ਮਾੜਾ ਮੋਟਾ। ਚਲੋ ਕੇਜਰੀਵਾਲ ਨੇ 2000 ਹੈਲਥ ਦੀਆਂ ਸਕੀਮਾਂ ਨਵੀਆਂ ਚਲਾਈਆਂ, ਸਕੂਲਾਂ ਸਕਾਲਾਂ ਦੀਆਂ ਕਰੀਆਂ, ਹੁਣ ਦੇਖੋ ਦੇਖ ਹੈਲਥ ਐਂਬੂਲੈਂਸਾਂ ਥਾਂ ਥਾਂ ਤੇ ਸ਼ੁਰੂ ਹੋ ਰਹੀਆਂ, ਹੈਲਥ ਦੀਆਂ ਜਿਹੜੀਆਂ ਚੀਜ਼ਾਂ ਕੰਮ ਸ਼ੁਰੂ ਹੋ ਰਹੀਆਂ, ਜਾਣੀ ਕਿ ਆਹ ਬਦਲਾਵ ਆਉਂਦੇ ਆ। ਪਰ ਜਿਹੜਾ ਆਮ ਲੋਕ ਚਾਹੁੰਦਾ ਨਾ, ਜਾਂ ਅਸੀਂ ਚਾਹੁੰਦੇ ਹਾਂ ਤਾਂ ਫਾਸਤੂ ਕਹਿਣ ਵਾਲਾ, ਵੀ ਰਾਮ ਰਾਜ ਕਹਿਮ ਹੋ ਜੇ ਮਿੰਟੋ ਮਿੰਟੀ, ਉਹ ਏਡਾ ਸੌਖਾ ਨੀ ਹੁੰਦਾ ਹੁੰਦਾ। ਇਹ ਸਿਆਸਤ ਦਾ ਗੰਦ ਆ, ਇਹਦੇ ਚ ਸਾਰੇ ਹੀ ਲਿਬੜੇ ਆ।
ਬਿਲਕੁਲ ਤੇ ਮਨੀ ਮੰਡੀ ਕਲਾਂ ਕੋਫ ਸਰਵਰ ਤੋਂ ਲਿਖ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਇੱਕ ਵਿਦੇਸ਼ ਗਿਆ ਬੰਦਾ ਆਪਣੇ ਪੰਜਾਬ ਰਹਿੰਦੇ ਮਿੱਤਰ ਨੂੰ ਫੋਨ ਕਰਦਾ ਤੇ ਗੱਲਾਂ ਗੱਲਾਂ ਵਿੱਚ ਪੁੱਛ ਬੈਠਦਾ ਹੈ, ਹੋਰ ਬਾਈ ਕਾਰੋਬਾਰ ਕੀ ਚੱਲਦਾ? ਅੱਗੋ ਜਵਾਬ ਮਿਲਦਾ, ਬਾਈ ਜਮਾਂ ਵਿਹਲੇ ਆ। ਪੁੱਛਣ ਵਾਲਾ ਕਹਿੰਦਾ, ਬਾਈ ਵਾਲਾ ਵਧੀਆ ਕਾਰੋਬਾਰ ਆ, ਬਸ ਛੱਡੀ ਨਾ। ਸਾਰੀਆਂ ਪਾਰਟੀਆਂ ਦੀਆਂ ਰੈਲੀਆਂ ਵਿਚਲੇ ਇਕੱਠ ਵੇਖ ਕੇ ਇਹੀ ਕਹਿਣ ਨੂੰ ਜੀ ਕਰਦਾ ਪੰਜਾਬੀ, ਉਹ ਵਾਲਾ ਵਧੀਆ ਕਾਰੋਬਾਰ ਆ, ਬਸ ਛੱਡਿਓ ਨਾ।
ਬਿਲਕੁਲ ਜੀ, ਬਿਲਕੁਲ ਸਹੀ ਕਿਹਾ। ਜਿਹੜੀ ਇਹ ਇੱਕ ਤ੍ਰਾਸਦੀ ਆ ਸਾਡੀ, ਮੇਰੇ ਕੋਲ ਰੋਜ਼ ਫੋਨ ਆਉਂਦੇ ਆ ਇਹ ਜੇ ਕਿਸਮ ਦੇ ਕਿ ਅਸੀਂ ਆ ਕੇ ਖੇਤੀ ਕਰਨੀ ਚਾਹੁੰਦੇ ਆ, ਸਾਨੂੰ ਖੇਤੀ ਜ਼ਮੀਨ ਲੈ ਕੇ ਦਿਓ, ਬਹੁਤ ਕੁਛ ਆ ਇੱਥੇ ਪਰ ਅਸੀਂ ਅੱਕੇ ਬੈਠੇ ਆ, ਥੱਕੇ ਬੈਠੇ ਆ, ਇਹ ਆ ਉਹ ਆ, ਰੋਜ਼ ਡੇਲੀ ਫੋਨ ਆਉਂਦੇ ਆ। ਤੇ ਮੈਂ ਜਦੋਂ ਉਹਨਾਂ ਨਾਲ ਗੱਲਬਾਤ ਕਰਦਾ, ਚਲੋ ਸਮੇਂ ਦੀ ਘਾਟ ਹੁੰਦੀ ਆ, ਕੋਸ਼ਿਸ਼ ਕਰਦਾ ਜਿੰਨੀ ਕੁ ਗੱਲ ਕਰ ਸਕਾਂ ਤੇ ਉਹ ਮੈਂ ਕਰਦਾ, ਪਰ ਉਹ ਸਮੇਂ ਦੀ ਘਾਟ ਕਾਰਨ ਉਹਨਾਂ ਨੂੰ ਪੂਰਾ ਤਾਂ ਨੀ ਐਕਸਪਲੇਨ ਕਰ ਸਕਦੇ। ਪਰ ਫੇਰ ਜਦੋਂ ਉਹਨਾਂ ਨੂੰ ਸਾਰਾ ਪੱਖ ਦਿਖਾਈ ਦਾ, ਫੇਰ ਉਹ ਸੋਚਦੇ ਆ ਵੀ ਵਾਕਈ ਅਸੀਂ ਇੱਥੇ ਸੌਖੇ ਆ। ਤੇ ਪਰ ਗੱਲ ਤਾਂ ਆਹੀ ਆ ਜਾਂਦੀ ਹੈ ਜੀ ਵੀ ਅਸੀਂ ਨਾ ਅਖਲਾਕੀ ਤੌਰ ਦੇ ਉੱਤੇ ਕਿਤੇ ਨਾ ਕਿਤੇ ਸਾਰੇ ਹੀ ਲੋਕ ਆ ਜਿਹੜੇ ਉਹ ਚਾਹੁੰਦੇ ਆ ਸੁਧਾਰ ਜ਼ਰੂਰ ਚਾਹੁੰਦੇ ਆ, ਤਰੱਕੀ ਜ਼ਰੂਰ ਚਾਹੁੰਦੇ ਆ, ਪਰ ਬਸ ਅਖੀਰ ਉਹੀ ਚਾਹੁੰਦੇ ਆ ਵੀ ਕਰਨ ਕੰਮ ਕੋਈ ਸਾਡੇ ਸਾਡੇ ਕੋਈ ਹੋਰ ਕਰੇ।
ਬਿਲਕੁਲ ਸਹੀ ਉਹੀ ਗੱਲ ਕਹੀ ਜੀ। ਗੁਰਦੀਪ ਸਿੰਘ ਹੁਣਾਂ ਨੇ ਵੀ ਸਾਂਝ ਬਣਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਾਈ ਥੋੜੀ ਜਿਹੀ ਪ੍ਰੋਬਲਮ ਲੋਕਾਂ ਚ ਵੀ ਆ। ਇੱਕ ਤਾਂ ਕਹਿੰਦੇ ਪਹਿਲਾਂ ਇਹਨਾਂ ਤੱਕ ਕੋਈ ਸਕੀਮ ਆਉਂਦੀ ਨੀ, ਉੱਪਰ ਹੀ ਮੁੱਕ ਜਾਂਦੀ ਆ। ਅਗਰ ਕੋਈ ਇਹਨਾਂ ਨੂੰ ਦੱਸਣ ਵੀ ਜਾਵੇ ਤਾਂ ਅਗਰ ਸਮੋਸੇ ਨਾ ਹੋਣ ਇਹ ਸਕੀਮ ਬਾਰੇ ਜਾਣਨ ਨਹੀਂ ਆਉਂਦੇ। ਬਿਲਕੁਲ ਜੀ, ਤੇ ਲਿਖਿਆ ਬਾਕੀ 3 ਸਾਲਾਂ ਤੋਂ RBI ਦੀ ਸਕੀਮ ਚੱਲ ਰਹੀ ਆ ਜੀ। ਹਰ ਮਹੀਨੇ 250 ਦੇਣਾ ਤੇ 60 ਸਾਲ ਬਾਅਦ 5000 ਪੈਨਸ਼ਨ ਲਓ। ਪੈਨਸ਼ਨ ਤਾਂ ਮੰਗਦੇ ਆ, ਉਹਦੇ ਲਈ ਕੁਝ ਦਓ ਵੀ ਟੈਕਸ ਦੇ ਰੂਪ ਚ ਜਾਂ RBI ਦੀਆਂ ਸਕੀਮਾਂ ਲਓ। ਤੇ RBI ਦੀ ਸਕੀਮ ਆ ਸਾਲ ਦੇ 12 ਰੁਪਏ ਦਓ ਤੇ 3 ਲੱਖ ਦਾ ਇੰਸ਼ੋਰੈਂਸ ਮਿਲਦਾ ਹੈ ਮਹੀਨੇ ਦਾ 1 ਰੁਪਇਆ। ਕਿੱਡੀ ਕੁ ਵੱਡੀ ਗੱਲ ਆ।
ਬਿਲਕੁਲ ਜੀ, ਬਹੁਤ ਸਾਰੀਆਂ ਸਕੀਮਾਂ ਆਈਆਂ, ਪਰ ਉਹਦਾ ਕਾਰਨ ਪਤਾ ਕੀ ਆ? ਉਹਦਾ ਕਾਰਨ ਇਹ ਆ ਵੀ 99 ਠੱਗ ਬੈਠੇ ਆ, ਇੱਕ ਕੋਈ ਸਹੀ ਆਉਂਦਾ ਤੇ ਫਿਰ ਉਹ 99 ਠੱਗਾਂ ਨੇ ਇੱਕ ਸਹੀ ਨੂੰ ਵੀ ਮਾਰ ਕੇ ਰੱਖ ਦਿੰਦਾ। ਮੇਰੇ ਖੁਦ ਯਾਦ ਆ ਵੀ ਮੇਰੇ ਕੋਲ ਵੀ ਸਕੀਮ ਆਣਾ ਆ ਗਿਆ, ਕੋਈ 2005 ਦੀ ਗੱਲ ਆ, 4-5 ਦੀ ਗੱਲ ਆ। ਉਹ ਆਂਦਾ ਜੀ, ਕਹਿੰਦਾ ਤੁਸੀਂ ਥੋੜੇ ਜਿਹੇ ਪੈਸੇ ਲਾਓ ਤੇ ਥੋੜੇ ਜਿਹੇ ਪੈਸਿਆਂ ਦੇ ਵਿੱਚ ਹੀ ਤੁਹਾਨੂੰ ਅਸੀਂ ਇੱਕ ਇੰਸ਼ੋਰੈਂਸ ਦੇ ਦਾਂਗੇ ਜਿਹਦੇ ਵਿੱਚ ਤੁਹਾਡੀ ਹੈਲਥ ਸਾਰੀ ਕਵਰ ਹੋਊਗੀ ਤੇ ਤੁਹਾਨੂੰ ਤੁਹਾਡੀ ਮੌਤ ਤੋਂ ਬਾਅਦ 1,00,000 ਮਿਲਣਗੇ। ਏਦਾਂ ਕਰਕੇ ਜੀ, ਚਲੋ ਜੀ, ਉਹਨਾਂ ਨੇ ਮੈਨੂੰ ਬਣਾ ਕੇ ਦਿੱਤਾ ਤੇ 1,20,000 ਰੁਪਇਆ ਉਹ ਲੈ ਗਏ ਜੀ FD ਕਰਾ ਕੇ। ਕਹਿੰਦੇ 1,20,000 ਦੀ FD ਕਰ ਦਿਓ, ਬਸ ਇਹਦੇ ਨਾਲ ਤੁਹਾਡਾ ਸਾਰਾ ਕੁਛ ਚੱਲੀ ਜਾਊਗਾ। ਚਲੋ ਜੀ, ਆਪਾਂ ਵੀ ਬੜੇ ਖੁਸ਼ ਹੋਏ ਵੀ ਆਹ ਤਾਂ ਵਧੀਆ ਚੀਜ਼ ਹੋ ਗਈ, ਪਰਿਵਾਰ ਦੀ ਹੈਲਥ ਵੀ ਹੋ ਗਿਆ, ਸਾਰਾ ਕੁਛ ਹੋ ਗਿਆ। ਪਰ ਜਦੋਂ ਮੈਂ ਸਾਲ ਹੋਇਆ, ਸਾਲ ਬਾਅਦ ਮੈਨੂੰ ਉਹ ਫੇਰ ਆਇਆ ਉਹਨਾਂ ਦਾ, ਕਹਿੰਦੇ ਵੀ ਤੁਸੀਂ ਇਹੀ ਪਾਲਿਸੀ ਜਾਰੀ ਰੱਖਣੀ ਚਾਹੁੰਦੇ ਹੋ? ਮੈਂ ਕਿਹਾ ਹਾਂਜੀ। ਕਹਿੰਦੇ ਜੀ, ਤੁਹਾਡਾ ਨਾ ਉਹਦੇ ਚੋਂ ਸ਼ੇਅਰ ਮਾਰਕੀਟ ਚ ਤੁਹਾਡੇ ਪੈਸੇ ਇਨਵੈਸਟ ਕੀਤੇ ਸੀ, ਉਦੋਂ ਤੁਹਾਡੀ ਇਜਾਜ਼ਤ ਨਾਲ ਤੇ ਉਹ ਡੁੱਬ ਗਏ, ਤੁਸੀਂ 40,000 ਰੁਪਇਆ ਹੋਰ ਦੇ ਦੋ ਤੇ ਇਹੀ 101,000 ਵਾਲੀ ਪਾਲਿਸੀ ਜਾਰੀ ਰੱਖ ਦਾਂਗੇ, ਨਹੀਂ 80 ਵਾਲੀ ਕਰ ਦਿੰਦੇ ਆ। ਮੈਨੂੰ ਗੱਲ ਨਾ ਸਮਝ ਆਏ ਵੀ ਕਰਾਈ ਤਾਂ FD ਮੈਂ ਚੰਗੇ ਪੁੱਕਾ ਮਨੂੰ ਸੀ ਤੇ ਇਹ ਉਲਟ ਹੋ ਗਈ, ਇਹ ਕੀ ਗੱਲ ਆ? ਮੈਂ ਕਿਹਾ ICICI ਬੈਂਕ ਦੀ ਸੀ ਨਾ, ਫੇਰ ਉਹਨੂੰ ਮੈਂ ਕਹਿੰਦਾ 40,000, ਦੂਜੀ ਵਾਰ ਫੇਰ ਆਇਆ, ਦੂਜੀ ਵਾਰ ਫੇਰ ਕਹਿੰਦਾ 1,00,000 ਜ਼ਿਆਦਾ ਲੋਸ ਲਾ ਗਿਆ, ਤੀਜੀ ਵਾਰ ਕਹਿੰਦਾ 60,000 ਰਹਿ ਗਿਆ। ਤੇ ਫੇਰ ਮੈਂ ਉਹਨਾਂ ਨਾਲ ਗਾਲੋ ਗਾਲੀ ਹੋ ਕੇ ਛੱਡਿਆ ਵੀ 3 ਸਾਲ ਵੀ ਗਏ ਤੇ ਤੁਹਾਡੇ ਕੋਲੋਂ ਕੁਛ ਮਿਲ ਵੀ ਨੀ ਰਿਹਾ ਤੇ ਮੈਨੂੰ ਨੀ ਚਾਹੀਦਾ। ਤੇ ਫੇਰ ਅਖੀਰ ਉਹਨਾਂ ਨੇ ਜੀ ਕਹਿੰਦੇ ਜੀ ਇਹ ਤਾਂ ਪੈਸੇ ਐ ਨੀ ਮਿਲਦੇ, ਜਦੋਂ ਇਹ ਮਚਿਓਰ ਹੋਊਗੀ ਫਲਾਨਾ ਹੋਊ ਧਮਕਾਊ, ਐ ਕਰੀਏ ਨਾ। ਹੁਣ ਇੱਥੇ ਆ ਗਿਆ, ਇੱਥੇ ਆ ਕੇ ਮੈਂ ਨਾ ਪਿਛਲੇ ਦੇਖ ਲੋ 2005 ਦੀ ਚੱਲੀ ਸੀ ਇਹ ਕਹਾਣੀ ਤੇ ਅਖੀਰ ਪਿਛਲੇ ਸਾਲ ਮੇਰਾ ਈਮੇਲਾਂ ਉਮੂਲਾਂ ਦੇ ਲੜਾਈ ਝਗੜੇ ਕਰਕੇ ਪੂਰੇ ਫੇਰ ਜਾ ਕੇ ਉਹਨਾਂ ਨੇ ਮੈਨੂੰ 62,000 ਰੁਪਇਆ ਜਿਹੜਾ ਮੇਰੇ ਅਕਾਊਂਟ ਵਿੱਚ ਵਾਪਸ ਪਾਤਾ। ਪਿਛਲੇ 10-12 ਸਾਲਾਂ ਦੀ ਮਿਹਨਤ ਬਾਅਦ 1,20,000 ਇੱਕ ਦਿੱਤਾ ਮੈਂ, 40 ਇੱਕ ਦਿੱਤਾ, 20 ਇੱਕ ਦਿੱਤਾ, ਇੰਨੇ ਰੁਪਈਏ ਦੇ ਕੇ ਤੇ ਮੈਂ ਫਿਰ ਆਪਦਾ 12-62,000 ਵਾਪਸ ਲੈ ਲਿਆ ਤੇ ਨਾਲੇ 10-12 ਸਾਲ ਐਵੇਂ ਬਿਨਾ ਮਤਲਬ ਵੀ ਪੈਨਸ਼ਨ ਬਣਾਈ ਰੱਖੀ। ਤੇ ਉਹੀ ਜੇ ਕੋਈ ਸਹੀ ਪਾਲਿਸੀ ਚ ਗਿਆ ਹੁੰਦਾ, ਮੈਂ ਕੋਈ ਸਹੀ ਬੰਦੇ ਨਾਲ ਜੁੜਿਆ ਹੁੰਦਾ ਤਾਂ ਇਹ ਨੌਬਤ ਨੀ ਆਉਣੀ ਸੀ। ਸੋ ਮੇਰਾ ਕਹਿਣ ਦਾ ਭਾਵ ਇੱਥੇ ਇਹੀ ਹੈ ਸਿੰਪਲ ਜਿਹਾ ਵੀ ਅਸੀਂ ਨਾ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿਚ ਉਲਝੇ ਹੋਏ ਆ ਵੀ ਭਾਈ ਜਿਹੜਾ ਸਾਨੂੰ ਜਿਹੜਾ ਕਹਿ ਸਕਦੇ ਆ ਵੀ ਸਹੀ ਬੰਦੇ ਨੀ ਮਿਲਦੇ, ਸਹੀ ਪਾਲਿਸੀਆਂ ਸਾਡੇ ਤੱਕ ਨੀ ਪਹੁੰਚਦੀਆਂ, ਜਿਹੜੀਆਂ ਗਲਤ ਆਉਂਦੀਆਂ ਉਹ ਗਲਤ ਪਾਲਿਸੀਆਂ ਤੋਂ ਅਸੀਂ ਅੱਕੇ ਥੱਕੇ ਪਏ ਆ।
ਬਿਲਕੁਲ। ਤੇ ਬਚਿੱਤਰ ਸਿੰਘ ਮੌਰ ਹੁਣਾਂ ਨੇ ਵੀ ਜੋ ਅਸੀਂ ਸਾਫ ਸਫਾਈ ਦੀ ਗੱਲ ਚੱਲੀ ਸੀ ਮੋਦੀ ਹੁਣਾਂ ਦੀ, ਉਹਦੇ ਬਾਰੇ ਇਹਨਾਂ ਨੇ ਦੱਸਿਆ। ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ। ਤੇ ਕਹਿੰਦੇ ਭਾਜੀ ਜੋ ਪਖਾਨੇ ਤਾਂ ਬਣਾਏ ਆ ਇਹਨਾਂ ਨੇ, ਪਰ ਕਹਿੰਦੇ 4-4 ਫੁੱਟ ਦੀਆਂ ਖੂਹਾਂ ਤੇ ਜੋ ਪਾਈਪ ਪਾਉਂਦੇ ਆ ਉਸ ਦਾ ਵੀ ਢਾਲ ਚ ਨਹੀਂ ਪਾਉਂਦੇ ਠੇਕੇਦਾਰ, ਉਹ ਵੀ ਨੀ ਪਾਉਂਦੇ। ਕਹਿੰਦੇ ਬਾਕੀ ਮੇਰੇ ਪਿੰਡ ਲਾਗੇ 2 ਬਸਤੀਆਂ ਦੇ ਰਸਤਿਆਂ ਕੋਲੋਂ ਲੰਘਣਾ ਤੋਬਾ ਤੋਬਾ ਆ। ਕਹਿੰਦੇ
ਬਸ ਰੌਲਾ ਤਾਂ ਹੈ ਨਾ ਵੀ ਹੁਣ ਉਹ ਖਾਈ ਜਾਂਦੇ ਆ, ਇਧਰੋਂ ਵੱਜਦਾ ਤਾਂ ਉਹ ਖਾਈ ਠੇਕੇਦਾਰ ਖਾਈ ਜਾਣਗੇ
ਜਾਣਗੇ ਬਿਲਕੁਲ। ਤੇ ਗੌਰਵ ਸ਼ਰਮਾ ਹੁਣਾਂ ਨੇ ਲਿਖਿਆ ਜੀ, ਕਹਿੰਦੇ ਆਹ ਵਜ੍ਹਾ ਲੱਗਦੀ ਆ ਰੈਲੀਆਂ ਦੀ, ਸੁਖਬੀਰ ਬਾਦਲ ਤੇ ਕੈਪਟਨ ਸਾਹਿਬ ਹੁਣਾਂ ਨੇ ਹੱਥ ਫੜਿਆ ਤੇ ਥੱਲੇ ਲਿਖਿਆ ਕਿ ਅਸੀਂ ਅਸਾਂ ਦੀ ਰੋਟੀ ਤੁਸਾਂ ਦੇ ਘਰ ਤੇ ਤੁਸਾਂ ਦੀ ਰੋਟੀ ਸਾਡੇ ਘਰ 7 ਅਕਤੂਬਰ ਨੂੰ। ਸੋ ਧਨੀ ਸਾਹਿਬ ਹੁਣਾਂ ਨੇ ਲਿਖਿਆ, ਕਹਿੰਦੇ ਸੁਰਜੀਤ ਗੱਗ ਤੇ ਉਹਨਾਂ ਨੂੰ ਸਪੋਰਟ ਕਰਨ ਵਾਲਿਆਂ ਬਾਰੇ ਤੁਹਾਡਾ ਕੀ ਵਿਚਾਰ ਹੈ ਭਾਜੀ?
ਦੇਖੋ ਵਿਚਾਰ ਮੈਂ ਪਹਿਲਾਂ ਵੀ ਕਈ ਵਾਰੀ ਪੇਸ਼ ਕਰ ਚੁੱਕਿਆ ਤੇ, ਪਰ ਕਈ ਲੋਕ ਹੁੰਦੇ ਆ ਟੈਂਸ਼ਨ ਸੀਕਰ ਹੁੰਦੇ ਆ ਤੇ ਉਹਨਾਂ ਨੂੰ ਆਦਤ ਹੁੰਦੀ ਆ ਵੀ ਅਸੀਂ ਉਹ ਤੋਂ ਲਾਂਭੇ ਨਹੀਂ ਜਾਂਦੇ। ਦੇਖੋ ਮੈਂ ਪਹਿਲਾਂ ਵੀ ਬਹੁਤ ਵਾਰੀ ਕਹਿ ਚੁੱਕਿਆ ਵੀ ਉਹਦਾ ਲਿਖਣ ਸ਼ੈਲੀ ਹੈਗੀ ਇਹਦੇ ਕੋਲ, ਉਹਨੂੰ ਲਿਖਣਾ ਆਉਂਦਾ, ਉਹਨੂੰ ਵਧੀਆ ਲਿਖਣਾ ਆਉਂਦਾ, ਵਧੀਆ ਕਵਿਤਾ ਲਿਖ ਲੈਂਦਾ, ਵਧੀਆ ਉਹ ਵਾਰਤਕ ਲਿਖ ਲੈਂਦਾ ਤੇ ਅੱਜ ਨੂੰ ਇਹ ਲੇਖਣ ਕਿਰਿਆ ਦੇ ਵਿੱਚ ਉਹਦਾ ਕਾਫੀ ਵੱਡਾ ਨਾਂ ਹੋਣਾ ਸੀ। ਜਾਣੀ ਕਿ ਜੇ ਉਹ ਇਮਾਨਦਾਰੀ ਨਾਲ ਸਹੀ ਲੇਖਣ ਕਿਰਿਆ ਕਰਦਾ, ਤਿੱਖਾ ਲਿਖਦਾ, ਪਰ ਤਿੱਖਾ ਲਿਖਣ ਵੇਲੇ ਵੀ ਜੇ ਉਹਦੀ ਸੋਚ ਆ ਜਿਹੜੀ ਉਹ ਨਿੰਦਿਆ ਦੀ ਨਾ ਹੁੰਦੀ ਜਾਂ ਉਹਦੀ ਮਸ਼ਹੂਰ ਹੋਣ ਦੀ ਸੋਚ ਨਾ ਹੁੰਦੀ, ਨਾਰਮਲ ਲਿਖਦਾ ਰਹਿੰਦਾ, ਨਾਰਮਲ ਕਵਿਤਾ ਲਿਖਦਾ, ਬਹੁਤ ਵਧੀਆ ਕਵਿਤਾ। ਮੈਂ ਖੁਦ ਉਹਨੂੰ ਇੱਕ ਵਾਰੀ ਮੰਗ ਕਿਹੜਾ ਆਰਟੀਕਲ ਲਾਇਆ ਅਖਬਾਰ ਦੇ ਵਿੱਚ ਵੀ ਭਾਈ ਮੈਨੂੰ ਆਹ ਆਰਟੀਕਲ ਦੇ, ਮੈਨੂੰ ਵਧੀਆ ਲੱਗਿਆ। ਸੋ ਪਰ ਗੱਲ ਤਾਂ ਇਹ ਆ ਵੀ ਉਹ ਬੰਦਾ ਤਾਂ ਉਹ ਸਿੱਧਾ ਹੀ ਬਾਬੇ ਨਾਨਕ ਨੂੰ ਮਾੜਾ ਚੰਗਾ ਲਿਖਣ ਲੱਗ ਗਿਆ, ਬਾਬੇ ਨਾਨਕ ਪ੍ਰਤੀ ਮੰਦੀ ਸ਼ਬਦਾਵਲੀ ਲਿਖਣ ਲੱਗ ਗਿਆ ਤੇ ਆਪਦੇ ਆਪ ਨੂੰ ਬਾਬੇ ਨਾਨਕ ਤੋਂ ਵੀ ਵੱਡਾ ਸਿਆਣਾ ਸਮਝਣ ਲੱਗ ਗਿਆ ਵੀ ਮੈਂ ਤਾਂ ਉਦੋਂ ਵੀ ਸਮਝਦਾਰ ਹਾਂ, ਅਤੇ ਜਿਹੜੀ ਕਿ ਲੋਕ ਤਾਂ ਜਮੇ ਉਹ ਤੁਰੇ ਫਿਰਦੇ ਆ। ਸੋ ਇਹ ਕੀ ਕਹਿਣਾ, ਸਸਤੀ ਸ਼ੋਹਰਤ ਲਈ ਕੀਤੀਆਂ ਜਾਂਦੀਆਂ ਚੀਜ਼ਾਂ, ਸਸਤੀ ਸ਼ੋਹਰਤ ਹਾਸਲ ਕਰਨ ਲਈ ਉਹ ਗੱਲਾਂ ਕਰ ਰਹੇ ਆ ਤੇ ਜਿਹੜੇ ਲੋਕ ਹਮਾਇਤ ਕਰ ਰਹੇ ਆ ਉਹ ਸਾਰੇ ਉਹ ਲੋਕ ਆ ਜਿਹੜੇ ਧਰਮ ਤੋਂ ਮੁਨਕਰ ਹੋਏ ਆ, ਜਿਨ੍ਹਾਂ ਨੂੰ ਧਰਮ ਚੋਂ ਬੂ ਆਉਂਦੀ ਆ, ਜਿਹੜੇ ਕਹਿੰਦੇ ਆ ਵੀ ਧਰਮ ਬਹੁਤ ਵੱਡਾ ਕਲੰਕ ਆ ਜਿਨ੍ਹਾਂ ਦੇ ਮਾਮਲੇ ਚ, ਉਹ ਲੋਕ ਇਹ ਗੱਲਾਂ ਕਰਦੇ ਆ। ਪਰ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਵੀ ਦੇਖੋ ਅਸੀਂ ਕਦੇ ਕਿਸੇ ਨੂੰ ਇਹ ਨੀ ਕਹਿੰਦੇ ਵੀ ਤੁਸੀਂ ਕੋਈ ਧਰਮ ਮੰਨੋ ਜਾਂ ਤੁਸੀਂ ਆਹੀ ਧਰਮ ਮੰਨੋ ਜਾਂ ਤੁਸੀਂ ਆਪਦੀ ਆਜ਼ਾਦ ਸੋਚ ਨਾ ਰੱਖੋ। ਦੇਖੋ ਹਰ ਬੰਦੇ ਦਾ ਆਪਦਾ ਧਰਮ ਤਾਂ ਹੁੰਦਾ ਹੀ ਬਾਏ ਚੋਇਸ ਆ, ਠੀਕ ਹੈ ਨਾ, ਹਰ ਬੰਦੇ ਦੀ ਆਪਦੀ ਚੋਇਸ ਆ। ਪਰ ਅਸੀਂ ਕਦੇ ਐਂ ਤਾਂ ਕਿਹਾ ਨੀ ਵੀ ਫਲਾਨਾ ਬੰਦਾ ਬਹੁਤ ਮਾੜਾ, ਫਲਾਨਾ ਰੱਬ ਨੂੰ ਨੀ ਮੰਨਦਾ, ਤਾਂ ਉਹਨੂੰ ਅਸੀਂ ਤਾਂ ਕਿਤੇ ਨਾ ਮਾੜਾ ਲਿਖਿਆ ਨਾ ਗਾਲਾਂ ਦਿੱਤੀਆਂ ਨਾ ਕੁਛ ਵੀ ਨੀ ਕੀਤਾ, ਸਾਨੂੰ ਲੋੜ ਹੀ ਨੀ ਪੈਂਦੀ, ਉਹਦੀ ਚੋਇਸ ਆ, ਨਹੀਂ ਤਾਂ ਨਹੀਂ ਸੀ, ਦੁਨੀਆਂ ਆਪਦੀ ਚੋਇਸ ਰੱਖਦੀ ਆ। ਪਰ ਇਹਦਾ ਮਤਲਬ ਇਹ ਥੋੜਾ ਹੁੰਦਾ ਵੀ ਦੂਜੇ ਬੰਦੇ ਨੂੰ ਗਾਲਾਂ ਕੱਢਣੀਆਂ। ਹੁਣ ਬਾਬੇ ਨਾਨਕ ਪ੍ਰਤੀ ਜੋ ਸ਼ਬਦਾਵਲੀ ਉਹਨੇ ਪਿਛਲੀਆਂ ਕਵਿਤਾਵਾਂ ਚ ਪਿਛਲੇ 2-4 ਸਾਲਾਂ ਤੋਂ ਵਰਤ ਰਿਹਾ, ਉਹ ਸ਼ਬਦਾਵਲੀ ਨਹੀਂ ਬਰਦਾਸ਼ਤ ਕਰਨ ਲਾਇਕ। ਦੇਖੋ ਜਿਨ੍ਹਾਂ ਲੋਕਾਂ ਨੂੰ ਸ਼ਰਧਾ ਬਾਬੇ ਨਾਨਕ ਚ ਜਾਂ ਜਿਹੜੇ ਲੋਕ ਉਹਨਾਂ ਨੂੰ ਮੰਨਦੇ ਆ, ਉਹਨਾਂ ਦੀ ਤਾਂ ਸ਼ਰਧਾ ਮੰਨ ਲੈਂਦੇ ਨਹੀਂ ਹੋ ਸਕਦੀ ਹੈ, ਠੀਕ ਆ। ਦੂਜੇ ਪਾਸੇ ਮੈਨੂੰ ਇਹ ਦੱਸੋ ਵੀ ਅੱਜ ਤੱਕ ਜਿਹੜਾ ਜਿਵੇਂ ਹੁਣ ਸੰਤ ਦੀ ਫਿਲੋਸਫੀ ਆਉਂਦੀ ਆ ਵੀ ਜਿਵੇਂ ਗੋਰੇ ਸੰਤ 25 ਸਾਲ ਮੌਤ ਤੋਂ ਬਾਅਦ ਦਿੰਦੇ ਆ ਸੰਤ ਦੀ ਡਿਗਰੀ, ਉਹਦਾ ਕਾਰਨ ਇਹ ਹੈ ਵੀ ਚੱਲ ਜੇ ਕੋਈ ਉਸ ਬੰਦੇ ਨੇ ਆਪਦੇ ਜੀਵਨ ਕਾਲ ਚ ਕੋਈ ਗਲਤੀ ਕੀਤੀ ਹੋਵੇ ਤਾਂ 25 ਸਾਲਾਂ ਚ ਸਾਹਮਣੇ ਆ ਜਾਂਦੀ ਆ। ਉਹ ਬਾਬਾ ਨਾਨਕ ਨੂੰ ਤਾਂ 550 ਸਾਲ ਦੀ ਕਹਾਣੀ ਹੋ ਗਈ, ਹੁਣ 550 ਸਾਲ ਚ ਬਾਬੇ ਨਾਨਕ ਦੀ ਕੋਈ ਕੂਨਤਾ ਤਾਂ ਲੱਭ ਕੇ ਦਿਖਾਓ, ਕੋਈ ਇੱਕ ਤਾਂ ਗੱਲ ਲੱਭ ਕੇ ਦਿਖਾਓ ਜਿਹਦੇ ਨਾਲ ਤੁਸੀਂ ਉਹਨਾਂ ਤੇ ਉਂਗਲ ਖਾ ਸਕੋ। ਸੋ ਇਹ ਬੇਵਕੂਫੀਆਂ ਭਰੀਆਂ ਗੱਲਾਂ ਇਹ ਆਉਂਦੀਆਂ ਵੀ ਮੇਰੇ ਵਰਗੇ ਨੂੰ ਮਾੜਾ ਚੰਗਾ ਕਹੀ ਜਾਣ, ਸਮੇਂ ਦੀਆਂ ਸਰਕਾਰਾਂ ਨੂੰ ਮਾੜਾ ਚੰਗਾ ਕਹੀ ਜਾਣ, ਸਮੇਂ ਦੇ ਜਿਹੜੇ ਆ ਜਿਹੜੇ ਧਰਮ ਦੇ ਵਿੱਚ ਜਿਹੜੇ ਭੇਖੀ ਆ ਗਏ ਆ, ਡੇਰਾਵਾਦ ਆ ਗਿਆ, ਪ੍ਰਚਾਰ ਦੇ ਨਾਂ ਦੇ ਉੱਤੇ ਚਿੱਡਾ ਵਿੰਗਾ ਝੂਠਾ ਪ੍ਰਚਾਰ ਕਰੀ ਜਾਂਦੇ, ਉਹਨਾਂ ਨੂੰ ਕਹੀ ਜਾਣ। ਪਰ ਜਦੋਂ ਬਾਬੇ ਨਾਨਕ ਨੂੰ ਹੀ ਬੰਦਾ ਜਿਹੜਾ ਬੰਦਾ ਕਹਿ ਰਿਹਾ ਵੀ ਉਹ ਤਾਂ ਸਹੀ ਨੀ ਹੈ, ਤਾਂ ਫੇਰ ਤੁਸੀਂ ਕੀ ਕਰੋਗੇ, ਫੇਰ ਤੁਹਾਡਾ ਉਹਦਾ ਕੀ ਅਸਰ ਹੋਣਾ ਚਾਹੀਦਾ ਬੰਦੇ ਦਾ। ਸੋ ਇਸ ਕਰਕੇ ਨਾ ਕ੍ਰਾਂਤੀਕਾਰੀ ਕਵੀ ਹੋਣਾ ਤੇ ਕ੍ਰਾਂਤੀਕਾਰੀ ਗੱਲਾਂ ਲਿਖਣੀਆਂ ਨਾਲ ਕੋਈ ਵੱਡਾ ਮਹਾਨ ਨੀ ਹੋ ਜਾਂਦਾ। ਬਾਬਾ ਨਾਨਕ ਵੀ ਆਪਦੇ ਟਾਈਮ ਚ ਕ੍ਰਾਂਤੀਕਾਰੀ ਹੋਇਆ ਸੀ, ਉਹਨੇ ਵੀ ਬਾਬਰ ਨੂੰ ਜਾਵਰ ਕਿਹਾ ਸੀ, ਪਰ ਉਹਨੇ ਉਹਨੇ ਜਾਵਰ ਕਿਹਾ ਸੀ ਨਾ ਜਿਹੜਾ ਢੰਗ ਨਾਲ, ਜਾਂ ਜਿੱਥੇ ਜਿੱਥੇ ਉਹਨੇ ਜਿਹੜਾ ਕੰਮ ਕੀਤਾ ਉਹ ਦਲੀਲ ਦੇ ਕੇ ਪ੍ਰੋਪਰ ਢੰਗ ਨਾਲ ਕੰਮ ਕੀਤਾ। ਕੋਈ ਇਹ ਨੀ ਕੋਈ ਗੱਲ ਕੀਤੀ ਵੀ ਸਸਤੀ ਸ਼ੋਹਰਤ ਲੈਣ ਲਈ ਜਾਂ ਡਰਾਮਾ ਨੀ ਕੋਈ ਕੀਤਾ। ਉਹਨੇ ਹੱਥੀ ਕੰਮ ਕਰਕੇ ਦਿਖਾਇਆ, ਹੱਥੀ ਤੁਰ ਕੇ ਦਿਖਾਇਆ, ਸਾਰਾ ਕੁਛ ਉਹਨਾਂ ਨੇ ਆਪ ਕਰਕੇ ਦਿਖਾਇਆ। ਨਾ ਕਿ ਇਹ ਨੀ ਕੀਤਾ ਰਜਾਈ ਚ ਬੈਠ ਕੇ ਫੇਸਬੁੱਕਾਂ ਤੇ ਨੀ ਉਹਨਾਂ ਨੇ ਕੋਈ ਮੁਹਿੰਮ ਦਿੱਤੀ ਸੀ। ਸੋ ਇਹ ਜਿਹੜੇ ਲੋਕ ਵਾਹ ਜੀ ਵਾਹ ਕਰਦੇ ਆ ਨਾ ਉਹਨਾਂ ਦੇ ਥੱਲੇ, ਉਹਨਾਂ ਨੂੰ ਪਹਿਲਾਂ ਇਹ ਗੱਲ ਸੋਚਣੀ ਚਾਹੀਦੀ ਆ ਵੀ ਕੀ ਤੁਸੀਂ ਆਪਦੇ ਜਵਾਕਾਂ ਨੂੰ ਇਹ ਬਣਾਉਂਗੇ ਵੀ ਹੱਥ ਨੇ ਗੰਗੂ ਪਊਆ ਭਾਲਦੇ ਫਿਰਨ ਵੀ ਪਊਆ ਪ੍ਰਿੰਟ ਕਿੱਥੋਂ ਆਊਗੀ, ਵੀ ਪਊਆ ਕਿੱਥੋਂ ਮਿਲੂਗਾ, ਕੀ ਇਹ ਤੁਸੀਂ ਬਣਾਉਣਾ ਚਾਹੋਗੇ ਆਪਦੇ ਜਵਾਕਾਂ ਨੂੰ? ਜੇ ਕੋਈ ਬੰਦਾ ਧਰਮ ਦੇ ਨਾਲ ਜੋੜ ਕੇ, ਰੱਬ ਦੇ ਨਾਲ ਜੋੜ ਕੇ, ਬਾਬੇ ਨਾਨਕ ਨਾਲ ਜੋੜ ਕੇ ਜਵਾਕਾਂ ਚ ਇਹਨਾਂ ਉਲਟਾਈਆਂ ਤੋਂ ਦੂਰ ਰੱਖਣ ਚ ਕਾਮਯਾਬ ਹੁੰਦਾ, ਕੀ ਮਾੜਾ? ਮੈਂ ਖੁਦ ਮਿਲਦਾ ਉਹਨਾਂ ਲੋਕਾਂ ਨੂੰ, ਮੈਂ ਕੱਲ ਹੀ ਕਹਿ ਕੇ ਹਟਿਆ, ਜਿਹੜੇ ਲੋਕ ਕੱਟੜਵਾਦੀ ਆ ਜਾਂ ਧਰਮ ਦੇ ਨਾਂ ਦੇ ਉੱਤੇ ਡਰਾਉਂਦੇ ਧਮਕਾਉਂਦੇ ਆ ਜਾਂ ਕੋਈ ਗਲਤ ਪ੍ਰਚਾਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ, ਜੇ ਸਾਨੂੰ ਗੁਰੂ ਮਾਨਿਓ ਗ੍ਰੰਥ ਤੋਂ ਬਾਹਰ ਦੀਆਂ ਗੱਲਾਂ ਕਰਦੇ, ਮੈਂ ਸਭ ਨੂੰ ਨਿੰਦਾ, ਸਭ ਨੂੰ ਕਹਿਣਾ ਵੀ ਉਹ ਗਲਤ ਆ। ਪਰ ਇਹ ਥੋੜਾ ਹੁੰਦਾ ਵੀ ਇਹ ਮੇਰੀ ਇਹ ਸੋਚ ਆ ਵੀ ਮੈਂ ਕਿਸੇ ਦੇ ਥੋਪਾ ਜਾਂ ਕਿਸੇ ਨੂੰ ਜਾਂ ਉਹ ਹੁਣ ਬਾਬੇ ਨਾਨਕ ਦੇ ਮਾਮਲੇ ਚ ਵੀ ਜੇ ਗੱਲ ਆਉਂਦੀ ਆ, ਮੈਨੂੰ ਕੱਲ ਵੀ ਕਿਸੇ ਨੇ ਸਵਾਲ ਕੀਤਾ ਵੀ ਏਦਾਂ ਕਿਵੇਂ ਹੋ ਸਕਦਾ, ਉਹਨਾਂ ਨੂੰ ਕਾਹਦਾ ਗਿਲਾ, ਉਹਨੂੰ ਕਹੀ ਜਾਣ ਦਿਓ। ਮੈਂ ਕਿਹਾ ਯਾਰ ਤੁਸੀਂ ਸਿੰਪਲੀ ਇਹ ਗੱਲ ਲਾਓ ਵੀ ਜੇ ਤੁਹਾਡੇ ਬਾਪ ਨੂੰ ਆ ਕੇ ਕੋਈ ਮੰਦਾ ਚੰਗਾ ਬੋਲਦਾ ਜਾਂ ਗਾਲ ਦਿੰਦਾ ਤਾਂ ਤੁਹਾਨੂੰ ਗਿਲਾ ਆਊਗਾ ਨਾ, ਜਾਂ ਆਉਣਾ ਨੀ ਚਾਹੀਦਾ? ਇਹੀ ਆ ਵੀ ਅਸੀਂ ਤਾਂ ਮੰਨਦੇ ਹਾਂ ਭਾਈ, ਸਾਨੂੰ ਤਾਂ ਇਸ ਚ ਕੋਈ ਬੁਰਾਈ ਨੀ ਲੱਗਦੀ, ਵੀ ਸਾਨੂੰ ਤਾਂ ਬਾਬਾ ਨਾਨਕ ਦਾ ਜਿਹੜਾ ਫਲਸਫਾ ਚੰਗਾ ਲੱਗਦਾ, ਤੇ ਜੇ ਉਹਨੂੰ ਕੋਈ ਮਾੜਾ ਚੰਗਾ ਕਹਿੰਦਾ ਤਾਂ ਸਾਡੇ ਅੰਦਰ ਰੋਹ ਆਉਣਾ ਲਾਜ਼ਮੀ ਆ, ਇਹਦੇ ਚ ਕੋਈ ਦੋ ਰਾਏ ਨੀ, ਆਉਣਾ ਚਾਹੀਦਾ। ਜੇ ਤੁਹਾਡੇ ਚ ਰੋਹ ਨੀ ਨਾ ਆ ਰਿਹਾ ਇਸ ਗੱਲ ਦੇ ਉੱਤੇ, ਫਿਰ ਇਹਦਾ ਮਤਲਬ ਤੁਸੀਂ ਦੋਗਲੀ ਸੋਚ ਰੱਖਦੇ ਹੋ, ਫਿਰ ਤੁਹਾਡੀ ਨੀਤੀ ਮਾੜੀ ਆ, ਫਿਰ ਤੁਸੀਂ ਦਿਖਾਵੇ ਤੇ ਸਿੱਖ ਹੋ ਸਕਦੇ ਹੋ ਬਾਬੇ ਨਾਨਕ ਦੇ, ਪਰ ਅਸਲ ਤੇ ਉਹਦੇ ਪੈਰੋਕਾਰ ਨਹੀਂ ਹੋ ਸਕਦੇ ਜੇ ਤੁਹਾਨੂੰ ਗਿਲਾ ਨੀ ਆਇਆ ਇਸ ਗੱਲ ਦੇ।
ਬਿਲਕੁਲ ਬਰਾੜ ਸਾਹਿਬ, ਰੋਹ ਆਉਣਾ ਜ਼ਰੂਰੀ ਵੀ ਆ ਜਦੋਂ ਜਿਸ ਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ, ਪਿਆਰ ਹੀ ਹੁੰਦਾ ਜੀ। ਜੇ ਤੁਸੀਂ ਇਨਸਾਨੀ ਰੂਪ ਦੇ ਵਿੱਚ ਵੀ ਦੇਖੋ ਤਾਂ ਜਿਹਨੂੰ ਤੁਸੀਂ ਮੰਨਦੇ ਹੋ, ਜਿਹਦੇ ਨਾਲ ਪਿਆਰ ਕਰਦੇ ਹੋ, ਉਹਦੇ ਬਾਰੇ ਕੋਈ ਗਲਤ ਕਹਿ ਦੇਵੇ ਤਾਂ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ। ਪਰ ਇਹ ਤੇ ਬਿਲਕੁਲ ਸਾਡੇ ਸਾਰਿਆਂ ਦੇ ਸਾਂਝੇ ਗੁਰੂ ਹੈ। ਤੇ ਗੁਰਦੀਪ ਸਿੰਘ ਨੇ ਉਸ ਤੋਂ ਬਾਅਦ ਭਾਜੀ ਦੇਖਿਆ, ਕਹਿੰਦੇ ਬਾਈ ਜੀ ਇਹਦਾ ਸਾਡੀ ਅਣਗਹਿਲੀ ਕਰਕੇ ਹੁੰਦਾ। ਕਹਿੰਦੇ ਮੇਰਾ ਸਿਡਨੀ, ਕਹਿੰਦੇ ਮੇਰੇ ਦੋਸਤ ਨੂੰ ਫੋਨ ਆਇਆ ਵੀ ਤੁਸੀਂ ਸੁਪਰਨੇਸ਼ਨ ਦਾ ਪੈਸਾ ਮਾਰਕੀਟ ਚ ਲਾਉਣਾ ਹੈ। ਉਹ ਵਿਚਾਰੇ ਨੂੰ ਅੰਗਰੇਜ਼ੀ ਘੱਟ ਆਉਂਦੀ ਸੀ ਤੇ ਬਸ ਕਹਿੰਦਾ ਮੈਨੂੰ ਸੁਪਰਨੇਸ਼ਨ ਹੀ ਸੁਣਿਆ ਤੇ ਕਹਿੰਦਾ ਮੈਂ ਹਾਂ ਕਰ ਦਿੱਤੀ। ਥੋੜੇ ਦਿਨ ਪਹਿਲਾਂ ਉਹਦਾ ਅਕਾਊਂਟ ਚੈੱਕ ਕੀਤਾ ਤੇ ਕੰਪਨੀ ਨੇ ਉਹਦੇ ਸੁਪਰ ਦੇ ਪੈਸੇ US ਡਾਲਰ ਚ ਲਾ ਦਿੱਤੇ ਸੀ ਤੇ ਉਹਦਾ ਸੁਪਰ ਹੁਣ 13,000 ਤੋਂ 35,000 ਹੋ ਗਿਆ। ਸੋ ਕਿਸੇ ਨੂੰ ਕਹਿੰਦੇ ਫਾਇਦਾ ਹੁੰਦਾ ਤੇ ਕੋਈ ਡੁੱਬ ਜਾਂਦਾ ਆ। ਹਰਜਿੰਦਰ ਸਿੰਘ ਹੁਣਾਂ ਨੇ ਲਿਖਿਆ ਜੀ, ਬਰਾੜ ਜੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਝੂਠੇ ਵਾਅਦੇ ਕਰਕੇ ਹੀ ਆਉਂਦੀਆਂ। ਕਹਿੰਦੇ ਇਹ ਹਰਜਿੰਦਰ ਸਿੰਘ, ਹਰਜਿੰਦਰ ਘੁੰਮਣ ਪੰਜਾਬ ਵਸੀ ਪਠਾਣਾ ਤੋਂ, ਕਹਿੰਦੇ ਮਾੜੇ ਅੰਸਰ ਹੁੰਦੇ ਆ, ਮੰਗਾਂ ਤਾਂ ਸਾਰੀਆਂ ਠੀਕ ਹਨ ਪਰ ਸਰਕਾਰ ਮੰਨਦੀਆਂ ਹਨ, ਇੱਕ ਪਾਰਟੀ ਦੂਜੀ ਪਾਰਟੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ, ਵਿਕਾਸ ਵੱਲ ਧਿਆਨ ਦੇਣਾ ਚਾਹੀਦਾ। ਕਹਿੰਦੇ ਠੱਗੀ ਚੱਲਦੀ ਸਾਧ ਦੀ ਪੂਤ ਨਾ ਦਿੰਦੇ ਪੀਰ, ਸੱਚ ਤੇ ਨੇਕੀ ਜੋਗੀ ਆ ਬੰਦੇ ਦੀ ਤੀਕ। ਠੀਕ ਆ ਜੀ, ਠੀਕ ਆ। ਸੋ ਬਰਾੜ ਸਾਹਿਬ ਜੀ, ਸਾਡੇ ਸਾਰੇ ਜਿਹੜੇ ਲਿਸਨਰਸ, ਉਹਨਾਂ ਦੇ ਮੈਨੂੰ ਲੱਗਦਾ ਮੈਂ ਸਭ ਦੇ ਮੈਸੇਜਸ ਵਗੈਰਾ ਵੀ ਪ੍ਰੋਗਰਾਮ ਦੇ ਵਿੱਚ ਲੈ ਲਏ ਆ। ਔਰ ਖਬਰਾਂ ਦੇ ਵਿੱਚ ਇੱਕ ਜਾਂਦੇ ਜਾਂਦੇ ਮੈਂ ਤੁਹਾਨੂੰ ਖਬਰ ਦੱਸਣਾ ਚਾਹੁੰਦੀ ਹਾਂ ਕਿ ਪਸੰਦੀਦਾ ਲਾੜਾ ਨਾ ਲੱਭਣ ਤੇ 65,000 ਦਾ ਜੁਰਮਾਨਾ ਠੋਕਿਆ। ਸੋ ਇੱਕ ਮੈਟ੍ਰੀਮੋਨੀਅਲ ਕੰਪਨੀ ਤੇ ਕੁੜੀ ਨੇ ਜੀ ਇਹ ਕੇਸ ਕੀਤਾ। ਸੋ ਉਹਨਾਂ ਨੇ ਇਹ ਵੀ ਬੜੀ ਰੋਚਕ ਜਿਹੀ ਖਬਰ ਆਈ ਆ ਵੀ ਉਹਨੇ ਕੰਪਨੀ
ਰੋਚਕ ਨੀ ਇਹ ਵੀ ਇੱਕ ਤੁਸੀਂ ਜੇ ਖਬਰ ਨੂੰ ਧਿਆਨ ਨਾਲ ਦੇਖੋਗੇ ਨਾ, ਮੈਂ ਤਾਂ ਖੈਰ ਜੇ ਮੈਂ ਕਹਾਂ ਮੈਂ ਖਬਰ ਪੜ੍ਹੀ ਵੀ ਨੀ ਹੈਗੀ ਪੂਰੀ, ਹੈਡਿੰਗ ਪੜ੍ਹਿਆ ਪਰ ਮੈਂ ਉਹ ਹੈਡਿੰਗ ਤੇ ਇੱਕ ਸਕੀਮਿੰਗ ਦੇ ਵਿੱਚ ਉਹਨਾਂ ਦੀ ਦੇਖ ਲਈ ਸੀ ਗੱਲ ਵੀ ਉਹ ਕੀ ਕਹਿਣਾ ਚਾਹੁੰਦੇ ਆ। ਉਹ ਚ ਕੁਛ ਨੀ ਹੈ ਉਸ ਖਬਰ ਦੇ ਵਿੱਚ, ਪਹਿਲੀ ਗੱਲ ਤਾਂ ਜੁਰਮਾਨਾ ਹੋਇਆ ਹੀ ਨੀ, ਦੇਖੋ ਕਿੱਡਾ ਗਲਤ ਹੈਡਿੰਗ ਦਿੱਤਾ ਹੋਇਆ ਵੀ ਜੁਰਮਾਨਾ ਹੋਇਆ, ਜੁਰਮਾਨਾ ਨੀ ਹੋਇਆ ਉਸ ਖਬਰ ਦੇ ਵਿੱਚ, ਸਮਾਰ ਕੇ ਪੜ੍ਹਿਓ ਉਸ ਖਬਰ ਦੇ ਵਿੱਚ ਵੀ ਉਹ ਅਸਲ ਚ ਕੀ ਹੋਇਆ ਵੀ 65,000 ਰੁਪਇਆ ਕੋਈ ਕੰਪਨੀ ਲੈ ਰਹੀ ਆ ਵੀ ਅਸੀਂ ਭਾਈ ਤੁਹਾਨੂੰ ਮਨਪਸੰਦ ਲਾੜਾ ਲੱਭ ਕੇ ਦੇਵਾਂਗੇ, ਠੀਕ ਆ ਜੀ। ਜਦੋਂ ਉਹ ਨਹੀਂ ਲੱਭ ਕੇ ਦਿੱਤਾ ਗਿਆ ਜਾਂ ਉਹਨਾਂ ਨੂੰ ਨਹੀਂ ਸਰਟੀਫਾਈਡ ਕੀਤਾ ਜਾ ਸਕਿਆ ਤਾਂ ਉਸ ਤੋਂ ਬਾਅਦ ਉਹ ਕੁੜੀ ਨੇ ਕੇਸ ਕਰਤਾ। ਉਹ ਕੇਸ ਕਰਨ ਤੋਂ ਬਾਅਦ ਅਦਾਲਤ ਨੇ ਕੰਪਨੀ ਨੂੰ ਇਹ ਕਹਿਤਾ ਵੀ ਤੁਸੀਂ ਆਪਦੇ 10% ਖਰਚਾ ਕੱਟ ਕੇ ਬਾਕੀ ਪੈਸੇ ਉਹਨੂੰ ਵਾਪਸ ਕਰੋ। ਸੋ ਉਹਦੇ ਹੀ ਪੈਸੇ ਉਹਨੂੰ ਵਾਪਸ ਕਰਤੇ, ਇਹ ਕਾਹਦਾ ਜੁਰਮਾਨਾ ਹੋਇਆ? ਅਖਬਾਰਾਂ ਬਣਾਈ ਜਾਂਦੇ ਐਵੇਂ ਟੇਢੀਆਂ ਬਿੰਗੀਆਂ ਜਿਨ੍ਹਾਂ ਨੂੰ ਥਾਂ ਭਰਨ ਲਈ ਜਿਹਦਾ ਕੋਈ ਤੁੱਕ ਹੀ ਨੀ ਬਣਦਾ।
ਔਰ ਕਹਿੰਦੇ ਉਹਨੂੰ 21 ਜਿਹੜੀਆਂ ਪ੍ਰੋਫਾਈਲ ਲਾਈਫ ਪਾਰਟਨਰ ਲਈ ਸ਼ੇਅਰ ਕੀਤੇ ਗਏ, ਪਰ ਉਹ ਕੁੜੀ ਨੇ ਕੋਈ ਵੀ ਜਿਹੜਾ ਨਹੀਂ ਪਸੰਦ ਕੀਤਾ, ਸਾਰੇ ਰਿਜੈਕਟ ਕਰ ਦਿੱਤੇ। ਤੇ ਅਖੀਰ ਉਹਨੇ ਕਿਹਾ ਭਈ ਨਹੀਂ ਤੁਸੀਂ ਮੈਨੂੰ ਨਹੀਂ ਸੈਟੀਸਫਾਈਡ ਕਰ ਸਕੇ ਤੇ ਇਸ ਕਰਕੇ ਜਿਹੜੇ ਮੇਰੇ ਪੈਸੇ ਆ ਉਹ ਮੈਨੂੰ ਵਾਪਸ ਕੀਤੇ ਜਾਣ। ਸੋ ਖਬਰਾਂ ਦੇ ਵਿੱਚ ਬਰਾੜ ਸਾਹਿਬ ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਜੇ ਤੁਹਾਡੇ ਕੋਲ ਹੋਰ ਕੋਈ ਖਬਰ ਜਾਂ ਕੋਈ ਗੱਲਬਾਤ ਜਿਹੜੀ ਤੁਸੀਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ
ਜੀ ਜਿੰਦਾਬਾਦ ਰਹੋ, ਆਬਾਦ ਰਹੋ। ਦੁਆਰ ਦਾ ਅਸੀਂ ਕਰਦੇ ਹਾਂ, ਕਰਮ ਕਰਦੇ ਜਾਓ ਤੇ ਕਰਮਾਂ ਦਾ ਫਲ ਹਰੇਕ ਨੂੰ ਮਿਲਣਾ ਹੀ ਮਿਲਣਾ। ਜਿਹੜੀ ਧਨ ਦੌਲਤ ਮਗਰ ਭੱਜਣ ਦੀ ਲੋੜ ਨੀ ਹੈ, ਧਨ ਦੌਲਤ ਆਪ ਹੀ ਤੁਹਾਡੇ ਮਗਰ ਭੱਜਦਾ। ਜਦੋਂ ਤੁਸੀਂ ਐਨਰਜੀ ਆਪਦੀ ਲਾਉਣੀ ਹੋ ਕਿਸੇ ਵੀ ਚੀਜ਼ ਦੇ ਉੱਤੇ, ਸੋ ਦੱਬ ਕੇ ਐਨਰਜੀ ਲਾਓ ਜੀ ਜਿੱਥੇ ਵੀ ਲੱਗਦੀ ਹੈ ਤੁਹਾਡੇ ਤੋਂ, ਤੇ ਉਸ ਦੇ ਅਗੇਂਸਟ ਐਨਰਜੀ ਪੈਦਾ ਹੋਊ। ਪਰ ਚੰਗੇ ਥਾਂ ਤੇ ਲਾਓ, ਜਿਹੜੀ ਐਨਰਜੀ ਹੈ ਲਾਉਣੀ ਹੈ ਉਹ ਚੰਗੇ ਥਾਂ ਤੇ ਲਾਓ ਤਾਂ ਕਿ ਚੰਗੀ ਐਨਰਜੀ ਗਾਂ ਪੈਦਾ ਹੋਵੇ। ਸੋ ਕਈ ਵਾਰੀ ਕੀ ਹੁੰਦਾ ਵੀ ਅਸੀਂ ਬੁਰਾ ਕੰਮ ਕਰਕੇ ਤੇ ਬੁਰੇ ਥਾਂ ਤੇ ਵੀ ਉਹ ਸਾਰਾ ਜ਼ੋਰ ਲਾ ਕੇ ਤੇ ਉਹਦੇ ਨਤੀਜੇ ਵੀ ਕੋਈ ਚੱਜਦੇ ਆਉਂਦੇ ਨੀ। ਸੋ ਇਹੀ ਦੁਆ ਅਰਦਾਸ ਕਰਦੇ ਹਾਂ ਵੀ ਆਪ ਸਭ ਦਾ ਦਿਨ ਖੂਬਸੂਰਤ ਰਹੇ ਜੀ, ਤੇ ਅਸੀਂ ਆਪਦੇ ਕੰਮ ਤੇ ਆ ਗਏ ਹਾਂ ਜੀ। ਅਸੀਂ ਆਪਦਾ ਦਿਹਾੜੀ ਕਰਦੇ ਹਾਂ, ਆਪਦੀ ਐਨਰਜੀ ਲਾਉਣੇ ਹੁਣ।
ਠੀਕ ਆ ਭਾਜੀ, ਸਾਡੇ ਸਾਰਿਆਂ ਵੱਲੋਂ ਵੀ ਸ਼ੁਭ ਕਾਮਨਾਵਾਂ। ਅੱਜ ਦਾ ਦਿਨ ਬਹੁਤ ਵਧੀਆ ਰਵੇ ਤੇ ਚੜ੍ਹਦੀ ਕਲਾ ਵਾਲਾ ਹੋਵੇ। ਬਹੁਤ ਬਹੁਤ ਸ਼ੁਕਰੀਆ,
ਬਹੁਤ ਬਹੁਤ।
ਸੋ ਲੋ ਜੀ, ਬਰਾੜ ਸਾਹਿਬ ਦੇ ਨਾਲ ਵੀ ਗੱਲਾਂ ਬਾਤਾਂ ਕਰ ਲਈਆਂ ਤੇ ਜੋ ਖਬਰਾਂ ਦੀ ਸਾਂਝ ਸੀ ਉਹ ਵੀ ਹੋ ਗਈ। ਹੁਣ ਜਿਹੜੀ ਸਾਂਝ ਪਾਉਣੀ ਆ ਅਸੀਂ ਯਾਦਾਂ ਦੀ, ਔਰ ਉਸ ਤੋਂ ਪਹਿਲਾਂ ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਕਰਦੇ ਹਾਂ ਜੀ ਅਸੀਂ ਆਪਣੇ ਯਾਦਾਂ ਸਾਂਝੀਆਂ। ਸੋ ਜਲਦੀ ਆਇਓ ਕਿਉਂਕਿ ਮੈਂ ਤੇ ਚਾਹ ਵੀ ਨਹੀਂ ਪੀਣੀ ਅਜੇ ਤੱਕ, ਮੈਨੂੰ ਤੇ ਚਾਹ ਹੁੰਦਾ ਆਪਣੀਆਂ ਯਾਦਾਂ ਤੁਹਾਡੇ ਨਾਲ ਕਰਨ ਦਾ। ਸੋ ਬਿਲਕੁਲ ਜੀ ਰਹਿੰਦੀ ਹੈ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਜ਼ਰੂਰੀ ਹਾਜ਼ਰ ਹੁੰਦੀ ਹਾਂ ਮੈਂ ਸੁੱਖ ਲਈ ਤੁਹਾਡੀ ਰਹਿ ਸਕਦੀ।
संग 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 आया तेरी यादों का मेला, मेरे संग संग आया तेरी यादों का मेला। अकेला गया था मैं, हाँ मैं, न आया अकेला, मेरे संग संग आया तेरी यादों का मेला, मेरे संग 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 आया तेरी यादों का मेला। था ये मौसम मलबेला। मेरे संग 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 आया तेरी यादों का मेला। मेरे संग संग आया तेरी यादों का मेला। अकेला गया था मैं, हाँ मैं न आया अकेला। मेरे संग संग आया तेरी यादों का मेला। मेरे संग संग आया तेरी यादों का मेला।
हथ मार के पट्टां दे उते पैंदियां ने रेडां, नाले जाफियां दे जोरां दियां हुंदियां आजमाइशां। जद भिड़दे ने सान विच कबड्डी दे, जद भिड़दे ने सान विच कबड्डी दे। हांजी जनाब, सान एक वारी फेर भिड़नगे, रेडां भी पैणगियां ते जाफियां दे जोरां दियां आजमाइशां भी होणगियां। आस्ट्रेलियन इंटरनेशनल कबड्डी 2018 च ते तुहाडे फेवरेट सेलिब्रिटीज भी योगराज सिंह, ग्रेट खली अते बैटली मुख मेहमान वजो आ रहे ने। बच्चियां दे लई झूले, फूड स्टॉल्स अते शॉपिंग स्टॉल्स भी अवेलेबल होंगे। पहली बार ऑस्ट्रेलिया दे विच सब तो वधिया खेडन वाले प्लेयर नूं मिलेगी फोर्ड मस्टैंग V8। वधेरे जानकारी लई संपर्क करो अर्श खक 0424-150-132। स्टॉल्स अते होर इंक्वायरी लई तुसी कॉल कर सकदे हो लव खक नूं 0404-02-011। साबी सिंह 0425962890। टिकटां दा प्राइस है $25 जनरल एक दिन दे लई अते $35 दोनों दिन दे लई। तुसी ऑनलाइन भी टिकट खरीद सकदे हो www.premiertickets.com.au तों।
ओ ताया जी घरे ही हो?
ओए आजा आजा पसी लंघिया भाई।
की हाला ताया जी, सेहतां किवें आ?
ओ सेहतां दा भरावा की दसां, वाह वाह चेर हो गया, शुगर ने बड़ा परेशान कीता। मैं अंग्रेजी दवाइयां खा खा ते जिगर ची गर्मी पवा ली आ।
ओ ताया तू देसी दवाई खा, आयुर्वेद दे माहिर डॉक्टर नरेंद्र सिंह बदेशा तू, ना कोई साइड इफेक्ट ते इलाज दी पूरी गारंटी।
ओ बले भतीज, फिर ओदे को कोरोना होने ऐसी इलाज आ?
जी हाँ, डॉक्टर नरेंद्र सिंह बदेशा गोइंदवाल साहब पंजाब तो आयुर्वेद विच महारत रखते ने, ते यकीन दवाउंदे ने कि किसी भी किस्म दी बीमारी होवे जिवें कि मोटापा, सेहत दा ना बनना, शुगर ते इस कारण आई अंदरूनी कमजोरी, जिगर दी गर्मी, किसी भी तरह दे नशे तो छुटकारा पाउण दे लई अज ही मिलो डॉक्टर नरेंद्र सिंह बदेशा जी नूं। संपर्क नंबर 9199150913। देश विदेश दे विच दवाई भेजण दा खास प्रबंध है। तुसी न्यू साउथ वेल्स आस्ट्रेलिया विच रहंदे हो तां हुण तुसी ग्रोसरी दे सारे समान दे नाल नाल आनंद लै सकोगे ताजियां भारतीय मिठाइयां दा भी, सिर्फ इको ही जगह ते, वन एंड ओनली MD स्पाइसेस 862A पिटवाटर रोड DOI न्यू साउथ वेल्स। संपर्क करो 8959-43-51 ते MD स्पाइसेस।
ना की गल पाजी, इन्ना वेट लूज कर लिया, ना पाबी खान नु नहीं दिंदी तुहानू।
ए सब कमाल है हेल्थ ड्रॉप्स दा।
पर तुहानू पता है फुके साथो रहनी हुंदा, ना एक्सरसाइज दा किन्ना को टाइम हुंदा तुहानू पता ही है।
ओ जी यही ता कमाल है हेल्थ ड्रॉप्स दा, ना कोई एक्सरसाइज, ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट। इन्ना ही नहीं, पहले ही दिन तो भार घटना शुरू।
ना फिर नंबर दियो।
लो जी, तुसी भी कॉल करो सुनील वर्मा नू 0411-229-631, 0411-229-631 या विजिट करो www.healthdrops.com.au।
सफर अपने नाल करन दा ही मजा है, सफर अपने पंच होन दा ही स्वाद है।
Safe and customer focused bus company, superior service and good value of money in every market segment, excel in anticipating, quick responding to customer needs.
ASRs hai Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas, Sandhu bus lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਪ੍ਰੋਸੇ ਦਾ ਨਾਮ ਸੰਧੂ ਬਸ ਲਾਈਨ।
ਨਾਨਕ ਬੇਕਰੀ ਡੈਂਡੀ ਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਲੋ ਜੀ, ਗੀਤ ਤੋਂ ਬਾਅਦ ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹਾਂ ਫੇਰ ਜੀ ਲਾਉਣ ਯਾਦਾਂ ਦੀ ਮਹਿਫਿਲ। ਸੋ ਤਿਆਰ ਹੋ ਜੀ ਸਾਰੇ। ਲੋ ਜੀ, ਮੈਨੂੰ ਧਨੀ ਸਾਹਿਬ ਹੁਣਾਂ ਨੇ ਚਾਹ ਤਾਂ ਭੇਜ ਦਿੱਤੀ, ਕਹਿੰਦੇ ਆ ਚੱਕੋ ਚਾਹ ਪੀਓ, ਹਨਾ। ਹਾਂ, ਥੈਂਕ ਯੂ ਬਹੁਤ ਬਹੁਤ ਧਨੀ, ਪਰ ਥੋੜੀ ਜਿਹੀ ਨਾ ਇਹ ਚ ਪੱਤੀ ਦੁਬਾਰਾ ਪਾ ਦੇ, ਮੈਂ ਚਿੱਟੀ ਚਾਹ ਇੰਨੀ ਪੀਂਦੀ ਨੀ, ਹਨਾ। ਹੈਗੀ ਤਾਂ ਗੱਲ ਵੈਸੇ, ਪਰ ਪਤਾ ਨੀ ਕਿਉਂ ਮੇਰੇ ਕੋਲ ਚਿੱਟੀ ਚਾਹ ਨੀ, ਮੈਂ ਤਾਂ ਡਰਾਈਵਰਾਂ ਵਾਲੀ ਚਾਹ ਹੀ ਪੀਨੀ ਹੁੰਦੀ ਆ ਨਾ, ਕਾਲੀ ਜਿਹੀ ਕਰਕੇ, ਹਨਾ। ਤੇ ਪਰ ਚਾਹ ਦੇਖ ਕੇ ਮਜ਼ਾ ਆ ਗਿਆ ਮੈਨੂੰ, ਥੈਂਕ ਯੂ ਵੈਰੀ ਮਚ। ਹੁਣ ਤਾਂ ਨੀ ਤਾਂ ਗੋਰੀ ਗੋਰੀ ਚਾਹ ਪੀਂਦਾ ਆਪਣੇ ਵਰਗੀ, ਜਿੱਦਾਂ ਦਾ ਇਹ ਆਪਣਾ ਆਪ ਗੋਰਾ ਚਿੱਟਾ ਨਾ, ਚਾਹ ਵੀ ਗੋਰੀ ਪੀਂਦਾ ਆ। ਤੇ ਮੇਰਾ ਤਾਂ ਹੁਣ, ਮੈਂ ਤਾਂ ਆਪਣੇ ਵਰਗੀ ਪੀਣੀ ਆ ਨਾ। ਹੱਸਦੀ ਆ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨਾ ਖਿਆਲ ਰੱਖਦੇ ਹੋ ਨਾ, ਬਸ ਵੀ ਕੀ ਕਵਾਂ ਮੈਂ ਹੁਣ। ਤੇ ਜਗਤਾਰ ਗਿੱਲ ਭਾਜੀ ਨੇ ਵੀ ਕੁਝ ਖਬਰਾਂ ਦਾ ਕੁਝ ਗੱਲ ਕੀਤੀ ਸੀਗੀ, ਪਰ ਸੋਰੀ ਭਾਜੀ, ਲਿਖਿਆ ਸੀ ਇਹਨਾਂ ਨੇ, ਧਰਮ ਇੱਕ ਡਰ ਹੈ, ਡਰ ਇੱਕ ਤੁਹਾਡੇ ਦੁਆਲੇ ਵਾੜ ਹੈ, ਵਾੜ ਤੁਹਾਡੀਆਂ ਹੱਦਾਂ ਤੁਹਾਡੀਆਂ ਤੈਅ ਕਰਦੀ ਹੈ। ਜੇ ਧਰਮ ਨੂੰ ਇਸ ਨਜ਼ਰ ਨਾਲ ਦੇਖਦੇ ਹੋ ਤਾਂ ਇਸ ਨਾਲ ਦੀ ਬੇਸ਼ਕੀਮਤੀ ਕੋਈ ਸ਼ੈ ਨਹੀਂ, ਇਹ ਮੇਰਾ ਮੰਨਣਾ ਹੈ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ। ਸੋ ਬਰਾੜ ਸਾਹਿਬ ਤਾਂ ਚਲੇ ਗਏ ਆ ਜੀ, ਬਿਲਕੁਲ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਵੈਸੇ ਧਰਮ ਨੂੰ ਜੋ ਵੀ ਹੈਗਾ ਕੀਤੀ ਆ ਗੱਲ। ਸੋ ਤੁਹਾਨੂੰ ਇੱਕ ਡਿਸਿਪਲਿਨ ਆ ਕਹਿ ਲੋ ਮੈਨੂੰ ਲੱਗਦਾ ਜ਼ਿੰਦਗੀ ਜੀਣ ਦੇ ਲਈ ਧਰਮ ਜਿਹੜਾ ਆ। ਸੋ ਮੈਂ ਧਰਮ ਨੂੰ ਤੇ ਸਪਿਰਚੁਅਲਿਟੀ ਨੂੰ ਬਿਲਕੁਲ ਅਲੱਗ ਅਲੱਗ ਤਰ੍ਹਾਂ ਨਾਲ ਦੇਖਦੀ ਹਾਂ। ਸੋ ਧਰਮ ਰਸਤਾ ਹੋ ਸਕਦਾ ਜੀ ਉਸ ਪਰਮਾਤਮਾ ਤੱਕ ਪਹੁੰਚਣ ਦੇ ਲਈ, ਪਰ ਪਰਮਾਤਮਾ ਨਹੀਂ ਹੋ ਸਕਦਾ, ਜੋ ਮੈਨੂੰ ਲੱਗਦਾ, ਜੋ ਮੇਰਾ ਖਿਆਲ ਆ, ਜਿਸ ਤਰ੍ਹਾਂ ਮੈਂ ਮਹਿਸੂਸ ਕਰਦੀ ਹਾਂ। ਤੇ ਉਸ ਤੋਂ ਬਾਅਦ ਜੀ ਕੁਲਵਿੰਦਰ ਸਿੰਘ ਹੁਣਾਂ ਨੇ ਚਿੱਠੀ ਲਿਖੀ ਆ ਇੱਕ ਜਗਰਾਓ ਤੋਂ, ਮਜ਼ਾ ਹੀ ਆ ਗਿਆ ਜੀ, ਮੈਂ ਹੁਣ ਪੜ੍ਹਦੀ ਆ, ਦੇਖਿਆ ਸਵਾਦ ਆ ਗਿਆ। ਉਹਨਾਂ ਨੇ ਚਿੱਠੀ ਵੀ ਲਿਖੀ ਆ ਜੀ ਇੱਕ ਪੇਪਰ ਦੇ ਉੱਤੇ, ਔਰ ਉਹਦੀ ਫੋਟੋ ਖਿੱਚ ਕੇ ਭੇਜੀ ਆ ਮੈਨੂੰ। ਆਏ ਹਾਏ, ਮਜ਼ਾ ਹੀ ਆ ਗਿਆ, ਹੁਣ ਮੈਂ ਪੜ੍ਹਦੀ ਆ, ਕਿੰਨੇ ਸਾਲਾਂ ਬਾਅਦ ਚਿੱਠੀ ਪੜ੍ਹਨ ਲੱਗੀ ਆ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਹੈਨਾ। ਔਰ ਲਿਖਿਆ ਹੈ ਹਰਮਨ ਰੇਡੀਓ ਦੇ ਹਰਮਨ ਪਿਆਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਭੈਣੇ ਮੇਰੀਏ, ਤੁਸੀਂ ਸ਼ੁਰੂਆਤ ਚ ਕਿਹਾ ਚਿੱਠੀ ਲਿਖ ਕੇ ਪਾਓ, ਮੇਰੀ ਚਿੱਠੀ ਪੜੋ। ਵੀਰੇ ਮਜ਼ਾ ਹੀ ਲਿਆ ਤਾ, ਸੱਚੀ ਕਹਿੰਦੀ ਆ, ਕਈ ਵਾਰੀ ਜ਼ਿੰਦਗੀ ਵਿਚ ਇੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਹੁੰਦਾ, ਪਰ ਉਹ ਚੀਜ਼ਾਂ ਆਉਂਦੇ ਹੀ ਬਸ ਮੈਂ ਇਮੋਸ਼ਨਲ ਹੀ ਹੋ ਗਈ ਹੁਣ। ਕੁਲਵਿੰਦਰ ਵੀਰ ਜੀ, ਤੁਸੀਂ ਇਹ ਗੱਲ ਨੂੰ ਸੱਚੀ ਮੁੱਚੀ, ਮੈਂ ਜੋ ਕਿਹਾ ਸੀ ਹੁਣ ਤੁਹਾਡੀਆਂ ਚਿੱਠੀਆਂ ਉਡੀਕਦੀਆਂ, ਤੁਸੀਂ ਬਿਲਕੁਲ ਮੈਨੂੰ ਚਿੱਠੀ ਸੀ ਉਹਦਾ ਜਵਾਬ ਦਿੱਤਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅੱਗੇ ਲਿਖਦੇ ਆ, ਅੱਗੇ ਏਦਾਂ ਹੁੰਦਾ ਸੀਗਾ ਨਾ ਵੀ ਚਿੱਠੀ ਆਉਂਦੀ ਹੁੰਦੀ ਸੀ, ਸਾਰੇ ਘਰ ਦੇ ਆ ਕੇ ਬਹਿ ਜਾਂਦੇ ਹੁੰਦੇ ਸੀਗੇ ਕੋਲ, ਤੇ ਇੱਕ ਨੇ ਚਿੱਠੀ ਪੜ੍ਹਨੀ, ਫੇਰ ਹੁਣ ਤੁਸੀਂ ਵੀ ਸਾਰੇ ਚੁੱਪ ਕਰਕੇ ਨਾ ਚਿੱਠੀ ਸੁਣੋ ਮੇਰੀ, ਮੈਂ ਪੜ੍ਹਨ ਲੱਗੀ ਆ ਕੁਲਵਿੰਦਰ ਭਾਜੀ ਦੀ। ਹਰਮਨ ਰੇਡੀਓ ਦੇ ਵਿਹੜੇ ਪਿਆਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਭੈਣੇ ਮੇਰੀਏ, ਤੁਸੀਂ ਸ਼ੁਰੂਆਤ ਚ ਕਿਹਾ ਚਿੱਠੀ ਲਿਖ ਕੇ ਪਾਓ ਤੇ ਮੇਰੀ ਚਿੱਠੀ ਪੜ੍ਹੋ। ਅਜੇ ਕੱਲ ਰਾਤ ਦੀ ਹੀ ਗੱਲ ਹੈ ਕਿ ਅਸੀਂ ਸਾਰਾ ਪਰਿਵਾਰ, ਤਿੰਨ ਪੀੜੀਆਂ ਜਿਸ ਵਿਚ ਮੇਰੇ ਬੇਬੇ ਬਾਪੂ, ਮੇਰੇ 21 ਸਾਲ ਦੇ ਇਥੋਂ ਦੇ ਜੰਮਪਲ ਬੱਚੇ ਤੇ ਅਸੀਂ ਦੋਵੇਂ ਪ੍ਰਸ਼ਾਦਾ ਛਕਣ ਵੇਲੇ ਇਕੱਠੇ ਬੈਠੇ, ਇਹੀ ਪੁਰਾਣੀਆਂ ਫਾਈਲਾਂ ਖੋਲ ਲਈਆਂ ਕਿ ਅਸੀਂ ਕਿਵੇਂ ਸੋਹੀਆਂ ਪਿੰਡ ਚੋਂ ਉੱਠ ਕੇ ਆਸਟ੍ਰੇਲੀਆ ਦਾ ਖੂਬਸੂਰਤ ਸਫ਼ਰ ਅਤੇ ਬੱਚਿਆਂ ਨੂੰ ਦੱਸ ਰਹੇ ਸੀ ਕਿ ਸਾਡੇ ਵਕਤ ਦੀਆਂ ਖੇਡਾਂ ਤੇ ਗੱਡਿਆਂ ਰੇੜਿਆਂ ਦੇ ਝੂਟੇ, ਸਾਡੇ ਵੇਲੇ ਕੋਈ ਕੰਪਿਊਟਰ ਗੇਮਾਂ ਜਾਂ ਟੈਲੀਫੋਨ ਨਹੀਂ ਹੁੰਦੇ ਸੀ, ਅਸੀਂ ਤਾਂ ਦੇਸੀ ਖੇਡਾਂ ਚੋਂ ਹੀ ਆਨੰਦ ਮਾਣਦੇ ਸੀ, ਜਿਵੇਂ ਕਿ ਬਰੋਟੇ ਦੇ ਪੱਤਿਆਂ ਚ ਡੱਕਾ ਫਸਾ ਕੇ ਭੱਜਣਾ, ਪੰਬੀਰੀ ਬਣਾ ਕੇ। ਹਾਂ, ਸਾਈਕਲ ਦੇ ਚੱਕੇ ਚ ਕਾਨਾ ਫਸਾ ਕੇ ਜਾਂ ਟਾਇਰ ਨੂੰ ਪਿੰਡ ਦੀਆਂ ਬੀਹਾਂ ਚ ਭੱਜਣਾ ਭਜਾਉਣਾ ਬਾਂਟੇ ਗੁੱਲੀ ਡੰਡਾ ਬਾਂਦਰ ਕਿੱਲਾ ਦੀ ਬਣਾਈ ਖੁਦੋ ਖੋਡੀ ਗੀਟੀਆਂ ਗੇਂਦ ਨਾਲ ਪਿੱਠੂ ਗਰਮੇ ਇਸ ਤਰ੍ਹਾਂ ਦੀਆਂ ਹੋਰ ਸਾਡੀਆਂ ਆਨੰਦਮਈ ਖੇਡਾਂ ਸੀ। ਛੱਪੜ ਚ ਮੱਝਾਂ ਦੇ ਨਵਾਉਣ ਦੇ ਬਹਾਨੇ ਆਪ ਛੱਪੜਾਂ ਚ ਤਾਰੀਆਂ ਲਾਉਣੀਆਂ ਇਹੀ ਸਾਡਾ ਸਵਿਮਿੰਗ ਪੂਲ ਸੀ। ਪੱਠਿਆਂ ਛਿੱਟੀਆਂ ਟਾਂਡਿਆਂ ਛੱਲੀਆਂ ਕਣਕ ਦੇ ਲੱਦੇ ਹੋਏ ਬਲਦਾਂ ਵਾਲੇ ਗੱਡੇ ਟਰਾਲੀ ਤੇ ਰੱਸੇ ਪੀਂਘਾਂ ਏਦਾਂ ਦੇ ਸਾਡੇ ਝੂਟੇ ਹੁੰਦੇ ਸੀ। ਚਿੱਠੀ ਲੰਬੀ ਹੋ ਜਾਵੇਗੀ ਇਸ ਤਰ੍ਹਾਂ ਆਪਣੀ ਆਉਣ ਵਾਲੀ ਪੀੜੀ ਨੂੰ ਆਪਣੇ ਆਪ ਤੇ ਆਪਣੇ ਪਿੰਡ ਦੀਆਂ ਗੱਲਾਂ ਦੱਸਣੀਆਂ ਬਹੁਤ ਜ਼ਰੂਰੀ ਹਨ। ਕਿਰਕੇ ਵੀਰੋ ਭੈਣੋ ਜ਼ਰੂਰ ਆਪਾਂ ਨੂੰ ਦੱਸਿਆ ਕਰੋ। ਧੰਨਵਾਦ ਕੁਲਵਿੰਦਰ ਸਿੰਘ ਜਗਰਾਓ। ਸਾਰੀਆਂ ਹੀ ਖੇਡਾਂ ਜੋ ਬਚਪਨ ਵਿਚ ਖੇਡੀਆਂ ਸੀਗੀਆਂ ਉਹ ਸੀਗੀਆਂ ਉਹੀ ਚੀਜ਼ਾਂ ਆ ਕਿ ਇਹ ਚੀਜ਼ ਸੀ ਕਿੰਨੀਆਂ ਖੇਡਾਂ ਖੇਡ ਲਈ ਦੀਆਂ ਹੁੰਦੀਆਂ ਸੀਗੀਆਂ ਔਰ ਦਿਲ ਨੀ ਭਰਦਾ ਹੁੰਦਾ ਸੀ ਬਾਕੀ ਦੀਆਂ ਨਾਲੇ ਦਿਨ ਲਈ ਰੱਖ ਕੇ ਚਲੇ ਜਾਈਦਾ ਸੀਗਾ ਭਾਈ ਕੱਲ ਨੂੰ ਆ ਕੇ ਇੱਥੋਂ ਹੀ ਕਰਾਂਗੇ ਫਿਰ ਪਰਸੋਂ ਨੂੰ ਆ ਕੇ ਇੱਥੇ ਸ਼ੁਰੂ ਕਰੇ ਜਿਹਦੇ ਸਿਰ ਤੇ ਬਾਰੀ ਮੁੱਕਦੀ ਸੀ ਉਹਨੂੰ ਉਹਨੇ ਹੀ ਅਗਲੇ ਦਿਨ ਉਹ ਤੋਂ ਸੋ ਇਹ ਸਾਰਾ ਕੁਛ ਹੁੰਦਾ ਹੁੰਦੀ ਸੀ ਜੀ ਸਾਡੀ ਜ਼ਿੰਦਗੀ ਦੀ ਨੀਂਹ ਜਿਹੜੀ ਬਣਦੀ ਹੁੰਦੀ ਸੀ ਜਿਹਦੇ ਕਰਕੇ ਅਸੀਂ ਸਾਡੇ ਚ ਕੋਨਫੀਡੈਂਸ ਵੱਧਦਾ ਸੀ ਜਾਂ ਸੋਸ਼ਲ ਸਕਿੱਲ ਜਿਹਨੂੰ ਅੱਜ ਕਹਿੰਦੇ ਉਹ ਸੀ ਜਾਂ ਇਨਵਾਇਰਮੈਂਟ ਨੂੰ ਲੈ ਕੇ ਜੋ ਪਿਆਰ ਬਣਦਾ ਸੀ ਜਾਂ ਕੁਦਰਤ ਨੂੰ ਲੈ ਕੇ ਜੋ ਫਰਕ ਬਣ ਗਈ ਉਹ ਸਾਰਾ ਕੁਝ ਅੱਜ ਨਹੀਂ ਰਿਹਾ ਔਰ ਬਹੁਤ ਹੀ ਮਕੈਨੀਕਲ ਜਿਹੀ ਲਾਈਫ ਜਿਹੜੀ ਸਾਡੀ ਹੁੰਦੀ ਜਾ ਰਹੀ ਆ ਔਰ ਭੋਗ ਪੈਂਦੇ ਹੁੰਦੇ ਸੀਗੇ ਜੀ ਪਵਨ ਗੁਰੂ ਪਾੜਾ ਦੇ ਰੱਟ ਲਾਉਂਦੇ ਹੁੰਦੇ ਸੀਗੇ ਔਰ ਉਹਨਾਂ ਤੋਂ ਬਾਅਦ ਮੰਮੀ ਡੈਡੀ ਨੇ ਦੱਸਣਾ ਸਾਖੀਆਂ ਸੁਣਾਉਣੀਆਂ ਔਰ ਗੁਰਬਾਣੀ ਦੀਆਂ ਗੱਲਾਂ ਵਿਚਾਰਾਂ ਹੋਣੀਆਂ ਰਾਤ ਨੂੰ ਹੈਨਾ ਕਹਾਣੀਆਂ ਸੁਣਨੀਆਂ ਸੋ ਸਾਰਾ ਦਿਨ ਜੇ ਅਸੀਂ ਆਪਣਾ ਬਚਪਨ ਦਾ ਯਾਦ ਕਿਸੇ ਬੰਦ ਹੋਣ ਤੱਕ ਕੀ ਕਰੀਦਾ ਹੁੰਦਾ ਸੀ ਔਰ ਅੱਜ ਜੇ ਅਸੀਂ ਪੀੜ੍ਹੀ ਬੱਚੇ ਆ ਇਹਨਾਂ ਵੱਲ ਦੇਖੀਏ ਵੀ ਇਹ ਸਵੇਰ ਤੋਂ ਲੈ ਕੇ ਰਾਤ ਤੱਕ ਕਰਦੇ ਆ ਤੇ ਤੁਹਾਡੀਆਂ ਅੱਖਾਂ ਨਮ ਹੋ ਜਾਣੀਆਂ ਇਹਨਾਂ ਦੀ ਗਰੀਬੀ ਦੇਖ ਕੇ ਭਾਈ ਸੱਚੀ ਸਾਡੇ ਇਹਨਾਂ ਨੂੰ ਬੇਸ਼ਕ ਅਸੀਂ ਬਹੁਤ ਅਮੀਰ ਦੇਸ਼ਾਂ ਚ ਲੈ ਆਏ ਆ ਬਹੁਤ ਸਾਰੀਆਂ ਸੁੱਖ ਸੁਵਿਧਾਵਾਂ ਦਿੱਤੀਆਂ ਹੋਈਆਂ ਆ ਪਰ ਗਰੀਬੀ ਇਹਨਾਂ ਦੀ ਅਸੀਂ ਦੂਰ ਨੀ ਕਰ ਸਕਦੇ ਜਿਸ ਅਮੀਰੀ ਨਾਲ ਅਸੀਂ ਆਪਣਾ ਬਚਪਨ ਹੰਢਾਇਆ ਆ ਉਹਦੇ ਸਾਹਮਣੇ ਬਹੁਤ ਗਰੀਬ ਆ ਜੀ ਬੱਚੇ ਇਹ ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਇਸ ਤੁਹਾਡੀ ਚਿੱਠੀ ਦੇ ਲਈ ਜੀ ਤਾਂ ਕਰਦਾ ਮੈਂ ਵੀ ਹੁਣ ਧੰਨਵਾਦ ਵਾਲੀ ਚਿੱਠੀ ਲਿਖ ਕੇ ਹੀ ਪਾਵਾਂ ਪਰ ਹੁਣ ਪ੍ਰੋਗਰਾਮ ਕਰਦੇ ਕਰਦੇ ਮੈਥੋਂ ਲਿਖੀ ਨੀ ਜਾਣੀ ਪਰ ਇਸ ਤੋਂ ਮੈਨੂੰ ਇੱਕ ਆਈਡੀਆ ਜ਼ਰੂਰ ਆਇਆ ਵੀ ਹੁਣ ਅਸੀਂ ਇੱਕ ਦਿਨ ਪ੍ਰੋਗਰਾਮ ਹੀ ਇਹ ਕਰਨਾ ਗੁਰਵਿੰਦਰ ਭਾਜੀ ਕਿ ਸਾਰਿਆਂ ਨੇ ਸੱਚੀ ਮੁੱਚੀ ਦੀਆਂ ਚਿੱਠੀਆਂ ਲਿਖ ਕੇ ਪਾਉਣੀਆਂ ਆ ਫੋਟੋਆਂ ਖਿੱਚ ਕੇ ਅਗਲਾ ਪ੍ਰੋਗਰਾਮ ਅਸੀਂ ਇਹੀ ਕਰ ਲੈਣਾ ਆ ਤੇ ਕਿਸੇ ਨੇ ਮੈਸੇਜ ਨੀ ਕਰਨਾ ਸੋ ਜਿੰਨੇ ਵੀ ਮੈਸੇਜ ਦੇਣਾ ਉਹਨੇ ਚਿੱਠੀ ਲਿਖ ਕੇ ਪਾਉਣਾ ਆ ਸੋ ਚਿੱਠੀਆਂ ਨੂੰ ਉਹ ਡਾਕੀਏ ਨੂੰ ਉਹ ਖਬਰਾਂ ਨੂੰ ਉਹ ਟੈਲੀਗ੍ਰਾਮ ਜਿਹੜੇ ਅਸੀਂ ਉਡੀਕਦੇ ਹੁੰਦੇ ਸੀ ਜਿਹੜੀਆਂ ਚਿੱਠੀਆਂ ਆਉਂਦੀਆਂ ਹੁੰਦੀਆਂ ਸੀ ਕਿੱਦਾਂ ਚਿੱਠੀਆਂ ਲਿਖਦੇ ਸੀ ਸਾਰੀਆਂ ਗੱਲਾਂ ਯਾਦ ਕਰਾਂਗੇ ਪਰ ਚਲੋ ਜੀ ਉਹ ਤਾਂ ਅਗਲੇ ਪ੍ਰੋਗਰਾਮ ਚ ਕਰਨੀਆਂ ਅਜੇ ਤੱਕ ਤਾਂ ਅਸੀਂ ਖੇਡਾਂ ਦੀਆਂ ਜਿਹੜੀਆਂ ਗੱਲਾਂ ਯਾਦ ਕਰਨੀਆਂ ਸੋ ਤੁਸੀਂ ਵੀ ਮੈਨੂੰ ਦੱਸੋ ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀਗੇ ਕੀ ਯਾਦ ਆਉਂਦਾ ਜੀ ਜਦੋਂ ਅਸੀਂ ਉਹਨਾਂ ਖੇਡਾਂ ਦੀ ਗੱਲ ਕਰਦੇ ਆ ਉਹਨਾਂ ਦੀ ਬਾਤ ਪਾਉਂਦੇ ਆ ਤੇ ਹਨਾ ਸੋ ਖੇਡਾਂ ਦੀ ਗੱਲ ਕਰੀਏ ਅਸੀਂ ਆਪਣੇ ਕੋਈ ਕਿਸੇ ਪੈਸੇ ਦੀਆਂ ਮੁਹਤਾਜ ਨਹੀਂ ਹੁੰਦੀਆਂ ਸੀਗੀਆਂ ਖੇਡਾਂ ਕਿਸੇ ਰਿਸੋਰਸਿਸ ਸਾਨੂੰ ਜ਼ਿਆਦਾ ਨਹੀਂ ਚਾਹੀਦੇ ਹੁੰਦੇ ਸੀ ਜੋ ਵੀ ਕੋਲ ਹੁੰਦਾ ਸੀਗਾ ਉਹਦੇ ਤੋਂ ਹੀ ਖੇਡ ਬਣਾ ਲਈਦੀ ਸੀ ਜੇ ਚਾਰ ਜਣੇ ਬੈਠੇ ਹੋਈਦਾ ਸੀਗਾ ਰਾਤ ਦਾ ਟਾਈਮ ਹੁੰਦਾ ਸੀ ਜਾਂ ਕਿਤੇ ਸਾਨੂੰ ਭੱਜਣ ਦੌੜਨ ਦੀ ਥਾਂ ਨਹੀਂ ਹੁੰਦੀ ਸੀ ਤਾਂ ਉਹ ਹੀ ਪੁਲਿਸ ਵਜ਼ੀਰ ਦੀਆਂ ਪਰਚੀਆਂ ਬਣਾ ਲਈਦੀਆਂ ਸੀਗੀਆਂ ਚਲੋ ਜੀ ਬੈਠ ਕੇ ਉਹ ਖੇਡ ਲਓ ਜੇ ਕਿਤੇ ਰੱਸੀ ਪਈ ਹੁੰਦੀ ਸੀਗੀ ਤਾਂ ਰੱਸੀ ਟੱਪਣ ਲੱਗ ਜਾਂਦੀ ਸੀ ਜੇ ਇਕੱਲਾ ਹੁੰਦਾ ਸੀ ਤਾਂ ਇਕੱਲੀ ਨੇ ਰੱਸੀ ਟੱਪ ਲੈਣੀ ਜੇ ਦੋ ਜਣੇ ਹੁੰਦੇ ਸੀ ਦੋਵਾਂ ਨੇ ਰੱਸੀ ਟੱਪ ਲੈਣੀ ਜੇ ਤਿੰਨ ਹੁੰਦੇ ਸੀ ਤਾਂ ਦੋ ਜਣਿਆਂ ਨੇ ਫੜ ਲੈਣੀ ਉਹਨਾਂ ਨੇ ਰੱਸੀ ਘੁਮਾਉਣੀ ਤੇ ਇੱਕ ਨੇ ਵਿੱਚ ਆ ਕੇ ਟੱਪ ਲੈਣੀ ਯਾਨੀ ਹਰ ਇੱਕ ਚੀਜ਼ ਨੂੰ ਕਿੱਦਾਂ ਯੂਜ਼ ਕਰਨਾ ਆ ਉਹ ਸਾਡੇ ਤੇ ਹੁੰਦਾ ਸੀਗਾ ਗਰਮੀਆਂ ਦੇ ਦਿਨ ਹੁੰਦੇ ਸੀ ਤੇ ਮੈਨੂੰ ਯਾਦ ਆ ਮਿੱਟੀ ਜਿਹੜੀ ਹੁੰਦੀ ਸੀ ਉਹ ਖੇਤਾਂ ਚੋਂ ਕੇ ਚੀਕਣੀ ਮਿੱਟੀ ਲੈ ਆਉਣੀ ਤੇ ਉਹਦੇ ਵਿੱਚ ਥੋੜੀ ਜਿਹੀ ਤੂੜੀ ਪਾ ਕੇ ਤੇ ਉਹਨੂੰ ਹੱਥਾਂ ਦੇ ਨਾਲ ਐਨ ਮਸਲ ਲੈਣਾ ਤੇ ਫੇਰ ਉਹਨਾਂ ਦੇ ਭਾਂਡੇ ਬਣਾਉਣੇ ਹੁੰਦੇ ਸੀਗੇ ਉਹਨਾਂ ਦੇ ਭਾਂਡੇ ਬਣਾਈ ਦੇ ਹੁੰਦੇ ਸੀ ਕੌਲੀਆਂ ਚਮਚੇ ਗਲਾਸ ਹੈਨਾ ਫਿਰ ਛੋਟਾ ਜਿਹਾ ਚੁੱਲ੍ਹਾ ਜ਼ਰੂਰ ਬਣਾਈ ਦਾ ਹੁੰਦਾ ਸੀਗਾ ਪਤੀਲਾ ਬਣਾਉਣਾ ਮੰਜਾ ਸੋਫੇ ਬਣਾਉਣੇ ਉਹਦੇ ਉਹਦਾ ਬੈੱਡ ਬਣਾਉਣਾ ਮਿੱਟੀ ਦੇ ਫਿਰ ਉਹਨਾਂ ਨੂੰ ਸੁੱਕਣ ਦੇ ਰੱਖ ਦੇਣਾ ਤੇ ਜਦੋਂ ਉਹਨਾਂ ਨੇ ਸੁੱਕ ਜਾਣਾ ਤਾਂ ਰਾਤ ਨੂੰ ਜਦੋਂ ਲੋਹ ਬਾਲਣੀ ਰੋਟੀਆਂ ਬਣਾਉਣ ਦੇ ਲਈ ਜਾਂ ਚੁੱਲ੍ਹੇ ਬਾਲਣੇ ਤਾਂ ਉਹਨਾਂ ਦੇ ਵਿੱਚ ਰੱਖ ਕੇ ਉਹਨਾਂ ਨੂੰ ਪਕਾ ਲੈਣਾ ਫਿਰ ਔਰ ਜਿਹੜਾ ਛੋਟਾ ਜਿਹਾ ਚੁੱਲ੍ਹਾ ਬਣਾਈ ਦਾ ਹੁੰਦਾ ਸੀ ਉਹਦੇ ਵਿੱਚ ਤਾਂ ਅਸੀਂ ਅੱਗ ਵੀ ਬਾਲੀ ਦੀ ਹੁੰਦੀ ਸੀਗੀ ਆਪਣੇ ਹਨਾ ਸੋ ਫੇਰ ਉਹ ਜਿਹੜੀਆਂ ਹੁੰਦੀਆਂ ਸੀਗੀਆਂ ਪੋਲਿਸ਼ ਦੀਆਂ ਡੱਬੀਆਂ ਹੁੰਦੀਆਂ ਸੀਗੀਆਂ ਉਹਨਾਂ ਦੇ ਵਿੱਚ ਸਾਰਿਆਂ ਉਹਨਾਂ ਨੂੰ ਤੱਕੜੀਆਂ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਵੀ ਜ਼ਰੂਰ ਬਣਾਈਆਂ ਹੋਣੀਆਂ ਕਿਉਂਕਿ ਉਹ ਵੀ ਬੜੀ ਕਮਾਲ ਦੀ ਚੀਜ਼ ਹੁੰਦੀ ਸੀ ਜਾਂ ਉਹ ਪੋਲਿਸ਼ ਦੀਆਂ ਜਿਹੜੀਆਂ ਖਾਲੀ ਹੁੰਦੀਆਂ ਸੀ ਡੱਬੀਆਂ ਉਹਨਾਂ ਦੀਆਂ ਤੱਕੜੀਆਂ ਬਣਾਈ ਦੀਆਂ ਸੀ ਜਾਂ ਫਿਰ ਜਿਹੜਾ ਨਾਰੀਅਲ ਦਾ ਖੋਪਾ ਹੁੰਦਾ ਸੀਗਾ ਹਨਾ ਉਹਦੀਆਂ ਵੀ ਤੱਕੜੀਆਂ ਬਣਾਈ ਦੀਆਂ ਹੁੰਦੀਆਂ ਸੀ। ਫਿਰ ਉਹਦੇ ਵਿੱਚ ਸਾਰਿਆਂ ਨੇ ਥੋੜਾ ਥੋੜਾ ਸਮਾਨ ਆਪਣੇ ਆਪਣੇ ਘਰੋਂ ਘਰੀ ਲੈ ਆਉਣਾ ਤੇ ਫਿਰ ਉਹ ਇੱਕ ਜਣੇ ਨੇ ਦੁਕਾਨਦਾਰ ਬਣ ਜਾਣਾ ਤਾਂ ਬਾਕੀਆਂ ਨੇ ਸਮਾਨ ਖਰੀਦਣ ਆ ਜਾਣਾ ਉਹਨਾਂ ਦੇ ਕੋਲ। ਤੇ ਮੈਨੂੰ ਯਾਦ ਆ ਵੀ ਜਿਹੜੇ ਦੁਕਾਨੂ ਲੱਗੇ ਹੁੰਦੇ ਸੀਗੇ ਡੇਕਾਂ ਨੂੰ ਉਹ ਵੀ ਤੋੜ ਲੈਣੇ, ਜਾਂ ਜਿਹੜੀਆਂ ਟਾਲੀਆਂ ਨੂੰ ਉਹ ਲੰਬੀਆਂ ਲੰਬੀਆਂ ਫਲੀਆਂ ਲੱਗਦੀਆਂ ਹੁੰਦੀਆਂ ਸੀਗੀਆਂ ਉਹ ਵੀ ਤੋੜ ਕੇ ਰੱਖ ਲੈਣੀਆਂ ਤੇ ਉਹਨਾਂ ਦਾ ਫਿਰ ਅਸੀਂ ਜਿੱਦਾਂ ਫਰੂਟ ਸ਼ੋਪ ਕਹਿ ਲਓ ਜਾਂ ਵੈਜੀਟੇਬਲ ਸ਼ੋਪਸ ਹੁੰਦੀ ਆ ਉਹਨਾਂ ਦੀ ਬਣਾ ਲੈਣੀ, ਉਹ ਜਿਹੜੀਆਂ ਟਾਲੀ ਦੀਆਂ ਫਲੀਆਂ ਹੁੰਦੀਆਂ ਸੀ ਉਹਨਾਂ ਦੇ ਕੇਲੇ ਬਣਾ ਲੈਣੇ, ਜਿਹੜੇ ਦੁਕਾਨੂ ਹੁੰਦੇ ਸੀਗੇ ਉਹਨਾਂ ਦੇ ਕਦੀ ਕੁਛ ਬਣਾ ਲੈਣਾ, ਕੋਈ ਸਬਜ਼ੀ ਜਾਂ ਕੋਈ ਹੋਰ ਫਰੂਟ ਬਣਾ ਲੈਣਾ। ਸੋ ਬਿਲਕੁਲ ਜੀ ਇਹ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਉਹ ਸਾਰਾ ਕੁਝ ਜੋ ਜੀਆ ਹੋਇਆ ਆ ਉਹ ਅੱਖਾਂ ਅੱਗੇ ਆ ਰਿਹਾ, ਉਹੀ ਸੀਨ, ਉਹੀ ਸੁੱਖ, ਉਹੀ ਮੇਰੀਆਂ ਭੈਣਾਂ, ਉਹੀ ਸਾਡੇ ਮੇਰੀਆਂ ਸਹੇਲੀਆਂ, ਔਰ ਉਹੀ ਬਨੇਰੇ, ਉਹੀ ਚਬਾਰੇ ਜਿੱਥੇ ਬੈਠ ਕੇ ਉਹ ਖੇਡੀਆਂ ਆ ਉਹ ਵੀ ਯਾਦ ਆ ਰਹੀਆਂ। ਤੇ ਮੈਨੂੰ ਪੱਕਾ ਯਕੀਨ ਆ ਕਿ ਤੁਹਾਨੂੰ ਵੀ ਸਾਰਿਆਂ ਨੂੰ ਉਹ ਚੀਜ਼ਾਂ ਬਹੁਤ ਉਸੇ ਤਰ੍ਹਾਂ ਦਿਸ ਰਹੀਆਂ ਹੋਣੀਆਂ ਜਿਸ ਤਰ੍ਹਾਂ ਮੈਂ ਦੇਖ ਰਹੀ ਹਾਂ। ਅਰਸ਼ ਮੱਲੀ ਹੁਣਾਂ ਨੇ ਵੀ ਸਾਂਝ ਬਣਾ ਲਈ ਆ ਜੀ ਤੇ ਫੋਟੋ ਬੜੀ ਕਮਾਲ ਦੀ ਭੇਜੀ ਆ, ਬੜਾ ਹੀ ਪੁਰਾਣਾ ਜਿਹਾ ਬੋਰਡ ਆ ਤੇ ਉਹਦੇ ਥੱਲੇ ਤਾਂ ਬਣਿਆ ਥੜਾ ਤੇ ਥੜੇ ਦੇ ਉੱਤੇ ਜਿੰਨੇ ਵੀ ਬਜ਼ੁਰਗ ਆ ਕਿੰਨੇ ਆ, 1, 2, 3, 4, 5, 6, 7, 8, 9, 10, 11 12 ਬਜ਼ੁਰਗ ਬੈਠੇ ਦਿਸ ਰਹੇ ਆ, ਪੂਰੀ ਇੱਕ ਲਾਈਨ ਦੇ ਵਿੱਚ ਬੈਠੇ ਆ ਔਰ ਇਹ ਨਜ਼ਰਾਂ ਇੱਕ ਪਾਸੇ ਲੱਗੀਆਂ ਸਭ ਦੀਆਂ ਤੇ ਲਿਖਿਆ ਆ ਕਿ ਪਿੰਡ ਦੇ CCTV ਕੈਮਰੇ। ਬਿਲਕੁਲ ਸਹੀ ਕਿਹਾ ਮੱਲੀ ਸਾਹਿਬ ਤੁਸੀਂ, ਇਹ ਜਿਹੜੇ ਬਜ਼ੁਰਗ ਹੁੰਦੇ ਸੀ ਇਹ ਸੱਚੀ CCTV ਕੈਮਰੇ ਹੁੰਦੇ ਸੀ। ਮੈਨੂੰ ਵੀ ਯਾਦ ਆ ਭਾਈ ਜਦੋਂ ਸੜਕ ਤੋਂ ਅਸੀਂ, ਸਾਡਾ ਘਰ ਸੜਕ ਤੇ ਹੁੰਦਾ ਸੀਗਾ ਤੇ ਜਦੋਂ ਅਸੀਂ ਉੱਥੋਂ ਲੰਘੀ ਦਾ ਵੜੀ ਦਾ ਹੁੰਦਾ ਸੀਗਾ ਨਾ, ਇੱਕ ਜਿਹੜੀਆਂ ਪਤਾ ਹੁੰਦਾ ਸੀ ਵੀ ਤੁਹਾਨੂੰ ਕਿੰਨੀਆਂ ਨਜ਼ਰਾਂ ਦੇਖ ਰਹੀਆਂ ਆ, ਇੱਕ ਜਿਹੜੀ ਉਸ ਟਾਈਮ ਤੇ ਸ਼ਰਮ ਹਯਾ ਦੀ ਜਿਹੜੀ ਗੱਲ ਹੁੰਦੀ ਸੀਗੀ ਧੀਆਂ ਭੈਣਾਂ ਦੀ ਉਹ ਮਹਿਸੂਸ ਕਰ ਸਕਦੇ ਸੀ ਅਸੀਂ, ਸਾਨੂੰ ਪਤਾ ਹੁੰਦਾ ਸੀ ਭਈ ਅਸੀਂ ਜੋ ਪਾਇਆ ਆ, ਜਿਸ ਤਰ੍ਹਾਂ ਅਸੀਂ ਤੁਰਦੇ ਪਏ ਆ, ਜਿਸ ਤਰ੍ਹਾਂ ਅਸੀਂ ਦੇਖਦੇ ਪਏ ਆ, ਸਾਡੇ ਉੱਤੇ ਕਿੰਨੀਆਂ ਨਜ਼ਰਾਂ ਆ ਉਸ ਵੇਲੇ। ਇਸੇ ਲਈ ਧੀਆਂ ਭੈਣਾਂ ਸਾਂਝੀਆਂ ਕਹਿੰਦੇ ਹੁੰਦੇ ਸੀਗੇ ਹਨਾ, ਸੋ ਕਿਉਂਕਿ ਬਜ਼ੁਰਗਾਂ ਦੀਆਂ ਨਜ਼ਰਾਂ ਜ਼ਰੂਰ ਹੁੰਦੀਆਂ ਸੀ, ਉਹ ਚਾਹੇ ਆਪਣੀ ਧੀ ਭੈਣ ਹੋਵੇ ਜਾਂ ਬਾਕੀਆਂ ਦੀ ਹੋਵੇ, ਇਹ ਹੁੰਦਾ ਸੀ ਵੀ ਹਾਂ ਸਾਰੇ ਰਾਜੀ ਖੁਸ਼ੀ ਔਰ ਆਪਣੇ ਦਾਇਰੇ ਦੇ ਵਿੱਚ ਹੀ ਰਹਿਣ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇਹ ਬਜ਼ੁਰਗਾਂ ਨੂੰ ਤਾਂ ਨਾ ਬਸ ਪਈ ਬੈਠੇ ਦੇਖ ਕੇ ਇੰਝ ਹੀ ਕਰਦਾ ਭਾਈ ਜਾ ਕੇ ਜੱਫੀ ਪਾ ਲਵਾਂ ਇਹਨਾਂ ਨੂੰ ਘੁੱਟ ਕੇ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਵੀ ਮੈਨੂੰ ਇੱਕ ਭੇਜੀ ਹੈ ਜੀ ਰੱਖੜੀ ਦੀ, ਇੱਕ ਇਹਨਾਂ ਨੇ ਮੈਨੂੰ ਚਿੱਠੀ ਭੇਜੀ ਹੈ ਜੋ ਇਹਨਾਂ ਦੀ ਮੈਨੂੰ ਲੱਗਦਾ ਭੈਣ ਨੇ ਲਿਖੀ ਹੈ, ਉਹਦੇ ਵਿੱਚ ਖੰਡ ਦੇ ਦਾਣੇ ਵੀ ਹੈ ਔਰ ਜੋ ਉਹਨਾਂ ਨੇ ਲਿਖਿਆ ਹੋਇਆ ਉਹ ਭੈਣ ਦੇ ਬੋਲ ਨੀ ਉਹਨਾਂ ਦਾ ਪਿਆਰ ਹੀ ਹੈ ਤੇ ਜਿਹਦੇ ਨਾਲ ਉਹ ਉਦਾਂ ਦੇ ਮਿੱਠੇ ਜਿਹੜੇ ਆ ਖੰਡ ਦੇ ਦਾਣੇ ਵੀ ਉਸ ਰੱਖੜੀ ਨਾਲ ਉਸ ਚਿੱਠੀ ਨਾਲ ਚਿਪਕੇ ਹੋਏ ਆ। ਔਰ ਜਗਤਾਰ ਭਾਜੀ ਮੈਂ ਵੀ ਸੋਚ ਸਕਦੀ ਹਾਂ ਕਿ ਤੁਸੀਂ ਕਿਸ ਪਿਆਰ ਨਾਲ ਇਹ ਚਿੱਠੀ ਸੰਭਾਲ ਕੇ ਰੱਖੀ ਆ। ਲਿਖਿਆ ਆ, ਡੀਅਰ ਬ੍ਰਦਰ ਜਗਤਾਰ, ਸਤਿ ਸ੍ਰੀ ਅਕਾਲ, ਅਸੀਂ ਤਾਂ ਸਾਰਾ ਪਰਿਵਾਰ ਠੀਕ ਠਾਕ ਹਾਂ ਤੇ ਉਹ ਸੱਚੇ ਅਕਾਲ ਪੁਰਖ ਪਾਸੋਂ ਆਸ ਕਰਦੇ ਆ ਕਿ ਤੁਸੀਂ ਵੀ ਸਾਰਾ ਪਰਿਵਾਰ ਠੀਕ ਠਾਕ ਹੋਵੋਗੇ। ਹਰ ਸਾਲ ਦੀ ਤਰ੍ਹਾਂ ਰੱਖੜੀ ਭੇਜ ਰਹੀ ਆ, ਤੁਹਾਡੀ ਲਾਈਫ ਤਾਂ ਇੰਨੀ ਬਿਜ਼ੀ ਚੱਲ ਰਹੀ ਹੈ ਕਿ ਤੁਸੀਂ ਤਾਂ ਫੋਨ ਕਰਨ ਨੂੰ ਵੀ, ਤੁਹਾਡਾ ਤਾਂ ਫੋਨ ਕਰਨ ਨੂੰ ਵੀ ਟਾਈਮ ਨਹੀਂ ਕੱਢ ਸਕਦੇ। ਸੋ ਖੈਰ, ਜ਼ਿੰਦਗੀ ਤਾਂ ਜ਼ਿੰਦਗੀ ਇਸੇ ਦਾ ਨਾਮ ਹੈ। ਅਮਰਜੀਤ ਦਾ ਕੀ ਹਾਲ ਹੈ? ਮਨਵੀਰ ਤਾਂ ਪੜ੍ਹਨ ਜਾਂਦਾ ਹੋਵੇਗਾ, ਮੈਨੂੰ ਪਤਾ ਲੱਗਾ ਹੈ ਕਿ ਤੇਜਿੰਦਰ ਰਾਜ ਹੋਰਾਂ ਕੋਲ ਜਾ ਰਹੀ ਹੈ ਅਤੇ ਨਾਲ ਹੀ ਅਮਨ ਅਤੇ ਉਸ ਦੀਆਂ ਬੱਚੀਆਂ ਵੀ ਆ ਰਹੀਆਂ ਹਨ, ਚਲੋ ਘੁੰਮ ਫਿਰ ਲੈਣਗੀਆਂ। ਹੋਰ ਸਭ ਠੀਕ ਹੈ? ਸਾਰਿਆਂ ਨੂੰ ਦਰਜੇ ਅਨੁਸਾਰ ਸਤਿ ਸ੍ਰੀ ਅਕਾਲ ਤੇ ਪਿਆਰ, ਹਰਪਾਲ ਕੌਰ। ਬਹੁਤ ਹੀ ਪਿਆਰੀ ਚਿੱਠੀ ਔਰ ਬਹੁਤ ਹੀ ਪਿਆਰ, ਔਰ ਕੀ ਕਵਾਂ ਹੁਣ ਮੈਂ ਇਹਨਾਂ ਚੀਜ਼ਾਂ ਦੇ ਲਈ। ਸੱਚੀ ਗੱਲ ਆ, ਅਸੀਂ ਕਿੰਨੇ ਅਮੀਰ ਆ ਕਿਉਂਕਿ ਸਾਡੇ ਕੋਲ ਕਿੰਨੀਆਂ ਯਾਦਾਂ ਆ। ਇਸੇ ਤਰ੍ਹਾਂ ਪਿਛਲੇ ਸਾਲ ਡੈਡੀ ਜਦੋਂ ਇੱਥੇ ਆਏ ਹੋਏ ਸੀ, ਮੰਮੀ ਡੈਡੀ ਆਏ ਸੀਗੇ ਤੇ ਮੇਰੇ ਭੂਆ ਜੀ ਨੇ ਵੀ ਭਾਜੀ ਇਸੇ ਤਰ੍ਹਾਂ ਚਿੱਠੀ ਜਿਹੜੀ ਲਿਖ ਕੇ ਭੇਜੀ, ਔਰ ਇੰਨੀ ਸੋਹਣੀ ਚਿੱਠੀ। ਉਹ ਵੀ ਮੈਂ ਜਿੱਦਾਂ ਹੁੰਦੀ ਆ ਵੀ ਪੜ੍ਹਨ ਨੂੰ ਇੱਕ ਜਣੇ ਨੂੰ ਕਹਿ ਦਿੰਦੇ, ਸੋ ਮੈਨੂੰ ਡੈਡੀ ਕਹਿੰਦੇ ਤੂੰ ਪੜ੍ਹ ਚੱਲ, ਔਰ ਮੈਂ ਚਿੱਠੀ ਪੜ੍ਹ ਨਹੀਂ ਸਕੀ ਪੂਰੀ, ਮੈਂ ਤਾਂ ਰੋਈ ਪਈ, ਇੰਨਾ ਰੋਈ ਚਿੱਠੀ ਪੜ੍ਹਦੇ ਹੋਏ। ਔਰ ਉਹ ਇਸ ਕਰਕੇ ਵੀ ਸੀ ਭਈ ਕਿੰਨਾ ਪਿਆਰ, ਕਿੰਨਾ ਪਿਆਰ ਉਹ ਜਿਹੜਾ ਭੈਣ ਭਰਾਵਾਂ ਦੇ ਵਿੱਚ ਹੁੰਦਾ ਔਰ ਅੱਜ ਗੁਆਚਦਾ ਜਾ ਰਿਹਾ ਆ। ਮੇਰੇ ਭੂਆ ਨੇ ਡੈਡੀ ਨੂੰ ਇੱਦਾਂ ਹੀ ਲਿਖਿਆ ਹੋਇਆ ਸੀ ਕਿਉਂਕਿ ਮੇਰੇ ਡੈਡੀ ਨੇ ਕਹਿ ਲਓ ਵੀ ਧੀਆਂ ਵਾਂਗੂ ਹੀ ਉਹਨਾਂ ਨੂੰ ਪਾਲਿਆ ਸੀ, ਔਰ ਉਸ ਚੀਜ਼ ਦਾ ਜ਼ਿਕਰ ਉਸ ਚਿੱਠੀ ਦੇ ਵਿੱਚ ਸੀ, ਔਰ ਆਪਣੇ ਭਰਾ ਦਾ ਪਿਆਰ, ਉਹਨਾਂ ਦਾ ਸਤਿਕਾਰ ਜਿਸ ਤਰ੍ਹਾਂ ਉਹਨਾਂ ਨੇ ਗੁੰਦਿਆ ਸੀ ਉਸ ਚਿੱਠੀ ਦੇ ਵਿੱਚ, ਪੜ੍ਹ ਕੇ ਅੱਖਾਂ ਭਰ ਆਈਆਂ। ਤੇ ਛੱਡੋ ਜੀ ਮੈਂ ਇਮੋਸ਼ਨਲ ਹੋ ਜਾਣਾ, ਮੇਰੀਆਂ ਅੱਖਾਂ ਹੁਣ ਫੇਰ ਭਰ ਆਉਣੀਆਂ ਤੇ ਪ੍ਰੋਗਰਾਮ ਆਪਣਾ ਵਿੱਚ ਹੀ ਰਹਿ ਜਾਣਾ ਆ। ਭਾਜੀ ਨੇ ਲਿਖਿਆ ਕਿ ਸਾਲ ਵਿਚ ਇੱਕ ਵਾਰ ਚਿੱਠੀ ਮੈਨੂੰ ਜ਼ਰੂਰ ਆਉਂਦੀ ਹੈ। ਬਹੁਤ ਹੀ ਅਮੀਰ ਹੋ ਜਗਤਾਰ ਭਾਜੀ, ਬਹੁਤ ਹੀ ਕਿਸਮਤ ਵਾਲੇ ਹੋ। ਸੋ ਇਸੇ ਤਰ੍ਹਾਂ ਇਹ ਚਿੱਠੀਆਂ ਜਿਹੜੀਆਂ ਸਾਨੂੰ ਆਉਂਦੀਆਂ ਰਹਿਣ। ਚਲੋ ਜੇ ਬਾਹਾਂ ਖੋਲ ਕੇ ਉਹਨਾਂ ਭੈਣਾਂ ਨੂੰ, ਉਹਨਾਂ ਰਿਸ਼ਤਿਆਂ ਨੂੰ ਗਲਵੱਕੜੀਆਂ ਨਹੀਂ ਪਾ ਸਕਦੇ, ਤੇ ਘੱਟੋ ਘੱਟ ਉਹਨਾਂ ਵੱਲੋਂ ਆਉਂਦਾ ਇਹ ਪਿਆਰ ਜਿਹੜਾ ਆ, ਇਹ ਸਾਡੇ ਚਿਹਰੇ ਤੇ ਮੁਸਕੁਰਾਹਟ ਤੇ ਸਾਡੀਆਂ ਅੱਖਾਂ ਨਮ ਕਰਨ ਲਈ ਬਹੁਤ ਆ ਜੀ। ਤੇ ਬਾਕੀ ਫਿਰ ਮੈਂ ਤਾਂ ਹੈਗੀ ਆ, ਜੇ ਨਹੀਂ ਵੀ ਕੁਛ ਯਾਦ ਤੇ ਤੁਹਾਨੂੰ ਯਾਦ ਕਰਵਾ ਦਿੰਨੀ ਆ ਜੀ ਮੈਂ, ਔਰ ਆਪ ਵੀ ਯਾਦ ਕਰ ਲੈਂਦੀ ਆ ਤੁਹਾਡੇ ਸਾਰਿਆਂ ਦੇ ਨਾਲ ਬੈਠ ਕੇ। ਤੇ ਲਓ ਜੀ, ਮੈਨੂੰ ਫੇਸਬੁੱਕ ਤੋਂ ਵੀ ਇੱਕ ਜਿਹੜਾ ਮੈਸੇਜ ਆਇਆ, ਸਤਿ ਸ੍ਰੀ ਅਕਾਲ, ਬਹੁਤ ਵਧੀਆ ਪ੍ਰੋਗਰਾਮ ਹੈ ਜੀ, ਰਣਵੀਰ ਸੋਨੀ ਫਰੋਮ ਇਟਲੀ। ਬਹੁਤ ਬਹੁਤ ਸ਼ੁਕਰੀਆ ਰਣਵੀਰ ਜੀ ਤੁਹਾਡਾ, ਔਰ ਤੁਸੀਂ ਜਿਹੜੀ ਸਾਂਝ ਬਣਾਈ ਹੈ, ਆਪਣਾ ਜਿਹੜਾ ਹੁੰਗਾਰਾ ਭਰਿਆ ਮੇਰੀਆਂ ਗੱਲਾਂ ਦੇ ਵਿੱਚ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਸੇ ਤਰ੍ਹਾਂ ਇਹ ਪਿਆਰ ਬਣਾਈ ਰੱਖੋ ਤੇ ਯਾਦਾਂ ਦੀ ਸਾਂਝ ਜਿਹੜੀ ਅਸੀਂ ਬਣਾ ਕੇ ਰੱਖੀਏ। ਤੇ ਜੱਸੀ ਭਾਟੀਆ ਹੁਣਾਂ ਨੇ ਵੀ ਕਿਹਾ, ਬੱਸ ਕਰ ਭੈਣੇ ਹੁਣ ਰਵਾ ਕੇ ਛੱਡੇਗੀ, ਹਾਏ ਵੀਰੇ ਮੈਂ ਤੇ ਆਪ ਰੋ ਪੈਣਾ ਆ। ਤੁਸੀਂ ਇਹ ਸੋਚੋ ਵੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ, ਮੈਂ ਆਪ ਕਿੰਨੀ ਔਖੀ ਹੁੰਦੀ ਹੋਊਂਗੀ ਉਹ ਯਾਦਾਂ ਨੂੰ ਯਾਦ ਕਰਕੇ। ਪਰ ਔਖੀ ਕੀ ਹੋਣਾ ਜੀ, ਕਈ ਵਾਰੀ ਉਹ ਵੀ ਅੱਖਾਂ ਜਿਹੜੀਆਂ ਉਹ ਖੁਸ਼ੀ ਨਾਲ ਵੀ ਭਰ ਆਉਂਦੀਆਂ, ਮੇਰੀਆਂ ਤਾਂ ਇਸੇ ਕਰਕੇ ਭਰ ਆਉਂਦੀਆਂ ਕਿ ਇੰਨੇ ਪਿਆਰ ਕਰਨ ਵਾਲੇ ਤੁਸੀਂ ਬੈਠੇ ਹੋ, ਔਰ ਇੰਨੀਆਂ ਯਾਦਾਂ ਆ ਸਾਡੇ ਸਾਰਿਆਂ ਕੋਲ ਜਿਹਨਾਂ ਨੂੰ ਅਸੀਂ ਯਾਦ ਕਰ ਸਕਦੇ ਹਾਂ। ਸੋ ਮੈਨੂੰ ਪਤਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਖੇਡਾਂ ਜਿਹੜੀਆਂ ਉਹ ਸਾਰੀਆਂ ਆਉਣੀਆਂ ਨਹੀਂ, ਪਰ ਫਿਰ ਵੀ ਸ਼ੁਰੂ ਕਰਾਂਗੇ ਤਾਂ ਜ਼ਰੂਰ ਮੁੱਕਣਗੀਆਂ। ਤੁਸੀਂ ਵੀ ਮੈਨੂੰ ਜ਼ਰੂਰ ਦੱਸਣੀਆਂ, ਠੀਕ ਹੈ, ਕਿਹੜੀਆਂ ਕਿਹੜੀਆਂ ਖੇਡਾਂ ਜਿਹੜੀਆਂ ਤੁਸੀਂ ਖੇਡਦੇ ਹੁੰਦੇ ਸੀਗੇ ਉਹ ਅਸੀਂ ਪ੍ਰੋਗਰਾਮ ਚ ਸਾਂਝੀਆਂ ਕਰਦੇ ਆ। ਸੋ ਸ਼ੁਰੂ ਕੀਤਾ ਸੀ ਜੀ ਮੈਂ ਜੋ ਵੀ, ਪਰ ਜੇ ਗੱਲ ਕਰਾਂ ਤੇ ਹਰ ਮੌਸਮ ਚ ਹਰ ਰੁੱਤ ਚ ਜਿਹੜੀ ਸਾਡੀ ਹੁੰਦੀ ਸੀਗੀ ਖੇਡ ਉਹ ਵੱਖਰੀ ਹੁੰਦੀ ਸੀ, ਹੈ ਨਾ। ਜੇ ਗੱਲ ਕਰੀਏ ਸਰਦੀਆਂ ਦੀ, ਤੇ ਸਰਦੀਆਂ ਦੇ ਵਿੱਚ ਉਹ ਰਜਾਈਆਂ ਚ ਵੜ ਕੇ ਕਹਾਣੀਆਂ ਸੁਣਨੀਆਂ ਜਾਂ ਰਾਜੇ ਵਜ਼ੀਰ ਵਾਲੀ ਖੇਡ ਖੇਡੀ ਦੀ ਹੁੰਦੀ ਸੀ, ਰਾਜਾ ਬੋਲੇ ਕੌਣ ਵਜ਼ੀਰ, ਹਨਾ ਹਮ ਵਜ਼ੀਰ, ਇਨ ਦੋਨੋਂ ਮੇ ਸੇ ਪਕੜੋ ਚੋਰ, ਤੇ ਹਿੰਦੀ ਬੋਲ ਕੇ ਤਾਂ ਐ ਹੁੰਦੇ ਸੀ ਵੀ ਜਿੱਦਾਂ ਅਸੀਂ ਪਤਾ ਨੀ ਕਿੰਨੇ ਕੁ ਹੁੰਦੇ ਆ, ਸ਼ਹਿਰੀ ਹੁੰਦੇ ਆ, ਹਨਾ, ਯਾਦ ਆ ਤੁਹਾਨੂੰ? ਅੱਛਾ, ਅੱਜ ਮੈਂ ਤੁਹਾਨੂੰ ਨਾ ਇੱਕ ਹੋਰ ਬੜੀ ਪਿਆਰੀ ਜਿਹੀ ਜਿਹੜੀ ਯਾਦ ਆ ਆਪਣੀ ਉਹ ਸਾਂਝੀ ਕਰਦੀ ਹਾਂ, ਤੁਸੀਂ ਵੀ ਹੱਸੋਗੇ, ਤੇ ਉਹ ਮੈਨੂੰ ਅਜੇ ਵੀ ਯਾਦ ਆ। ਜਦੋਂ ਵੀ ਅਸੀਂ ਭੈਣਾਂ ਸਾਰੀਆਂ ਘਰ ਘਰ ਖੇਡਦੀਆਂ ਹੁੰਦੀਆਂ ਸੀ, ਹਨਾ, ਤੇ ਅਸੀਂ ਫਿਰ ਹਿੰਦੀ ਚ ਗੱਲ ਕਰੀਦੀ ਸੀ, ਫਿਰ ਹਿੰਦੀ ਬੋਲ ਕੇ ਸਾਨੂੰ ਇਹ ਲੱਗਦਾ ਸੀ ਵੀ ਅਸੀਂ ਸ਼ਹਿਰੀ ਹਾਂ। ਅਸੀਂ ਆਪਣੇ ਘਰ ਦੇ ਤਿੰਨ ਚਾਰ ਹਿੱਸੇ ਕਰ ਲਈਦੇ ਸੀ, ਘਰ ਦੇ ਘਰ ਨੂੰ ਜੇ ਅਸੀਂ ਚੁਬਾਰੇ ਚ ਖੇਡਦੇ ਸੀ ਤਾਂ ਉਹਦੇ ਚਾਰ ਕੇ ਹਿੱਸੇ ਬਣਾ ਲਈਦੇ ਸੀ, ਤੇ ਫਿਰ ਕਹਿ ਦਈਦਾ ਸੀ ਵੀ ਇੱਕ ਜਣੀ ਤਾਂ ਮਨਾਲੀ ਰਹਿੰਦੀ ਆ, ਇੱਕ ਜਣੀ ਦਿੱਲੀ ਰਹਿੰਦੀ ਆ, ਇੱਕ ਬੋਂਬੇ ਆ, ਫਿਰ ਅਸੀਂ ਇੱਕ ਦੂਜੇ ਦੇ ਘਰ ਜਾਈਦਾ ਹੁੰਦਾ ਸੀ ਏਦਾਂ ਕਰਕੇ। ਤੇ ਫਿਰ ਅਸੀਂ ਬੋਲੀ ਦਾ ਵੀ ਹਿੰਦੀ ਚ ਹੁੰਦਾ ਸੀ, ਜਿੱਦਾਂ ਦੀ ਵੀ ਹਿੰਦੀ ਆਉਂਦੀ ਹੁੰਦੀ ਸੀ ਉਸ ਵੇਲੇ, ਹਨਾ। ਤੇ ਇੱਕ ਵਾਰੀ ਏਦਾਂ ਹੋਇਆ ਭਈ, ਇੱਕ ਮੇਰੀ ਅਸੀਂ ਕਹਾਣੀ ਦੇ ਵਿੱਚ ਏਦਾਂ ਹੀ ਸੀ ਵੀ ਮੇਰੀ ਇੱਕ ਭੈਣ ਦੀ ਦੂਸਰੀ ਨਾਲ ਲੜਾਈ ਹੋ ਗਈ ਤੇ ਮੈਂ ਉਹਦੇ ਕੋਲ ਗਈ ਆ, ਤੇ ਮੈਂ ਜਦੋਂ ਗਈ ਤੇ ਉਹ ਮੇਰੇ ਨਾਲ ਹਿੰਦੀ ਚ ਜਿੱਦਾਂ ਗੱਲ ਕਰਨੀ ਸੀ, ਮੈਂ ਕਿਹਾ ਭਈ ਔਰ ਬਹਿਣ ਜੀ ਕਿਆ ਹਾਲ ਚਾਲ ਹੈ, ਕਹਿੰਦੀ ਠੀਕ ਹੈ। ਮੈਨੇ ਕਿਹਾ ਅੱਛਾ, ਉਸ ਬਹਿਣ ਜੀ ਕੀ ਆਪਸੇ ਲੜਾਈ ਹੋ ਗਈ? ਕਹਿੰਦੀ ਹਾਂ ਹੋ ਗਈ, ਕੋਈ ਬਾਤ ਨੀ, ਲੇਕਿਨ ਉਸਕੋ ਵੀ ਮੇਰੇ ਸਾਥ ਬੇਲੇ ਪੜੇਗੇ। ਹੁਣ ਤੁਸੀਂ ਕਹਿਣਾ ਬੇਲੇ ਕੀ ਹੋਇਆ, ਹਨਾ, ਜਿੱਦਾਂ ਅਸੀਂ ਪੰਜਾਬੀ ਚ ਕਹੀਦਾ ਨੀ ਹੁੰਦਾ ਵੀ ਕੋਈ ਨੀ ਉਹਨੂੰ ਵੀ ਵੇਲੇ ਪੈਣਗੇ, ਉਹਨੂੰ ਵੀ ਮੇਰੇ ਨਾਲ ਟਾਈਮ ਪਊਗਾ ਕਦੀ, ਉਹਨੂੰ ਵੀ ਵੇਲੇ ਪੈਣਗੇ। ਕਹਿੰਦੀ ਕੋਈ ਬਾਤ ਨੀ ਜੀ, ਉਸਕੋ ਵੀ ਮੇਰੇ ਸਾਥ ਵੇਲੇ ਪੜੇਗੇ। ਅਸੀਂ ਅੱਜ ਵੀ ਬੜਾ ਹੀ ਹਸਤੀ ਦਾ, ਮੈਂ ਉਹਨੂੰ ਜਦੋਂ ਯਾਦ ਕਰਾਉਣੀ ਹੁੰਦੀ ਆ ਵੀ ਤੂੰ ਮੈਨੂੰ ਐ ਗਿਆ ਸੀਗਾ ਨਾ, ਕਹੂਗੀ ਬੱਸ ਕਰ ਹੁਣ, ਮੈਂ ਕਿਹਾ ਬੱਸ ਨੀ ਕਰਦੀ ਇਹ ਤਾਂ ਮੈਂ ਫੜ ਲਈ ਗੱਲ। ਸੋ ਚਲੋ ਜੀ, ਮੇਰੇ ਕੋਲ ਮੈਸੇਜ ਆ ਗਿਆ, ਬੋਬੀ ਦਾ ਜਿਹੜਾ ਵੋਇਸ ਮੈਸੇਜ ਵੀ ਆ ਗਿਆ, ਤੇ ਹਰਜਿੰਦਰ ਸਿੰਘ ਹੁਣਾਂ ਨੇ ਵੀ ਮੈਨੂੰ ਕੁਝ ਲਿਖ ਕੇ ਭੇਜਿਆ ਜੀ, ਤੇ ਲਿਖਿਆ ਕਿ ਹਰਜਿੰਦਰ ਸਿੰਘ ਹੁਣਾਂ ਨੇ ਲਿਖਿਆ ਕਿ ਅਸਲੀ ਚੀਜ਼ਾਂ ਭੁੱਲ ਗਏ ਆ, ਨਕਲੀ ਚੀਜ਼ਾਂ ਵਿੱਚੋਂ ਸੁੱਖ ਭਾਲਦੇ ਆ। ਮੈਂ ਹੁਣ ਵੀ ਪੀਂਘ ਪਾਈ ਹੈ, ਹੋਲਾ ਭੁੱਲਦੇ ਸੀ। ਅੱਛਾ ਜੀ, ਤੁਸੀਂ ਪੀਂਘ ਪਾਈ ਹੋਈ ਹੈ, ਕਿੰਨੀ ਵਧੀਆ ਗੱਲ ਹੈ, ਹਨਾ। ਦੇਖ ਲੋ ਹਰਜਿੰਦਰ ਸਿੰਘ ਹੁਣਾਂ ਨੇ ਜੋ ਕਿਹਾ ਭਈ ਬੇਸ਼ੱਕ ਬੱਚੇ ਬਾਹਰ ਆ ਇਹਨਾਂ ਦੇ ਸਾਰੇ, ਹਨਾ, ਪਰ ਫੇਰ ਵੀ ਘਰ ਚ ਪੀਂਘ ਜਰੂਰ ਪਾਈ ਹੋਈ ਹੈ, ਕਿਉਂਕਿ ਉਹ ਰਿਸ਼ਤਾ ਸਿਰਫ ਉਹਨਾਂ ਬੱਚਿਆਂ ਦੇ ਨਾਲ, ਉਹਨਾਂ ਨੂੰ ਝੂਟਣ ਵਾਲਿਆਂ ਨਾਲ ਹੀ ਨਹੀਂ, ਉਸ ਪੀਂਘ ਨਾਲ ਵੀ ਹੈ ਜੀ ਸਾਡਾ। ਸੋ ਚਲੋ, ਬਾਕੀ ਰਿਸ਼ਤੇ ਨਹੀਂ ਰਹੇ ਤੇ ਪੀਂਘ ਤਾਂ ਤੁਹਾਡੇ ਕੋਲ ਹੈਗੀ ਆ ਨਾ। ਬਹੁਤ ਬਹੁਤ ਸ਼ੁਕਰੀਆ ਆਂਟੀ ਨੂੰ, ਪੀਂਘ ਤੇ ਬਿਠਾ ਕੇ ਝੂਟਾ ਦੇ ਦਿਓ ਸਾਡੇ ਸਾਰਿਆਂ ਵੱਲੋਂ। ਤੇ ਹੋਲਾ ਜਿਹੜੀਆਂ ਤੁਸੀਂ ਭੁੰਨਦੇ ਸੀ ਉਹਨਾਂ ਦਾ ਸਵਾਦ ਮੇਰੇ ਮੂੰਹ ਵਿੱਚ ਆ ਗਿਆ ਜੀ। ਤੇ ਸਰਬਜੀਤ ਭਾਜੀ, ਬੋਬੀ ਨੇ ਸਾਨੂੰ ਵੋਇਸ ਮੈਸੇਜ ਭੇਜਿਆ, ਇਹ ਤੁਸੀਂ ਹੁਣ ਚਲਾਉਂਗੇ ਜਾਂ ਥੋੜਾ ਰੁਕ ਕੇ? ਹਾਂਜੀ ਚਲੋ, ਬੋਬੀ ਨੂੰ ਸੁਣਦੇ ਆ, ਬੋਬੀ ਨੇ ਕੀ ਕੀ ਖੇਡਿਆ। ਜਰੂਰ ਸ਼ਰਾਰਤੀ ਤਾਂ ਬਹੁਤ ਹੁੰਦੀ ਸੀ, ਦੇਖਦੇ ਆ ਵੀ ਕੀ ਸ਼ਰਾਰਤਾਂ ਕਰਦੀ ਹੁੰਦੀ ਸੀ ਬਚਪਨ ਵਿੱਚ ਖੇਡਾਂ ਖੇਡਦੇ ਹੋਏ ਜੀ। ਭਾਜੀ ਲਗਾ ਦੋ ਬੋਬੀ ਦਾ।
ਸਤਿ ਦੀਦੀ, ਸਤਿ ਸ੍ਰੀ ਅਕਾਲ, ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਯਾਦਾਂ ਦਾ ਕਾਫਲਾ ਤੋਰਿਆ ਹੋਇਆ ਤੁਸੀਂ, ਤੇ ਮੈਂ ਸੋਚਿਆ ਕਿ ਉਹਨਾਂ ਆਪਾਂ ਵੀ ਸ਼ਾਮਿਲ ਹੋ ਜਾਈਏ। ਸੋ ਗੱਲ ਆ ਜੀ, ਉਸ ਟਾਈਮ ਦੀ ਛੁੱਟੀਆਂ ਹੁੰਦੀਆਂ ਜਦੋਂ ਗਰਮੀਆਂ ਦੀਆਂ, ਤੇ ਉਦੋਂ ਮੈਂ ਕਾਫੀ ਬਿਮਾਰ ਹੋ ਗਈ ਤੇ ਘਰ ਦੇ ਘਰੋਂ ਬਾਹਰ ਖੇਡਣ ਦਾ ਜਾਣ ਨਹੀਂ ਸੀ ਦਿੰਦੇ ਹੁੰਦੇ, ਤੇ ਇਸੇ ਲਈ ਘਰ ਦੇ ਵਿੱਚ ਹੀ ਬੈਠ ਕੇ ਮੰਜੇ ਤੇ ਬੈਠ ਕੇ ਖੇਡਣਾ ਹੁੰਦਾ ਸੀਗਾ। ਤੇ ਉਸ ਟਾਈਮ ਫਿਰ ਤਾਸ਼ ਤੋਂ ਵਧੀਆ ਕੋਈ ਗੇਮ ਨਹੀਂ ਸੀ ਹੁੰਦੀ, ਤੇ ਜਾਂ ਤਾਂ ਫਿਰ ਅਸੀਂ ਘਰ ਲੁੱਟਣ ਖੇਡਣਾ ਤੇ ਜਾਂ ਫਿਰ ਭਾਬੀ ਤੇ ਉਰ ਖੇਡਣਾ। ਅੱਠਵੀਂ ਨੌਵੀਂ ਚ ਪੜ੍ਹਦੀ ਹੁੰਦੀ ਸੀ ਆਈ ਥਿੰਕ ਉਦੋਂ ਮੈਂ, ਹਨਾ, ਤੇ ਮੈਂ ਹਰ ਰੋਜ਼ ਉਹੀ ਗੇਮ ਘਰ ਲੁੱਟਣ ਤੇ ਭਾਬੀ ਦੇ ਹੋਰ ਖੇਡ ਖੇਡ ਥੱਕ ਗਈ ਸੀ। ਇੱਕ ਦਿਨ ਉਦੋਂ ਖੇਡਦੇ ਖੇਡਦੇ ਮੈਂ ਕਹਿੰਦਾ ਵੀ ਅੱਜ ਸੀਪ ਕਿੱਦਾਂ ਖੇਡਦੇ ਹੁੰਦੇ ਆ ਵੀ ਮੈਨੂੰ ਉਹ ਸਿਖਾਓ, ਹਨਾ। ਹੌਲੀ ਹੌਲੀ ਚੱਲ ਮੈਂ ਆਪਦੇ ਨਾ ਕਜ਼ਨ ਤੋਂ ਉਹ ਗੇਮ ਸਿੱਖ ਲਈ, ਤੇ ਥੋੜੇ ਕੁ ਦਿਨਾਂ ਬਾਅਦ ਨਾ ਮੇਰੇ ਭੂਆ ਜੀ ਦਾ ਬੇਟਾ ਆਇਆ ਤੇ ਏਦਾਂ ਗੇਮ ਖੇਡਣ ਲੱਗ ਗਏ ਅਸੀਂ ਤਾਸ਼। ਤੇ ਉਹਨੂੰ ਉਸ ਟਾਈਮ ਚਲੋ ਮੈਂ ਠੀਕ ਹੋ ਗਈ ਸੀ, ਤੇ ਉਹ ਜਦੋਂ ਖੇਡਣ ਲੱਗ ਗਿਆ ਤਾਂ ਸਾਡੀ ਸ਼ਰਤ ਲੱਗ ਗਈ। ਉਹ ਕਹਿੰਦਾ ਜੇ ਮੈਂ ਜਿੱਤੂਗਾ ਤੈਨੂੰ ਮੇਰੀ ਗੱਲ ਮੰਨਣੀ ਪੈਣੀ ਆ, ਤੇ ਜੇ ਤੂੰ ਜਿੱਤੇਗੀ ਮੈਂ ਤੇਰੀ ਗੱਲ ਮੰਨੂਗਾ। ਮੈਂ ਕਿਹਾ ਚੱਲ ਠੀਕ ਆ। ਭਾਬੀ ਦੇ ਉਹ ਚੋ ਜਿੱਤ ਗਿਆ ਹਨਾ, ਤੇ ਉਹਨੇ ਮੈਂ ਤੋਂ ਇੰਨੀ ਕੁ ਸੇਵਾ ਕਰਾਈ, ਕਦੇ ਚਾਹ ਲਿਆ ਦੇ, ਕਦੇ ਪਾਣੀ ਲਿਆ ਦੇ, ਕਦੇ ਕੁਛ ਖਾਣ ਨੂੰ, ਕਦੇ ਹਨਾ ਏਦਾਂ। ਚਲੋ ਜੀ, ਫਿਰ ਉਹਨੂੰ ਮੈਨੂੰ ਕਹਿੰਦਾ ਏਦਾਂ ਕਰਦੇ ਆ ਆਪਾਂ ਸੀਪ ਖੇਡਦੇ ਆ। ਤੇ ਮੈਂ ਕਿਹਾ ਮੈਨੂੰ ਤਾਂ ਆਉਂਦੀ ਨੀ, ਹੈਨਾ, ਨਹੀਂ ਕਦੇ ਸੌਖੀ ਹੁੰਦੀ ਆ, ਮੈਂ ਦੱਸ ਦਿੰਦਾ। ਮੈਂ ਕਿਹਾ ਚੱਲ ਠੀਕ, ਵੈਸੇ ਆਉਂਦੀ ਤਾਂ ਸੀਗੀ ਕਿਉਂਕਿ ਮੈਂ ਸਿੱਖ ਲਈ ਸੀ। ਮੈਂ ਕਿਹਾ ਵੀ ਜੇ ਇਹਨੂੰ ਮੈਂ ਦੱਸਦਾ ਤਾਂ ਫਿਰ ਇਹ ਪੂਰੇ ਧਿਆਨ ਨਾਲ ਖੇਡੂਗਾ ਤੇ ਮੇਰੇ ਜਿੱਤਣ ਦੇ ਚਾਂਸ ਹੀ ਹੈ ਨੀ, ਤੇ ਇਹ ਤੋਂ ਬਦਲਾ ਤਾਂ ਮੈਂ ਲੈਣਾ ਹੀ ਆ, ਜਿੱਦਾਂ ਇਹਨੇ ਮੇਰੇ ਤੋਂ ਸੇਵਾ ਕਰਾਈ ਆ ਨਾ, ਇਹ ਤੋਂ ਬਦਲਾ ਤਾਂ ਲੈਣਾ ਹੀ ਆ। ਚਲੋ ਜੀ, ਅਸੀਂ ਨਾ ਸੀਪ ਖੇਡਣ ਲੱਗ ਗਏ ਤੇ ਉਹ ਵਿਸਲਾ ਜਿਹਾ ਹੋਇਆ, ਖੇਡੀ ਗਿਆ। ਉਹਨੂੰ ਇਹ ਸੀ ਵੀ ਇਹਨੇ ਕਿੱਥੇ ਜਿੱਤਣਾ ਵਾ, ਵੀ ਇਹਨੂੰ ਬੜਾ ਆਉਂਦੀ ਆ। ਚਲੋ ਜੀ, ਮੈਂ ਖੇਡੀ ਗਈ ਤੇ ਮੈਂ ਜਿੱਤ ਗਈ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਤੈਨੂੰ ਆਉਂਦੀ ਸੀ? ਮੈਂ ਕਿਹਾ ਹਾਂ, ਮੈਂ ਵੀਰੇ ਹੁਣਾਂ ਤਾਂ ਸਿੱਖੀ ਸੀਗੀ ਥੋੜੇ ਕੁ ਦਿਨ ਪਹਿਲਾਂ ਹੀ। ਚਲੋ ਜੀ, ਮੇਰੀ ਵਾਰੀ ਆ ਗਈ ਹੁਣ। ਕਹਿੰਦਾ ਹਾਂ, ਮੈਂ ਕਿਹਾ ਵੀ ਤੂੰ ਤਾਂ ਮੇਰੇ ਤੋਂ ਕਰਾਈ ਸੇਵਾ ਚਾਹ ਪਾਣੀ ਦੀ, ਹੈਨਾ। ਮੈਂ ਕਿਹਾ ਦੇਖ ਹੁਣ ਮੈਂ ਤੈਨੂੰ ਅੱਧਾ ਘੰਟਾ ਕਿੱਦਾਂ ਨਚਾਉਣੀ ਆ। ਫਿਰ ਵੀ ਜਿਹੜਾ ਅੱਧਾ ਘੰਟਾ ਮੈਂ ਉਹਦਾ ਡਾਂਸ ਕਰਾਇਆ ਨਾ, ਉਹ ਅੱਜ ਤੱਕ ਯਾਦ ਕਰਦਾ। ਡਾਂਸ ਭੰਗੜਾ ਵੀ ਪਾਇਆ ਤੂੰ, ਮੈਂ ਸੈਡ ਸੌਂਗ ਤੇ ਇੰਨਾ ਉਹਨੂੰ ਟੋਰਚਰ ਕੀਤਾ ਨਾ ਉਸ ਟਾਈਮ, ਸਾਰੇ ਘਰ ਦੇ ਵੀ ਹੱਸਣ, ਸਾਰੇ ਆਲੇ ਦੁਆਲੇ ਇਕੱਠੇ ਹੋ ਗਏ। ਉਹ ਕਹੇ ਬਸ, ਮੈਂ ਕਿਹਾ ਨਾ, ਅੱਧੇ ਘੰਟੇ ਦੀ ਗੱਲ ਹੋਈ ਆ, ਅੱਧਾ ਘੰਟਾ ਸ਼ਰਤ ਲੱਗੀ ਆ ਆਪਣੀ, ਤੇ ਤੂੰ ਹੁਣ ਅੱਧਾ ਘੰਟਾ ਡਾਂਸ ਕਰਨਾ ਹੀ ਕਰਨਾ ਵਾ। ਸੋ ਏਦਾਂ ਦੀਆਂ ਗੇਮਾਂ ਸੀ ਜੀ ਸਾਡੀਆਂ, ਬੜਾ ਇੰਜੋਏ ਕਰਦੇ ਹੁੰਦੇ ਸੀ ਛੋਟੇ ਹੁੰਦੇ, ਹਨਾ। ਤੇ ਉਹ ਗੱਲਾਂ ਚੇਤੇ ਕਰਦੇ ਆ ਨਾ, ਜਦੋਂ ਅੱਜ ਵੀ ਕਈ ਵਾਰੀ ਉਹ ਕਾਲ ਕਰਦਾ ਕਹੂਗਾ ਕਿੱਦਾਂ ਫਿਰ ਹੁਣ, ਮੈਂ ਕਹਿੰਦੀ ਨੀ ਆ, ਹੁਣ ਜਦੋਂ ਇੰਡੀਆ ਆਈ ਤਾਂ ਤੇਰੇ ਤੋਂ ਨਾ ਫਿਰ ਦੁਬਾਰਾ ਉਹੀ ਡਾਂਸ ਕਰਾਉਣਾ ਵਾ। ਸੋ ਏਦਾਂ ਜੀ, ਤੁਸੀਂ ਆਪਣਾ ਕਾਫਲਾ ਯਾਰੀ ਰੱਖੋ, ਸੁਣ ਰਹੇ ਆ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ। ਥੈਂਕ ਯੂ
ਜੀ, ਬਹੁਤ ਬਹੁਤ ਸ਼ੁਕਰੀਆ ਬੋਬੀ। ਬਿਲਕੁਲ, ਮੈਨੂੰ ਪਤਾ ਸੀ ਕੋਈ ਨਾ ਕੋਈ ਸ਼ਰਾਰਤੀ ਖੇਡ ਜਿਹੜੀ ਆ ਤੂੰ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ, ਪਰ ਬਹੁਤ ਮਜ਼ਾ ਆ ਜਾਂਦਾ ਮੈਨੂੰ ਤੇਰੀਆਂ ਯਾਦਾਂ ਸੁਣ ਕੇ ਵੀ। ਔਰ ਬਿਲਕੁਲ ਇਹੋ ਜਿਹੀਆਂ ਹੀ ਖੇਡਾਂ ਖੇਡੀ ਦੀਆਂ ਹੁੰਦੀਆਂ ਸੀ, ਔਰ ਸ਼ਰਤਾਂ ਲਾ ਲਾ ਕੇ ਬਹੁਤ ਖੇਡੀ ਦੀਆਂ ਹੁੰਦੀਆਂ ਸੀ ਨਾ, ਵੀ ਨਹੀਂ ਤੇ ਏਦਾਂ, ਨਹੀਂ ਤੇ ਏਦਾਂ, ਔਰ ਮਜ਼ਾ ਹੀ ਆ ਜਾਂਦਾ ਸੀ। ਸੋ ਹੋਰ ਸਾਡੇ ਨਾਲ ਕਾਲ ਵੀ, ਇੱਕ ਕਾਲਰ ਵੀ ਸਾਡੇ ਨਾਲ ਜੁੜੇ ਹੋਏ ਆ, ਤੇ ਮੈਨੂੰ ਲੱਗਦਾ ਦਰਸ਼ਨ ਹੈ। ਭਾਜੀ ਮੈਂ ਠੀਕ ਆ? ਹੈਲੋ,
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਦਰਸ਼ਨ, ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ? ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ, ਸਾਰਿਆਂ ਨੂੰ। ਯਾਦਾਂ ਬਹੁਤ ਪਿਆਰੀਆਂ ਨੇ ਸਾਰੇ ਪਰਿਵਾਰ ਦੀਆਂ ਜੀ, ਤੇ ਖਾਸ ਕਰ ਤੁਹਾਡੀਆਂ, ਤੁਸੀਂ ਪੁਰਾਣੀਆਂ ਯਾਦਾਂ ਸਾਰੀ ਚੇਤੇ ਕਰਾ ਦਿੰਦੇ ਹੋ ਜੀ। ਹੱਸਦਿਆਂ ਦੇ ਅੱਖਾਂ ਚੋਂ ਪਾਣੀ ਆ ਗਿਆ ਸੀ, ਮੈਂ ਤੋਂ ਰਿਹਾ ਨੀ ਗਿਆ, ਮੈਂ ਕਾਲ ਲਾ ਲਈ।
ਠੀਕ ਆ ਠੀਕ ਆ। ਦਰਸ਼ਨ ਦਾ ਪਹਿਲਾਂ ਮੈਂ ਦੱਸ ਦਵਾਂ ਸਾਰੇ ਸਰੋਤਿਆਂ ਨੂੰ, ਪਹਿਲੇ ਦੱਸ ਚੁੱਕੀ ਆ ਵੀ ਦਰਸ਼ਨ ਐਡੀਲੇਡ ਦੇ ਵਿੱਚ ਵਾਹ ਕਿਆ ਜਵਾਈ ਦਾ ਰੋਲ ਕਰਕੇ ਗਿਆ ਜਿਹੜਾ ਅਸੀਂ ਪ੍ਰੋਗਰਾਮ ਕੀਤਾ ਸੀ। ਔਰ ਇੱਕ ਡਾਇਲੋਗ ਹੀ ਬੋਲ ਕੇ ਦੱਸਦੇ ਦਰਸ਼ਨ ਪਹਿਲਾਂ ਤੇ
ਕਿਵੇਂ ਪੱਬਾਂ ਭਾਰ ਹੋਈ ਫਿਰਦੀ ਆ, ਪਿੰਡ ਪੜਦੇ ਹੀ ਕਿਵੇਂ ਚੰਦ ਨਿਕਲ ਲੱਗ।
ਲੈ ਭਲਾ ਹੁਣ ਬੰਦੇ ਦਾ ਪੇਕਿਆਂ ਦੇ ਪਿੰਡ ਪਿੰਡ ਆ ਕੇ ਵੀ ਦੰਦ ਨਾ ਨਿਕਲਣ, ਪੰਮਾ ਭਾਰ ਨਾ ਹੋਵੇ ਤੇ ਹੋਰ ਕਿੱਥੇ ਹੋਵੇ। ਬਹੁਤ ਹੀ ਵਧੀਆ ਸੀ ਜੀ, ਔਰ ਬਹੁਤ ਹੀ ਯਾਦਗਾਰ ਇੱਕ ਜਿਹੜਾ ਇਹਨਾਂ ਨੇ ਪਾਠ ਜਿਹੜਾ ਉਹਦੇ ਵਿੱਚ ਅਦਾ ਕੀਤਾ। ਔਰ ਆਹ ਪੰਮਾ ਭਾਰ ਵਾਲਾ ਜਿਹੜਾ ਤੁਹਾਡਾ ਡਾਇਲੋਗ ਆ ਉਹ ਤਾਂ ਬਹੁਤ ਹੀ ਮਸ਼ਹੂਰ ਹੋਇਆ ਹੋਇਆ ਜੀ। ਸੋ ਦਰਸ਼ਨ ਬਹੁਤ ਵਧੀਆ, ਪਹਿਲਾਂ ਇਹ ਦੱਸੋ ਵੀ ਹੁਣ ਸਿਡਨੀ ਜਾ ਕੇ ਦਿਲ ਲੱਗ ਗਿਆ ਕਿ ਅਜੇ ਵੀ ਐਡੀਲੇਡ ਸੀ ਉਹ?
ਵੇਖੋ ਜੀ, ਯਾਦਾਂ ਦੇ ਸਮੁੰਦਰ ਚ ਡੁੱਬਿਆ ਹੋਇਆ ਜੀ, ਯਾਦਾਂ ਹੀ ਇੰਨੀਆਂ ਦੇਤੀਆਂ ਤੇ ਮਤਲਬ ਉਹਦੇ ਵਿੱਚੋਂ ਹੀ ਨੀ ਮੈਂ ਨਿਕਲ ਪਾਉਂਦਾ। ਜਦੋਂ ਨਿਕਲੂਗਾ ਉਦੋਂ ਭਾਵਾਂ ਮੈਂ ਸੁਣਨਾ ਸੁਣਨਾ ਹੋ ਜਾਵਾਂ। ਤੇ ਤੁਹਾਡਾ ਸਾਰਿਆਂ ਦਾ ਬਹੁਤ ਪਿਆਰ ਸੀਗਾ, ਮੈਨੂੰ ਏਦਾਂ ਲੱਗਿਆ ਜਿੱਦਾਂ ਮੈਂ ਆਪਣੇ ਪਿੰਡ ਗੇੜਾ ਮਾਰ ਕੇ ਆਏ, ਤੇ ਸਾਰਿਆਂ ਨੇ ਤੁਹਾਡਾ ਜਿਹੜਾ ਆਪਸੀ ਜਿਹੜਾ ਟੀਮ ਵਰਕ ਆ ਓਹਨੂ ਦੇਖ ਕੇ ਮਤਲਬ ਹੈ ਨਾ ਮਨ ਗਦ ਗਦ ਹੋ ਉੱਠਿਆ, ਕਿੱਦਾਂ ਦਵਿੰਦਰ ਭਾਜੀ ਨੇ ਜਿਹੜੇ ਵਿਕਰਮ ਭਾਜੀ ਸਾਰੇ ਨੇ ਕਿੱਦਾਂ ਨਾ ਇੱਕ ਆਪੋ ਆਪਣਾ ਰੋਲ ਸੀ ਜਿਹਨਾਂ ਦਾ ਪੂਰਾ ਜਾਣੀ ਕਿ ਐਨ ਮਤਲਬ ਉਹਨੇ ਬਾਖੂਬੀ ਨਿਭਾਇਆ, ਚਾਹੇ ਉਹ ਪਰਦੇ ਦੇ ਪਿੱਛੇ ਚਾਹੇ ਪਰਦੇ ਤੇ ਸਾਰਿਆਂ ਨੇ, ਜਿੱਦਾਂ ਕਿ ਡਾਇਰੈਕਟਰ ਸਾਹਿਬ ਨੇ ਨਿਸ਼ਾਨ ਜੀ ਨੇ ਤੇ ਜਿਹੜੇ ਜਿੱਦਾਂ ਤੁਸੀਂ ਸਕ੍ਰਿਪਟ ਲਿਖੀ ਸੀ ਉਹਦਾ ਆਵਾਜ਼ ਹੀ ਕਿਆ ਬਾਤਾਂ ਨੇਗੀਆਂ ਹਨਾ, ਤੇ ਹੋਰ ਸਾਰਿਆਂ ਨੇ ਪੂਰਾ ਵਧੀਆ ਬੀਬੀ ਬਾਪੂ ਜੀ ਦਾ ਜਿਹਨਾਂ ਨੇ ਰੋਲ ਕੀਤਾ ਸੀ, ਬਸ ਕਹਿਣ ਤੋਂ ਪਰੇ ਨੇ ਗੱਲਾਂ ਜੀ। ਬਾਕੀ ਤੁਸੀਂ ਸਾਰੇ ਨੇ ਜੋ ਐਨਰਜੀ ਦੇ ਕੇ ਮੇਰੇ ਤੋਂ ਕਰਵਾਇਆ ਮੈਂ ਸੋਚ ਨੀ ਸਕਦਾ ਸੀ, ਉਹ ਮੇਰੇ ਅੰਦਰ ਹੈ ਹੀ ਨਹੀਂ ਸੀ, ਬਟ ਪਤਾ ਨੀ ਤੁਸੀਂ ਕਿੱਦਾਂ ਉਹ ਮੇਰੇ ਅੰਦਰ ਉਹ ਚੀਜ਼ ਪਾ ਕੇ ਬਾਹਰ ਕੱਢੀ। ਮੈਂ ਆਪ ਹੈਰਾਨ ਹਾਂ ਤੇ ਮੈਨੂੰ ਖੁਸ਼ੀ ਵੀ ਆ, ਮੈਂ ਜਿਹੜੀਆਂ ਥੀਏਟਰ ਦੀਆਂ ਪੌੜੀਆਂ ਚੜਿਆ ਤੇ ਤੁਹਾਡੇ ਸਾਰਿਆਂ ਦੀ ਉਂਗਲ ਫੜ ਕੇ, ਤੇ ਮੈਨੂੰ ਉਮੀਦ ਆ ਕਿ ਤੁਸੀਂ ਮੇਰੇ ਤੋਂ ਉਂਗਲ ਛਡਾਓਗੇ ਨੀ, ਮੈਨੂੰ ਏਦਾਂ ਹੀ ਨਾਲ ਰੱਖੋਗੇ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ।
ਏਦਾਂ ਹੀ ਰੱਖਾਂਗੇ ਬਿਲਕੁਲ ਜੀ, ਬਿਲਕੁਲ ਟੀਮ ਵਰਕ ਹੁੰਦਾ ਇਹ ਬਿਲਕੁਲ। ਔਰ ਦਰਸ਼ਨ ਬਿਲਕੁਲ ਉਸ ਇਹ ਗੱਲ ਤਾਂ ਮੈਂ ਮੰਨਦੀ ਹੁੰਦੀ ਕਿ ਜਦੋਂ ਵੀ ਕੋਈ ਪ੍ਰੋਗਰਾਮ ਜੋ ਵੀ ਕਮਿਟਮੈਂਟ ਤੁਸੀਂ ਕਰਦੇ ਉਹਦੇ ਵਿੱਚ ਪੂਰੇ ਖੁੱਬ ਜਾਓ, ਉਹਦੇ ਵਿੱਚ ਪੂਰੇ ਦਿਲ ਲਾ ਕੇ ਕਰੋ। ਇਹ ਨਾ ਸੋਚੋ ਵੀ ਉਹ ਕਿੱਦਾਂ ਦੀ ਹੋਣੀ ਆ, ਉਹਨੂੰ ਪਹਿਲਾਂ ਤੁਸੀਂ ਆਪ ਇੰਜੋਏ ਕਰੋ ਉਸ ਚੀਜ਼ ਨੂੰ, ਮਾਣੋ, ਤਾਂ ਹੀ ਜਿਹੜਾ ਅੱਗੇ ਬੈਠਾ ਬੰਦਾ ਉਹਨੂੰ ਉਸ ਤਰ੍ਹਾਂ ਮਹਿਸੂਸ ਕਰ ਸਕੇਗਾ। ਸੋ ਤੁਸੀਂ ਉਹ ਚੀਜ਼ ਕੀਤੀ ਆ ਜੀ, ਸੋ ਉਹਦੇ ਲਈ ਸਾਰੇ ਟੀਮ ਦੇ ਨਾਲ ਨਾਲ ਤੁਸੀਂ ਵੀ ਸ਼ਾਬਾਸ਼ ਦੇ ਹੱਕਦਾਰ ਹੋ। ਸੋ ਸਾਡੇ ਨਾਲ ਲਿਸਨਰਸ ਵੀ ਜੁੜ ਰਹੇ ਆ, ਜੱਸੀ ਭਾਟੀਆ ਹੁਣਾਂ ਨੇ ਸਾਂਝ ਪਾਈ, ਅਰਵਿੰਦ ਧਨੀ ਸਾਹਿਬ ਨੇ ਵੋਇਸ ਮੈਸੇਜ ਕੀਤਾ ਜੀ। ਜੱਸੀ ਭਾਟੀਆ ਹੁਣਾਂ ਨੇ ਕਿਹਾ ਕਿ ਸੈਡ ਸੌਂਗ ਤੇ ਭੰਗੜਾ ਸੋਚ ਸੋਚ ਕੇ ਹਾਸਾ ਨੀ ਰੁਕ ਰਿਹਾ ਹੈ ਨਾ, ਸਹੀ ਗੱਲ ਆ। ਮੈਨੂੰ ਲੱਗਦਾ ਦਵਿੰਦਰ ਕੋਹੇ ਨੂਰ ਦਾ ਗਾਣਾ ਲਾਇਆ ਹੋਣਾ ਇਹਨੇ, ਬੋਬੀ ਨੇ ਜਰੂਰ ਕੋਈ ਠੀਕ ਹੈ। ਤੇ ਹੁਣ ਦਰਸ਼ਨ ਗੱਲਾਂ ਚੱਲ ਰਹੀਆਂ ਜੀ ਖੇਡਾਂ ਦੀਆਂ, ਤੁਸੀਂ ਦੱਸੋ ਤੇ ਕਿਹੜੀ 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 ਖੇਡ ਮਨਪਸੰਦ ਹੁੰਦੀ ਸੀਗੀ ਜਿਹੜੀ ਦਿਲ ਕਰਦਾ ਸੀ ਫਿਰ ਰੋਜ਼ ਹੀ ਆਪਣੇ ਦੋਸਤਾਂ ਨਾਲ ਖੇਡੀਏ?
ਤਕਰੀਬਨ ਜਿਹੜੀਆਂ ਤੁਸੀਂ ਨਾਮ ਲਿਆ ਜੀ ਸਾਰੀਆਂ ਹੀ ਸੀ। ਹੁਣ ਤੁਸੀਂ ਮੈਨੂੰ ਚੋਰ ਸਿਪਾਹੀ ਦੀ ਜਿਹੜੀ ਗੱਲ ਕੀਤੀ ਹੈ ਇਹ ਵੀ ਬੜੀ ਖੇਡੀ ਹੈ ਜੀ, ਤੇ ਬਾਕੀ ਜਿੱਦਾਂ ਹਿੰਦੀ ਬੋਲਣਾ ਉਹ ਵੀ ਬੜਾ ਮਤਲਬ ਅਸੀਂ ਰੀਸ ਲਾਉਂਦੇ ਸੀ, ਸਾਂਗ ਲਾਉਂਦੇ ਹੁੰਦੇ ਸੀ ਉਸ ਟਾਈਮ। ਸਾਡੇ ਵੇਲੇ ਭਗਵੰਤ ਮਾਨ ਦਾ ਇੱਕ ਬੜਾ ਡਾਇਲੋਗ ਫੇਮਸ ਸੀ ਵੀ ਹਿੰਦੀ ਵਾਲੀ ਭੈਣ ਜੀ ਨੂੰ ਕਹਿੰਦੇ ਆਪ ਕੋ ਹਿੰਦੀ ਐਸੇ ਨੀ ਆਏਗੀ, ਆਪ ਇਸਕੋ ਗਰਮੇ ਵੀ ਯੂਜ ਕਰਦੇ ਹੋ? ਕਹਿੰਦਾ ਹਾਂ ਜੀ, ਮੈਂ ਆਪਣੇ ਘਰ ਕੇ ਜੋ ਨੌਕਰ ਰੱਖਾ ਉਸਸੇ ਬਾਤ ਕਰਤਾ ਹੂੰ। ਉਹ ਮੈਡਮ ਉਸਸੇ ਪੁੱਛੇ ਕਿਆ ਕਰ ਰਹੇ ਹੋ, ਕਿਆ ਬਾਤ ਕਰਤੇ ਉਸਸੇ? ਤੋ ਉਹ ਕਹਿੰਦਾ ਕਿ ਮੈਨੇ ਆਪਣੇ ਉਹ ਨੌਕਰ ਕੋ ਪੁੱਛਾ, ਉਹ ਭਈਆ ਜੇ ਕੈਸਾ ਤੂੰ ਪਾਟਾ ਹੈ, ਨਾ ਲਾਂਗਾ ਜਾਤਾ ਹੈ ਨਾ ਟਾਪਾ ਜਾਤਾ ਹੈ। ਏਦਾਂ ਦੀਆਂ ਗੱਲਾਂ
ਨਾ ਲਾਂਗਾ ਜਾਤਾ, ਸਹੀ ਗੱਲ ਆ।
ਅਸੀਂ ਵੀ ਹਾਂਜੀ ਘਰੇ ਚ ਕੋਈ ਨਾ ਕੋਈ ਗੱਲ ਹੈ ਨਾ ਹਿੰਦੀ ਚ ਬੋਲ ਕੇ ਬਿਲਕੁਲ ਉਹੀ ਫੀਲਿੰਗ ਲੈਣੀ ਵੀ ਅਸੀਂ ਵੀ ਬੋਂਬੇ ਵਾਲੇ ਹੋ ਗਏ ਜੀ।
ਬਸ ਏਦਾਂ ਸਮਝੀ ਦਾ ਸੀ ਵੀ ਬਾਲੀਵੁੱਡ ਇੰਡਸਟਰੀ ਦੇ ਮਾੜੇ, ਅਸੀਂ ਵੀ ਬਸ ਹਿੰਦੀ ਬੋਲਦੇ ਆ। ਉਹ ਜਿਹੜੀਆਂ ਮੂਵੀਜ਼ ਦੇਖੀ ਦੀਆਂ ਹੁੰਦੀਆਂ ਸੀਗੀਆਂ ਉਹਨਾਂ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਸੀ, ਬਹੁਤੀਆਂ ਤਾਂ ਨਹੀਂ ਦੇਖੀ ਦੀਆਂ ਸੀ, ਜਿਹੜੀਆਂ ਵੀ ਐਤਵਾਰ ਦੇਖੀ ਦੀਆਂ ਸੀ।
ਮਰੀਸ਼ ਪੁਰੀ ਦਾ ਡਾਇਲੋਗ ਵੀ ਮਾਰਨੇ ਤੇ ਮਰੀਸ਼ ਪੁਰੀ ਨੂੰ ਨਫ਼ਰਤ ਵੀ ਬਹੁਤ ਕਰਨੀ, ਬਟ ਜਦੋਂ ਉਹਦਾ ਦੇਹਾਂਤ ਹੋਇਆ ਉਹਦੇ ਬਾਰੇ ਮੈਂ ਅਖਬਾਰ ਚ ਪੜ੍ਹਿਆ ਸੀਗਾ, ਬਟ ਉਦੋਂ ਮੈਨੂੰ ਬੜਾ ਮਹਿਸੂਸ ਹੋਇਆ ਵੀ ਯਾਰ ਨਹੀਂ ਇਹ ਬੰਦੇ ਸਿਰਫ ਪੜ੍ਹਦੇ ਤੇ ਏਦਾਂ ਦੇ ਹੁੰਦੇ ਆ, ਬਟ ਉਹ ਦਿਲ ਦਾ ਜਿੱਦਾਂ ਉਹਦੇ ਬਾਰੇ ਗੱਲਾਂ ਲਿਖੀਆਂ ਸੀਗੀਆਂ ਵੀ ਉਹ ਬੜੇ ਨੇਕ ਇਨਸਾਨ ਸਨ ਹਨਾ, ਉਹ ਵੀ ਉਹ ਬਿਲਕੁਲ ਪੜ੍ਹਦੇ ਤੋਂ ਹੱਟ ਕੇ ਉਹਨਾਂ ਦੀ ਜਿਹੜੀ ਨਿੱਜੀ ਲਾਈਫ ਸੀ ਉਹਦੇ ਵਿੱਚ, ਨਹੀਂ ਤਾਂ ਉਹਨਾਂ ਨੂੰ ਬੜੀ ਨਫ਼ਰਤ
ਕਰਦੇ। ਉਹੀ ਚੀਜ਼ ਤੇ ਜੋ ਦਰਸ਼ਨ ਨੇ ਜਵਾਈ ਪੁਣਾ ਪਲੇ ਦੇ ਵਿੱਚ ਝਾੜਿਆ ਸੀ ਉਦਾਂ ਦਾ ਥੋੜੀ ਆ ਦਰਸ਼ਨ ਕਿਤੇ, ਹਨਾ। ਦਰਸ਼ਨ ਜੇ ਤੇਰੇ ਉਹ ਜੇ ਤੇਰਾ ਜਿੰਨੇ ਪਲੇ ਦੇਖਿਆ ਹੋਣਾ ਉਹਨਾਂ ਚੋ ਕਿਸੇ ਨੇ ਕੁੜੀ ਨੀ ਦੇਣੀ ਤੈਨੂੰ ਕਹਿਣਾ ਵੀ ਨਾ ਜੀ ਇਹ ਤਾਂ ਬਹੁਤ ਹੀ ਗਰਮ ਸੁਭਾਅ ਵਾਲਾ ਜਵਾਈ ਆ।
ਬਿਲਕੁਲ ਬਟ ਮੈਨੂੰ ਖੁਸ਼ੀ ਹੋਈ ਵੀ ਮੈਂ ਕਿਤੇ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕੀਤੀ ਆ ਤੇ ਬਈ ਪਰ ਹੈ ਨੀ ਸੀ ਮੇਰੇ ਨੇੜੇ ਤੇੜੇ ਵੀ ਏਦਾਂ ਦਾ ਕੁਛ ਵੀ ਟੈਲੈਂਟ ਨਹੀਂ ਸੀ, ਬਟ ਤੁਸੀਂ ਸਾਰਿਆਂ ਨੂੰ ਖਾਸ ਕਰ ਤੁਹਾਡੀ ਜਿਹੜੀ ਹੱਲਾ ਸ਼ੇਰੀ ਸੀ ਮਤਲਬ ਮੈਂ ਬੜੀ ਮੈਨੂੰ ਚਾਰ ਜਪ ਕੀਤਾ ਉਹਨੇ ਹਨਾ, ਸ਼ਾਇਦ ਕਿਤੇ ਟੈਲੈਂਟ ਲੁਕਿਆ ਪਿਆ ਹੋਣਾ। ਕਹਿੰਦੇ ਹੁੰਦੇ ਆ ਵੀ ਜੌਹਰੀ ਅੱਖ ਜਿਹੜੀ ਆ ਉਹਨਾਂ ਦੇ ਉਹ ਹੀਰੇ ਜਵਾਹਰਾਤਾਂ ਚ ਰਹਿੰਦੀ ਆ, ਸੋਨੇ ਚ ਰਹਿੰਦੀ ਆ, ਦੇਖ ਕੇ ਲਾਉਂਦਾ ਵੀ ਇਹ ਚੀਜ਼ ਸੋਨਾ ਇਹ ਚ ਕਿੰਨੇ ਪਰਸੈਂਟ ਆ ਨਾ, ਤੁਸੀਂ ਦੱਸਦਾ ਵੀ ਹਾਂ ਦੇਖ ਕੇ ਕੁਛ ਕਰ ਸਕਦਾ ਹਨਾ, ਉਹ ਮੈਥੋਂ ਕਰਵਾ ਲਿਆ ਜਿੰਨਾ ਕੁ ਸੀਗਾ ਮੈਂ ਕਰਨ ਦੀ ਕੋਸ਼ਿਸ਼ ਕੀਤੀ ਆ। ਬਾਕੀ ਤੁਹਾਡੀ
ਨਹੀਂ, ਹਰ ਕੋਈ ਕੁਛ ਨਾ ਕੁਛ ਕਰ ਸਕਦਾ ਹੁੰਦਾ, ਬਸ ਆਪਣੇ ਆਪ ਨੂੰ ਪਛਾਣਨ ਦੀ ਲੋੜ ਹੁੰਦੀ ਆ। ਨਹੀਂ ਪਰ ਕੋਈ ਗੱਲ ਨੀ, ਇਸੇ ਤਰ੍ਹਾਂ ਤੁਰੇ ਰਹੋ ਜੀ। ਮੈਂ ਉਹੀ ਗੱਲ ਕਹੀ ਸੀ ਵੀ ਆਪਣੀਆਂ ਪਗ ਡੰਡੀਆਂ ਤੇ ਤੁਰੇ ਰਹੋ, ਰਸਤੇ ਆਪਣੇ ਆਪ ਬਣਾਓ, ਕੋਈ ਨਾ ਕੋਈ ਫਿਰ ਹੱਥ ਫੜ ਕੇ ਅੱਗੇ ਖਿੱਚਣ ਵਾਲਾ ਮਿਲ ਹੀ ਜਾਂਦਾ। ਤੇ ਅੱਗੇ ਕੁਲਦੀਪ ਕੌਰ ਹੁਣਾਂ ਨੇ ਸਾਨੂੰ ਬੜੇ ਪਿਆਰੇ ਪਿਆਰੇ ਮੈਸੇਜ ਕੀਤੇ ਆ। ਹਾਂ ਚਲੋ, ਬਹੁਤ ਬਹੁਤ ਸ਼ੁਕਰੀਆ ਤੁਸੀਂ ਜੇ ਮੈਨੂੰ ਇੰਨਾ ਮਾਣ ਬਖਸ਼ ਰਹੇ ਆ ਤਾਂ। ਤੇ ਕਹਿੰਦੇ ਕਿ ਪਿੱਠੂ ਗਰਮ ਬਾਂਦਰ ਕਿੱਲਾ ਕੋਟਲਾ ਛਪਾਕੀ ਚੋਰ ਸਿਪਾਹੀ ਵਾਲੀਆਂ ਪਰਚੀਆਂ ਚਿੜੀ ਉੜ ਕਾਂ ਉੜ, ਕਹਿੰਦੇ ਹਿੰਦੀ ਚ ਹੱਥ ਮੇਰੇ ਵਾਂਗ ਤੰਗ ਹੀ ਸੀ। ਬਿਲਕੁਲ ਬਿਲਕੁਲ ਸਹੀ ਗੱਲ ਆ। ਕਹਿੰਦੇ ਇੱਕ ਵਾਰ ਬਾਂਦਰ ਕਿੱਲਾ ਖੇਡਦੇ ਮੇਰੇ ਇੰਨੇ ਛਿੱਤਰ ਪਏ ਕਿ ਪੁੱਛੋ ਨਾ, ਮੇਰੇ ਬੁੱਲ ਤੇ ਵੱਜ ਗਿਆ ਸੀ ਤੇ ਬੁੱਲ ਸੁੱਜ ਗਿਆ। ਬਸ ਜੀ, ਕਹਿੰਦੇ ਫਿਰ ਕੀ ਸੀ, ਵੱਡੀ ਕਜ਼ਨ ਨੂੰ ਜੋ ਕਟਾਪਾ ਲੱਥਾ ਉਹ ਉਹਨੂੰ ਭਣੇਵੀ ਦੇ ਵਿਆਹ ਵੇਲੇ ਯਾਦ ਕਰਾਇਆ ਸੀ, ਰੋਂਦੀ ਨੂੰ ਹਸਾਇਆ ਸੀ, ਸਾਰੇ ਹੈਰਾਨ ਸੀ ਕਿ ਇੱਕ ਫੋਨ ਚ ਹਾਸਾ ਕਿਵੇਂ ਆ ਗਿਆ, ਇਹੋ ਜਿਹਾ ਕੀ ਸੀ। ਵਿਚਾਰੀ ਕਿਸੇ ਨੂੰ ਦੱਸ ਵੀ ਨੀ ਸਕਦੀ ਸੀਗੀ। ਸਹੀ ਗੱਲ ਆ ਹਨਾ, ਕੁਛ ਯਾਦਾਂ ਇਹੋ ਜਿਹੀਆਂ ਹੁੰਦੀਆਂ ਜ਼ਿੰਦਗੀ ਦੇ ਵਿੱਚ, ਜਿਨ੍ਹਾਂ ਨੂੰ ਯਾਦ ਕਰ ਲੋ ਤੇ ਤੁਹਾਡਾ ਰੋਂਦਿਆਂ ਦਾ ਹਾਸਾ ਵੀ ਨਿਕਲ ਜਾਂਦਾ, ਤੇ ਕੁਝ ਇਹੋ ਜਿਹੀਆਂ ਹੁੰਦੀਆਂ ਵੀ ਉਹ ਯਾਦ ਕਰ ਲੋ ਤੇ ਹੱਸਦੇ ਅਸੀਂ ਰੋ ਵੀ ਪੈਨੇ ਆ। ਸੋ ਇਹ ਯਾਦਾਂ ਆ ਜੀ, ਇਹ ਯਾਦਾਂ ਕਦੀ ਬੱਦਲ ਬਣ ਕੇ ਵਰਦੀਆਂ, ਕਦੀ ਧੁੰਦ ਬਣ ਕੇ ਛਾ ਜਾਂਦੀਆਂ ਸਾਡੀ ਜ਼ਿੰਦਗੀ ਦੀ, ਕਦੀ ਫੁੱਲ ਬਣ ਕੇ ਖਿੜ ਜਾਂਦੀਆਂ। ਸੋ ਜੀ, ਜੱਸੀ ਭਾਟੀਆ ਹੁਣਾਂ ਦਾ ਮੈਸੇਜ ਮੈਂ ਪੜ੍ਹ ਲਿਆ ਸੀਗਾ, ਤੇ ਰਵਿੰਦਰ ਧਨੀ ਹੁਣੀ ਕਹਿੰਦੇ ਆ ਵੀ ਮੈਂ ਫੋਨ ਕਰਦਾ ਆ। ਸੋ ਧਨੀ ਸਾਹਿਬ ਨੇ ਫੋਨ ਕਰਨਾ, ਫੋਨ ਲਾਈਨ ਸਾਡੀ ਬਿਜ਼ੀ ਆਉਂਦੀ ਪਈ ਆ, ਦਰਸ਼ਨ ਹੁਣੀ ਫੋਨ ਤੇ ਆ। ਸੋ ਦਰਸ਼ਨ, ਹੋਰ ਕੋਈ ਗੱਲਬਾਤ ਜੇ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਤਾਂ, ਕਿਉਂਕਿ ਮੈਨੂੰ ਲੱਗਾ ਵੀ ਅੱਗੇ ਕਿਊ ਚ ਲੱਗੀ ਹੋਈ ਲਾਈਨ ਲੱਗੀ ਹੋਈ ਆ ਫੋਨ ਦੇ ਲਈ।
ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੀ, ਜਿਹੜਾ ਐਡੀਲੈਂਡ ਤੋਂ ਮੈਨੂੰ ਪਿਆਰ ਮਿਲਿਆ ਜੀ, ਉਹ ਮੈਨੂੰ ਮਤਲਬ ਸਾਰੀ ਉਮਰ ਮੇਰੇ ਯਾਦਾਂ ਦਾ ਪਟਾਰਾ ਮੇਰੇ ਨਾਲ ਰਹੂਗਾ। ਮੈਂ ਤੁਹਾਡਾ ਫਿਰ ਤੋਂ ਰਿਣੀ ਆ ਕਿ ਤੁਸੀਂ ਮੈਨੂੰ ਮਤਲਬ ਇੱਕ ਮੇਰੇ ਜ਼ਿੰਦਗੀ ਦੇ ਵਿੱਚ ਇੱਕ ਹੋਰ ਚੀਜ਼ ਐਡ ਕਰਤੀ, ਜਿਹਨੂੰ ਮੈਂ ਹੋਰ ਉਹਤੇ ਵਰਕਆਊਟ ਕਰਕੇ ਇੱਕ ਹੋਰ ਮੈਂ ਉਹਨੂੰ ਅੱਗੇ ਲੈ ਕੇ ਆ ਸਕਦਾ। ਤੇ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੀ,
ਬਹੁਤ ਬਹੁਤ ਸ਼ੁਕਰੀਆ। ਤੇ ਕੋਈ ਗੱਲ ਨੀ ਦਰਸ਼ਨ, ਬਸ 2 ਘੰਟੇ ਦੀ ਫਲਾਈਟ ਵੀ ਨੀ ਹੈਗੀ, ਉਹ ਜਿਸਲੇ ਪਿੰਡ ਆਉਣ ਦਾ ਮਨ ਕਰੇ ਚੱਕਰ ਲਾ ਜਿਆ ਕਰੋ ਤੁਸੀਂ। ਪੰਜਾਬ ਅਸੀਂ ਇੱਥੇ ਹੀ ਵਸਾਇਆ ਹੋਇਆ ਤੇ ਏਦਾਂ ਹੀ ਵਸਾਈ ਰੱਖਣਾ ਆ ਇਹ ਜੀ, ਕਿਤੇ ਸ਼ਹਿਰ ਆ ਤੇ ਕਿਤੇ ਪਿੰਡ ਆ। ਸੋ ਕੋਈ ਗੱਲ ਨੀ, ਜਦੋਂ ਪਿੰਡ ਚੱਕਰ ਲਾਉਣਾ ਹੋਵੇ ਆ ਗਏ ਤੁਸੀਂ, ਹੈ ਨਾ। ਸੋ ਬਹੁਤ ਬਹੁਤ ਸ਼ੁਕਰੀਆ,
ਜਰੂਰ ਜੀ, ਜਰੂਰ, ਥੈਂਕ
ਯੂ। ਬਿਲਕੁਲ ਜੀ, ਬਹੁਤ ਹੀ ਪਿਆਰਾ, ਬੜਾ ਹੀ ਨਿੱਘਾ ਜਿਹਾ ਮੁੰਡਾ ਦਰਸ਼ਨ ਵੀ। ਸੋ ਬਿਲਕੁਲ ਇੱਥੇ ਆਇਆ ਸੀ ਤੇ ਸਾਨੂੰ ਵੀ ਬਿਲਕੁਲ ਨੀ ਲੱਗਾ ਸੀ ਵੀ ਹਾਂ ਕੋਈ ਉੱਪਰ ਆਇਆ ਕਿਤੇ ਬਾਹਰੋਂ ਆਇਆ ਆ। ਸੋ ਇਹ ਗੱਲ ਵੀ ਮੈਂ ਮੰਨਦੀ ਹਾਂ ਕਿ ਐਡੀਲੇਡ ਦੇ ਵਿੱਚ ਸਾਰੇ ਨੀ, ਪਰ ਮੈਨੂੰ ਜਿੰਨਾ ਕੁ ਮੈਂ ਸਰਕਲ ਬਣਾ ਕੇ ਰੱਖਿਆ ਹੋਇਆ, ਜਿੰਨੀ ਕੁ ਮੈਂ ਜ਼ਿੰਦਗੀ ਜੀਨੀ ਆ, ਮੈਂ ਵੀ ਉਸੇ ਅੰਦਾਜ਼ ਚ ਜੀਨੀ ਆ ਕਿ ਮੈਂ ਪਿੰਡ ਚ ਹੀ ਵਸਦੀ ਹਾਂ ਅਜੇ ਤੱਕ। ਸੋ ਆਪਣਾ ਜਿਹੋ ਜਿਹੇ ਵੀ ਤੁਸੀਂ ਹੋ, ਜਿਹੋ ਜਿਹੇ ਅੰਦਾਜ਼ ਦੇ ਵਿੱਚ ਜ਼ਿੰਦਗੀ ਜੀਣਾ ਚਾਹੁੰਦੇ ਹੋ, ਉਹੋ ਜਿਹੇ ਲੋਕਾਂ ਨਾਲ ਉੱਠੋ ਬੈਠੋ, ਉਹੋ ਜਿਹੀਆਂ ਚੀਜ਼ਾਂ ਕਰੋ, ਉਹੋ ਜਿਹੀਆਂ ਚੀਜ਼ਾਂ ਸੁਣੋ, ਔਰ ਜ਼ਿੰਦਗੀ ਨੂੰ ਇਹ ਨਾ ਕਹੀ ਜਾਵੋ ਵੀ ਹਾਏ ਏਦਾਂ ਕਰ ਲੈਂਦੇ ਆ ਹੋ ਜਾਂਦਾ, ਉਹ ਚੀਜ਼ਾਂ ਕਰ ਲਓ, ਉਹ ਜ਼ਿੰਦਗੀ ਨੂੰ ਜੀ ਲਓ, ਤੁਹਾਡੇ ਹੱਥ ਵਿੱਚ ਹੈ, ਜਿੱਦਾਂ ਦਾ ਉਹਨੂੰ ਬਣਾਉਣਾ ਉਦਾਂ ਦਾ ਬਣਾ ਲਓ ਜੀ। ਕਿੰਨੀ ਵਧੀਆ ਗੱਲ ਆ ਜੀ, ਕੁਲਵਿੰਦਰ ਵੀਰ ਜੀ ਮੈਨੂੰ ਚਿੱਠੀ ਲਿਖ ਦਿੱਤੀ, ਰੋਜ਼ ਹਰ ਵਾਰੀ ਚਿੱਠੀ ਕਹਿੰਦੀ ਰਹਿੰਦੀ ਆ, ਮੈਂ ਕਹਿੰਦੀ ਰਹਿੰਦੀ ਆ, ਔਰ ਤੁਸੀਂ ਵੀ ਸੁਣਦੇ ਰਹਿੰਦੇ ਹੋ। ਸਿਰਫ ਇੱਕ ਥੋੜੀ ਜਿਹੀ ਸੋਚ ਹੁੰਦੀ ਹੈ ਜਿਹਨੂੰ ਅਸੀਂ ਇੱਧਰੋਂ ਇੱਧਰ ਕਰਕੇ ਪੂਰੀ ਆਪਣੀ ਜ਼ਿੰਦਗੀ ਦਾ ਜਿਹੜਾ ਜ਼ਾਇਕਾ ਆ ਉਹ ਬਦਲ ਸਕਦੇ ਹਾਂ। ਸੋ ਬਿਲਕੁਲ ਜੀ, ਉਸੇ ਅੰਦਾਜ਼ ਚ ਜ਼ਿੰਦਗੀ ਜੀਓ ਜਿਸ ਅੰਦਾਜ਼ ਚ ਤੁਸੀਂ ਜੀਣਾ ਚਾਹੁੰਦੇ ਹੋ। ਤੇ ਹਰਜਿੰਦਰ ਘੁੰਮਣ ਹੁਣਾਂ ਨੇ ਜੀ ਕਿਹਾ ਹੈ ਕਿ ਗਵਾਂਢੀ ਦੀਆਂ ਜਾਮਣਾ, ਅੰਬ, ਅਮਰੂਦ, ਖਰਬੂਜੇ ਚੋਰੀ ਕਰਨ ਦੀ ਖੇਡ ਤਾਂ ਬੜੀ ਵਧੀਆ ਖੇਡ ਸੀਗੀ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਮੈਨੂੰ ਵੀ ਯਾਦ ਆ ਜੀ, ਮੇਰਾ ਕਜ਼ਨ ਹੁੰਦਾ ਸੀ, ਭੂਆ ਜੀ ਦਾ ਮੁੰਡਾ ਹੁੰਦਾ ਸੀ, ਤੇ ਉਹ ਸਾਨੂੰ ਬੜੀਆਂ ਏਦਾਂ ਦੀਆਂ ਚੀਜ਼ਾਂ ਲਿਆ ਕੇ ਦਿੰਦੇ ਹੁੰਦੇ ਸੀ ਜਦੋਂ ਮੁੜ ਕੇ ਵੱਡੇ ਵੀ ਹੋ ਗਏ ਸੀ, ਹਨਾ। ਉਹਨਾਂ ਨੇ ਕਦੀ ਜਾਮਣਾ ਲੈ ਆਉਣੀਆਂ, ਕਦੀ ਕੁਛ, ਕਦੀ ਅੰਬ ਬਹੁਤ ਤੋੜਦੇ ਹੁੰਦੇ ਸੀਗੇ, ਅਮਰੂਦ ਜਿਹੜੇ ਹੁੰਦੇ ਸੀਗੇ। ਸੋ ਇਹੋ ਜਿਹੀਆਂ ਚੀਜ਼ਾਂ ਕਦੀ ਖਰੀਦ ਕੇ ਤਾਂ ਘੱਟ ਹੀ ਖਾਧੀਆਂ ਸੀਗੀਆਂ। ਉਹੀ ਗੱਲ ਕਰਦੀ ਹੁੰਦੀ ਆ ਕਿ ਪਿੰਡ ਦੇ ਜਿਹੜੇ ਜਿੰਨੇ ਵੀ ਇਹੋ ਜਿਹੇ ਬਾਗ ਹੁੰਦੇ ਸੀ ਜਾਂ ਦਰਖਤ ਹੁੰਦੇ ਸੀ, ਉਹ ਇਹ ਲੱਗਦਾ ਹੁੰਦਾ ਸੀ ਵੀ ਇਹਨਾਂ ਤੇ ਤਾਂ ਆਪਣਾ ਹੱਕ ਆ, ਇਹਨੂੰ ਚੋਰੀ ਕਰਨਾ ਥੋੜੀ ਕਹਿੰਦੇ ਆ। ਤੇ ਲਓ ਜੀ, ਹੁਣ ਧਨੀ ਸਾਹਿਬ ਹੁਣਾਂ ਨੇ ਜਿਹੜਾ ਸਾਨੂੰ ਵੋਇਸ ਮੈਸੇਜ ਕੀਤਾ ਹੋਇਆ ਪਹਿਲਾਂ, ਇਹ ਸੁਣ ਲਈਏ। ਸਰਬਜੀਤ ਭਾਜੀ, ਇਹ ਵੋਇਸ ਮੈਸੇਜ ਚਲਾ ਦੋ ਤੇ ਦੇਖੀਏ ਧਨੀ ਸਾਹਿਬ ਹੁਣਾਂ ਨੇ ਕਿਹੜੀਆਂ ਯਾਦਾਂ ਸਾਂਝੀਆਂ ਕੀਤੀਆਂ ਸਾਡੇ ਨਾਲ।
ਪਹਿਲਾਂ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਕਿੱਦਾਂ, ਠੀਕ ਠਾਕ ਹੋ? ਮੇਰੇ ਖਿਆਲ ਸਾਰੇ ਠੀਕ ਠਾਕ ਹੀ ਹੋਵੋਗੇ। ਤੇ ਹੁਣੇ ਹੁਣੇ ਜੀ ਮੇਰੇ ਦਿਮਾਗ ਦੇ ਵਿੱਚੋਂ ਇੱਕ ਛੋਟੀ ਜਿਹੀ ਕਵਿਤਾ ਉਪਜ ਹੋਈ ਆ, ਤੇ ਆਜੋ ਸਾਰੇ ਜਾਣੇ ਗੌਰ ਕਰਿਓ। ਮੈਨੂੰ ਪਤਾ ਵੀ ਮੈਂ ਏਡਾ ਕੋਈ ਲਿਖਾਰੀ ਨਹੀਂ ਹੈਗਾ, ਹੁਣੇ ਹੀ ਲਿਖਾਰੀ ਬਣਿਆ 5 ਮਿੰਟ ਪਹਿਲਾਂ ਹੀ, ਤੇ ਸੁਣੋ ਤੇ ਦੱਸੋ ਵਿਚਾਰ ਆਪਣੇ ਕਿੱਦਾਂ ਹੀ ਲੱਗੀ। ਕਹਿੰਦਾ ਦੀਦੀ ਸੁਣਿਓ, ਕਹਿੰਦਾ ਚੜ ਗਿਆ ਬੁੱਧਵਾਰ, ਲੱਗਣੀਆਂ ਮਹਿਫਲਾਂ ਇਸ ਦਿਨ ਦਾ ਇਹ ਹੁੰਦਾ ਏ ਇੰਤਜ਼ਾਰ ਮਿੱਤਰੋ। ਕਹਿੰਦਾ ਆ ਗਿਆ ਧਨੀ, ਲੱਗੀਆਂ ਮਹਿਫਲਾਂ ਤੇ ਬੋਵੀ ਵੀ ਸੁਣਾ ਗਈ ਆਪਣੀਆਂ ਚਾਰ ਯਾਦਾਂ ਮਿੱਤਰੋ। ਕਹਿੰਦਾ ਮੱਲੀ ਸਾਹਿਬ, ਦਰਸ਼ਨ, ਕੁਲਦੀਪ ਕੌਰ, ਜਗਤਾਰ ਭਾਜੀ ਹੁਣੇ ਵੀ ਫੇਰਾ ਪਾ ਗਏ ਮਿੱਤਰੋ, ਤੇ ਸੁਖਪ੍ਰੀਤ ਨੇ ਪਿੰਡ ਦੀਆਂ ਯਾਦਾਂ ਰੇਡੀਓ ਤੇ ਸੁਣਾ ਗਈ ਮਿੱਤਰੋ, ਰੌਣਕਾਂ ਪੂਰੀਆਂ ਲਾ ਗਈ ਮਿੱਤਰੋ। ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ।
ਓਏ ਹੋਏ, ਓਏ ਹੋਏ, ਕਿਆ ਬਾਤ ਆ, ਮੈਂ ਕਿਆ ਅਸ਼ਕੇ ਅਸ਼ਕੇ ਅਸ਼ਕੇ, ਬੱਲੇ ਬੱਲੇ। ਹਾਂ ਹੁਣ ਤੇ ਉਹ ਗੀਤ ਚਾਹੀਦਾ ਵੀ ਪਹਿਲੇ ਤੋਂ ਮੈਂ ਡਰਾਈਵਰ ਥਾ, ਸ਼ਾਇਰ ਬਣਾਇਆ ਆਪਨੇ, ਹੈ ਨਾ। ਸੋ ਦੇਖ ਲੋ ਜੀ, ਹਰਮਨ ਰੇਡੀਓ ਦਾ ਪਿਆਰਾ ਸ਼ਾਇਰੀ ਵੀ ਆ ਗਈ ਧਨੀ ਸਾਹਿਬ ਇਹਦੇ ਉੱਤੇ। ਹੁਣ ਤਿਆਰ ਰਹੋ ਵੀ ਕੁਲਦੀਪ ਜੇ ਪ੍ਰੋਗਰਾਮ ਸੁਣਦੀ ਪਈ ਆ ਤੇ ਹੁਣ ਨੀਲੇ ਤੇ ਤੇਲਾ ਵੱਜਣ ਵਾਲਾ ਆ। ਪਰ ਬਹੁਤ ਹੀ ਵਧੀਆ, ਬਿਲਕੁਲ ਸਹੀ ਗੱਲ ਆ। ਇਹ ਚੀਜ਼ ਮੈਂ ਕਹਿ ਕੇ ਹਟੀ ਆ ਕਿ ਜੋ ਦਿਲ ਵਿੱਚ ਆਉਂਦਾ ਆ ਉਹ ਕਹਿ ਦੋ, ਜੋ ਦਿਲ ਵਿੱਚ ਆਉਂਦਾ ਆ ਉਹ ਕਰ ਲਓ, ਹੈ ਨਾ। ਸੋ ਸੋਚੋ ਨਾ ਜੀ ਭਈ ਕਿਸੇ ਨੂੰ ਕੀ ਲੱਗੂਗਾ, ਕਿਸੇ ਨੂੰ ਕਿੱਦਾਂ ਲੱਗੂਗਾ, ਇਹਨੂੰ ਮੈਂ ਥੋੜਾ ਹੋਰ ਵਧੀਆ ਬਣਾ ਕੇ ਦੱਸਾਂ, ਥੋੜੀ ਹੋਰ ਵਧੀਆ ਤਰੀਕੇ ਨਾਲ ਕਰਾਂ। ਨਹੀਂ, ਜੋ ਇੱਕ ਸਾਦਗੀ ਹੁੰਦੀ ਆ ਨਾ ਉਹ ਦਿਲ ਤੇ ਸਭ ਤੋਂ ਵੱਡਾ ਵਾਰ ਕਰਦੀ ਆ ਤੁਹਾਡੇ। ਸੋ ਸਾਦਾ ਰਹੋ, ਜੋ ਦਿਲ ਦੀ ਗੱਲ ਹੈ ਸਪਸ਼ਟ ਰੂਪ ਦੇ ਵਿੱਚ ਤੁਸੀਂ ਕਹਿ ਦਿਓ। ਔਰ ਬਹੁਤ ਬਹੁਤ ਪਿਆਰ ਧਨੀ ਤੁਹਾਨੂੰ, ਬਹੁਤ ਹੀ ਪਿਆਰੀ ਜਿਹੜੀ ਕਵਿਤਾ ਜਿਹੜੀ ਤੁਸੀਂ ਲਿਖੀ ਹੈ ਨਾ। ਅਸੀਂ ਵੱਡੇ ਵੱਡੇ ਸ਼ਾਇਰਾਂ ਨੂੰ ਕੀ ਕਰਨਾ, ਹਨਾ, ਜਿਹੜੀ ਗੱਲ ਤੁਹਾਡੀ ਨਾ ਕਰਨ। ਸੋ ਗੱਲ ਉਹੀ ਹੁੰਦੀ ਹੈ ਜੇ ਤੁਹਾਡੇ ਦਿਲ ਤੱਕ ਪਹੁੰਚ ਸਕੇ। ਸੋ ਬਿਲਕੁਲ ਧਨੀ, ਜਿਹੜੀਆਂ ਲਾਈਨਾਂ ਤੋਂ ਲਿਖੀਆਂ ਸਾਡੇ ਦਿਲ ਤੱਕ ਪਹੁੰਚੀਆਂ ਜੀ। ਸੋ ਬਹੁਤ ਬਹੁਤ ਸ਼ੁਕਰੀਆ, ਹੱਸਦੇ ਖੇਡਦੇ ਰਹੋ, ਇਸੇ ਤਰ੍ਹਾਂ ਪਿਆਰ ਵੰਡਦੇ ਰਹੋ। ਮੈਂ ਤੇ ਕੁਛ ਵੀ ਨਹੀਂ ਕਰਦੀ ਜੀ, ਆ ਕੇ ਬਸ ਸਿਰਫ ਤੁਹਾਨੂੰ ਸਾਰਿਆਂ ਨੂੰ ਇਕੱਠੇ ਕਰਦੀ ਆ ਤੇ ਮਹਿਫਿਲਾਂ ਆਪਣੇ ਆਪ ਲੱਗ ਜਾਂਦੀਆਂ। ਬਹੁਤ ਬਹੁਤ ਸ਼ੁਕਰੀਆ। ਲੋ ਜੀ, ਕੁਲਦੀਪ ਕੌਰ ਨੇ ਵੀ ਦਾਤ ਦਿੱਤੀ, ਕਹਿੰਦੀ ਵਾਹ ਜੀ ਵਾਹ, ਧਨੀ ਸਾਹਿਬ ਤੇ ਛਾ ਗਏ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਆ। ਇਸੇ ਤਰ੍ਹਾਂ ਛਾਏ ਰਹੋ ਜੀ, ਇੱਕ ਦੂਜੇ ਨਾਲ ਪਿਆਰ ਜਿਹੜਾ ਤੁਸੀਂ ਵੰਡਦੇ ਰਹੋ। ਤੇ ਚਲੀਏ ਜੀ ਅੱਗੇ ਆਪਣੀਆਂ ਯਾਦਾਂ ਵੱਲ, ਹਨਾ। ਸੋ ਹੁਣ ਸਾਰੇ ਤੁਸੀਂ ਇਹ ਸੋਚਣਾ ਵੀ ਤੁਸੀਂ ਕੀ ਕੀ ਖੇਡਾਂ ਖੇਡਦੇ ਹੁੰਦੇ ਸੀ, ਕੀ ਕੀ ਮਸਤੀਆਂ ਕਰਦੇ ਹੁੰਦੇ ਸੀ, ਉਹਨਾਂ ਨੂੰ ਯਾਦ ਕਰਦੇ ਆ। ਹਾਂ ਤੇ ਬਿਲਕੁਲ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਖੇਡਾਂ ਜਿਹੜੀਆਂ ਮੁੱਕਣੀਆਂ ਨੀ, ਕਿਉਂਕਿ ਮੈਨੂੰ ਤਾਂ ਲੱਗਦਾ ਹਜੇ ਸ਼ੁਰੂ ਵੀ ਨਹੀਂ ਹੋਈਆਂ, ਹਨਾ। ਪਰ ਅਗਲੇ ਹਫਤੇ ਵੀ ਅਸੀਂ ਇਹਨਾਂ ਨੂੰ ਇੱਦਾਂ ਹੀ ਜਾਰੀ ਰੱਖਾਂਗੇ, ਇਹਨਾਂ ਯਾਦਾਂ ਦੇ ਨਾਲ ਅਸੀਂ ਖੇਡਾਂ ਦੀ ਸਾਂਝ ਪਾਉਣੀ ਹੈ। ਸੋ ਪਹਿਲਾਂ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ, ਇੱਕ ਗੀਤ ਸੁਣਦੀ ਹਾਂ ਤੇ ਉਸ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ ਜੀ। ਥਿਨ ਕਬੱਡੀ ਮੇਲਾ 2018, ਜੀ ਹਾਂ, 6 ਅਕਤੂਬਰ ਨੂੰ ਹੋਣ ਜਾ ਰਿਹਾ ਹੈ ਜੀ। ਸੋ ਜੇ ਤੁਸੀਂ ਵੀ ਇਸ ਮੇਲੇ ਦਾ ਆਨੰਦ ਮਾਨਣ ਦੀ ਸੋਚ ਰਹੇ ਹੋ, ਅੱਜ ਹੀ ਕਾਲ ਕਰੋ ਸੰਧੂ ਬੱਸ ਲਾਈਨਸ ਨੂੰ, ਜੋ ਮੈਲਬਨ ਤੋਂ ਸ਼ੈਪਟਨ ਦੀ ਰਿਟਰਨ ਟਿਕਟ ਦੇ ਰਹੇ ਨੇ ਸਿਰਫ $25 ਦੇ ਵਿੱਚ। ਜੀ ਹਾਂ, ਐਡਲਟ ਦੀ ਟਿਕਟ $25, ਬੱਚਿਆਂ ਤੇ ਸੀਨੀਅਰ ਸਿਟੀਜ਼ਨ ਦੀ ਜਿਹੜੀ ਟਿਕਟ ਹੈ ਉਹ $20 ਦੇ ਵਿੱਚ। ਇਸ ਤੋਂ ਇਲਾਵਾ ਫੈਮਿਲੀ ਟਿਕਟ $85 ਦੇ ਵਿੱਚ। ਇਹਦੇ ਵਿੱਚ 2 ਅਡਲਟ ਤੇ 2 ਬੱਚੇ ਜਾ ਸਕਦੇ ਨੇ ਜੀ। ਸੋ ਇਸ ਮੇਲੇ ਵਿੱਚ ਕਬੱਡੀ
ਹੱਥ ਮਾਰ ਕੇ ਪੱਟਾਂ ਦੇ ਉੱਤੇ ਪੈਂਦੀਆਂ ਨੇ ਰੇਡਾਂ, ਨਾਲੇ ਜਾਫੀਆਂ ਦੇ ਜ਼ੋਰਾਂ ਦੀਆਂ ਹੁੰਦੀਆਂ ਅਜ਼ਮਾਇਸ਼ਾਂ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ। ਹਾਂਜੀ ਜਨਾਬ, ਸਾਨ ਇੱਕ ਵਾਰੀ ਫੇਰ ਭਿੜਨਗੇ, ਰੇਡਾਂ ਵੀ ਪੈਣਗੀਆਂ ਤੇ ਜਾਫੀਆਂ ਦੇ ਜ਼ੋਰਾਂ ਦੀਆਂ ਅਜ਼ਮਾਇਸ਼ਾਂ ਵੀ ਹੋਣਗੀਆਂ। ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ 2018 ਚ ਬਿਲਕੁਲ ਜਨਾਬ, ਤੁਹਾਡਾ ਇੰਤਜ਼ਾਰ ਹੋ ਗਿਆ ਖਤਮ, ਕਿਉਂਕਿ ਖੱਕ ਪ੍ਰੋਡਕਸ਼ਨ ਪੇਸ਼ ਕਰਦੇ ਨੇ ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ ਕੱਪ 2018, ਜੋ ਕਿ ਹੋਣ ਜਾ ਰਿਹਾ 20 ਅਤੇ 21 ਅਕਤੂਬਰ ਨੂੰ ਨਾਈਟ ਸਟੇਡੀਅਮ ਲੋ 2 ਸੋਮਲ ਸੇਂਟ ਸਨਸ਼ਾਈਨ ਨੌਰਥ VISTO2 ਚ। ਮੈਚਿਸ ਦਾ ਸਮਾਂ ਰਹੇਗਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਅਰਸ਼ ਖੱਕ 0424-150-132।
ਖੇਡਾਂ ਕਿਕਲੀ ਕਲੀਰ ਦੀਆਂ, ਕਿੱਥੇ ਗਈਆਂ ਖੇਡਾਂ ਕਿਕਲੀ ਕਲੀਰ ਦੀਆਂ, ਦੁਪੱਟਾ ਬਾਬੀ ਦਾ ਤੇ ਪੱਗ ਮੇਰੇ ਵੀਰ ਦੀਆਂ। ਕਿੱਥੇ ਗਈਆਂ ਖੇਡਾਂ ਕਿਕਲੀ ਕਲੀਰ ਦੀਆਂ, ਕਿੱਥੇ ਗਈਆਂ ਖੇਡਾਂ।
ਸਾਈਏ ਲੁਕ ਛਿਪ ਜਾਣਾ ਮਕਈ ਦਾ ਦਾਣਾ ਹੋ ਰਾਜੇ ਦੀ ਬੇਟੀ ਆਈਏ ਕੋਈ ਚੋਰ ਕੋਈ ਸਿਪਾਹੀ ਕੋਈ ਦਿੰਦਾ ਹੈ ਗਵਾਹੀ ਕੋਈ ਚੋਰ ਕੋਈ ਸਿਪਾਹੀ ਕੋਈ ਦਿੰਦਾ ਹੈ ਗਵਾਹੀ ਬੈਠੇ ਖੁੰਡਾ ਉੱਤੇ ਰਾਜੇ ਤੇ ਵਜ਼ੀਰ ਦੀਆਂ ਕਿੱਥੇ ਗਈਆਂ ਖੇਡਾਂ ਕਿਕਲੀ ਕਲੀਰ ਦੀਆਂ ਕਿੱਥੇ ਗਈਆਂ ਖੇਡਾਂ ਸਾਂਝੀਆਂ ਸੀਤਾਂ ਉਹ ਦੀਵਾਲੀਆਂ ਤੇ ਹੋਲੀਆਂ ਸਾਂਝੀਆਂ ਸੀਤਾਂ ਉਹ ਦੀਵਾਲੀਆਂ ਤੇ ਹੋਲੀਆਂ ਉਹ ਤਾਸ਼ ਦੀਆਂ ਬਾਜ਼ੀਆਂ ਤੇ ਢੋਲੀਆਂ ਉਹ ਗੋਲੀਆਂ ਤੇ ਜਿਹਦੀ ਕਵੀ ਸ਼ੇਰੀ ਤੇ ਟੇਕਦੀਆਂ ਬੋਲੀਆਂ ਤੀਲਾ ਵਾਲੀ ਡੱਬੀ ਉੱਤੇ ਮਾਰ ਮਾਰ ਖੋਲੀਆਂ ਤੀਲਾ ਵਾਲੀ ਡੱਬੀ ਉੱਤੇ ਮਾਰ ਮਾਰ ਖੋਲੀਆਂ ਐਸੇ ਲਾਉਣੇ ਮਿੱਠੇ ਸੁਰ ਹੱਥ ਕੰਨਾਂ ਉੱਤੇ ਤਾਰ ਹਾਂ ਤੂੰ ਤਾਂ ਦਿੱਤ ਗੱਲਾਂ ਰਾਂਝੇ ਹੀਰ ਦੀਆਂ ਉਹ ਕਿੱਥੇ ਗਈਆਂ ਖੇਡਾਂ ਕਿਕਲੀ ਕਲੀਰ ਦੀਆਂ ਕਿੱਥੇ ਗਈਆਂ ਖੇਡਾਂ ਉਤੋਂ ਖੁੰਡੀ ਪਿੱਠੂ ਕਿਤੇ ਪਾਉਣੀਆਂ ਕਬੱਡੀਆਂ ਉਤੋਂ ਖੁੰਡੀ ਪਿੱਠੂ ਕਿਤੇ ਪਾਉਣੀਆਂ ਕਬੱਡੀਆਂ ਚੁੱਕ ਚੁੱਕ ਛੱਕ ਤੇ ਚੰਗਾਉਣ ਰੇਲ ਗੱਡੀਆਂ ਗੁੱਲੀ ਡੰਡਾ ਖੇਡਦੇ ਸਪੇੜਾ ਕਿਨੇ ਛੱਡੀਆਂ ਉਹ ਮਾਂ ਕਹਿੰਦੀ ਦੱਸ ਪੁੱਤ ਗਾਲਾਂ ਕਿਨੇ ਕੱਢੀਆਂ ਮਾਂ ਕਹਿੰਦੀ ਦੱਸ ਪੁੱਤ ਗਾਲਾਂ ਕਿਨੇ ਕੱਢੀਆਂ ਉਹਦੀ ਮਾਂ ਕੋਲੇ ਜਾਵਾਂ ਪੁੱਤ ਪੱਟ ਕੇ ਫੜਾਵਾ ਉਹਦੀ ਮਾਂ ਕੋਲੇ ਜਾਵਾਂ ਪੁੱਤ ਪੱਟ ਕੇ ਫੜਾਵਾ ਪੰਨਾ ਜਾਪੜਾ ਮੈਂ ਲੱਭੂ ਕੇ ਜਗੀਰ ਦੀਆਂ ਉਹ ਕਿੱਥੇ ਗਈਆਂ ਖੇਡਾਂ ਕਿਕਲੀ ਕਲੀਰ ਦੀਆਂ ਕਿੱਥੇ ਗਈਆਂ ਖੇਡਾਂ ਪੈਣਾ ਚੱਲਾ ਏ ਟੁੱਟਣਾ ਵੀ ਰੱਜ ਕੇ ਤੇ ਰੱਜ ਕੇ ਪਿਆਰ ਦੇਣਾ ਰੱਬ ਦੀ ਸਮਾਂ ਦਾ ਪਿਆਰ ਵੀ ਸਵੱਲਾ ਏ ਰੱਬ ਦੀ ਸਮਾਂ ਦਾ ਪਿਆਰ ਵੀ ਸਵੱਲਾ ਏ ਤੀਨਾ ਮੂੰਹ ਤੱਕ ਆਵੇ ਚੇਤੇ ਮਾਂ ਜਦੋਂ ਆਵੇ ਤੀਨਾ ਮੂੰਹ ਤੱਕ ਆਵੇ ਚੇਤੇ ਮਾਂ ਜਦੋਂ ਆਵੇ ਜਾਤਾ ਰਹਿ ਗਈਆਂ ਨੇ ਟੰਗੀ ਤਸਵੀਰ ਦੀਆਂ ਉਹ ਕਿੱਥੇ ਗਈਆਂ ਖੇਡਾਂ ਕਿਕਲੀ ਕਲੀਰ ਦੀਆਂ ਕਿੱਥੇ ਗਈਆਂ ਖੇਡਾਂ ਕਿਕਲੀ ਕਲੀਰ ਦੀਆਂ ਉਹ ਸੁੰਦਰ ਮੁੰਦਰੀਏ ਉਹ ਤੇਰਾ ਕੌਣ ਵਿਚਾਰਾ ਉਹ ਦੁੱਲਾ ਪੱਟੀ ਵਾਲਾ ਦੁੱਲੇ ਨੇ ਦੀਦ ਆਈ ਉਹ ਤੇਰ ਸੱਕਰ ਪਾਈ ਕੁੜੀ ਦਾ ਸਾਲੂ ਪਾਟਾ ਕੁੜੀ ਦਾ ਜੀਵੇ ਚਾਚਾ ਕੁੜੀ ਦੇ ਮਾਮੇ ਆਏ ਉਹ ਕਿਣ ਕਿਣ ਪੌਲੇ ਲਾਏ ਇੱਕ ਪੌਲਾ ਖੁਸ ਗਿਆ ਤੇ ਜੀਵੀਦਾਰ ਰੁਸ ਗਿਆ ਪਾਣੀ ਮਾਈ ਪਾਥੀ ਤੇਰਾ ਪੁੱਤ ਚੜੂਗਾ ਹਾਥੀ ਹਾਥੀ ਦੇ ਕੰਨ ਵਿੱਚ ਜਾਣ ਤੇ ਪੁੱਤ ਹੋਣਗੇ ਨਵਾਂ ਦੀ ਕਮਾਈ ਨੀ ਤੇਰੇ ਗਲ ਗਲ ਚੜਦੀ ਆਈ ਨਵਾਂ ਦੀ ਕਮਾਈ ਨੀ ਤੇਰੇ ਗਲ ਗਲ ਚੜਦੀ ਆਈ ਗੁੱਸੇ ਕਿਲੇ ਉਹ ਚਹੇਟਾ ਹੋ ਕੇ ਲੈ ਗਿਆ ਸੁਖੇਟਾ ਗੁੱਸੇ ਕਿਲੇ ਉਹ ਚਹੇਟਾ ਹੋ ਕੇ ਲੈ ਗਿਆ ਸੁਖੇਟਾ ਉੱਟੇ ਹੋਈ ਜਾਂਦੇ ਚੰਦਲੇ ਸਰੀਰ ਦੀਆਂ ਕਿੱਥੇ ਗਈਆਂ ਖੇਡਾਂ ਕਿਕਲੀ ਕਲੀਰ ਦੀਆਂ ਕਿੱਥੇ ਗਈਆਂ ਖੇਡਾਂ
ਬਿਲਕੁਲ ਜੀ ਕਿੱਥੇ ਗਈਆਂ ਖੇਡਾਂ ਕਿਕਲੀ ਕਲੀਰ ਦੀਆਂ ਇਹ ਸਾਰੀਆਂ ਹੀ ਖੇਡਾਂ ਯਾਦ ਕਰਵਾ ਦਿੱਤੀਆਂ ਮਾਨ ਸਾਹਿਬ ਨੇ ਔਰ ਤੁਹਾਨੂੰ ਵੀ ਸਾਰਿਆਂ ਨੂੰ ਯਾਦ ਆਈ ਗਈਆਂ ਹੋਣੀਆਂ ਜੀ ਬਿਲਕੁਲ ਮੈਨੂੰ ਵੀ ਕਿਕਲੀ ਯਾਦ ਆ ਗਈ ਜਿਹੜੀ ਅਸੀਂ ਉਹ ਪਤਾ ਨੀ ਕਿੰਨੀ ਤੇਜ਼ ਤੇਜ਼ ਘੁੰਮ ਘੁੰਮ ਕੇ ਕਿਕਲੀ ਪਾਈ ਦੀ ਹੁੰਦੀ ਸੀ ਔਰ ਨਾਲ ਨਾਲ ਗੀਤ ਗਾਉਣੇ ਕਈ ਖੇਡਾਂ ਇਹੋ ਜਿਹੀਆਂ ਹੁੰਦੀਆਂ ਸੀ ਜਿਹਦੇ ਵਿੱਚ ਖੇਡਾਂ ਖੇਡਦੇ ਖੇਡਦੇ ਨਾਲ ਗੀਤ ਵੀ ਹੁੰਦੇ ਸੀਗੇ ਹਨਾ ਜਿਹੜੀਆਂ ਸਾਡੀਆਂ ਲੋਕ ਖੇਡਾਂ ਹੁੰਦੀਆਂ ਸੀ ਉਹਨਾਂ ਬਾਰੇ ਵੀ ਜ਼ਰੂਰ ਗੱਲਾਂ ਕਰਨੀਆਂ ਜੀ ਅਸੀਂ ਪਰ ਧਨੀ ਸਾਹਿਬ ਹੁਣਾਂ ਨੇ ਜੁਆਇਨ ਕੀਤਾ ਹੋਇਆ ਜੀ ਸਾਨੂੰ ਸੋ ਸਾਰੇ ਦਾਤ ਦਓ ਧਨੀ ਸਾਹਿਬ ਹੁਣਾਂ ਨੂੰ ਮੈਂ ਤੁਹਾਡੇ ਸਾਰਿਆਂ ਵੱਲੋਂ ਸਵਾਗਤ ਕਰਦੀ ਹਾਂ ਜੀ ਆਸਟ੍ਰੇਲੀਆ ਦੇ ਉਭਰਦੇ ਹੋਏ ਜਿਹੜੇ ਸ਼ਾਇਰ ਧਨੀ ਸਾਹਿਬ ਦਾ ਸੋ ਧਨੀ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਹਰਮਨ ਰੇਡੀਓ ਦੇ ਵਿਚ, ਤੇ ਕਿਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਅੱਜ ਸਾਂਝ ਪਾ ਕੇ ਹਰਮਨ ਰੇਡੀਓ ਦੇ ਨਾਲ?
ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਠੀਕ ਠਾਕ ਹੋ? ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ, ਮੌਸਮ ਬੜਾ ਵਧੀਆ, ਬਾਹਰ ਹਲਕੀ ਹਲਕੀ ਧੁੱਪ ਲੱਗੀ ਆ। ਹੋਰ ਸੁਣਾਓ ਤੁਸੀਂ ਕਿੱਦਾਂ, ਠੀਕ ਠਾਕ ਹੋ?
ਠੀਕ ਹੈ, ਬਹੁਤ ਵਧੀਆ, ਬਿਲਕੁਲ ਠੀਕ ਠਾਕ ਜੀ। ਤੇ ਕੁਲਦੀਪ ਕੌਰ ਹੁਣਾਂ ਨੇ ਤੁਹਾਡੇ ਲਈ ਕੁਛ ਲਿਖਿਆ ਸੀ, ਕਹਿੰਦੇ ਬੜਾ ਹੀ ਸੋਹਣਾ ਵਿਹੜਾ ਇਹ ਸੋਹਣਾ ਇੱਥੇ ਵਸਦੇ ਵਸਦੀ ਬਹਾਰ ਮਿੱਤਰੋ, ਜਦੋਂ ਧਨੀ ਵਰਗੇ ਸ਼ਾਇਰ ਉਪਜਦੇ ਸ਼ਹਿਰੀ, ਸਾਡਾ ਵੱਧ ਜਾਂਦਾ ਸਤਿਕਾਰ ਪਿਆਰ ਮਿੱਤਰੋ। ਵਾਹ 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 ਵਾਹ
ਵਾਹ ਜੀ ਵਾਹ ਵਾਹ।
ਮੈਂ ਕਿਹਾ ਲਿਖਿਆ ਮੈਂ ਰੋਟੀ ਬਣਾਉਂਦੇ ਬਣਾਉਂਦੇ, ਕਹਿੰਦੇ ਵੀ ਮੈਂ ਰੋਟੀ ਬਣਾਉਂਦੇ ਬਣਾਉਂਦੇ ਇੰਨਾ ਜ਼ੋਰ ਨਾਲ ਸੀ ਕਿ ਘਰ ਦੇ ਕਹਿੰਦੇ ਇਹਨੂੰ ਹਿਲਾ ਤੇ ਇਹਨੂੰ ਹਿਲਾਤਾ ਇਹਦੇ ਰੇਡੂਏ ਨੇ। ਕਹਿੰਦੇ ਬਹੁਤ ਬਹੁਤ ਪਿਆਰ ਜੀ ਤੇ ਸਤਿਕਾਰ ਸਾਰਿਆਂ ਨੂੰ, ਇਹਦੇ ਰੇਡੂਏ ਨੇ। ਸਹੀ ਗੱਲ ਆ ਹਨਾ। ਹੋਰ ਸੁਣਾਓ ਧਨੀ ਸਾਹਿਬ, ਕੀ ਹਾਲ ਚਾਲ ਆ, ਕਿਹੜੀਆਂ? ਹਾਂ ਹਾਂ,
ਮੈਂ ਕਿਹਾ ਵੈਸੇ ਮੈਂ ਲਿਖਿਆ ਕੁਲਦੀਪ ਕੌਰ ਹੁਣ ਲਿਖ ਲੈਣ, ਵਧੀਆ ਲਿਖ ਲੈਂਦੇ ਆ, ਮੇਰੇ ਕਹਿਣ ਦਾ ਮਤਲਬ। ਹਾਂਜੀ
ਚਲੋ,
ਮੈਂ ਨਾ ਤੁਸੀਂ ਗੱਲਾਂ ਕਰਦੇ ਨਾਲੇ ਤੁਹਾਨੂੰ ਮੈਂ ਉਹ ਕਹਿਣਾ ਸੀ ਕਿ ਤੁਸੀਂ ਤੁਹਾਡਾ ਜਿਹੜਾ ਪ੍ਰੋਗਰਾਮ ਹੋਇਆ ਤੁਸੀਂ ਐਡੀਲੇਡ ਵਿਚ ਜਿਹੜੀ ਮਤਲਬ ਬਣਾਇਆ ਕੀਤਾ ਸੀ ਪ੍ਰੋਗਰਾਮ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ।
ਬਹੁਤ ਬਹੁਤ ਸ਼ੁਕਰੀਆ ਜੀ।
ਨਾਲੇ ਤੁਹਾਡੀ ਜੀ ਵੀ ਟੀਮ ਹੈਗੀ ਸੀ, ਖਾਸ ਕਰ ਦਰਸ਼ਨ ਸਿੰਘ, ਦਰਸ਼ਨ ਸਿੰਘ ਦਾ ਮੈਂ ਦੇਖਿਆ ਜੀਜਾ ਜੀ ਬਣ ਕੇ, ਜੀਜਾ ਜੀ ਬਣ ਕੇ ਸੱਚੀ ਜੀਜਾ ਜੀ ਬਣਿਆ ਸਰਦਾ ਸਟੇਜ ਤੇ,
ਹੁਣ ਸੱਚੀ ਹੋਈ ਬਣਨਾ ਸੀਗਾ ਦੱਸ।
ਜੀਜਾ ਜੀ ਬਾਣੀ ਨੀ,
ਮੈਂ ਤੇ ਉਹੀ ਕਹਿ ਕੇ ਹਟੀਆ ਪਏ, ਹੁਣ ਤੈਨੂੰ ਐਡੀਲੇਡ ਚ ਤਾਂ ਕਿਸੇ ਨੇ ਨੀ ਧੀ ਦੇਣੀ ਆਪਣੀ। ਉਹੀ ਦਰਸ਼ਨ ਨੂੰ ਕਹਿੰਦੀ ਸੀ ਵੀ ਹੁਣ ਐਡੀਲੇਡ ਚ ਨੀ ਤੈਨੂੰ ਕਿਸੇ ਨੇ ਧੀ ਦੇਣੀ ਆ ਆਪਣੀ, ਤੇਰਾ ਜਵਾਈ ਪੁਣਾ ਦੇਖ ਕੇ। ਪਰ ਨਹੀਂ ਜੀ, ਬੜਾ ਹੀ ਸਾਊ ਜੀ ਆ ਮੁੰਡਾ। ਤੇ ਜੋਗਿੰਦਰ ਸਿੰਘ ਸੋਈ ਹੁਣਾਂ ਨੇ ਵੀ ਲਿਖਿਆ ਪੇ ਧਨੀ ਜ਼ਿੰਦਾਬਾਦ।
ਓ ਸਤਿ ਸ੍ਰੀ ਅਕਾਲ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
ਤੇ ਹੋਰ ਅੱਛਾ, ਖੇਡਾਂ ਪਹਿਲਾਂ ਦੱਸੋ ਵੀ ਕਿਹੜੀਆਂ ਖੇਡੀਆਂ ਸੀ ਬਚਪਨ ਦੇ ਵਿੱਚ?
ਦੇਖੋ ਜੀ, ਉਹ ਬਚਪਨ ਦੇ ਵਿੱਚ ਖੇਡਾਂ ਉਹੀ ਹੁੰਦੀਆਂ ਜਿੱਦਾਂ ਉਹ ਪਹਿਲਾਂ ਖੇਡ ਲਿਆ, ਜਿਹਨੂੰ ਕਹਿੰਦੇ ਆਪਾਂ ਬਲੋਰ ਕਹਿੰਦੇ ਆ, ਪਹਿਲਾਂ ਹੀ ਕਹਿੰਦੇ ਸਾਡੇ ਉੱਥੇ, ਤੇ ਨਿਸ਼ਾਨਾ ਲਾਉਣਾ ਤੇ ਉਹ ਜੰਗਲਾ ਬਣਾ ਕੇ ਉਹਦੇ ਵਿੱਚੋਂ ਪਹਿਲਾਂ ਬਾਹਰ ਕੱਢਣੀਆਂ, ਤੇ ਉਸ ਤੋਂ ਇਲਾਵਾ ਗੁੱਲੀ ਡੰਡਾ ਚੱਲਦਾ, ਟਾਇਰ ਬੜੇ ਘੁਮਾਉਂਦੇ ਰਹੇ ਉਦੋਂ ਆਪਾਂ ਛੋਟੇ ਛੋਟੇ ਹੁੰਦੇ।
ਅੱਛਾ, ਗਾਟੀਆਂ ਵੀ ਤਾਂ ਪਾਈ ਦੀਆਂ ਹੁੰਦੀਆਂ ਸੀ।
ਹਾਂਜੀ ਹਾਂਜੀ, ਉਹ ਤੇ ਹੈ ਹੀ ਸੀ, ਉਹ ਤੇ ਵਾਧੂ। ਉਸ ਤੋਂ ਬਾਅਦ ਫਿਰ ਕੀ ਹੋਇਆ, ਥੋੜੀ ਜਦੋਂ ਉਮਰ ਥੋੜੀ ਤਗੜੀ ਹੋ ਗਏ, 8-9 ਸਾਲ ਦੇ ਹੋ ਗਏ, ਉਦੋਂ ਫਿਰ ਆਪਾਂ ਸਾਡੇ ਲੱਗ ਗਿਆ ਦਰਿਆ ਹੁੰਦਾ ਸੀ ਬਿਆਸ, ਅਸੀਂ ਮਤਲਬ ਅਕਸਰ ਹੀ ਉੱਥੇ ਚਲੇ ਜਾਣਾ, ਮਤਲਬ ਜਦ ਮੱਛੀ ਮੁੱਛੀਆਂ ਫੜਨ ਕੁੰਡੀਆਂ ਲੈ ਕੇ ਇੱਦਾਂ ਬੜਾ ਚਲ ਜਾਣਾ ਉੱਥੇ, ਮਤਲਬ ਮੋਸਟਲੀ ਮੁੰਡੇ ਜਾਂਦੇ ਹੁੰਦੇ ਲਗਭਗ ਸਾਰੇ ਹੀ, ਤੇ ਉੱਥੇ ਚਲੇ ਜਾਣਾ। ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਜਿਉਂ ਜਿਉਂ ਬੰਦੇ ਦੀ ਉਮਰ ਵੱਧਦੀ, ਉਹ ਹੁਸ਼ਿਆਰ ਨਾਲ ਬੰਦੇ ਦੀਆਂ ਖੇਡਾਂ ਵੀ ਚੇਂਜ ਹੋ ਜਾਂਦੀਆਂ, ਸ਼ਰਾਰਤੀ ਹੋਈ ਜਾਂਦਾ ਬੰਦਾ ਹਨਾ, ਬੰਦੇ ਨੂੰ ਸਮਝ ਲੱਗ ਜਾਂਦੀ ਦੁਨੀਆਦਾਰੀ ਦੀ। ਤੇ ਏਦਾਂ ਨਾ ਜਦੋਂ ਆਪਾਂ 16-17 ਸਾਲ ਦੇ ਹੋਏ, ਤੇ ਉਦੋਂ ਸਾਡੇ ਨਾ ਮਤਲਬ ਮੈਂ ਤੁਹਾਨੂੰ ਕਿੱਸਾ ਸੁਣਾਉਣਾ, ਸਾਡੇ ਘਰ ਦੇ ਵਿੱਚ ਏਦਾਂ ਹੋਇਆ ਕਿ ਸਾਡਾ ਇੱਕ ਤਾਇਆ ਹੁੰਦਾ ਸੀ, ਉਹਦਾ ਨਾਮ ਹੁੰਦਾ ਸੀ ਗੁਰਮੀਤ ਸਿੰਘ। ਤੇ ਉਹਨੂੰ ਨਾ ਜਿੱਦਾਂ ਮਤਲਬ ਕਿ ਉਹਦਾ ਪਹਿਲਾਂ ਉਹਦਾ ਮਤਲਬ ਕਿ 2-3 ਵਿਆਹ ਪਹਿਲਾਂ ਹੋ ਗਏ ਆ ਉਹਦੇ ਤੇ, ਮਤਲਬ ਉਹਨੂੰ ਬੜਾ ਸ਼ੌਂਕ ਜਿਹਾ ਸੀ, ਮਤਲਬ ਹੈ ਤਾਂ ਥੋੜਾ ਜਿੱਦਾਂ ਮਤਲਬ ਕਿ 25% ਉਹਦਾ ਦਿਮਾਗ ਜਿੱਦਾਂ ਮਤਲਬ ਕਿ ਸਿੱਧਾ, ਜਿਹਨੂੰ ਕਹਿੰਦੇ ਸਿੱਧਾ ਬੰਦਾ ਨਾ, ਥੋੜਾ ਏਦਾਂ ਦਾ ਸੀ। ਤੇ ਉਹਨੂੰ ਉਹਨੂੰ ਇਹ ਸੀ ਕਿ ਮੇਰਾ ਵਿਆਹ ਫੇਰ ਵਿਆਹ ਕਰਨਾ, ਫੇਰ ਵਿਆਹ, ਉਮਰ ਉਹਦੀ ਜ਼ਿਆਦਾ ਹੋ ਗਈ 65 ਸਾਲ ਤੇ, ਪਰ ਉਦਾਂ ਹੀ ਉਹਨੇ ਮਤਲਬ ਕਹੀ ਜਾਣਾ ਕਿ ਨਾ ਜੀ ਮੈਂ ਵਿਆਹ ਕਰਨਾ ਹੀ ਕਰਨਾ। ਤੇ ਉਹ ਤੁਹਾਨੂੰ ਮਤਲਬ ਮੈਂ ਕਹਿਣ ਦਿਆਂ ਕਿ ਸ਼ਰਾਰਤਾਂ ਦਾ ਜਵਾਕ ਹੁੰਦਾ ਸੀ, ਅਸੀਂ ਕੀਤਾ ਵੀ ਉਹ ਉਹਨੇ ਰੋਜ਼ ਹੀ ਕਹਿਣਾ, ਹੁਣ ਸਭ ਨੂੰ ਪਤਾ ਕਿ ਉਹ ਇੰਨਾ ਬਜ਼ੁਰਗ ਹੈਗਾ, ਵਿਆਹ ਵੀ ਹੋਣਾ, ਤੇ ਲੋਕੀ ਵੀ ਉਹਦੇ ਨਾਲ ਜਿੱਦਾਂ ਮਤਲਬ ਕਿ ਇਹਨੂੰ ਚੜਾਈ ਬਣਾਉਂਦੇ ਮਾਰੇ ਆਪਸ ਵਿੱਚ, ਜਿੱਦਾਂ ਮੁੰਡੇ ਮੁੰਡੇ ਆਪਾਂ ਰਲ ਕੇ ਨਾ 2-3 ਮੁੰਡਿਆਂ ਨੇ ਇੱਕ ਦੂਜੇ ਨੂੰ ਉਹਦੇ ਲਾਗੇ ਖਲੋ ਕੇ, ਇੱਕ ਮੇਨ ਮੁੰਡਾ ਜਿਹਨੇ ਥੋੜਾ ਮਤਲਬ ਸਰਦਾਰ ਹੋਣਾ, ਪੱਗ ਪੁੱਗ ਬੰਨੀ ਹੋਣੀ, ਉਹਨੇ ਮੈਨੂੰ ਫੋਨ ਲਾ ਦੇਣਾ ਜਾਂ ਕਿਸੇ ਹੋਰ ਨੂੰ ਫੋਨ ਲਾ ਦੇਣਾ, ਫੋਨ ਲਾ ਕੇ ਕਹਿਣਾ ਵੀ ਹਾਂਜੀ ਭਾਜੀ ਕੀ ਹਾਲ ਆ, ਉਹਨੇ ਅੱਗੇ ਜਿੱਦਾਂ ਮੈਂ ਹੁਣ ਅੱਗੇ ਮਤਲਬ ਫੋਨ ਚੱਕਣਾ, ਮੈਂ ਕਹਿਣਾ ਹਾਂਜੀ ਮੈਂ ਠੀਕ ਹਾਂ ਜੀ, ਬਹੁਤ ਵਧੀਆ ਜੀ, ਅੱਛਾ ਭਾਜੀ ਤੁਹਾਡੀ ਉਹ ਕੁੜੀ ਹੈਗੀ ਸੀ, ਇੱਦਾਂ ਤੁਸੀਂ ਉਹਨਾਂ ਰਿਸ਼ਤਾ ਕਰਨਾ, ਹਾਂਜੀ 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 ਸਾਡੀ ਕੁੜੀ, ਮੈਂ ਅੱਗੇ ਮਤਲਬ ਜਦ ਮੈਂ ਬੋਲ ਦੇਣਾ ਹਾਂ ਹਾਂ ਸਾਡੀ ਕੁੜੀ ਹੈਗੀ ਆ ਜੀ, ਅਸੀਂ ਕਰਨਾ ਜੀ ਕਰਨਾ ਰਿਸ਼ਤਾ, ਮਤਲਬ ਉਹਦੇ ਸਾਹਮਣੇ ਨਾ ਉਹਨੂੰ ਥੋੜਾ ਯਕੀਨ ਜਿਹਾ ਦਵਾ ਦੇਣਾ, ਉਹਨੇ ਕਹਿਣਾ ਭਾਜੀ ਜਿਹੜੇ ਬੰਦੇ ਨੇ ਗੱਲ ਕਰਨੀ ਨਾ ਉਹ ਵੀ ਇਹਦਾ ਦੋਸਤ, ਉਹਨੇ ਪੱਗ ਬੰਨੀ, ਉਹਨੂੰ ਲਾਗੇ ਸੁੱਤਾ, ਉਹਨੇ ਕਹਿਣਾ ਲੈ ਵੀ ਭਾਈ ਭਾ ਵੱਡਾ ਸੀ ਤੂੰ, ਉਹਨੇ ਭਾ ਗੱਲ ਕਰ ਵੀ ਦੇਣਾ, ਹਾਂਜੀ ਸਤਿ ਸ੍ਰੀ ਅਕਾਲ ਜੀ, ਠੀਕ ਆ? ਹਾਂਜੀ ਠੀਕ ਆ ਜੀ, ਮੈਂ ਠੀਕ ਆ ਜੀ। ਹਾਂਜੀ ਪੈਲੀ ਹੈਗੀ ਪੰਜ ਕਨਾਲਾ, ਪੰਜ ਕਨਾਲਾ ਪੈਲੀ ਹੈਗੀ ਮੇਰੀ। ਹਾਂਜੀ ਕਿੱਦਣ ਬਰਾਤ ਲੈ ਕੇ ਆਈਏ? ਉਹਨੇ ਕਹਿਣਾ ਹਾਂਜੀ ਕਿੱਦਣ ਬਰਾਤ ਲੈ ਕੇ ਆਈਏ? ਪੱਧਰੋਂ ਪਾਸੋਂ ਮੈਂ ਫੋਨ ਚੱਕਿਆ ਹੋਣਾ ਮੈਂ, ਹਾਂਜੀ ਭਾਜੀ ਕੋਈ ਚੱਕਰ ਨੀ ਤੁਸੀਂ, ਤੇ ਆਹ ਦੋ ਕੁ ਹਫ਼ਤੇ ਰੁਕ ਜਾਓ, ਅਜੇ ਤੱਕ ਸਾਡਾ ਕਣਕ ਜਾਂ ਝੋਨਾ ਵੱਢਣ ਵਾਲਾ ਜਦੋਂ ਜਿਹੜਾ ਵੀ ਉਦੋਂ ਮੌਸਮ ਹੈ ਸੀ, ਤੇ ਉਹ ਕਣਕ ਵੱਢਣ ਵਾਲੀ ਥੋੜੇ ਜਿਹੇ ਪੈਸੇ ਮਿੰਟ ਥੋੜੇ ਪੈਸੇ, ਹਾਂਜੀ ਪੈਸੇ ਪੈਸੇ ਥੋੜੇ ਆ ਜਾਣਗੇ ਆਰਤੀ ਕੋਲੋਂ, ਪੈਸੇ ਲੈ ਕੇ ਫਿਰ ਕੁੜੀ ਦਾ ਪੈ। ਠੀਕ ਹੈ ਠੀਕ ਹੈ, ਚੰਗਾ ਸਤਿ ਸ੍ਰੀ ਅਕਾਲ। ਦੋ ਚਾਰ ਵਾਰੀ ਫੇਰ ਗੱਲ ਕੀਤੀ ਉਹਦੇ ਨਾਲ, ਤੇ ਉਹਨੂੰ ਨਾ ਕੀ ਕੀਤਾ ਕਿ ਇੱਥੋਂ ਆਪਣਾ ਉਹ ਮੁੰਡੇ ਹੋਰ ਮੁੰਡੇ ਤਿੰਨ ਚਾਰ ਮੁੰਡੇ ਜਿਹੜਾ ਮੋਨੇ ਮੁੰਡੇ ਆਪਾਂ ਪੱਗਾਂ ਬੱਧ ਕੇ ਉਹਦੇ ਘਰ ਚਲ ਗਏ। ਉਹ ਜਿਹੜਾ ਮੁੰਡੇ ਨਾਲ ਗੱਲ ਕਰਾਈ ਸੀ ਨਾ, ਉਹਨੇ ਕਹਿ ਤਾ ਤੁਹਾਨੂੰ ਦੇਖਣ ਵਾਲੇ ਕੁੜੀ ਵਾਲੇ ਆਉਣੇ ਆ, ਜਿੱਦਾਂ ਮਤਲਬ ਕਿ ਆਪਾਂ ਸ਼ਰਾਰਤੀ ਮੁੰਡੇ ਤਿੰਨ ਚਾਰ ਜਾਣੇ, ਅਸੀਂ ਪੱਗਾਂ ਬੰਨ ਕੇ ਲੋਈਆਂ ਲੈ ਗਏ ਸਿਆਲ ਦੇ ਦਿਨ ਸੀ ਉਦੋਂ। ਅਸੀਂ ਚਲ ਗਏ ਜੀ, ਓਹਨੇ ਕੀ ਕੀਤਾ ਹੁਣ ਜਿਹੜਾ ਜਿਹੜਾ ਉੱਥੇ ਜਿਹੜਾ ਸਾਡਾ ਦੋਸਤ ਓਹਦੇ ਘਰ ਸੀ, ਓਹਨੇ ਓਹਦੇ ਕੋਲ ਦੋ ਲਿਮਕੇ ਦੇ ਬੋਤਲਾਂ ਕਿਲੋ ਬਰਫੀ ਸਮੋਸੇ ਸਮੋਸੇ ਮੰਗਾ ਕੇ ਰੱਖੇ ਘਰ ਸਾਰਾ ਕੁਝ ਜੀ। ਉਹ ਦੇਖੋ ਜੀ
ਫੇਰ
ਫੇਰ ਉਹ ਅਸੀਂ ਉੱਥੇ ਚਲੇ ਗਏ ਉਹਦੇ ਘਰ ਤੇ ਜਾ ਕੇ, ਉਹਨੂੰ ਉਸ ਟਾਈਮ ਪਤਾ ਨੀ ਲੱਗਾ ਤੇ ਚਲੋ ਜੀ ਕਹਿੰਦੇ ਹਾਂ ਜੀ ਅਸੀਂ ਅਸੀਂ ਆਪਣੇ ਜਿਬ ਚ ਰੁਪਈਆ ਕੱਢਿਆ ਉਹਦੇ ਹੱਥ ਚ ਰੱਖਦਾ ਜੀ, ਹਾਲੇ ਵੱਲੋਂ ਰਿਸ਼ਤਾ ਪੱਕਾ ਜੀ
ਦੱਸ।
ਗੁਲਾਬੀ ਗੁਲਾਬੀ ਪੱਗ ਬੰਨ ਕੇ ਨਾਲ ਕੁੜਤਾ ਪੈਂਟ ਵੀ ਨਵੀਂ ਸਵਾਈ ਉਹਨੇ, ਮੈਂ ਕਿਹਾ ਚੱਲ ਠੀਕ ਆ। ਉਹਨੇ ਨਾ ਚਲੋ ਜੀ ਕਾਰ ਕਰਾ ਕੇ ਚਲ ਗਏ, ਉਹ ਕਾਰ ਕਰਾ ਕੇ ਚਲ ਗਏ ਤੇ ਉਹਨਾਂ ਉਹਨੂੰ ਕਹਿਤਾ ਕਿ 15-20 ਦਿਨਾਂ ਬਾਅਦ ਵਿਆਹ ਜੀ। ਉਹ 3 ਵੀਕ ਦੇ ਵਿੱਚ ਉਹਨੇ ਕੀ ਕੀਤਾ, ਘਰ ਦੀ ਸਫਾਈ ਸਫੂਈ ਕਰਾ ਲਈ ਸਾਰੀ, ਕਰਾ ਕਰਾ ਕੇ ਨਾ 3 ਵੀਕਾਂ ਬਾਅਦ ਤੇ ਜਿਹੜੀ ਸਾਡੇ ਪਿੰਡ, ਇੱਕ ਮੈਂ ਤੁਹਾਨੂੰ ਪਿਛਲੇ ਹਫ਼ਤੇ ਗੱਲ ਹੀ ਦੱਸੀ ਕਿ ਸਾਡੇ ਪਿੰਡ ਇੱਕ ਆਂਟੀ ਹੁੰਦੀ ਸੀ ਚੱਲਦਾ ਫਿਰਦਾ ਰੇਡੂਆ, ਤੇ ਉਹ ਵੀ ਲੱਗ ਗਏ ਉਹਦੇ ਘਰ ਦੇ ਨਾਲ ਹੀ, ਮਤਲਬ ਹੈਗੀ ਸੀ ਉਹ ਤੇ ਉਹਦੇ ਨਾਲ ਹੀ ਰਹਿੰਦੀ ਸੀ ਉੱਥੇ। ਉਹਨੇ ਉਹ ਦੇਖੋ ਜੀ ਤਿੰਨ ਕੁ ਵੀਕ ਲੰਘ ਗਏ ਤੇ ਉਹਨੂੰ ਕਹਿਤਾ ਵੀ ਤੇਰਾ ਵਿਆਹ ਅੱਜ, ਤੈਨੂੰ ਤੇਰੀ ਬਰਾਤ ਇੱਧਰੋਂ ਗੱਡੀਆਂ ਕਰ ਲਈ, ਮੈਂ ਆਪਣੀ ਗੱਡੀ ਨੂੰ ਨਾ ਲਾ ਲੇ ਫੁੱਲ ਫਲ, ਮੈਂ ਕਿਹਾ ਮਿੱਤਰ ਦਾ ਵਿਆਹ ਹੈਗਾ ਗੁਰਮੀਤ ਆਏ ਦਾ, ਉਹਨੂੰ ਲਾ ਤਾ ਸ਼ੇਰਾ ਜੀ, ਉਹਦੇ ਸ਼ੇਰਾ ਲਵਾ ਕੇ ਉਹਦੇ ਗਲ ਦੇ ਵਿੱਚ ਪਾ ਕੇ ਸਾਰਾ ਕੁਝ ਉਹਨੂੰ ਤਿਆਰ ਕਰ ਲਿਆ ਪੂਰਾ। ਉਹ ਜਿਹੜੀ ਚੱਲਦਾ ਫਿਰਦਾ ਜਿਹੜਾ ਰੇਡੂਆ ਹੈ ਨਾ ਆਂਟੀ, ਉਹਨੂੰ ਲਿਆ ਕੇ ਰੱਖ ਗਿਆ ਆਂਟੀ ਇਹਦਾ ਸੁਰਮਾ ਪਾ, ਉਹਦੇ ਸੁਰਮਾ ਪਾ ਕੇ ਨਾਲੇ 4 ਗੀਤ ਵੀ ਗਾ ਤੇ ਉੱਥੇ
ਚੱਲਦਾ ਫਿਰਦਾ ਰੇਡੂਆ ਕਹਿੰਦਾ ਜਿਹੜਾ। ਅੱਛਾ ਠੀਕ,
ਅੱਧਾ ਉਹ ਹੁਣ ਹੈ ਥੋੜਾ ਜਿਹਾ ਲਿਆ ਸੀ, ਅੱਧਾ ਪਿੰਡ ਇਕੱਠਾ ਹੋ ਗਿਆ ਤੇ ਮਿੱਤਰ ਦਾ ਵਿਆਹ ਚਲੋ ਜੀ ਉਹਨੂੰ ਗੀਤ ਗੂਤ ਗਾਉਂਦੇ ਨਾ ਉੱਥੋਂ, ਤੇ ਲੈ ਆਂਦਾ ਗਲੀ ਦੇ ਵਿੱਚ, ਉਹਨੂੰ ਗਲੀ ਚ ਲਿਆ ਕੇ ਜੀ ਉਹਨੂੰ ਫੋਟੋ ਖਿੱਚ, ਮੇਰੇ ਕੋਲ ਫੋਟੋ ਅੱਜ ਵੀ ਹੈਗੀਆਂ ਉਹਦੀਆਂ ਫੇਸਬੁੱਕ ਤੇ ਹੋਣੀਆਂ, ਮੇਰੀ ਪੁਰਾਣੀ ਫੇਸਬੁੱਕ ਨੀ ਜਿਹੜੀ। ਉਹਨੂੰ ਜੀ ਉਹਨੂੰ ਲਿਆ ਕੇ ਗੱਡੀ ਵਿੱਚ ਤਾਂ ਉੱਥੇ ਬਾਹਰ ਖਿਲਾਰ ਕੇ ਉਹਦੇ ਸਾਰੇ ਨੇ ਫੋਟੋਆਂ, ਬਹੁਤ ਵਾਰ ਬੰਦੇ ਵੀ ਖਿਲਾਰ ਤੇ ਜਿਹੜੇ ਹੋਰ ਸਾਰੇ ਬੰਦੇ ਜਿੰਨੇ ਵੀ ਹੈਗੇ ਨਾ ਸਾਰੇ, ਮਤਲਬ ਮਜ਼ਾਕੀਆ ਮਾਹੌਲ ਬਣੇ
ਜਾਣ
ਚਲਗੇ ਜੀ ਗੁਰਦੁਆਰੇ ਨੂੰ ਭੇਜਦਾ ਜਾ ਮੱਥਾ ਟੇਕ ਗਿਆ, ਉਹ ਮੱਥਾ ਟੇਕ ਮੱਥਾ ਗਿਆ ਉੱਥੇ ਬਾਬੇ ਨੂੰ ਵੀ, ਬਾਬਾ ਵੀ ਨਾਲ ਹੀ ਮਿਲਿਆ, ਬਾਬਾ ਕਿਹੜਾ ਬਾਬਾ ਵੀ ਸਾਡੇ ਨਾਲ ਹੀ ਸੀ, ਤੇ ਉਹਨੇ ਉਹ ਗੁਰਦੁਆਰੇ ਗਿਆ, ਉਹਨੇ 20 ਰੁਪਏ ਦਿੱਤਾ ਉਹਦੇ ਬਾਬੇ ਦੇ, ਉਹਨੇ ਮੱਥਾ ਟੇਕ ਕੇ ਫਟਾਫਟ ਬਾਹਰ ਆ ਗਿਆ। ਅਸੀਂ ਚਲ ਗਏ ਜੀ ਉੱਥੇ, ਸਾਡੇ ਲਾਗੇ ਇੱਕ ਅੱਡਾ ਸੀ ਤੇ ਉੱਥੇ ਉਹ ਕੁੜੀ ਕਿੱਥੋਂ ਆਉਣੀ, ਕੁੜੀ ਤਾਂ ਹੈ, ਉਹ ਬਾਰ ਬਾਰ ਕਹੀ ਜਾਓ ਕੁੜੀ ਲਿਆਓ ਕੁੜੀ ਕੀ ਲਿਆਓ, ਉਹ ਕੁੜੀ ਕਿੱਥੋਂ ਆਉਣੀ, ਕੁੜੀ ਤਾਂ ਹੁਣ ਹੈ ਹੀ ਨੀ,
ਉਹੀ ਤਾਂ ਕਹਿੰਦੀ ਫੇਰ ਤਾਈ ਕਿੱਥੋਂ ਲਿਆਂਦੀ ਵਿਚਾਰੇ ਨਾਲ, ਹਾਏ ਇੰਨਾ ਧੋਖਾ ਨੀ ਕਰਨਾ ਚਾਹੀਦਾ ਸੀ।
ਉਹ ਦੇਖੋ ਜੀ ਆਪਾਂ ਚਲ ਗਏ ਆਪਾਂ ਉੱਥੇ ਅੱਡੇ ਤੇ ਚਲ ਗਏ, ਅੱਡੇ ਤੇ ਜਾ ਕੇ ਉੱਥੇ ਜਾ ਕੇ ਉਹਨੂੰ 2 ਪੈਗ ਲਵਾ ਡਿੱਗ ਗਿਆ ਉੱਥੇ
ਦੇਖੀ ਕਿੱਡੇ ਖਰਾਬ ਸੀ ਆਏ ਹੋਏ ਰੱਬਾ ਦੱਸ ਤਾਂ
ਉਹ ਡਿੱਗ ਗਿਆ ਤਾਂ ਬਾਅਦ ਉਹਨੂੰ ਦੂਸਰੇ ਪਿੰਡ ਲੈ ਕੇ ਉੱਥੇ ਜਾ ਕੇ ਉਹਨੂੰ ਠਾਲੀ ਉੱਠ ਲਾਵਾ ਕਰਨੀ ਆ ਉੱਠ ਲਾਵਾ ਕਰਨੀ ਆ ਉਹ ਉੱਠ ਲਾ ਕਿੱਦਾਂ ਜਾਂਦੇ ਚਲੋ ਜੀ ਉੱਥੇ ਸਾਰਿਆਂ ਨੇ ਖਾ ਪੀ ਕੇ ਉੱਥੇ ਜੋ ਬਣਾਇਆ ਉਹਨਾਂ ਨੇ ਰਸਗੁੱਲੇ ਮਠਿਆਈ ਹੈ ਲਿਮਕੇ ਮੰਗਾ ਕੇ ਜਿਹਨੇ ਜੋ ਦਿਲ ਕੀਤਾ ਖਾ ਕੇ ਪੰਜ ਸੱਤ ਸੌ ਰੁਪਇਆ ਕੁੱਝ ਪੈਸੇ ਆਪਣੇ ਕੋਲ ਖਰਚੇ ਰੌਣਕ ਮੇਲਾ ਬਣ ਗਿਆ ਉੱਥੇ ਪੂਰਾ ਜੀ ਤੇ ਤਿੰਨ ਚਾਰ ਵਜੇ ਆਪਾਂ ਘਰ ਆ ਗਏ ਉਹਨੇ ਚੱਕੀ ਉਹਦੀ ਮੱਜੀ ਦੀ ਪਾਤਾ ਤੂੰ ਸਵੇਰੇ ਪੁੱਛੀ ਬੋਟੀ ਕਹਿੰਦਾ ਮੇਰਾ ਵਿਆਹ ਮੈਂ ਕਿਹਾ ਤੇਰੀ ਬੋਟੀ ਤੇ ਭਰਾ ਤੂੰ ਤਾਂ ਪੀ ਲਈ ਜਾ ਜ਼ਿਆਦਾ ਤੇ ਤੇਰੇ ਕੋਲ ਤੇ ਮੈਂ ਕਿਹਾ ਉੱਠੇ ਨੀ ਗਿਆ ਤੇ ਅਗਲਿਆਂ ਨੇ ਕਿਹਾ ਵਾਪਸ ਮੈਂ ਕਿਹਾ ਮੁੰਡਾ ਪੀਂਦਾ ਆ
ਸਹੀ ਗੱਲ ਆ ਜਗਤਾਰ ਭਾਜੀ ਕਹਿੰਦੇ ਕਹਿੰਦੇ ਬਈ ਧਨੀ ਕਹਿੰਦਾ ਕੱਲਾ ਪੈਸੇ ਤੇ ਰੂਪ ਰੰਗ ਦਾ ਹੀ ਧਨੀ ਨੀ ਹੈਗਾ ਗੱਲਾਂ ਦਾ ਵੀ ਧਨੀ ਆ ਬਿਲਕੁਲ ਸਹੀ ਕਿਹਾ ਤੁਸੀਂ ਭਾਜੀ ਗੱਲਾਂ ਦਾ ਵੀ ਧਨੀ ਆ ਇਹ ਸੋ ਸਹੀ ਗੱਲ ਆ ਜੀ ਇਹ ਜ਼ਿੰਦਗੀ ਆ ਇਹੋ ਜਿਹੀਆਂ ਯਾਦਾਂ ਜਿਹੜੀਆਂ ਬਣ ਜਾਂਦੀਆਂ ਜ਼ਿੰਦਗੀ ਚ ਇਹੋ ਜਿਹੀਆਂ ਗੱਲਾਂ ਕੁਝ ਇੰਸੀਡੈਂਟ ਇਹੋ ਜਿਹੇ ਹੋ ਜਾਂਦੇ ਪਏ ਜਿਹੜੇ ਤੁਸੀਂ ਭੁੱਲਦੇ ਨੀ ਸਾਰੀ ਉਮਰ ਫਿਰ ਹਨਾ ਬਹੁਤ ਬਹੁਤ ਸ਼ੁਕਰੀਆ ਧਨੀ ਰੌਣਕਾਂ ਲਾਉਣ ਲਈ
ਸੁਣੋ ਪਿਛਲੇ ਹਫਤੇ ਘਰ ਵਾਲੀ ਦਾ ਪਕੌੜੇ ਕੜਦ ਸੀ ਕੁਲਦੀਪ ਕਰੇ ਗੱਲ ਸੁਣਨ ਵਾਲੀ ਚਾਹ ਸੁਣੀ
ਕੁਲਦੀਪ ਕਰੇ ਸਾਰੇ ਹੀ ਸੁਣਦੇ ਵੈਸੇ ਸੁਣਾਈ ਚੱਲ
ਉਹ ਪਕੌੜੇ ਬਣਾਉਂਦੀ ਤਿੰਨ ਚਾਰ ਉਹਨੇ ਇੱਕ ਪਲੇਟ ਕੱਢ ਕੇ ਲਿਆਂਦੀ ਤੇ ਮੈਂ ਬੜੇ ਸਵਾਦ ਨਾਲ ਬਾਰਬੀਕਿਊ ਪਾ ਕੇ ਤੇ ਖਾਂਦਾ ਪਿਆ ਖਾ ਕੇ ਤੇ ਬੜਾ ਵਧੀਆ ਮਤਲਬ ਮੈਂ ਫੀਲ ਕਰਦਾ ਮੇਰੇ ਨਾਲ ਦਿਮਾਗ ਚ ਚਾਰ ਮਤਲਬ ਸੁੱਜ ਗਈ ਤੇ ਮੈਂ ਉਹਨੂੰ ਕਿਹਾ ਮੈਂ ਉਧਰ ਮੇਰੇ ਸਾਹਮਣੇ ਬਣਾਉਣ ਦੀ ਪਕੌੜੇ ਤੇ ਆਪਣੇ ਵੱਲੋਂ ਹਲਕੇ ਹਲਕੇ ਗੀਤ ਗਿਣ ਗਣਾਉਣ ਦੀ ਮਤਲਬ ਰਸੋਈ ਦੇ ਵਿੱਚ ਆਮ ਲੇਡੀਆਂ ਕਰਦੀਆਂ ਮਾੜਾ ਮੋਟਾ ਮਤਲਬ ਗਾਣਾ ਗੁਣਾ ਕਰਦੀਆਂ ਮੇਰੇ ਦਿਮਾਗ ਚ ਮੈਂ ਕਿਹਾ ਚਲੋ ਰੋਜ਼ ਮੈਂ ਕਿਹਾ ਅਸੀਂ ਲੜਦੇ ਲੁੜਦੇ ਰਹੀਦਾ ਚਲੋ ਅੱਜ ਹਾਸਾ ਮਜ਼ਾਕ ਥੋੜਾ ਬਹੁਤਾ ਕਰ ਲਈਏ ਕਹਿੰਦੀ ਮੈਂ ਆਪਣੇ ਆਪ ਦਿਮਾਗ ਸੋਚਦਾ ਪਿਆ ਮੈਂ ਕਿਹਾ ਮੈਂ ਤੈਨੂੰ ਤੈਨੂੰ ਬੋਲੀ ਸੁਣਾਵਾਂ ਕਹਿੰਦੀ ਸੁਣਾ ਕਹਿੰਦੀ ਸੁਣਾ ਇੱਕ ਮੈਨੂੰ ਕਹਿੰਦੀ ਸੁਣਾ ਕਹਿੰਦੀ ਇਰਸ਼ਾਦ ਇਰਸ਼ਾਦ ਮਤਲਬ ਪੂਰਾ ਮਤਲਬ ਕਿ ਓਦਾਂ ਜਿੱਦਾਂ ਕਰਦੇ ਬੋਲੀ ਹਾਂਜੀ ਆਉਣ ਤੋਂ ਮੈਂ ਠੀਕ ਆ ਮੈਂ ਕਿਹਾ ਬਾਰੀ ਭਰਤੀ ਖੱਟਣ ਗਿਆ ਸੀ ਕਹਿੰਦੀ ਵਾਹ 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 ਮੈਂ ਕਿਹਾ ਖੁਸ਼ ਲੱਗ ਗਈ ਅੱਜ ਘਰ ਵਾਲੀ ਮੇਰੀ ਪਕੌੜੇ ਅੱਜ ਜ਼ਿਆਦਾ ਮਿਲ ਗਏ ਮੈਨੂੰ ਮੈਂ ਕਿਹਾ ਬਾਰੀ ਭਰਤੀ ਖੱਟਣ ਗਿਆ ਸੀ ਖੱਟ ਕੇ ਲਿਆਦੀ ਸੋਟੀ ਮੈਂ ਕਿਹਾ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਦੀ ਸੋਟੀ ਕਹਿੰਦੀ ਵਾਹ 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 ਕਹਿੰਦੀ ਅੱਗੇ ਮੈਂ ਕਿਹਾ ਤੂੰ ਰਾਸ਼ਨ ਥੋੜਾ ਘੱਟ ਖਾ ਕਰ ਗਰੇ ਵਾਲਾਂ ਦਾ ਆਟਾ ਖਾ ਖਾ ਹੋ ਗਈ ਤੂੰ ਮੋਟੀ
ਠੀਕ ਆ ਠੀਕ ਆ
ਅੱਗੇ ਉਹ ਕਹਿੰਦੀ
ਹਾਂ ਦੇ ਲਾ ਕੁਲਦੀਪ ਵੀ ਦੰਦ ਕੱਢਦੀ ਪਈ ਆ ਕਹਿੰਦੀ ਸੁਣ ਰਹੀ ਆ
ਕਹਿੰਦੀ ਗੱਲ ਸੁਣ ਮੇਰੀ ਮੈਨੂੰ ਮੈਨੂੰ ਲੱਗਿਆ ਕਿ ਗੁੱਸੇ ਹੋਏਗੀ ਮੈਂ ਕਿਹਾ ਅੱਗੇ ਮੈਨੂੰ ਪਕੌੜੇ ਮਿਲੇ ਹੁਣ ਜਿਹੜੀ ਗਾਂਹ ਵਾਲੀ ਪਲੇਟ ਆਉਣੀ ਮੈਂ ਕਿਹਾ ਇਹ ਤਾਂ ਮੈਨੂੰ ਮਿਲਦੀ ਨੀ ਮੈਂ ਕਿਹਾ ਅੱਛਾ ਕਹਿੰਦੀ ਜੇ ਤੂੰ ਬੋਲੀ ਸੁਣਾਈ ਆ ਨਾ ਤੈਨੂੰ ਮੈਂ ਵੀ ਬੋਲੀ ਦਾ ਜਵਾਬ ਬੋਲੀ ਚ ਦੇਣਾ ਮੈਂ ਕਿਹਾ ਚੱਲ ਦੇ ਕਹਿੰਦੀ ਠੀਕ ਹੈ ਕਹਿੰਦੀ ਬਾਰੀ ਬਰਸੀ ਖੱਟਣ ਗਿਆ ਸੀ ਮੈਂ ਕਿਹਾ ਬੱਲੇ ਬੱਲੇ ਇਸ਼ਾਰਾ ਚਾਰਾ ਕਹਿੰਦੀ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਰੂਮ ਮੈਂ ਕਿਹਾ ਅੱਛਾ ਜੀ ਕਹਿੰਦੀ ਸੁਣ ਤਾਂ ਲੈ ਮੈਂ ਕਿਹਾ ਹਾਂ ਹਾਂ ਸੁਣਾ ਕਹਿੰਦੀ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਰੂਮ ਕਹਿੰਦੀ ਮੈਂ ਪਤਲੀ ਪਤੰਗ ਜਾਈ ਮੈਂ ਕਿਹਾ ਅੱਛਾ ਬੱਲੇ ਬੱਲੇ ਤੇਰੇ ਕਹਿੰਦੀ ਮੈਂ ਪਤਲੀ ਪਤੰਗ ਜਾਈ ਮੈਂ ਕਿਹਾ ਅੱਛਾ ਕਹਿੰਦੀ ਲੱਖ 28 ਮੈਂ ਕਿਹਾ ਅੱਛਾ ਤੇ ਫਿਰ ਕਹਿੰਦੀ ਕਹਿੰਦੀ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਰੂਮ ਕਹਿੰਦੀ ਮੈਂ ਪਤਲੀ ਪਤੰਗ ਜਾਈ ਝੋਟੇ ਵਰਗਾ ਤੂੰ
ਨਾ ਜੀ ਤੁਸੀਂ ਦੋਨੇ ਪਤਲੇ ਪਤੰਗ ਜਾਏ ਆ ਬਹੁਤ ਵਧੀਆ ਇਸੇ ਤਰ੍ਹਾਂ ਜ਼ਿੰਦਗੀ ਹੱਸਦੇ ਖੇਡਦੇ ਲੰਘਾਇਆ ਕਰੋ ਛੋਟੀਆਂ ਛੋਟੀਆਂ ਗੱਲਾਂ ਚ ਖੁਸ਼ੀਆਂ ਲੱਭ ਲਿਆ ਕਰੋ
ਓਕੇ ਜੀ ਸਤਿ ਸ੍ਰੀ ਅਕਾਲ ਇੱਦਾਂ ਹੀ ਕਹਿਣਾ ਸੀ
ਕੁਲਦੀਪ ਕਹਿੰਦੀ ਫਿਰ ਪਕੌੜਿਆਂ ਦੀ ਥਾਂ ਆਈ ਹੋਣੀ ਆ ਮੋਟੀ ਸੋਟੀ
ਨਹੀਂ ਨਹੀਂ ਉਹ ਕਹਿੰਦੀ ਕਹਿੰਦੀ ਬਾਰੀ ਬਰਸੀ ਕੱਟਣ ਗਿਆ ਸੀ ਖੱਟ ਕੇ ਲਿਆਂਦਾ ਰੂ ਕਹਿੰਦੀ ਮੈਂ ਪਤਲੀ ਪਤੰਗ ਜਾਈ ਕਹਿੰਦੀ ਝੋਟੇ ਵਰਗਾ ਤੂੰ ਮੈਂ ਦੇਖਾ ਆਪਣੇ ਆਪ ਨੂੰ ਝੋਟੇ ਵਰਗੇ ਚਿੰਗ ਕਿੱਥੇ ਆ
ਸਹੀ ਗੱਲ ਆ ਨਾ ਨਾ ਨਹੀਂ ਕੁਛ ਰਿਹਾ ਕਰੋ ਆਪਣੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਜੀਆ ਕਰੋ
ਕਹਿੰਦੇ ਬੋਟੀਆਂ ਨੂੰ ਮਜ਼ਾਕ ਨੀ ਕਰਨਾ ਚਾਹੀਦਾ ਇੰਨਾ ਵੀ ਬੋਟੀਆਂ ਨੂੰ ਕਿਤੇ ਕਮਜ਼ੋਰ ਵੀ ਨਾ ਸਮਝੋ ਬੋਟੀਆਂ ਬਹੁਤ ਗਾਂਹ ਦੀਆਂ ਚੀਜ਼ਾਂ
ਹਾਏ ਗਾਂ ਦੀਆਂ ਚੀਜ਼ਾਂ ਤਨੀ ਕਿੰਨੇ ਸਾਲ ਹੋ ਗਏ ਵਿਆਹ ਨੂੰ, ਕਿੰਨੇ ਸਾਲ ਹੋ ਗਏ ਵਿਆਹ ਨੂੰ?
ਵਿਆਹ ਨੂੰ ਮੇਰੇ ਹੋ ਗਏ 5 ਸਾਲ।
ਬਸ ਫੇਰ ਤੈਨੂੰ ਲੱਗ ਗਿਆ ਪਤਾ, ਫੇਰ ਤੂੰ ਪਾ ਗਿਆ ਭੇਦ। ਠੀਕ ਆ ਠੀਕ ਆ। ਓ ਹੋ ਬਈ ਸਾਰੇ ਹੁਣ ਯਾਦ ਰੱਖੋ ਆ ਵਾਲੀ ਦਿੱਤੀ ਜਿਹੜੀ ਸਿੱਖ ਆ, ਇਹਨੂੰ ਪੱਲੇ ਬੰਨ ਲੋ ਜੇ ਜ਼ਿੰਦਗੀ ਜਿਉਣੀ ਆ, ਭਈ ਵੋਟੀਆਂ ਬਹੁਤ ਗਾਂ ਦੀਆਂ ਚੀਜ਼ਾਂ। ਹਾਂ ਇਹ ਅੱਜ ਬਾਬਾ ਤਨੀ ਸਾਹਿਬ ਹੁਣੀ ਸਾਨੂੰ ਜਾਂਦੇ ਜਾਂਦੇ ਗੁਰਮੰਤਰ ਦੇ ਕੇ ਗਏ, ਪੱਲੇ ਬੰਨ ਲੋ। ਸਰਬਜੀਤ ਭਾਜੀ ਸੁਣਦੇ ਪਏ ਆ ਨਾ? ਓਕੇ ਓਕੇ ਤਨੀ, ਓਕੇ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਸਹੀ ਗੱਲ ਆ, ਜਦੋਂ ਤੁਹਾਡੇ ਫੋਨ ਆਉਂਦੇ ਆ ਨਾ ਤਾਂ ਏਦਾਂ ਨੀ ਲੱਗਦਾ ਹੁੰਦਾ ਵੀ ਪਿੰਡ ਚ ਬੈਠੇ ਹੁੰਦੇ, ਜਿੱਦਾਂ ਪਿੰਡ ਦਾ ਘਰ ਹੁੰਦਾ ਤੇ ਦਰਵਾਜੇ ਖੁੱਲੇ ਹੁੰਦੇ ਸੀ ਤੇ ਕੋਈ ਵੀ ਆ ਜਾਂਦਾ ਸੀਗਾ ਤੇ ਵਿੱਚ ਚਲੋ ਜੀ ਆਪਣੀਆਂ ਗੱਲਾਂ ਸੁਣਾ ਕੇ ਹੱਸ ਲਈਦਾ ਸੀਗਾ ਹਨਾ, ਫੇਰ ਬਸ ਚਲ ਜਾਣਾ। ਤੇ ਉਹੀ ਚੀਜ਼ ਲੱਗਦੀ ਹੁੰਦੀ ਆ ਮੈਨੂੰ ਵੀ ਸਾਡੇ ਹਰਮਨ ਪਰਿਵਾਰ ਦਾ ਘਰ ਦਾ ਵਿਹੜਾ, ਤੇ ਕੋਈ ਨਾ ਕੋਈ ਆ ਜਾਂਦਾ ਆ ਚਲ ਜਾਂਦਾ, ਕੋਈ ਚਿੱਠੀਆਂ ਪਾ ਲੈਂਦਾ ਤੇ ਕੋਈ ਆਪ ਵੀ ਫੜੇ ਆਉਂਦਾ ਦਰਵਾਜਾ ਖੁੱਲਾ ਦੇਖ ਕੇ ਹਨਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਧਨੀ ਦਾ ਵੀ ਤੇ ਤੁਹਾਡੇ ਸਾਰਿਆਂ ਦਾ ਵੀ। ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਲਓ ਜੀ ਚੁਟਕਲਾ ਭੇਜਿਆ, ਕਹਿੰਦੇ ਪਿਤਾ ਕਹਿੰਦਾ ਬੇਟਾ ਲੱਸੀ ਪੀਣੀ ਆ, ਪੱਪੂ ਕਹਿੰਦਾ ਨਹੀਂ ਪਿਤਾ ਦੁੱਧ ਪੀਵੇਗਾ, ਪੱਪੂ ਨਹੀਂ ਪਿਤਾ ਬਿਲਕੁਲ ਆਪਣੀ ਮਾਂ ਤੇ ਗਿਆ ਲੱਗਦਾ ਖੂਨ ਹੀ ਪੀਵੇਗਾ। ਮਾਂ ਕੋਲ ਹੀ ਬੈਠੀ ਸੀ ਤੁਰੰਤ ਬੋਲੀ ਬੇਟਾ ਐਪਲ ਖਾਵੇਗਾ, ਪੱਪੂ ਨਹੀਂ। ਮਾਂ ਬੇਟਾ ਅੰਬ ਖਾਵੇਗਾ, ਪੱਪੂ ਕਹਿੰਦਾ ਨਹੀਂ। ਮਾਂ ਕਹਿੰਦੀ ਬਿਲਕੁਲ ਆਪਣੇ ਪਿਓ ਤੇ ਗਿਆ ਲੱਗਦਾ ਚੱਪਲ ਹੀ ਖਾਵੇਗਾ। ਗਾਂ ਦੀਆਂ ਚੀਜ਼ਾਂ ਦੀਆਂ ਨਿਕਲਣ ਲੱਗ ਗਈਆਂ ਹੁਣ ਗੱਲਾਂ ਦੇਖ ਲੋ, ਪੰਗਾ ਨਾ ਲਿਆ ਕਰੋ ਤੁਸੀਂ, ਸਹੀ ਗੱਲ ਲਿਆ ਵੇ ਕੋਈ ਵੀ। ਦਰਸ਼ਨ ਕਹਿੰਦਾ ਵੀ ਮੈਂ ਤਾਂ ਗੁਰੂ ਧਾਰ ਲੈਣਾ ਧਨੀ ਸਾਹਿਬ ਨੂੰ। ਸਹੀ ਗੱਲ ਆ ਬਿਲਕੁਲ ਹੈ ਨਾ। ਤੇ ਜੱਸੀ ਭਾਟੀਆ ਹੁਣਾਂ ਦਾ ਮੈਸੇਜ ਆਇਆ ਸੀਗਾ, ਕਹਿੰਦੇ ਕਿ ਵਿਸਾ ਨਾਈਟ ਦੀ ਕੋਈ ਵੀਡੀਓ ਹੈ ਤੇ ਸਾਨੂੰ ਵੀ ਦੱਸੋ, ਅਸੀਂ ਵੀ ਦੇਖ ਲਵਾਂਗੇ। ਹਾਂਜੀ ਜੀ, ਵੀਡੀਓ ਤਾਂ ਵੈਸੇ ਉਹਦੀ ਪ੍ਰੋਪਰ ਬਣਾਈ ਆ ਪਰ ਅਜੇ ਤੱਕ ਮੈਨੂੰ ਵੀ ਨੀ ਮਿਲੀ, ਪਰ ਵੈਸੇ ਫੇਸਬੁੱਕ ਤੇ ਕਾਫੀ ਆਈਆਂ ਹੋਈਆਂ ਵੀਡੀਓਜ਼, ਜੇ ਤੁਸੀਂ ਥੋੜਾ ਬਹੁਤਾ ਦੇਖਣਾ ਤੇ ਉਹਦੇ ਚ ਦੇਖ ਲਿਓ। ਤੇ ਕੋਸ਼ਿਸ਼ ਕਰਾਂਗੀ ਮੈਂ ਵੀ, ਉਸ ਤੋਂ ਬਾਅਦ ਹਜੇ ਤੱਕ ਫੇਸਬੁੱਕ ਚੰਗੀ ਤਰ੍ਹਾਂ ਚੱਕੀ ਨੀ ਕਿਉਂਕਿ ਮੈਂ ਜਦੋਂ ਏਦਾਂ ਦਾ ਕੋਈ ਪ੍ਰੋਗਰਾਮ ਕਰ ਲੈਂਦੀ ਹੁੰਦੀ ਉਸ ਤੋਂ ਬਾਅਦ ਫਿਰ ਥੋੜੀ ਦਿਨਾਂ ਲਈ ਐਂ ਹੁੰਦਾ ਤੇ ਬਸ ਅੰਡਰਗਰਾਊਂਡ ਹੀ ਹੋ ਜਾਓ, ਥੋੜਾ ਜਿਹਾ ਆਪਣੇ ਆਪ ਨਾਲ ਰਹੋ, ਆਪਣੇ ਘਰ ਪਰਿਵਾਰ ਨਾਲ, ਆਪਣੇ ਗਾਰਡਨ ਦੇ ਨਾਲ ਜੁੜਦੀ ਹੁੰਦੀ ਆ ਦੁਬਾਰਾ ਤੋਂ, ਜਿਹੜਾ ਇੰਨੀ ਦੇਰ ਤੋਂ ਇਗਨੋਰ ਹੋਇਆ ਹੁੰਦਾ। ਹੁਣ ਵੀ ਦੇਖਦੀ ਪਈ ਸੀਗੀ ਭਈ ਵਿਰਸਾ ਨਾਈਟ ਦੇ ਕਰਕੇ ਬਹੁਤ ਕੁਛ ਜਿਹੜਾ ਮੇਰੇ ਗਾਰਡਨ ਦਾ ਇਗਨੋਰ ਹੋਇਆ ਸੀਗਾ, ਫੁੱਲ ਜਿਹੜੇ ਸੀ ਪੱਕ ਗਏ ਹੋਏ ਸੀਗੇ। ਸੋ ਹੁਣ ਦੁਬਾਰਾ ਫਿਰ ਤੋਂ ਮਿੱਟੀ ਨਾਲ ਜੁੜੂੰਗੀ ਜੀ, ਫਿਰ ਤੋਂ ਨਵਾਂ ਬੀਜੂਗੀ ਕੁਛ ਤੇ ਫਿਰ ਤੋਂ ਨਵਾਂ ਉੱਗੂਗਾ। ਸੋ ਇਸੇ ਤਰ੍ਹਾਂ ਹੁੰਦਾ ਹੈ ਕਿ ਜੋ ਤੁਸੀਂ ਕਰ ਲੈਂਦੇ ਆ ਬਸ ਕਰਕੇ ਛੱਡ ਦਿਆ ਕਰੋ, ਬਹੁਤਾ ਸਿਰ ਨਾ ਚਾੜਿਆ ਕਰੋ ਉਹਦੀਆਂ ਸਫਲਤਾਵਾਂ ਨੂੰ, ਉਹਨਾਂ ਚੀਜ਼ਾਂ ਨੂੰ। ਇਹ ਸੋਚਿਆ ਕਰੋ ਕਿ ਅੱਗੇ ਹੁਣ ਕੀ ਕਰਨਾ ਆ। ਸੋ ਨਵਾਂ ਬੀਜੋ, ਨਵਾਂ ਉਗਾਓ, ਨਵਾਂ ਵੱਢੋ ਤੇ ਵੰਡੋ, ਇਹ ਚੀਜ਼ ਹੈ। ਸੋ ਨਾ ਨਾ ਕਰਦੇ ਵੀ ਮੈਂ ਪ੍ਰੋਗਰਾਮ ਦੇ ਵਿੱਚ ਲੈ ਹੀ ਲੈਂਦੀ ਹਾਂ ਜ਼ਰੂਰਤ ਤੋਂ ਜ਼ਿਆਦਾ ਸਮਾਂ। ਤੇ ਲਓ ਜੀ, ਅੱਜ ਖੇਡਾਂ ਦੀਆਂ ਗੱਲਾਂ ਕਰਨੀਆਂ ਸੀਗੀਆਂ, ਉਹ ਤੇ ਗੱਲਾਂ ਜ਼ਿਆਦਾ ਨਹੀਂ ਹੋ ਸਕੀਆਂ, ਪਰ ਬਸ ਮੈਂ ਆਪਣੀਆਂ ਕਮਲੀਆਂ ਜਿਹੀਆਂ ਮਾਰ ਕੇ ਫੇਰ ਹੁਣ ਇਜਾਜ਼ਤ ਲੈਣੀ ਆ ਤੁਹਾਡੇ ਤੋਂ। ਵਿਹਲਾ ਹੋ ਗਿਆ, ਅਗਲੇ ਹਫ਼ਤੇ ਫੇਰ ਆਉਣਾ ਇਹਨਾਂ ਕਮਲੀਆਂ ਜਿਹੀਆਂ ਗੱਲਾਂ ਦੇ ਨਾਲ, ਇਹਨਾਂ ਯਾਦਾਂ ਦੇ ਨਾਲ, ਤੇ ਤੁਹਾਡਾ ਬਹੁਤ ਸਾਰਾ ਪਿਆਰ ਲੈਣ ਮੈਂ ਫੇਰ ਤੋਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਤੋਂ ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮੈਨੂੰ ਕਰਿਓ ਮਾਫ ਜੀ। ਤੇ ਅਗਲੇ ਹਫ਼ਤੇ ਫੇਰ ਰੌਣਕਾਂ ਲਾਵਾਂਗੀ ਮੈਂ ਹਰਮਨ ਰੇਡੀਓ ਦੇ ਵਿਹੜੇ ਚ, ਤੁਸੀਂ ਸਾਰਿਆਂ ਨੇ ਜ਼ਰੂਰ ਆਉਣਾ ਆ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ, ਖਾਸ ਕਰਕੇ ਜਗਤਾਰ ਗਿੱਲ ਭਾਜੀ ਔਰ ਕੁਲਵਿੰਦਰ ਭਾਜੀ ਜਿਨ੍ਹਾਂ ਨੇ ਮੈਨੂੰ ਚਿੱਠੀਆਂ ਜਿਹੜੀਆਂ ਉਹਨਾਂ ਦੀ ਸਾਂਝ ਮੇਰੇ ਨਾਲ ਪਾਈ, ਮੈਨੂੰ ਬਹੁਤ ਵਧੀਆ ਲੱਗਾ। ਬਾਕੀ ਤੁਹਾਡੇ ਪਿਆਰ, ਤੁਹਾਡੇ ਵੋਇਸ ਮੈਸੇਜਸ, ਤੁਹਾਡੀਆਂ ਸ਼ਰਾਰਤਾਂ ਜਿਹੜੀਆਂ ਆ, ਬਿਲਕੁਲ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਖਜ਼ਾਨਾ ਭਰ ਰਹੀਆਂ, ਮੇਰੀ ਜ਼ਿੰਦਗੀ ਚ ਹੋਰ ਯਾਦਾਂ ਬਣ ਰਹੀਆਂ ਆ। ਸੋ ਇਹਨਾਂ ਯਾਦਾਂ ਦੀ ਸਾਂਝ ਪਾਉਂਦੇ ਰਹਿਣਾ ਜੀ ਤੁਹਾਡੇ ਸਾਰਿਆਂ ਦੇ ਨਾਲ, ਔਰ ਖੁਸ਼ ਰਹੋ, ਹੱਸਦੇ ਰਹੋ, ਹਸਾਉਂਦੇ ਰਹੋ, ਮੁਸਕਰਾਉਂਦੇ ਰਹੋ ਤੇ ਖੁਸ਼ੀਆਂ ਵੰਡਦੇ ਰਹੋ ਜੀ ਇਸੇ ਤਰ੍ਹਾਂ। ਸੋ ਚਲੋ ਜੀ, ਅਗਲੇ ਹਫ਼ਤੇ ਮਿਲਣ ਦੇ ਵਾਅਦੇ ਨਾਲ ਮੈਨੂੰ ਦਿਓ ਇਜਾਜ਼ਤ, ਉਦੋਂ ਤੱਕ ਲਈ ਚੜ੍ਹਦੀ ਕਲਾ ਤੇ ਰੱਬ ਰਾਖਾ।
ਦੁਨੀਆਂ ਦਾ ਬੱਲੀਏ ਤੂੰ ਤਾਂ ਗੁੱਸਾ ਹੀ ਕਰ ਗਈ ਨੀ